जी प्यारे श्रोतियो सत श्री अकाल जी। इस वेले असी सुल्तानपुर लोधी दे धरती ते पहुंचे हुए हैं। जिवें आपां पहला जिन्ने भी प्रोग्राम करदे आ रहे हैं उन्हां प्रोग्रामां दे विच दसदे आए हैं कि असी गुरु नानक पातशाह जी दीआं सिखियावां दे नाल जिहड़े प्रोग्राम दी शुरुआत करने आ, क्योंकि इह सुल्तानपुर लोधी है जिहड़ा गुरु नानक पातशाह जी दी चरण छोह प्राप्त आ। इत्थे गुरु नानक पातशाह जी बहुत लम्मा समा ओ इत्थे उन्हां ने वक्त गुजारिया, तां उस दे विच जिन्नियां भी संगतां जिन्ने भी जिहड़े लोग सी सुल्तानपुर लोधी दे उन्हां ने हौली हौली उन्हां दीआं जिहड़ियां उन्हां दे विचार सन, उन्हां दा जो परमात्मा नाल जोड़न दा जो अलौकिक तरीका सी उस तों काफी प्रभावित होए। जदों गुरु नानक पातशाह जी जदों सच्चा सौदा करदे ने जिस दे विच मेहता कालू जी उन्हां नूं कहिंदे ने कि कोई सच्चा कोई व्यापार करके आओ, सच दा व्यापार करके आओ कोई सौदा, क्योंकि जाहिर जी गल आ कि मां प्यो नूं हुंदा कि साडा जिहड़ा बेटा ओह व्यापार दे विच कामकार दे विच चंगा उपलब्धियां हासिल करे, तां उन्हां दे माता पिता जी दा भी यही उद्देश सी, उन्हां दा भी यही सुपना सी। पर गुरु नानक पातशाह जी ने जो सुनिया कि सच दा व्यापार करना, सच दे व्यापार दी उन्होंने जो गल की, रास्ते दे विच भुखे साधु जेडे के रब दा नाम जपदे सी, जदों उन्होंने देखा गुरु नानक पातशाह जी ने कि ए जेडे आ भुखे ने, उन्होंने गुरु नानक पातशाह जी ने जो 20 रुपए उन्होंने समय दे विच जो भी जेडी ओ रकम चलदी सी उन्हां दे विच उन्होंने 20 रुपए दा जेड़ा ओ भोजन छकाया। तो उस तो बाद मेहता कालू जी बड़े बेचैन सन के गुरु नानक पातशाह जी घर दे विच बैठदे ने जां कल्ले रहिंदे ने जां रब दे नाल ही लीन रहिंदे ने, तो उन्हां तो बाद बेबे नानकी जी दे नाल गलबात कीती। बेबे नानकी जी ने फिर ए विचार दिता सी कि तुसी नानक साहब तो मेरे कोल भेज दो, इत्थे जेड़े भाईया जय राम जी उन्हां दी वाकफियत आ दौलत खां लोधी दे नाल, तां किते ना किते नौकरी कोई लगवा देणगे। तां इस स्थान दे उत्ते भाईया जय राम जी दौलत खां लोधी कोल लै के आए सन गुरु नानक पातशाह जी नूं, क्योंकि ए ओ जगह जिथे जेड़ा मोदी खाना सी, जिथों के जो रसद पानी जो खान पीन दा समान जेड़ा इथों मिलदा सी, जिथे के गुरुद्वारा हट साहब सुशोभित है। असी गुरुद्वारा हट साहब दे बिलकुल सामने खड़े आ, तां तुसी ओ दर्शन कर सकदे हो जिहड़ियां संगतां सानू देशां विदेशां तों सुणदियां पईआं ने, क्योंकि दौलत खां दा जेड़ा मोदी खाना सी ओ इसे जगह दे उत्ते सी। तां गुरु नानक देव जी मोदी खाने दे विच बतौर मोदी जिवें एक नौकरी आ, उस मोदी खाने दे विच मोदी दे तौर ते नौकरी करदे सन। इथे गुरु साहिबान जी लोड़वंदां नूं अनाज दे के उन्हां दीआं झोलियां भरदे सन, तां उन्हां वटियां दे नाल जिन्हां दे नाल गुरु नानक पातशाह जी अनाज तोलदे सन ਉਹ ਵੱਟੇ ਅੱਜ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਨੇ। ਆਪਾਂ ਉਹਨਾਂ ਦੇ ਵੀ ਦਰਸ਼ਨ ਕਰਾਂਗੇ। ਤਾਂ ਆਓ ਆਪਾਂ ਗੁਰਦੁਆਰਾ ਸਾਹਿਬ ਵੱਲ ਨੂੰ ਚੱਲਦੇ ਹਾਂ ਤੇ ਉੱਥੋਂ ਦੇ ਇਤਿਹਾਸ ਨੂੰ, ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਸੇਵਾਦਾਰ ਨੇ ਉਹਨਾਂ ਪਾਸੋਂ ਵੀ ਜਾਣਾਂਗੇ। ਤਾਂ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਦਿਵਸ ਬਿਲਕੁਲ ਪਾਸ ਹੀ ਆ ਰਿਹਾ। ਇਸ ਦੇ ਸੰਦਰਭ ਦੇ ਵਿਚ ਜੋ ਡੈਕੋਰੇਸ਼ਨ ਵੀ ਕੀਤੀ ਹੋਈ ਹੈ, ਸਜਾਵਟ ਵੀ ਕੀਤੀ ਹੈ ਸੰਗਤਾਂ ਦੁਆਰਾ ਪ੍ਰਬੰਧਕਾਂ ਦੁਆਰਾ, ਕਿਉਂਕਿ ਇਹ ਸਥਾਨ ਬਹੁਤ ਇਤਿਹਾਸਿਕ ਆ। ਕਿਉਂਕਿ ਜਦੋਂ ਇਤਿਹਾਸ ਦੀ ਗੱਲ ਕਰਨੇ ਆ ਤੇ ਉਸ ਸਮੇਂ ਨੂੰ ਦੇਖਣਾ ਚਾਹੁੰਦੇ ਹਾਂ ਕਿਸ ਤਰ੍ਹਾਂ ਦਾ ਉਹ ਸਮਾਂ ਹੁੰਦਾ ਹੋਵੇਗਾ, ਕਿਸ ਤਰ੍ਹਾਂ ਦੇ ਉਦੋਂ ਮਤਲਬ ਉਹ ਯਾਦਾਂ ਹੁੰਦੀਆਂ ਹੋਣਗੀਆਂ। ਤੇ ਉਹਨਾਂ ਯਾਦਾਂ ਨੂੰ ਜੇ ਦੇਖਣਾ ਹੋਵੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਅਸਥਾਨ ਤੁਸੀਂ ਜ਼ਰੂਰ ਦਰਸ਼ਨ ਕਰਨਾ। ਇੱਥੇ ਵੱਟੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਨ੍ਹਾਂ ਦੇ ਉਹਨਾਂ ਨੇ ਜਿਨ੍ਹਾਂ ਦੇ ਨਾਲ ਤੇਰਾਂ ਤੋਲਿਆ ਉਹ ਵੱਟੇ ਵੀ ਇੱਥੇ ਮੌਜੂਦ ਨੇ। ਸਾਡੇ ਨਾਲ ਜਿਹੜੇ ਭਾਈ ਸਾਹਿਬ ਜੀ ਵੀ ਮੌਜੂਦ ਨੇ, ਪ੍ਰਬੰਧਕ ਮੌਜੂਦ ਨੇ ਜਿਹੜੇ ਕਿ ਇੱਥੇ ਸੇਵਾ ਕਰਦੇ ਨੇ, ਉਹਨਾਂ ਦੇ ਪਾਸੋਂ ਵੀ ਆਪਾਂ ਇਤਿਹਾਸ ਨੂੰ ਜਾਣਾਂਗੇ। ਸਤਿ ਸ੍ਰੀ ਅਕਾਲ ਬਾਬਾ ਜੀ।
ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ।
ਬਾਬਾ ਜੀ ਆਪ ਜੀ ਦਾ ਨਾਮ?
ਲਖਵੀਰ ਸਿੰਘ ਜੀ।
ਲਖਵੀਰ ਸਿੰਘ ਜੀ, ਆਪ ਜੀ ਦੀ ਇੱਥੇ ਸੇਵਾ ਹੈ ਤੇ ਉਹ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਵੱਟਿਆਂ ਦੇ, ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ 13-13 ਜਿਹਨਾਂ ਵੱਟਿਆਂ ਦੇ ਨਾਲ ਤੋਲਿਆ। ਕਿਉਂਕਿ ਵੈਸੇ ਤੇ ਆਪਾਂ ਜਾਣਦੇ ਹਾਂ ਕਿ ਜਦੋਂ ਇਤਿਹਾਸ ਨੂੰ ਦੇਖਣਾ ਹੋਵੇ ਤਾਂ ਉਹ ਪ੍ਰਾਤਨ ਸਮੇਂ ਨੂੰ ਯਾਦ ਕਰਨੇ ਆ। ਕੋਈ ਇਮਾਰਤ ਐਸੀ ਮਿਲੇ ਜਿਹੜੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਯਾਦ ਨਾਲ ਜੁੜੀ ਹੋਵੇ, ਕੋਈ ਐਸੇ ਚਿੰਨ ਮਿਲਣ ਜਿਹਨਾਂ ਨੂੰ ਆਪਾਂ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰ ਸਕੀਏ, ਤਾਂ ਇਹ ਬੜੀ ਪਾਕ ਤੇ ਪਵਿੱਤਰ ਜਗ੍ਹਾ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਉਹ ਵੱਟਿਆਂ ਨੇ ਦਰਸ਼ਨ ਕਰਦੇ ਨੇ। ਤਾਂ ਥੋੜਾ ਜਿਹਾ ਇਤਿਹਾਸ ਜਾਣਾਂਗੇ ਕਿ ਇਹੀ ਉਹ ਜਗ੍ਹਾ ਸੀ ਜਿੱਥੇ ਕਿ ਮੋਦੀ ਖਾਨਾ ਸੀ, ਜਿੱਥੇ ਮਹਾਰਾਜ 13-13 ਤੋਲਦੇ ਸੀ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਇਹੀ ਉਹ ਸਥਾਨ ਗੁਰਦੁਆਰਾ ਸ੍ਰੀ ਹੱਟ ਸਾਹਿਬ ਹੈ ਜਿੱਥੇ ਗੁਰੂ ਸਾਹਿਬ तेरा तेरा तोड़ के, आम लोग कहते तेरा तेरा नहीं, तेरा तेरा उनका जो कुछ तेरा है, राशन भी तेरा, देने वाला भी तेरा, ले जाने वाली संगत भी तेरिया ने, जो भी संगत श्रद्धा आदि से गुरु साहब बचन करके जो मांगदिया से गुरु साहब सब ने झोलियां भरते, कई दुनियावी वस्तुआ के नाल, कई दरगाही वस्तुआ के नाल, जिसने भी नामदान बख्शा नामदान मिलिया, जिन्होंने दरगाही वस्तुआ मिलियां मंगिया वह मिलिया, उस समय गुरु साहब के पुरातन वट्टे से मौजूद ने, इतने जो भी संगत श्रद्धा चल के आदि गुरु साहब सब अरदसा भी आदि प्रवान करते हैं, गुरद्वार हट साहब दंगत दर्शन आदि।
अच्छा भाई साहब जी, जिवें तुसीं गल कीती कि सानू दुनियावी चीजां दी भी जरूरत हुंदी आ, कि संगतां जदों आउंदियां जां असीं आउने आ गुरु महाराज तों, असीं दुनियावी चीजां मंग जांदे, गुरु साहब ने नाम नाल भी जोड़िया, गुरु साहब जी ने सानू परमात्मा नाल जुड़न दी भी उस्ताद दसी कि क्योंकि परम आनंद उसे चो मिलना, फिर भी जो आले दुआले असीं वेखने आ जिस तरीके दीआं साडीआं मंगां हुंदीआं ने दुनियावी हुंदीआं, क्योंकि ओह दुनिया च ही रह जांदीआं, कि जरूरत है कि सानू इस तों उपर भी उठना चाहीदा, इन्हां मंगां तों उपर भी कोई मंग ऐसी होनी चाहीदी जिहड़ी सानू परम आनंद च लैके जावे।
सब तो पहला गुरु साहब ने इस स्थान दे शहर दे विच इही वड्डी कृपा कीती, ओहदा संत घड़ा शुरू होई आ
जी,
मूल मत गुरु साहिब गुरु ग्रंथ साहिब दी शुरुआत इस शहर च कीती आ
जी,
मूल मंत्र नाल उन्हां जोड़ना यही मतलब परमात्मा दे मूल नाल जुड़िया जावे
जी,
एक ओंकार सतनाम करता पुरख निरभउ निरवैर अकाल मूर्त अजूनी सहिबंग गुरु प्रसाद
जी,
परमात्मा ने परमात्मा दे हुक्म इसे वास्ते जवज साहिब दा शुरुआत कीती गुरु ग्रंथ साहिब दी
कि
परमात्मा दे नाल जुड़े मनुख दुनियावी मनुख दे नाल ना मनुख नाल जुड़े, जुड़ना परमात्मा नाल जुड़े।
ਜਿਹੜੇ ਵੱਟੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਦੇ ਵਿਚ ਇੱਥੇ ਸਿਰੋਭ ਨੇ, ਤੇ ਉਹਨਾਂ ਦੀ ਜੋ ਸਵੇਰੇ ਇਸ਼ਨਾਨ ਵੀ ਕਰਾਏ ਜਾਂਦੇ ਨੇ, ਕਿਸ ਤਰ੍ਹਾਂ ਸਾਂਭ ਸੰਭਾਲ ਹੁੰਦੀ
ਇੱਥੇ? ਗੁਰੂ ਸਾਹਿਬ ਦੇ ਪ੍ਰਾਰਥਨ ਵੱਟੇ ਨਾ ਉਹਨਾਂ ਅੰਮ੍ਰਿਤ ਵੇਲੇ ਜਾਣਾ ਹੈ, 5:30 ਵਜੇ ਇਸ਼ਨਾਨ ਕਰਾਇਆ ਜਾਂਦਾ ਹੈ, ਤੇ 14 ਵੱਟੇ ਨੇ ਗੁਰੂ ਸਾਹਿਬ ਦੇ ਜਿਨ੍ਹਾਂ ਦੇ ਨਾਲ ਉਸ ਮੌਕੇ ਗੁਰੂ ਸਾਹਿਬ ਸੰਗਤਾਂ ਦੀ ਝੋਲੀਆਂ ਭਰਦੇ ਸੀ ਉਸ ਸਮੇਂ।
ਅੱਛਾ, ਜਿਹੜੇ ਵੱਟੇ ਨੇ ਜਿਵੇਂ ਕਹਿੰਦੇ ਨੇ ਕਿ ਪਹਿਲਾਂ ਸਮੇਂ ਦੇ ਵਿਚ ਜੋ ਅੱਜ ਤੇ ਜਿਹੜੇ ਵੱਟੇ ਆ, ਵੈਸੇ ਕਿਹਾ ਉਹਨਾਂ ਨੂੰ ਫੇਰ ਵੀ ਵੱਟੇ ਜਾਂਦੇ ਭਾਵੇਂ ਉਹ ਲੋਹੇ ਦੇ ਬਣ ਚੁੱਕੇ ਨੇ, ਕਿਉਂਕਿ ਪਹਿਲਾਂ ਵੱਟਿਆਂ ਦੇ ਨਾਲ ਹੀ ਸਾਰਾ ਤੋਲ ਮੁੱਲ ਹੁੰਦਾ ਸੀ, ਤੇ ਅੱਜ ਵੀ ਨਾਮ ਤਾਂ ਵੱਟੇ ਦਿੱਤਾ ਜਾਂਦਾ ਪਰ ਹੈ ਲੋਹੇ ਦੇ ਹੋ ਗਏ, ਜਾਂ ਜਿਹੜੇ ਭਾਵੇਂ ਸੋਨਾ ਵੀ ਤੋਲਦੇ ਤਾਂ ਵੀ ਉਹਨਾਂ ਵੱਟਿਆਂ ਦੇ ਨਾਲ ਤੋੜਦੇ, ਪਹਿਲਾਂ ਸਮਿਆਂ ਦੇ ਜਿਹੜੇ ਵੱਟੇ ਸੀ ਇਹ ਕਿਹੜੇ ਕਿਹੜੇ ਭਾਰ ਦੇ ਨੇ, ਕਿਉਂਕਿ ਜੋ ਕੇ ਵੀ ਦੇਖੇ ਕਦੇ ਇਸ ਦੇ ਬਾਰੇ ਵੈਸੇ ਜਾਣਕਾਰੀ ਹੈ ਵੀ ਕਿੰਨੇ ਕਿੰਨੇ ਜਿਹੜੇ ਵਜਨ ਦੇ ਹੈਗੇ ਨੇ?
ਇਹ ਜੋ ਵੱਟੇ ਨਾ ਇਹਨਾਂ ਦਾ ਵੇਟ ਗੁਰੂ ਨਾਨਕ ਦੇਵ ਜੀ ਜਾਣਦੇ ਜੀ, ਇਹਨਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ ਵੀ ਵੇਟ ਦਾ ਕੀ, ਕਿਹੜੇ ਵੱਟੇ ਦਾ ਕਿੰਨਾ ਵੇਟ ਆ, ਕਿਸੇ ਨੇ ਅੰਤ ਨਹੀਂ ਪਾਇਆ, ਦੁਬਾਰਾ ਕਿਸੇ ਨੂੰ ਤੋਲਦੇ ਨਹੀਂ। ਗੁਰੂ ਸਾਹਿਬ ਇਹਨੇ ਵੇਟ ਬਾਰੇ ਜਾਣਦੇ ਕਿੰਨੇ ਕਿੰਨੇ ਵੱਟੇ, ਗੁਰੂ ਸਾਹਿਬ ਇਹਨਾਂ ਨੂੰ ਥੋੜੇ ਤੋਂ ਵੱਧ ਵੀ ਕਰ ਸਕਦੇ, ਵੱਧ ਤੋਂ ਘੱਟ ਵੀ ਕਰ ਸਕਦੇ,
ਕਿਉਂਕਿ ਜੋ ਤੇਰਾ ਤੇਰਾ ਤੋਲਦੇ ਸੀ, ਜਦੋਂ ਤੁਹਾਡੀ ਗੱਲ ਸਹੀ ਹੈ ਕਿ ਜੇ ਥੋੜਾ ਵੀ ਵੱਟਾ ਹੁੰਦਾ ਸੀ ਤਾਂ ਵੱਧ ਹੀ ਤੋਲਿਆ ਜਾਂਦਾ
ਸੀ ਜੀ, ਭਾਵੇਂ ਛੋਟਾ ਵੱਟਾ ਜੇ ਗੁਰੂ ਸਾਹਿਬ ਨੇ ਝੋਲੀਆਂ ਪਾਣੀਆਂ ਵੱਟੇ ਦੇ ਨਾਲ ਨੀ, ਉਹ ਤਾਂ ਆਪਦੀ ਸੁਰਤ ਵਿਅਕਤੀ ਦੇ ਨਾਲ ਝੋਲੀਆਂ ਪਾਣੀਆਂ।
ਅੱਛਾ, ਸੰਕੇਤ ਵੀ ਨੇ ਕਿ ਜਦੋਂ ਅਸੀਂ ਗੁਰੂ ਸਾਹਿਬ ਤੋਂ ਮੰਗਦੇ ਆ, ਜਦੋਂ ਅਸੀਂ ਭਾਵੇਂ ਕਿ ਸਾਡੀ ਜ਼ਰੂਰਤ ਆ ਅਨਾਜ ਕੱਪੜਾ ਰੋਟੀ ਜੋ ਵੀ ਹੈ ਨਾ ਘਰ ਬਾਰ, ਅਸੀਂ ਸਾਡੀਆਂ ਜ਼ਰੂਰਤਾਂ ਮੁੱਢਲੀਆਂ ਜ਼ਰੂਰਤਾਂ ਨੇ, ਅਸੀਂ ਜਦੋਂ ਮੰਗਦੇ ਆ ਕਿ ਗੁਰੂ ਉਹ ਸਾਡੇ ਤੋਂ ਕਹਿੰਦੇ ਨੇ ਕਿ ਜਿੰਨਾ ਸਾਡਾ ਜ਼ਰੂਰਤ ਹੁੰਦੀ ਉਸ ਤੋਂ ਵੱਧ ਹੀ ਦਿੰਦਾ, ਕਿ ਇਹ ਸੰਕੇਤ ਵੀ ਨੇ ਕਿ ਸਾਨੂੰ ਅਸੀਂ ਜੇ ਸਬਰ ਸੰਤੋਖ ਚ ਵੀ ਰਹੀਏ ਸਾਨੂੰ ਬਹੁਤਾ ਹੀ ਮਿਲੂ।
ਜੀਵਨ ਨਿਰਵਾਹ ਵਾਸਤੇ ਜੀਵਨ ਇਹ ਜਿਹੜੀ ਦੁਨਿਆਵੀ ਵਸਤੂਆਂ ਦੀ ਲੋੜ ਪੈਂਦੀ ਆ
ਜੀ,
ਪਰ ਦਰਗਾਹੀ ਵਾਸਤੇ ਪਰਮਾਤਮਾ ਨਾਮ ਦੇ ਰੂਪ ਖੁਰਾਕ ਉਹ ਲੈਣੀ ਪੈਂਦੀ ਆ ਜੀ। ਜਿਹੜੇ ਨਾ ਦੁਨਿਆਵੀ ਵਸਤੂਆਂ ਲੈਣੀਆਂ ਵਾ ਇਹ ਜੀਵਨ ਨਿਰਵਾਹ ਵਾਸਤੇ ਪਰਿਵਾਰ ਪਾਲਣ ਵਾਸਤੇ ਸਾਰੀ ਚੀਜ਼ਾਂ ਲੋੜ ਪੈਂਦੀ ਆ
ਜੀ,
ਪਰ ਜੇ ਪਰਮਾਤਮਾ ਨਾਲ ਮਿਲਣਾ ਵਾ ਨਾ ਫਿਰ ਤਾਂ ਪਰਮਾਤਮਾ ਨਾਮ ਦਾ ਹੀ ਓਟ ਅਸਰ ਲੈਣਾ ਪੈਂਦਾ ਵਾ ਜੀ।
ਅੱਛਾ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਤੇ ਬਹੁਤ ਸੰਗਤਾਂ ਲੱਖਾਂ ਦੀ ਤਾਦਾਦ ਦੇ ਵਿਚ ਆਉਂਦੀਆਂ ਨੇ ਤਾਂ ਦਰਸ਼ਨ ਕਰਦੀਆਂ ਨੇ ਦੂਰੋਂ ਨੇੜੋਂ ਪਰਦੇਸਾਂ ਤੋਂ, ਉਸ ਤੋਂ ਬਾਅਦ ਜਿਹੜੀ ਸੰਗਤ ਆ ਉਸ ਤੋਂ ਬਾਅਦ ਆ ਕਿੰਨੀ ਕੁ ਸੰਗਤ ਜਿਹੜੀ ਆ ਦਰਸ਼ਨ ਦੇ ਲਈ ਆਉਂਦੀਆਂ, ਜਾਂ ਲੋਕਲ ਸੰਗਤ ਹੁੰਦੀ ਆ ਜਾਂ ਫਿਰ ਵੀ ਸੰਗਤ ਆਉਂਦੀ ਰਹਿੰਦੀ?
ਇੱਥੇ ਜੀ ਪਹਿਲਾਂ ਤਾਂ ਸੰਗਤ ਘੱਟ ਆਉਂਦੀ ਸੀ, 550 ਸਾਲਾਂ ਤੋਂ ਲੈ ਕੇ ਨਾ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਰੋਜ਼ਾਨਾ ਹੀ ਆਉਂਦੀ ਰਹਿੰਦੀ ਆ
ਜੀ,
ਮੇਲੇ ਤਾਂ ਬਹੁਤ ਜ਼ਿਆਦਾ ਸੰਗਤਾਂ ਦੀ ਆਮਦ ਹੁੰਦੀ ਆ, ਪਰ ਬਾਅਦ ਵਿਚ ਵੀ ਸੰਗਤਾਂ ਰੋਜ਼ਾਨਾ ਦੀ ਤਰ੍ਹਾਂ ਹੀ ਨਾ ਅਣਗਿਣਤ ਸੰਗਤਾਂ ਆਉਂਦੀਆਂ ਨੇ
ਜੀ।
ਪਹਿਲਾਂ ਸੰਗਤਾਂ ਨੇ ਉਸ ਬਾਰੇ ਪੂਰਾ ਜਾਣਕਾਰੀ ਵੀ ਨਹੀਂ ਸੀ, 550 ਸਾਲਾਂ ਦੇ ਆਉਣ ਤੋਂ ਬਾਅਦ ਸੰਗਤਾਂ ਸਾਰੀਆਂ ਨੂੰ ਉਥੋਂ ਦਾ ਇਤਿਹਾਸ ਬਾਰੇ ਜਾਣਕਾਰੀ ਮਿਲ ਗਈ ਆ, ਹੁਣ ਰੋਜ਼ਾਨਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਚੱਲ ਕੇ ਆਉਂਦੀਆਂ ਜੀ ਬਹੁਤ।
ਕਿਹਾ ਜਾਂਦਾ ਕਿ ਨਨਕਾਣਾ ਸਾਹਿਬ ਤੋਂ ਬਾਅਦ ਇਹ ਜਗ੍ਹਾ
ਦੂਸਰਾ ਨਨਕਾਣਾ ਸੁਲਤਾਨਪੁਰ ਆ ਜੀ, ਪਹਿਲਾਂ ਨਨਕਾਣਾ ਪਾਕਿਸਤਾਨ ਵਿਚ ਆ ਜੀ, ਦੂਸਰਾ ਨਨਕਾਣਾ ਸੁਲਤਾਨਪੁਰ ਧਰਤੀ ਨੂੰ ਨਨਕਾਣਾ ਸਾਹਿਬ ਕਹਿ ਜਾਂਦਾ
ਜੀ। ਤੇ ਬਾਬਾ ਜੀ ਆਓ ਆਪਾਂ ਦਰਸ਼ਨ ਵੀ ਕਰਨੇ ਆ ਉਹਨਾਂ ਬੱਚਿਆਂ ਦੇ, ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਨੇ ਕਿ 13-13 ਤੋਲਿਆ, ਕਿਉਂਕਿ 13 ਜਿਹੜਾ ਸ਼ਬਦ ਆ ਵੈਸੇ ਸਿੱਖ ਇਤਿਹਾਸ ਦੇ ਵਿਚ ਬਹੁਤ ਪਾਕ ਤੇ ਪਵਿੱਤਰ ਮੰਨਿਆ ਜਾਂਦਾ, ਪਰ ਯੂਰਪ ਦੇ ਵਿਚ ਇਹਨੂੰ ਮਨਹੂਸ ਮੰਨਿਆ ਜਾਂਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੰਨੀਆਂ ਵੀ ਜਿਹੜੀਆਂ ਸਾਡੀਆਂ ਅੰਧ ਵਿਸ਼ਵਾਸ ਸੀ ਉਹਨਾਂ ਨੂੰ ਦੂਰ ਕੀਤਾ। ਮੈਂ ਸਮਝਦਾ ਸ਼ਾਇਦ 13 ਜਿਹੜਾ ਮਨਹੂਸੀਅਤ ਦਾ ਜਿਹੜਾ ਸ਼ਬਦ ਮੰਨਦੇ ਸੀ ਯੂਰਪ ਦੇ ਵਿਚ, ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਵੀ ਇਕ ਸਿਧਾਂਤ ਸੀ ਜਾਂ ਉਹਨਾਂ ਦਾ ਇਕ ਤਰੀਕਾ ਸੀ ਦੱਸਣ ਦਾ ਕਿ ਕੋਈ ਵੀ ਚੀਜ਼ ਮਨਹੂਸੀਅਤ ਦੇ ਨਾਲ ਨਹੀਂ ਜੋੜੀ ਜਾ ਸਕਦੀ, ਚਾਹੇ ਉਹ ਇਨਸਾਨ ਆ। ਕਿਉਂਕਿ ਜਦੋਂ ਅਸੀਂ ਕਿਸੇ ਇਨਸਾਨ ਨੂੰ ਮਿਲਦੇ ਹਾਂ ਤੇ ਕਈ ਵਾਰ ਕਹਿੰਦੇ ਹਾਂ ਕਿ ਇਹ ਬੜਾ ਮਨਹੂਸ ਆ, ਇਹਦੇ ਮੱਥੇ ਲੱਗਿਆ ਤੇ ਸਾਡੇ ਕੰਮ ਨਹੀਂ ਬਣਨੇ, ਜਾਂ ਕੋਈ ਸ਼ਬਦ ਬੜਾ ਮਨਹੂਸ ਆ, ਜਾਂ ਕੋਈ ਅੰਕ ਬੜਾ ਮਨਹੂਸ ਆ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਬਣਾਈਆਂ ਹੋਈਆਂ ਨੇ ਮਿੱਥ ਨੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ। ਤਾਂ ਇਹ 13 ਜਿਹਨਾਂ ਵੱਟਿਆਂ ਦੇ ਨਾਲ ਤੋੜਿਆ, ਆਪ ਸੰਗਤਾਂ ਜੀ ਦਰਸ਼ਨ ਕਰ ਸਕਦੀਆਂ। ਬਾਬਾ ਜੀ ਥੋੜਾ ਜਿਹਾ ਜ਼ਰੂਰ ਸੰਗਤਾਂ ਨੂੰ ਦੱਸਿਓ ਜੀ।
ਇਹ ਜੀ ਵੱਟੇ ਨੇ ਗੁਰੂ ਸਾਹਿਬ ਦੇ
ਜੀ,
ਇਹਨਾਂ ਦੇ ਜੋ ਵੀ ਸ਼ਰਧਾ ਅਜਿਹੇ ਸੰਗਤਾਂ ਆਉਂਦੀਆਂ ਨੇ ਨਾ, ਉਸ ਸਭਨਾਂ ਦੀ ਝੋਲੀਆਂ ਭਰੀ ਜਾਂਦੇ ਨੇ
ਜੀ।
ਕਦੇ ਗੁਰੂ ਦੇ ਦਰ ਤੋਂ ਕੋਈ ਖਾਲੀ ਨਹੀਂ ਗਿਆ
ਜੀ।
ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ, ਜੋ ਪਰਮਾਤਮਾ ਦਰ ਤੋਂ ਆਣ ਕੇ ਸ਼ਰਧਾ ਨਾਲ ਮੰਗਦਾ ਨਾ, ਉਹ ਸਭਨਾਂ ਦੀ ਝੋਲੀਆਂ ਪਹਿਲਾਂ ਤੋਂ ਭਰਦੇ ਆ ਰਹੇ ਨੇ, ਹੁਣ ਵੀ ਭਰੇ ਨੇ। ਇਹ 14 ਵੱਟੇ ਨੇ ਜਿਨ੍ਹਾਂ ਦੇ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ, ਇਹਨਾਂ ਦਾ ਵੇਟ ਗੁਰੂ ਸਾਹਿਬ ਜਾਣਦੇ ਆ, ਇਹਨਾਂ ਵੇਟ ਬਾਰੇ ਅਸਾਂ ਨੂੰ ਕੋਈ ਪਤਾ ਨਹੀਂ ਜੀ।
ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਜੀ, ਤੁਸੀਂ ਜਾਣਕਾਰੀ ਜਿਹੜੀ ਦਿੱਤੀ ਸੰਗਤਾਂ ਨੂੰ। ਤਾਂ ਸੰਗਤਾਂ ਇਹ ਸਾਨੂੰ ਵੀਡੀਓ ਦੇ ਵਿੱਚ ਵੀ ਦੇਖ ਸਕਦੀਆਂ ਨੇ ਕਿ ਇਹਨਾਂ ਵੱਟਿਆਂ ਦੇ ਦਰਸ਼ਨ ਕਰ ਸਕਦੀਆਂ ਕਿ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਾਨੂੰ ਮਤਲਬ ਇੱਥੇ ਇਸ ਸਥਾਨ ਤੇ ਨਹੀਂ ਆ ਸਕਦੇ, ਕਿਉਂਕਿ ਹੁਣ ਟੈਕਨੋਲੋਜੀ ਜਿਹੜੀ ਇੰਨੀ ਐਡਵਾਂਸ ਹੋ ਚੁੱਕੀ ਹੈ ਵੀ ਅਸੀਂ ਸ਼ਰਧਾ ਹੋਣੀ ਚਾਹੀਦੀ ਹੈ। ਜਿਵੇਂ ਕਹਿੰਦੇ ਨੇ ਕਿ ਸ਼ਰਧਾ ਤੋਂ ਬਗੈਰ ਜਿਹੜਾ ਭਾਰ ਉਤਾਰਾ ਨਹੀਂ ਹੁੰਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੇ ਐਸੇ ਸਾਧ ਸੀ ਜਿਹੜੇ ਕਿ ਘਰ ਬਾਰ ਛੱਡ ਕੇ ਤੇ ਉਹ ਜੰਗਲਾਂ ਦੇ ਵਿਚ ਪਹਾੜਾਂ ਦੇ ਵਿਚ ਬੈਠੇ ਸਨ, ਤਾਂ ਉਹਨਾਂ ਦੇ ਨਾਲ ਵਾਰਤਾਲਾਪ ਜਦੋਂ ਹੋਈ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹੀ ਸਿੱਖਿਆ ਦਿੱਤੀ ਸੀ ਕਿ ਜਿਹੜਾ ਸਾਡਾ ਮਨ ਵਾ ਉਹ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ, ਕਿਉਂਕਿ ਤੁਸੀਂ ਤਾਂ ਭਗੌੜੇ ਹੋ, ਤੁਸੀਂ ਸੰਸਾਰ ਤੋਂ ਭੱਜ ਕੇ ਜਿਹੜਾ ਉਹ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ, ਤੇ ਜਿਹੜਾ ਭਗੌੜਾ ਹੋਣਾ ਉਹ ਪਰਮਾਤਮਾ ਤੋਂ ਜਦੋਂ ਭੱਜਣਾ, ਅਸੀਂ ਸੰਸਾਰਕ ਜੀਵਨ ਤੋਂ ਭੱਜਣਾ, ਉਹ ਵੀ ਉਹਦੇ ਨਾਲ ਵੀ ਸਾਨੂੰ ਮਨ ਦੀ ਤ੍ਰਿਪਤੀ ਨਹੀਂ ਹੋ ਸਕਦੀ। ਸੰਸਾਰ ਚ ਰਹਿ ਕੇ ਜਿਵੇਂ ਬਾਬਾ ਜੀ ਹੋਰਾਂ ਨੇ ਦੱਸਿਆ ਕਿ ਮਨ ਜਿਹੜਾ ਵਾ ਉਹ ਸਾਡਾ ਇਹ ਜ਼ਰੂਰ ਇੱਕ ਇੱਕ ਐਸਾ ਕਸਵੱਟੀ ਆ ਜਿਸ ਤੋਂ ਅਸੀਂ ਆਪਣਾ
ਜੀ
ਵਾਕਿਆ ਜੀ ਕਹਿੰਦੇ ਕਿ ਹੱਥ ਜਿਹੜਾ ਉਹ ਕੰਮ ਕਾਰ ਵੱਲ ਹੋਣਾ ਚਾਹੀਦਾ ਤੇ ਚਿੱਤ ਪਰਮਾਤਮਾ। ਅੱਛਾ ਬਾਬਾ ਜੀ, ਇੱਕ ਮੇਰੇ ਜਿਹਨ ਚ ਇੱਕ ਗੱਲ ਹੋਰ ਆ ਕਿ ਤੁਸੀਂ ਜਿਹੜੀ ਗੱਲ ਛੇੜੀ ਹੈ ਕਿ ਜਿਹੜਾ ਚਿੱਤ ਜਿਹੜਾ ਸਾਡਾ ਕਰਤਾਰ ਵਾਲਾ ਹੋਣਾ ਚਾਹੀਦਾ, ਕਿ ਜਿਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ 13 ਤੋਂ ਲਿਆ, ਅੱਜ ਕੀ ਹੋ ਰਿਹਾ ਕਿ ਜੇ ਕੋਈ ਚੀਜ਼ 100 ਰੁਪਏ ਦੀ ਹੈ ਤੇ 500 ਰੁਪਏ ਦੀ ਵੇਚੀ ਜਾ ਰਹੀ ਹੈ, ਹੋ ਸਕਦਾ ਵੀ 100 ਦੀ 200 ਦੀ ਵੇਚ ਵਿਚ ਬੰਦਾ ਕਹੇ ਵੀ ਠੀਕ ਹੈ ਮੇਰਾ ਇੰਨਾ ਖਰਚਾ 50 ਦਾ ਹੋ ਗਿਆ ਤੇ 50 ਮੈਨੂੰ ਬਚ ਗਿਆ, ਪਰ ਜੇ 100 ਦੀ 500 ਦੀ ਵੇਚੀ ਜਾਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆਵਾਂ ਨੂੰ ਅਸੀਂ ਭੁੱਲ ਗਏ, ਕਿਉਂਕਿ ਬਹੁਤ ਸਾਰੇ ਵਪਾਰੀ ਵੀ ਮੱਥਾ ਟੇਕ ਕੇ ਜਾਂਦੇ ਨੇ, ਬਸ ਸਿਰ ਝੁਕਾਉਣਾ ਹੀ ਕਿ ਸਾਡੇ ਜੀਵਨ ਚ ਬਦਲਾ ਲਿਆ ਸਕਦਾ।
ਇਹ ਜੀ ਬਹੁਤ ਵੱਡੀ ਘਾਟ ਆ ਗਈ ਆ ਮਨੁੱਖਾਂ ਦੇ ਵਿਚ। ਸਭ ਤੋਂ ਪਹਿਲੀ ਗੱਲ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਲੋਕਾਂ ਨੇ ਤਾਂ ਬਣਾਇਆ ਸੀ ਪ੍ਰਧਾਨ ਮੰਤਰੀ ਵੀ ਦੇਸ਼ ਦਾ ਕੋਈ ਭਲਾ ਕਰਨਗੇ। ਇੰਨੀ ਮਹਿੰਗਾਈ ਹੋ ਚੁੱਕੀ ਆ, ਗਰੀਬ ਦਾ ਲੱਕ ਟੁੱਟ ਚੁੱਕਾ ਵਾ। ਅੱਜ ਕੱਲ ਗਰੀਬਾਂ ਵਾਸਤੇ ਸਿਰਫ ਗੁਰੂ ਦਾ ਆਸਰਾ ਰਹਿ ਗਿਆ, ਗੁਰੂ ਦਾ ਘਰ ਰਹਿ ਗਿਆ, ਜਿਹਨੇ ਘਰੇ ਰੋਟੀ ਨਹੀਂ ਪੱਕਦੀ ਉਹਨਾਂ ਦਾ ਗੁਰੂ ਦੇ ਦਰਬਾਰ ਦੇ ਹਮੇਸ਼ਾ ਲੰਗਰ ਖੁੱਲੇ ਨੇ, ਕਦੇ ਵੀ ਕਿਸੇ ਨੂੰ ਮੁੜਿਆ ਨਹੀਂ ਜਾਂਦਾ। ਜਿਹਦੇ ਘਰੇ ਰੋਟੀ ਨਹੀਂ ਪੱਕਦੀ, ਜਿਸ ਵੇਲੇ ਮਰਜ਼ੀ ਗੁਰੂ ਘਰ ਆਣ ਕੇ, ਕਿਸੇ ਵੀ ਮਜ਼ਹਬ ਦਾ ਹੋਵੇ, ਹਿੰਦੂ ਮੁਸਲਮਾਨ ਸਿੱਖ ਈਸਾਈ ਕੋਈ ਵੀ ਆਵੇ, ਕਿਸੇ ਨੂੰ ਕਦੇ ਪੜਕਾਰਿਆ ਨਹੀਂ ਜਾਂਦਾ ਵੀ ਤੈਨੂੰ ਗੁਰੂ ਦੇ ਕੋਲ ਪ੍ਰਸ਼ਾਦਾ ਨਹੀਂ ਮਿਲਣਾ। ਸਭਨਾਂ ਵਾਸਤੇ ਗੁਰੂ ਦਾ ਲੰਗਰ ਹਮੇਸ਼ਾ ਚੱਲਦਾ ਰਹਿੰਦਾ, ਇੱਥੇ ਕੋਈ ਤਕੜ ਤੋੜ ਨਹੀਂ ਆਉਂਦੀ, ਭਾਵੇਂ ਕਿੰਨੀ ਕੋਈ ਮਹਿੰਗਾਈ ਹੋ ਜਾਵੇ, ਪਰ ਦੁਨਿਆਵੀ ਜੀਵਾਂ ਨੂੰ ਬਹੁਤ ਔਖਾ ਹੋ ਗਿਆ ਇੰਨੀ ਮਹਿੰਗਾਈ ਦੇ ਵਿਚ ਰਹਿਣਾ।
ਪਰ ਜਿਹੜੀ ਜਿਹੜੀ ਮੇਨ ਗੱਲ ਆ ਕਿ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਲੁੱਟਿਆ ਜਾ ਰਿਹਾ, ਠੀਕ ਹੈ ਮਹਿੰਗਾਈ ਆਪਣੇ ਸਤਰ ਦੇ ਵਿਚ ਕਾਫੀ ਉੱਚੀ ਸਾਰੇ ਦੇਸ਼ਾਂ ਦੇ ਵਿਚ ਹੋ ਜਾ ਰਹੀ ਹੈ, ਪਰ ਜਿਸ ਤਰੀਕੇ ਨਾਲ ਲੁੱਟਿਆ ਜਾ ਰਿਹਾ, ਕਿਸੇ ਚੀਜ਼ ਦੀ ਆਮਦਨ ਜਿਹੜੀ ਆਪਾਂ ਖਰੀਦ ਕੇ ਲਿਆਉਂਦੇ, ਕਿਸੇ ਵਪਾਰ ਜਿਹਨੂੰ ਕਰਨੇ ਆ, ਕੋਈ ਮੰਨ ਲਓ ਕੋਈ ਆਪਾਂ ਚੀਜ਼ ਲੈ ਕੇ ਆਂਦੀ, ਉਸ ਨੂੰ 100-200 ਰੁਪਏ ਦੇ ਵਿਚ ਖਰੀਦਿਆ ਤੇ 500-700 ਰੁਪਏ ਦੇ ਵਿਚ ਵੇਚਿਆ, ਇਹ ਮੈਂ ਸਮਝਦਾ ਕਿ ਇਹ ਇੱਕ ਹਿਸਾਬ ਦੀ ਠੱਗੀ ਹੋ ਗਈ, ਜਿਹੜੀ ਕਿ ਲੁੱਟਣ ਵਾਲੀ ਗੱਲ ਹੋਗੀ, ਕਿਉਂਕਿ ਜਾਇਜ਼ ਜਿਹੜਾ ਬਣਦਾ ਜਿਹੜਾ ਸੌਦਾ ਉਸੇ ਚ ਵੇਚਣਾ ਚਾਹੀਦਾ।
ਕਹਿੰਦੇ ਹੱਕ ਪਰਾਇਆ ਨਾਨਕਾ ਸੋ ਸੂਰ ਉਸ ਗਾਏ, ਜੇ ਕਿਸੇ ਦਾ ਹੱਕ ਖਾਣਾ ਨਾ, ਮੁਸਲਮਾਨ ਵਾਸਤੇ ਜਿਵੇਂ ਕਹਿੰਦੇ ਸੂਰ
ਜੀ
ਤੇ ਹਿੰਦੂ ਵਾਸਤੇ ਜਿਵੇਂ ਕਹਿੰਦੇ ਕਾਂ, ਕਿਸੇ ਦਾ ਹੱਕ ਖਾਣਾ ਇਹ ਵੱਡਾ ਪਾਪ ਆ। ਠੀਕ ਆ ਕਮਾਈ ਹਰੇਕ ਕਰਦਾ ਹੈ, ਗੁਰੂ ਨਾਨਕ ਦੇਵ ਜੀ ਨੇ ਸਭਨਾਂ ਦੀਆਂ ਝੋਲੀਆਂ ਭਰੀਆਂ, ਜੋ ਵੀ ਆਪਦੀ ਪਰਿਵਾਰ ਦੇ ਪਰਿਵਾਰ ਪਾਲਣ ਦੀ ਖਾਤਰ ਉਨੀ ਕੁ ਮਹਿੰਗਾਈ ਬੰਦਾ ਜਰ ਸਕਦਾ ਹੈ, ਪਰ ਹੱਦੋਂ ਵੱਧ ਜਿਹੜੀ ਮਹਿੰਗਾਈ ਹੈ ਨਾ ਅੱਜ ਕੱਲ ਗਰੀਬ ਵਾਸਤੇ ਚੱਲਣਾ ਬਹੁਤ ਮੁਸ਼ਕਿਲ ਹੋ ਚੁੱਕਾ ਹੈ। ਇਹ ਬੇਨਤੀ ਹੈ।
ਅੱਛਾ, ਬਹੁਤ ਸਾਰੀਆਂ ਹੋਰ ਸਿੱਖਿਆਵਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤੀਆਂ ਚੰਗੇ ਜੀਵਨ ਦੇ ਲਈ। ਜਦੋਂ ਅਸੀਂ ਦਰਸ਼ਨ ਕਰਨੇ, ਦਰਸ਼ਨ ਦਾ ਮਤਲਬ ਇਹ ਹੁੰਦਾ ਕਿ ਅਸੀਂ ਗੁਰੂ ਮਹਾਰਾਜ ਦੀ ਬਾਣੀ ਨੂੰ ਸਰਵਣ ਕਰਕੇ ਤੇ ਉਹਦੇ ਵਿਚੋਂ ਸਿੱਖਿਆਵਾਂ ਲੈ ਸਕੀਏ ਕਿ ਆਹ ਸਾਡੀ ਅਸਲੀਅਤ ਆ ਤੇ ਇਸ ਨੂੰ ਇਸ ਤਰੀਕੇ ਨਾਲ ਬਦਲਣਾ। ਇਹ ਲੱਗਦਾ ਕਿ ਉਸ ਤਰੀਕੇ ਦੇ ਨਾਲ ਸਿੱਖਿਆਵਾਂ ਲੈ ਕੇ ਜਾ ਰਿਹਾ ਜਾਂ ਇਹ ਸਾਡਾ ਜਿਹੜਾ ਉਹਨਾਂ ਜਿੰਨਾ ਚਿਰ ਗੁਰਦੁਆਰਾ ਸਾਹਿਬ ਉਨਾ ਚਿਰ ਆਨੰਦ ਆ, ਉਸ ਤੋਂ ਬਾਅਦ ਫਿਰ ਜੀਵਨ ਦੇ ਕਾਰੋਬਾਰ ਉਹੀ ਚੱਲਦੇ ਨੇ।
ਕਹਿੰਦਾ ਅਵਰ ਉਪਦੇਸ਼ ਆਪਣਾ ਕਰੇ ਆਪ ਤੇ ਜਾਵਤ ਜਨਮੇ ਮਰੇ। ਅੱਜ ਕੱਲ ਸਾਰੀ ਦੁਨੀਆਂ ਦਾ ਇਹ ਕੰਮ ਹੋ ਗਿਆ ਦੂਜੇ ਨੂੰ ਉਪਦੇਸ਼ ਦੇਣਾ, ਆਪਣੇ ਤੇ ਲਾਗੂ ਨਹੀਂ ਕੋਈ ਕਰਦਾ। ਜਿੰਨਾ ਚਿਰ ਆਪਣੇ ਤੇ ਲਾਗੂ ਕਰਾਂਗੇ ਤਾਂ ਇਹ ਦੂਜੇ ਨੂੰ ਸਿੱਖਿਆ ਦੇ ਸਕਦੇ ਆ, ਤੇ ਜੇ ਅਸੀਂ ਆਪਣੇ ਮਨ ਤੇ ਲਾਗੂ ਨਹੀਂ ਕਰਾਂਗੇ, ਆਪਣੇ ਪਰਿਵਾਰ ਤੇ ਲਾਗੂ ਨਹੀਂ ਕਰਾਂਗੇ ਤੇ ਦੂਸਰਿਆਂ ਤੇ ਕਿਵੇਂ ਕਰ ਸਕਦੇ। ਇਸ ਵਾਸਤੇ ਪਹਿਲਾਂ ਆਪਦੇ ਪਰਿਵਾਰ ਨੂੰ ਪਾਲਣ ਵਾਸਤੇ ਲੋੜ ਅਨੁਸਾਰ ਜਿਹੜੀ ਵਸਤੂ ਆ ਥੋੜਾ ਕਣਾ ਵਾਧਾ ਦੇ ਕੇ ਖਰੀਦ ਸਕਦੇ ਆ, ਵੇਚ ਸਕਦੇ ਆ, ਤੇ ਜੇ ਆਪਾਂ ਕਿਸੇ ਦਾ ਹੱਕ ਖਾਵਾਂਗੇ ਦੂਣੀ ਮਹਿੰਗੀ ਲਾਵਾਂਗੇ ਉਹ ਖਿਰੀ ਆਪਾਂ ਨੂੰ ਜਿੰਨਾ ਵੀ ਦੁੱਖ ਪਾਲੀਏ ਕਹਿੰਦਾ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਜੋਗ, ਇਹਨੇ ਪਰਮਾਤਮਾ ਦਾ ਵੇਮੁਖ ਹੋ ਕੇ ਬੇਈਮਾਨੀ ਕੀਤੀ ਤੇ ਖਿਰੀ ਡਾਕਟਰਾਂ ਦੇ ਭਾਗਾਂ ਚ ਜਾਂਦੀ ਹੈ ਜੀ।
ਬਹੁਤ ਸ਼ੁਕਰੀਆ ਬਾਬਾ ਜੀ, ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਸਾਂਝੀ ਕੀਤੀ ਆ। ਉਸ ਤੋਂ ਬਾਅਦ ਆਪਾਂ ਹੁਣ ਸੰਗਤਾਂ ਦੇ ਨਾਲ ਵੀ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਪਾਵਾਂਗੇ, ਕਿਉਂਕਿ ਜਿਹੜੀ ਸੰਗਤਾਂ ਦਰਸ਼ਨ ਜੀ ਤਾਂ ਜਿਸ ਜਗ੍ਹਾ ਤੇ ਤੁਸੀਂ ਉਹ ਪ੍ਰਕਾਸ਼ ਦੇਖ ਰਹੇ ਹੋ ਇਹ ਇਸੇ ਜਗ੍ਹਾ ਦੇ ਉੱਤੇ ਹੀ ਜਿਹੜਾ ਮੋਦੀ ਖਾਨਾ ਸੀ ਗੁਰੂ ਸਾਹਿਬਾਨ ਜੀ ਬੈਠਦੇ ਸਨ ਤਾਂ ਸੱਚਾ ਸੌਦਾ ਜਿਹੜਾ ਉਹ ਕਰਦੇ ਸਨ, ਸੱਚ ਦਾ ਸੌਦਾ, ਕਿਉਂਕਿ 13-13 ਤੋਲਿਆ ਉਹ ਜਿਸ ਦੇ ਵਿਚ ਬਹੁਤ ਵਾਰ ਜਿਹੜਾ ਆਲੇ ਦੁਆਲੇ ਲੋਕਾਂ ਨੇ ਜਿਹੜੀ ਉਹ ਗੱਲ ਵੀ ਕੀਤੀ ਕਿ ਬਾਬਾ ਜੀ ਜਿਆਦਾ ਤੋਲਦੇ ਨੇ, ਜਿੰਨੇ ਦਾ ਆਉਣਾ ਚਾਹੀਦਾ ਸੌਦਾ ਉਸ ਤੋਂ ਵੱਧ ਤੋਲਦੇ ਨੇ। ਤਾਂ ਮੋਦੀ ਖਾਨੇ ਦੇ ਜੋ ਮਾਲਕ ਸੀ ਦੌਲਤ ਖਾਨ ਲੋਧੀ, ਤਾਂ ਉਹਦੇ ਤੱਕ ਇਹ ਸ਼ਿਕਾਇਤ ਵੀ ਆਈ ਸੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹਿਸਾਬ ਕਿਤਾਬ ਵੀ ਕੀਤਾ ਗਿਆ ਕਿ ਵਾਕਿਆ ਹੀ ਉਹ ਵੱਧ ਤੋਲਦੇ ਨੇ ਤੇ ਜੇ ਤਾਂ ਘਾਟਾ ਪੈ ਰਿਹਾ ਤੇ ਉਦੋਂ ਦੇਖਿਆ ਕਿ ਉਸ ਦੇ ਵਿਚੋਂ 750 ਰੁਪਇਆ ਕਿਹਾ ਜਾਂਦਾ ਕਿ ਉਹਨੇ ਸਮੇਂ ਦੇ ਵਿਚ ਪਹਿਲਾਂ ਕੁਝ ਹੋਰ ਵਾਧਾ ਆਇਆ ਪਰ ਲਾਸਟ ਦੇ ਵਿਚ 750 ਰੁਪਏ ਦਾ ਜਿਹੜਾ ਉਹ ਵਾਧਾ ਆਇਆ ਸੀ, ਜਿਸ ਦੇ ਵਿਚੋਂ ਦੌਲਤ ਖਾਂ ਜਿਹੜਾ ਬਾਅਦ ਦੇ ਵਿਚ ਉਹ ਸਮਝਿਆ ਸੀ ਕਿ ਜਿਹੜਾ ਲੋਕਾਂ ਨੇ ਗਲਤ ਦੱਸਿਆ। ਤਾਂ ਫਿਰ ਵੀ ਲੋਕ ਇਸ ਚੀਜ਼ ਤੋਂ ਹੈਰਾਨ ਸਨ ਕਿ ਜਦੋਂ ਉਹਨਾਂ ਨੇ ਵੱਧ ਤੋਲਿਆ ਫਿਰ ਵੀ ਜਿਹੜਾ ਉਹਦੇ ਵਿਚ ਕਮੀ ਨਹੀਂ ਆਈ। ਇਹ ਅਸਥਾਨ ਹੈ ਜੇ ਕੁਝ ਬਾਬਾ ਜੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਹਾਂ। ਬਾਬਾ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਫਤਿਹ ਜੀ।
ਬਾਬਾ ਜੀ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਸਿੱਖਿਆਵਾਂ ਦੀ ਗੱਲ ਕਰਨੇ ਆ, ਆਪਾਂ ਦਰਸ਼ਨਾਂ ਲਈ ਆਉਂਦੇ ਆ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਤਾਂ ਉਹਨਾਂ ਦੇ ਦਰਸ਼ਨ ਕਰਨ ਆਉਂਦੇ ਆ ਉਸ ਅਸਥਾਨਾਂ ਦੇ ਜਿੱਥੇ ਉਹਨਾਂ ਨੇ ਜਿਹੜੇ ਆ ਉਹ ਚਰਨ ਪਾਏ ਸਨ, ਉਹਨਾਂ ਦੀ ਚਰਨਾਂ ਦੀ ਧੂੜ ਮੱਥੇ ਨੂੰ ਲਾਉਂਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਤੇ ਕੀ ਅਸੀਂ ਖਰੇ ਉਤਰ ਰਹੇ ਆ। ਜਿਸ ਤਰੀਕੇ ਦੇ ਨਾਲ ਮਹਾਰਾਜ ਨੇ 13-13 ਤੋਲਿਆ, ਅੱਜ ਕੱਲ ਦੇਖਿਆ ਜਾ ਰਿਹਾ ਕਿ ਲੁੱਟਾਂ ਹੋ ਰਹੀਆਂ ਨੇ ਚਾਰੇ ਪਾਸੇ, ਦਵਾਈ ਤੁਸੀਂ ਲੈਣ ਚਲ ਜਾਓ ਤੇ ਜੇ 100 ਰੁਪਏ ਦੀ ਆ ਤਾਂ 700 ਦੀ ਮਿਲਦੀ ਆ। ਇਸ ਤਰ੍ਹਾਂ ਦੇ ਨਾਲ ਜਦੋਂ ਹੁੰਦਾ ਸੰਸਾਰ ਦੇ ਵਿਚ ਕੀ ਲੱਗਦਾ ਕਿ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਭੁੱਲ ਗਏ?
ਭੁੱਲ ਚੁੱਕੇ ਆ ਬਹੁਤ ਜਿਆਦਾ। ਹੁਣ ਜਿਹੜੀਆਂ ਚੀਜ਼ਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੱਢਿਆ ਸੀ ਉਸੇ ਚੀਜ਼ਾਂ ਜੀ ਫੇਰ ਵਸ ਗਿਆ ਅੰਧ ਵਿਸ਼ਵਾਸ ਦੇ ਵਿਚ, ਤੇ ਜੋ ਹੁਣ ਟੂਣੇ ਟੱਪੇ ਚੱਲਦੇ ਆ ਬਹੁਤ ਕੁਝ ਚੱਲਦਾ, ਇਹ ਚੀਜ਼ਾਂ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੱਢਿਆ ਸੀ ਸਾਨੂੰ ਸ਼ਬਦ ਦੇ ਨਾਲ ਜੋੜਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਤੇ ਜਦ ਗੁਰੂ ਨਾਨਕ ਦੇਵ ਜੀ ਗਏ ਆ ਨਾਨਕ ਮੱਤੇ ਨਾ ਉੱਥੇ ਗੋਰਖਨਾਥ ਸੀਗਾ, ਗੋਰਖਨਾਥ ਜੀ ਨੇ ਪੁੱਛਿਆ ਸੀਗਾ ਤਾਂ ਮਹਾਂਪਰਬਤ ਤੇ ਗਏ ਜਦੋਂ ਵੀ ਤੁਹਾਡਾ ਗੁਰੂ ਕੌਣ ਆ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ ਵੀ ਤੂੰ ਕਿਹਦਾ ਚੇਲਾ ਗਾ, ਕਿਹੜਾ ਤੁਹਾਡੇ ਗੁਰੂ ਆ? ਮਹਾਰਾਜ ਜੀ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਸੁਰਤ ਗੁਣ ਚੇਲਾ, ਵੀ ਜਿਹੜਾ ਸਾਡਾ ਸ਼ਬਦ ਗੁਰੂ ਆ, ਗੁਰੂ ਨਾਨਕ ਪਾਤਸ਼ਾਹ ਨੇ ਵੀ ਸ਼ਬਦ ਨੂੰ ਮੰਨਿਆ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਮੰਨਿਆ ਗਾ ਵੀ ਸਾਡਾ ਸ਼ਬਦ ਗੁਰੂ ਆ, ਅਸੀਂ ਉਹਦੀ ਸੁਰਤ ਦੇ ਨਾਲ ਅਸੀਂ ਉਰੇ ਆਏ ਆਗੇ ਮਹਾਂਪਰਬਤ ਤੇ ਤਾਂ ਗਏ ਜਿਹੜੇ ਸਿੱਧਾ ਨਾਲ ਗੋਟ ਹੋਈ ਆ ਗੁਰੂ ਨਾਨਕ ਪਾਤਸ਼ਾਹ ਜੀ, ਤੇ ਉੱਥੇ ਜਿਵੇਂ ਉਹ ਬੈਠੇ ਸੀ ਨਾ ਉਹ ਘਰਾਂ ਦੇ ਵਿਚ ਮੰਗਣ ਆਉਂਦੇ ਹੁੰਦੇ ਜਿਹੜੇ ਸਾਧ ਸੀਗੇ, ਤੇ ਜਿਹੜੇ ਆਪਣੇ ਗ੍ਰਿਸ਼ਤੀ ਸੀ ਇਹਨਾਂ ਨੂੰ ਮਾੜਾ ਸਮਝਦੇ ਸੀਗੇ, ਆਪ ਨੀ ਗ੍ਰਿਸ਼ਤੀ ਕਰਦੇ ਹੋ, ਤੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਇੱਥੇ ਬੈਠਿਆ ਕੁਛ ਨੀ ਬਣਦਾ ਤੁਸੀਂ ਵੀ ਏਦਾਂ ਨਾ ਕਰੋ, ਤੇ ਉਹ ਬੈਠੇ ਜੀ ਪਹਾੜਾਂ ਦੇ ਵਿਚ ਲੋਕੇ ਤਪ ਕਰਦੇ ਦੁਨੀਆਂ ਨੂੰ ਛੱਡ ਕੇ, ਗੁਰੂ ਨਾਨਕ ਪਾਤਸ਼ਾਹ ਜੀ ਦੁਨੀਆਂ ਦੇ ਵਿਚ ਵਿਚ ਰਿਹਾ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਕਿਹਾ ਵੀ ਕਿਰਤ ਕਰਨੀ ਆ ਨਾਮ ਜਪਣਾ ਵੰਡ ਕੇ ਛਕਣ, ਗੁਰੂ ਨਾਨਕ ਪਾਤਸ਼ਾਹ ਨੇ ਆਪ ਕਿਰਤ ਕੀਤੀ ਆ, ਹਲਵਾਇਆ ਇੱਥੇ ਗੁਰਦੁਆਰਾ ਹੱਟ ਸਾਹਿਬ ਆ, ਇੱਥੇ 13-13 ਤੋਲਿਆ, ਇੱਥੇ ਨੌਕਰੀ ਕੀਤੀ ਆ ਦੌਲਤ ਖਾਨ ਕੋਲ, ਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆ ਤੋਂ ਹੁਣ ਜਿਹੜੀ ਅੱਜ ਦੀ ਪੀੜੀ ਆ ਨਾ ਬਹੁਤ ਦੂਰ ਜਾ ਰਹੀ ਆ। ਹੁਣ ਜਿਹੜੇ ਹੁਣ ਕੇਸ ਕਟਾਈ ਜਾਂਦੇ ਆ ਸਿੱਖ ਹੋ ਕੇ, ਉਹਨਾਂ ਨੂੰ ਇਹ ਨੀ ਪਤਾ ਵੀ ਅਸੀਂ ਕੀ ਚੀਜ਼ ਆ। ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਜੋ ਗੁਰਸਿੱਖੀ ਬਖਸ਼ੀ ਆ ਇਹ ਬਹੁਤ ਅਨਮੁੱਲੀ ਆ, ਤੇ ਇਹ ਤੇ ਅਸੀਂ ਚੱਲ ਨੀ ਰਹੇ ਤੇ ਗੁਰਸਿੱਖੀ ਤੋਂ ਬੱਚਿਆਂ ਚ ਬਹੁਤ ਦੂਰ ਜਾ ਰਿਹਾ। ਜੇ ਕਿਸੇ ਨੂੰ ਪੁੱਛ ਲਈਏ, 10 ਗੁਰੂ ਸਾਹਿਬਾਨਾਂ ਦੇ ਨਾਮ ਦਾ ਨੀ ਪਤਾ, 5 ਪਿਆਰਿਆਂ ਦੇ ਨਾਮ ਪੁੱਛ ਲਈਏ ਉਹਨਾਂ ਦਾ ਨੀ ਪਤਾ, 4 ਸਾਹਿਬਜ਼ਾਦਿਆਂ ਦਾ ਨੀ ਪਤਾ। ਇੱਥੇ ਆਏਗੇ ਗੁਰਦੁਆਰਾ ਉਧਰ ਬੇਰ ਸਾਹਿਬ ਆ, ਇਹ ਹੱਟ ਸਾਹਿਬ ਆ। ਜੇ ਅੱਜ ਕਿਸੇ ਨੂੰ ਪੁੱਛ ਲਈਏ ਤਾਂ ਕਿਸੇ ਨੂੰ ਕਾਲਾ ਕਹਿੰਦਾ ਬਸ ਮੇਲੇ ਦੇਖਣੇ ਆ, ਮੇਲੇ ਤੇ ਸੀਮਤ ਰਹਿ ਗਏ।
ਬਹੁਤ ਸਾਰੀ ਜਿਹੜੇ ਨੌਜਵਾਨ ਜਦੋਂ ਆਉਂਦੇ ਵੀ ਨੇ ਟਰਾਲੀਆਂ ਦੇ ਵਿੱਚ, ਕਈ ਵਾਰ ਉਹ ਰੌਲਾ ਪਾਉਂਦੇ ਆਉਂਦੇ ਨੇ, ਜਾਂ ਕਈ ਵਾਰ ਗੁਰਦੁਆਰਿਆਂ ਚ ਵੀ ਨੀ ਜਾਂਦੇ, ਬਾਹਰੋਂ ਬਾਹਰੋਂ ਮੁੜ ਜਾਂਦੇ।
ਨਹੀਂ, ਚਲੋ ਆ ਵੀ ਜਾਂਦੇ ਮੱਥਾ ਟੇਕ ਕੇ ਮੁੜ ਜਾਂਦੇ ਆ, ਪਰ ਨੌਲੇਜ ਨੀ ਰੱਖਦੇ ਉਹਦੇ ਬਾਰੇ ਵੀ ਇੱਥੇ ਦਾ ਇਤਿਹਾਸ ਕੀ ਆ, ਇੱਥੇ ਕੀ ਹੋਇਆ, ਇਹਦੇ ਬਾਰੇ ਕੋਈ ਪਤਾ ਨੀ। ਹੁਣ ਅਸੀਂ ਅੱਚਲ ਸਾਹਿਬ ਦੇ ਦਰਸ਼ਨ ਕਰਕੇ ਉੱਥੇ ਮੈਂ ਮੁੰਡਿਆਂ ਨੂੰ ਪੁੱਛਿਆ ਵੀ ਇੱਥੇ ਕੀ ਇਤਿਹਾਸ ਆ, ਕਿੱਦਾਂ ਆ, ਉਰੇ ਮੇਲਾ ਭਰਦਾ? ਕਹਿੰਦੇ ਕੋਈ ਪਤਾ ਨੀ। ਉੱਥੇ ਭਾਈ ਗੁਰਦਾਸ ਜੀ 12 ਚ ਲਿਖੇ ਨਾ, ਸੁਣ ਮੇਲਾ ਪ੍ਰਸਾਦ ਦਾ ਬਾਬਾ ਅੱਚਲ ਬਟਾਲੇ, ਉੱਥੇ ਗੁਰੂ ਨਾਨਕ ਪਾਤਸ਼ਾਹ ਹੀ ਆਏ ਸੀਗੇ। ਉੱਥੇ ਵੀ ਅੰਧ ਵਿਸ਼ਵਾਸ ਹੀ ਸੀਗਾ, ਉੱਥੇ ਆ ਕੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਦਾ ਰਸਤਾ ਦਿਖਾਇਆ। ਅੱਜ ਸੱਚ ਦੇ ਰਸਤੇ ਤੋਂ ਬਹੁਤ ਦੂਰ ਜਾ ਰਹੇ ਆ।
ਅੱਛਾ, ਅੱਜ ਵੀ ਵਹੀ ਨਦੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਦਰਸ਼ਨ ਇਸ਼ਨਾਨ ਕੀਤੇ ਸਨ, ਜਿੱਥੇ ਅਲੋਪ ਹੋ ਕੇ ਉਸ ਤੋਂ ਬਾਅਦ ਮੂਲ ਮੰਤਰ ਦਾ ਅੱਜ ਵੀ ਉੱਥੇ ਜਿਹੜੀਆਂ ਕਈ ਲੋਕ ਹੁੰਦੇ ਨੇ ਅੰਧ ਵਿਸ਼ਵਾਸੀ, ਉੱਥੇ ਲਲੇਰ ਸੜ ਜਾਂਦੇ ਨੇ, ਜਾਂ ਕੋਈ ਜੌ ਸੜ ਜਾਂਦੇ ਨੇ, ਜਾਂ ਕੋਈ ਦਲੀਆ ਸੜ ਜਾਂਦੇ ਨੇ ਵੀ ਸ਼ਾਇਦ
ਇਹ ਅੰਧ ਵਿਸ਼ਵਾਸ ਹੀ ਆ। ਇਹ ਚੀਜ਼ਾਂ ਜਦੋਂ ਕੱਢਿਆ ਦੀ ਮਹਾਰਾਜ ਨੇ, ਉਸੇ ਚ ਫੇਰ ਫਸੀ ਜਾਂਦੇ,
ਫਿਰ ਪਾਉਂਦੇ ਵੀ ਉਸੇ ਜਗ੍ਹਾ ਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ, ਮਤਲਬ ਸਿੱਖਿਆ ਅਸੀਂ ਫਿਰ ਕੁਛ ਨੀ ਲਈ।
ਨਹੀਂ, ਸਿੱਖਿਆ ਕੁਛ ਨੀ ਲਈ ਗੁਰੂ ਨਾਨਕ ਪਾਤਸ਼ਾਹ ਜੀ। ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਬਹੁਤ ਇੱਕ ਜਿਵੇਂ ਸਮੁੰਦਰ ਆ, ਸਮੁੰਦਰ ਦਾ ਅੰਤ ਪਾਇਆ ਜਾ ਸਕਦਾ, ਗੁਰੂ ਗ੍ਰੰਥ ਸਾਹਿਬ ਦਾ ਅੰਤ ਨੀ ਕੋਈ ਪਾ ਸਕਦਾ। ਅੱਜ ਜਿਹੜੀ ਸਾਇੰਸ ਆ, ਜੋ ਅੱਜ ਖੋਜ ਕਰਦੀ ਆ, ਗੁਰੂ ਨਾਨਕ ਪਾਤਸ਼ਾਹ ਜੀ ਪਹਿਲਾਂ ਲਿਖ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ, ਜਿਵੇਂ ਲਿਖਿਆ ਧਰਤੀ ਹੋਰ ਪਰੇ ਪਰੇ ਹੋਰ ਸਿਸਤੇ ਭਾਰਤ ਲੈ ਕਵਨ ਜ਼ੋਰ। ਉਹ ਅੱਜ ਧਰਤੀਆਂ ਪਾਲੀ ਜਾਂਦੇ ਨੇ, ਚੰਦ ਸੂਰਜ, ਮਹਾਰਾਜ ਕਹਿੰਦੇ ਪਤਾ ਨੀ ਕਿਤੇ ਸੂਰਜ, ਕਿਤੇ ਮੰਡਲ, ਕਿਤੇ ਦੇਸ਼, ਕਿਤੇ ਵਿਸ਼ਵ, ਇਹਦਾ ਪਤਾ ਨੀ ਕਿੰਨੇ ਆ। ਵੀ ਥੱਲੇ ਪਤਾਲ ਨੀ ਪਤਾਲ, ਲੱਖ ਅਗਾਸੀ ਅਗਾਸ, ਲੱਖੀ ਅਗਾਸ ਨੇ, ਲੱਖੀ ਪਤਾਲ ਨੇ। ਇਹ ਨਾ ਗੁਰੂ ਨਾਨਕ ਪਾਤਸ਼ਾਹ ਨਾਨਕ ਮੱਤੇ ਕਿਹਾ ਨਾ, ਉੱਥੇ ਸਿੱਧਾ ਨੇ ਵੀ ਲੁਕਣ ਮਿੱਚੀ ਖੇਡੀ ਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ। ਉੱਥੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਵੀ ਸਾਨੂੰ ਲੱਭੋ, ਤੇ ਸਿੱਧ ਲੱਭ ਲਏ ਜੀ ਸਾਰੇ, ਜਿਹੜੇ ਉੱਥੇ ਗੋਰਖਨਾਥ ਦੇ ਚੇਲੇ ਸਾਰੇ, ਹੋਰ ਸਾਰੇ ਲੱਭ ਲਏ। ਜਦ ਗੁਰੂ ਨਾਨਕ ਦੇਵ ਜੀ ਲੋਕੇ ਫਿਰ ਲੱਭਿਆ ਨੀਗਾ ਜੀ। ਜਪਜੀ ਸਾਹਿਬ ਚ ਉਹਦੇ ਨਾਨਕ ਵੱਡਾ ਆਖੀ ਆਪੇ ਆ ਜਾਣੇ ਆਪ, ਵੀ ਗੁਰੂ ਨਾਨਕ ਪਾਤਸ਼ਾਹ ਆਪ ਹੀ ਆਪ ਜਾਣਦੇ, ਆਪ ਨਿਰੰਕਾਰ ਸੀ ਗੁਰੂ ਨਾਨਕ ਪਾਤਸ਼ਾਹ ਜੀ। ਅਸੀਂ ਉਹਦੀ ਸਿੱਖਿਆ ਤੋਂ ਅੱਜ ਕੱਲ ਬਹੁਤ ਦੂਰ ਆ। ਬੱਚਿਆਂ ਨੂੰ ਬੇਨਤੀ ਆ ਵੀ ਕੇਸ ਰੱਖੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ।
ਅੱਛਾ ਬਾਬਾ ਜੀ, ਇੱਕ ਹੋਰ ਸਵਾਲ ਸੀਗਾ ਕਿ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਲਾਲਚ ਬਹੁਤ ਹੋ ਗਿਆ, ਸਾਨੂੰ ਹਰ ਚੀਜ਼ ਜਿਹੜੀ ਚਾਹੀਦੀ ਆ, ਨਵੀਂ ਗੱਡੀ ਚਾਹੀਦੀ ਆ, ਮੋਬਾਈਲ ਚਾਹੀਦਾ, ਟੈਲੀਵਿਜ਼ਨ ਚਾਹੀਦਾ, ਖੁਆਇਸ਼ਾਂ ਸਾਡੀਆਂ ਬਹੁਤ ਜ਼ਿਆਦਾ ਨੇ। ਜਿਵੇਂ ਤੁਸੀਂ ਖਾਲਸ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਇਛਾਵਾਂ ਤੇ ਕਾਬੂ ਕਰਨਾ ਵੀ ਸਿਖਾਇਆ, ਸਾਨੂੰ ਸਿਧਾਂਤਾਂ ਤੇ ਵੀ ਸਿਖਾਇਆ, ਜੋ ਖਾਲਸ ਜੋ ਪਿਓਰ ਸ਼ੁੱਧ ਆ ਜਿਨ੍ਹਾਂ ਦੇ ਵਿੱਚੋਂ ਨਿਕਲ ਕੇ ਬਾਹਰ ਆ, ਤੇ ਖੁਆਇਸ਼ਾਂ ਨੂੰ ਕੰਟਰੋਲ ਕਰਨਾ, ਜਾਂ ਜੋ ਅੱਜ ਕੱਲ ਜਿੰਨੀਆਂ ਵੀ ਸਾਡੇ ਜਿੰਨੀਆਂ ਖੁਆਇਸ਼ਾਂ ਸਾਡੇ ਚ ਜਨਮ ਲੈਂਦੀਆਂ ਨੇ ਉਹ ਦੁੱਖ ਦਿੰਦੀਆਂ ਨੇ, ਫਿਰ ਵੀ ਅਸੀਂ ਉਹਨਾਂ ਚ ਫਸੇ ਹੋਏ ਆ। ਕਿਸ ਤਰੀਕੇ ਦੇ ਨਾਲ ਸਬਰ ਸੰਤੋਖ ਰੱਖਿਆ ਜਾ ਸਕਦਾ?
ਇਹ ਗੁਰਬਾਣੀ ਪੜ੍ਹ ਕੇ ਰੱਖਿਆ ਜਾ ਸਕਦਾ। ਜੇ ਸੇਵਾ ਕਰਾਂਗੇ, ਜੂਠੇ ਭਾਂਡਿਆਂ ਦੀ ਸੇਵਾ ਕਰਾਂਗੇ, ਝਾੜੂ ਦੀ ਸੇਵਾ ਕਰਾਂਗੇ, ਜੋੜਾਂ ਦੀ ਸੇਵਾ ਕਰਾਂਗੇ, ਤੇ ਬਾਣੀ ਪੜਾਂਗੇ, ਜਦੋਂ ਅਸੀਂ ਬਾਣੀ ਪੜਾਂਗੇ ਫਿਰ ਸਾਰਾ ਕੁਛ ਗੁਰਬਾਣੀ ਚ ਹੀ ਮਿਲੂਗਾ ਸਾਨੂੰ। ਗੁਰਬਾਣੀ ਤੋਂ ਅਸੀਂ ਦੂਰ ਆ, ਗੁਰਬਾਣੀ ਪੜ੍ਹਦੇ ਨੀ, ਗੁਰਬਾਣੀ ਸੁਣਦੇ ਨੀ, ਇਸ ਕਰਕੇ ਫਿਰ ਸਾਡੇ ਲਾਲਚ ਵਧੀ ਜਾਂਦਾ। ਜਾਣਾ ਕੁਛ ਵੀ ਨੀ ਨਾਲ, ਰਹਿ ਇੱਥੇ ਹੀ ਸਭ ਜਾਣਾ। ਜਿੱਡੇ ਜਿੱਡੇ ਮਰਜ਼ੀ ਮਹਿਲ ਖੜੇ ਕਰ ਲਿਆ, ਕੌਰੂ ਬਾਦਸ਼ਾਹ ਵਰਗੇ ਹੱਥ ਖੜੇ ਕਰਕੇ ਚਲੇ ਗਿਆ, ਕੁਛ ਨੀ ਗਿਆ ਨਾਲ, ਜਾਣਾ ਕੁਛ ਨੀ, ਇੱਥੇ ਰਹਿ ਜਾਣਾ ਸਭ ਕੁਛ। ਜਿੰਨੀ ਮਰਜ਼ੀ ਧਨ ਜੋੜ ਲਾ, ਮਾਇਆ ਜੋੜ ਲਾ, ਇੱਥੇ ਰਹਿ ਜਾਣੀ ਆ। ਤੇ ਜੇ ਆਪਾਂ ਨਾਮ ਜਪਾਂਗੇ, ਸੇਵਾ ਸਿਮਰ ਕਰਾਂਗੇ, ਫਿਰ ਉਹਨਾਂ ਦਾ ਨਾਮ ਰਹਿੰਦਾ। ਜਿਵੇਂ ਹੁਣ ਗੁਰੂ ਨਾਨਕ ਪਾਤਸ਼ਾਹ ਨੇ, ਉਦੋਂ ਦੇ ਹੋਰ ਵੀ ਬੜੇ ਹੋਣੇ ਆ। ਗੁਰੂ ਨਾਨਕ ਪਾਤਸ਼ਾਹ ਨੂੰ ਸਾਰੀ ਦੁਨੀਆਂ ਯਾਦ ਕਰਦੀ ਆ। ਗੁਰੂ ਨਾਨਕ ਪਾਤਸ਼ਾਹ ਆਪ ਨਿਰੰਕਾਰ ਦੀ ਨਾਮ ਜਪਿਆ, ਹੋਰਾਂ ਨੂੰ ਜਪਾਇਆ। ਜਿਹੜੇ ਹੁਣ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੀ ਸੰਗਤ ਕੀਤੀ ਆ, ਹੁਣ ਸੱਜਣ ਠੱਗ ਵਰਗੇ ਤਾਰੇ ਹੈ, ਆਪਣੇ ਕੌਡਾ ਰਾਕਸ਼ ਤਾਰੇ ਆ, ਜਿਹੜੇ ਹੁਣ ਕੜਾਹਿਆਂ ਦੇ ਵਿੱਚ ਸਿੱਟ ਲਾਂਦੇ ਜੀ, ਕੌਡਾ ਰਾਕਸ਼ ਭੁਣ ਭੁਣ ਕੇ ਖਾਂਦਾ ਜੀ, ਉਹ ਤਾਰੇ ਸੱਜਣ ਠੱਗ ਦੀ ਠੱਗੀਆਂ ਮਾਰਦਾ ਜੀ, ਉਹ ਤਾਰੇ। ਆਪਣਾ ਮਲਕ ਭਾਗੋ ਸੀਗਾ, ਮਲਕ ਭਾਗੋ ਨੇ ਲੰਗਰ ਲਾਇਆ ਸੀ ਲੋਕਾਂ ਨਾਲ, ਠੱਗੀਆਂ ਮਾਰਦਾ ਸੀਗਾ, ਭੂਮੀਆਂ ਚੋਰ ਤੀਗਾ, ਉਹ ਤਾਰਿਆ। ਇਸ ਤਰ੍ਹਾਂ ਵੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਦੇ ਵਿੱਚ ਆ ਗਏ ਉਹ ਤਰ ਗਏ ਆ, ਇਸੇ ਤਰ੍ਹਾਂ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸਰਨ ਵਿੱਚ ਆ ਗਿਆ ਨਾ, ਉਹ ਤਰ ਜੂਗਾ। ਤੇ ਜਿਹੜਾ ਇਧਰ ਉਧਰ ਹੁਣ ਰਸਤੇ ਦੋ ਹੀ ਨੇ, ਇੱਕ ਚੰਗੇ ਪਾਸੇ ਜਾਂਦਾ, ਇੱਕ ਮਾੜੇ ਪਾਸੇ ਜਾਂਦਾ। ਇਹ ਅਸੀਂ ਆਪ ਤੈਅ ਕਰਨਾ ਵੀ ਚੰਗੇ ਪਾਸੇ ਜਾਣਾ ਕਿ ਮਾੜੇ ਪਾਸੇ ਜਾਣਾ। ਕੋਈ ਠੇਕੇ ਨੂੰ ਤੁਰਿਆ ਜਾਂਦਾ, ਕੋਈ ਗੁਰਦੁਆਰੇ ਆ ਰਿਹਾ, ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਜਾ ਰਿਹਾ। ਜੇ ਊ ਵੀ ਮਹਾਰਾਜ ਨੇ ਕਿਹਾ ਹਿੰਦੂ ਅੰਨਾ ਤੁਰਕੂ ਕਾਣਾ ਦੋਨਾਂ ਚੋ ਗਿਆਨੀ ਸਿਆਣਾ ਗਿਆਨੀ ਕਿਹਨੂੰ ਕਹਿੰਦੇ ਆ ਜਿਹਨੂੰ ਗਿਆਨ ਆ ਗਿਆ ਜੇ ਹੁਣ ਤੁਹਾਨੂੰ ਮੰਨ ਲੋ ਗਿਆਨ ਆ ਗਿਆ ਹੁਣ ਮੂਰਤੀ ਤੁਸੀਂ ਪਾਣੀ ਪਾਈ ਚਲੋ ਧੋਈ ਚਲੋ ਇੱਕ ਮਿਸਤਰੀ ਨੇ ਮੂਰਤੀ ਬਣਾਈ ਉਹ ਘੜੀ ਆ ਫਿਰ ਬਣਾਉਣ ਵਾਲਾ ਵੱਡਾ ਹੋ ਗਿਆ ਜਿਹਨੇ ਮੂਰਤੀ ਬਣਾਈ ਆ ਫਿਰ ਤਾਂ ਉਹ ਵੱਡਾ ਹੋ ਗਿਆ ਭਗਵਾਨ ਜਿਹਨੇ ਇੱਕ ਭਗਵਾਨ ਤਿਆਰ ਕਰਤਾ ਮੰਨ ਲੋ ਕਿਸੇ ਭਗਵਾਨ ਦੀ ਮੂਰਤੀ ਤਿਆਰ ਕਰਤੀ ਕਿਸੇ ਦੀ ਫਿਰ ਉਹ ਮਿਸਤਰੀ ਵੱਡਾ ਹੋ ਗਿਆ ਜਿਹਨੇ ਭਗਵਾਨ ਹੀ ਬਣਾਤਾ ਇਹ ਚੀਜ਼ਾਂ ਜੋ ਮਹਾਰਾਜ ਨੇ ਕੱਢਿਆ ਸਾਨੂੰ ਜਿਹੜਾ ਹੁਣ ਗੁਰੂ ਅੰਗਦ ਦੇਵ ਜੀ ਦੀ ਉਹ ਪਹਿਲਾਂ ਮੂਰਤੀ ਪੂਜਾ ਹੀ ਕਰਦੇ ਹੁੰਦੇ ਸੀਗੇ
ਗੁਰੂ ਨਾਨਕ ਪਾਤਸ਼ਾਹ ਦੀ ਕੋਈ ਤਸਵੀਰ ਵੀ ਨੀ ਮਿਲਦੀ ਉਸ ਸਮੇਂ ਦੀ ਕਿਉਂਕਿ ਉਹਨਾਂ ਨੇ ਸ਼ਾਇਦ ਇਸ ਚੀਜ਼ ਨੂੰ ਸਮਝਿਆ ਸੀ ਕਿ ਮੈਨੂੰ ਪੂਜਣ ਲੱਗ ਜਾਣਗੇ ਉਸ ਤਸਵੀਰ ਨੂੰ ਪੂਜਣ ਲੱਗ ਜਾਣਗੇ ਜਿਹੜਾ
ਗੁਰੂ ਨਾਨਕ ਪਾਤਸ਼ਾਹ ਨੇ ਸੱਚ ਦਾ ਰਸਤਾ ਦਿਖਾਇਆ ਸਾਨੂੰ ਗੁਰਬਾਣੀ ਦੇ ਨਾਲ ਜੋੜਿਆ ਸ਼ੁਰੂ ਤੋਂ ਹੀ ਵੀ ਆਪਦੇ ਨਾਲ ਨੀ ਜੋੜਿਆ ਗੁਰਬਾਣੀ ਨਾਲ ਜੋੜਿਆ ਗੁਰਬਾਣੀ ਦੇ ਹੀ ਉਪਦੇਸ਼ ਦਿੱਤਾ ਜਿੱਥੇ ਵੀ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਹੁਣ ਭਾਈ ਲਹਿਣਾ ਜੀ ਦੀਗੇ ਪਹਿਲਾਂ ਗੁਰੂ ਅੰਗਦ ਦੇਵ ਜੀ ਬਣਿਆ ਉਹ ਇਤਰੇ ਹੀ ਪਹਿਲਾਂ ਦੁਕਾਨਦਾਰੀ ਕਰਦੇ ਹੁੰਦੇ ਸੀਗੇ ਕੋਈ ਗੁਰਸਿੱਖ ਆਇਆ ਸੀ ਉਹਨਾਂ ਦੇ ਕੋਲੇ ਕਹਿੰਦੇ ਵੀ ਅੱਜ ਦਿਹਾੜੀ ਮਿਲੀ ਆ ਮੈਨੂੰ ਆਟਾ ਦੇ ਦਿਓ ਥੋੜਾ ਜਿਹਾ ਤੇ ਉਹ ਕਹਿੰਦੇ ਵੀ ਆਟਾ ਥੋੜਾ ਜਿਹਾ ਉਹਨੇ ਦੇ ਤਾ ਇੱਕ ਮੁੱਠੀ ਦੋ ਮੁੱਠੀਆਂ ਵੱਧ ਪਾਤੀਆਂ ਉਹ ਕਹਿੰਦਾ ਵੀ ਪ੍ਰਸ਼ਾਦੇ ਬਣ ਜਾਣੇ ਤੁਸੀਂ ਛਕ ਲਓਗੇ ਰੱਜ ਕੇ ਉਹਨੂੰ ਪਤਾ ਸੀ ਦੁਕਾਨਦਾਰ ਨੂੰ ਵੀ ਇਹ ਗਰੀਬ ਬੰਦੇ ਆ ਤੇ ਜਦੋਂ ਪ੍ਰਸ਼ਾਦੇ ਬਣਾਓ ਲੈਣੇ ਤੋਂ ਲੈ ਕੇ ਆਟਾ ਚੱਲਿਆ ਨਾ ਉਹ ਕਹਿੰਦਾ ਆਟਾ ਪਾਤਾ ਕਿਵੇਂ ਕਰਨਾ ਆਟਾ ਜਿਹੜਾ ਵੱਧ ਪਾਤਾ ਉਹ ਕਹਿੰਦਾ ਵੀ ਇਹ ਜਿਹੜਾ ਵੱਧ ਪਾਇਆ ਆਟਾ ਕੱਢ ਲੋ ਇਹ ਵਾਪਸ ਕੱਢ ਲੋ ਆਟਾ ਮੈਨੂੰ ਜਿੰਨਾ ਆਟਾ ਬਣਦਾ ਓਨਾ ਹੀ ਦਿਓ
ਜਿੰਨੇ ਮੈਂ ਪੈਸੇ ਦਿੱਤੇ
ਹਾਂ ਓਨਾ ਹੀ ਆਟਾ ਦਿਓ ਜਿਹੜਾ ਗੁਰਸਿੱਖ ਸੀਗਾ ਉਹ ਆਟਾ ਲੈ ਕੇ ਜਦੋਂ ਘਰੇ ਆਇਆ ਰੋਟੀਆਂ ਪਕਾਈਆਂ ਉਹਦੀਆਂ ਚਾਰ ਰੋਟੀਆਂ ਪੱਕੀਆਂ ਉਸਦੀਆਂ ਕੋਈ ਇਧਰ ਨੂੰ ਜਿਹੜੇ ਭਾਈ ਲਹਿਣਾ ਜੀ ਸੀ ਜਿਹੜੇ ਗੁਰੂ ਅੰਗਦ ਦੇਵ ਜੀ ਬਣਿਆ ਉਹ ਵਾਰ ਖਲੋਤੇ ਜੀ ਵੇਖ ਰਹੇ ਸੀ ਉਹ ਦੁਕਾਨ
ਦਾ ਗੁਜ਼ਾਰਾ ਕਿੱਦਾਂ ਹੋਊ
ਹਾਂ ਵੀ ਦੇਖਦੇ ਆ ਵੀ ਇਹ ਝੂਠ ਤਾਂ ਨੀ ਮਾਰਦਾ ਤੇ ਉਹ ਬਾਹਰ ਖਲੋਤੇ ਰਹੇ ਇਹਨੂੰ ਕੋਈ ਸਾਧੂ ਆਇਆ ਮਹਾਰਾਜ ਦਾ ਕੌਤਕ ਰਚਿਆ ਕੋਈ ਤੇ ਉਹ ਕਹਿੰਦਾ ਮੈਂ ਪ੍ਰਸ਼ਾਦੇ ਛਕਣੇ ਆ ਕਹਿੰਦੇ ਪ੍ਰਸ਼ਾਦੇ ਛਕਣੇ ਤੇ ਛਕਾ ਦਿੰਦੇ ਆ ਆਪਦੀ ਘਰ ਵਾਲੀ ਨੂੰ ਕਹਿੰਦਾ ਵੀ ਏਦਾਂ ਕਰ ਚਾਰ ਬਣਿਆ ਤੇ ਇਹਨੂੰ ਦੋਵੇਂ ਨੂੰ ਛਕਾ ਦੇ ਆਪਾਂ ਇੱਕ ਇੱਕ ਛਕ ਲਾਂਗੇ ਉਹਨੂੰ ਸਾਧੂ ਨੂੰ ਦੋ ਪ੍ਰਸ਼ਾਦੇ ਛਕਾਤੇ ਆ ਉਹਨੇ ਕਹਿਆ ਵੀ ਮੈਨੂੰ ਹੋਰ ਛਕਣੇ ਆ ਉਹ ਕਹਿੰਦਾ ਇੱਕ ਨੂੰ ਹੋਰ ਛਕਾ ਦੇ ਉਹ ਵੀ ਛਕਾਤਾ ਕਹਿੰਦਾ ਆਪਾਂ ਅੱਧਾ ਅੱਧਾ ਛਕ ਲਾਂਗੇ ਉਹਨੇ ਫੇਰ ਆਵਾਜ਼ ਮਾਰਤੀ ਕਹਿੰਦਾ ਮੈਂ ਹੋਰ ਛਕਣੇ ਆ ਉਹ ਵੀ ਛਕਾਤਾ ਕਹਿੰਦਾ ਐ ਸਮਝ ਲਾਂਗੇ ਅੱਜ ਦਿਹਾੜੀ ਨਾ ਮਿਲੀ ਏਦਾਂ ਦੇ ਗੁਰਸਿੱਖ ਹੁੰਦੇ ਸੀ ਪਹਿਲਾਂ ਅੱਜ ਵਾਲੇ ਨੀ ਅੱਜ ਵਾਲੇ ਕਹਿੰਦੇ ਜੋ ਆਈ ਜਾਵੇ ਇਕੱਠਾ ਕਰੀ ਜਾਂਦੇ ਨਾਲੇ ਪਤਾ ਵੀ ਜਾਣਾ ਨਾਲ ਨੀ ਤੇ ਫਿਰ ਜਿਹੜਾ ਭਾਈ ਲਹਿਣਾ ਜੀ ਦੀਗੇ ਗੁਰੂ ਅੰਗਦ ਦੇਵ ਜੀ ਬਣੇ ਉਹ ਆ ਕੇ ਪੈਰੀ ਡਿੱਗੇ ਸੀਗੇ ਗੁਰਸਿੱਖ ਦੇ ਕਹਿੰਦੇ ਵੀ ਇਹ ਧੰਨ ਸਿੱਖਾ ਤੂੰ ਧੰਨ ਆ ਤੇਰਾ ਗੁਰੂ ਕਹਿਣਾ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਫਿਰ ਉਹ ਕਹਿੰਦਾ ਮੈਨੂੰ ਤੇਰੇ ਗੁਰੂ ਦੇ ਦਰਸ਼ਨ ਕਰਵਾਓ ਫਿਰ ਉਹ ਗੁਰੂ ਨਾਨਕ ਦੇਵ ਜੀ ਦੇ ਕੋਲੇ ਲੈ ਕੇ ਸੀਗੇ ਫਿਰ ਆ ਕੇ ਬਹੁਤ ਜਿਆਦਾ ਗੁਰੂ ਨਾਨਕ ਦੇਵ ਜੀ ਨਾਲ ਰਹੇ ਆ ਫਿਰ ਜਿਹੜੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕਰੇ ਉਹਨਾਂ ਤੇ ਉਤਰੇ ਆ ਜੇ ਲੋਟਾ ਸਿੱਟਤਾ ਚਿੱਕੜ ਦੇ ਵਿੱਚ ਤੇ ਉਹ ਕਿਹਾ ਵੀ ਚੁੱਕ ਕੇ ਲੈ ਕੇ ਹੋਰ ਕੋਈ ਗਿਆ ਨੀ ਤੇ ਭਾਈ ਲੈਣੇ ਨੇ ਸਾਲ ਮਾਰੀ ਤੇ ਚੱਕ ਲਏ ਜੇ ਕਹਿੰਦਾ ਵੀ ਮੁਰਦਾ ਖਾਓ ਤੇ ਮੁਰਦਾ ਕਹਿੰਦੇ ਵੀ ਮਹਾਰਾਜ ਜੀ ਦੱਸੋ ਕਿਹੜੇ ਪਾਸੋਂ ਸਕੀ ਉਸੇ ਪਾਸੋਂ ਜਿਹੜੇ
ਪਾਸੋਂ
ਹਾਂ ਉਹ ਖਰੇ ਉਤਰਿਆ ਤਾਂ ਗੁਰਤਾ ਗੱਦੀ ਮਿਲੀ ਆ
ਕਿਉਂਕਿ ਉਹਨਾਂ ਨੇ ਬੇਟਿਆਂ ਨੂੰ ਕਿਉਂਕਿ ਉਹਨਾਂ ਦੇ ਬੇਟੇ ਵੀ ਇੱਥੇ ਜਨਮ ਹੋਇਆ ਸੁਲਤਾਨ ਕੋਲੋਂ ਦੀ ਚ ਪਰ ਉਹਨਾਂ ਨੇ ਉਹਨਾਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ
ਗੁਰਤਾ ਗੱਦੀ ਤਾਂ ਉਹਨੂੰ ਮਿਲਣੀ ਆ ਜਿਹਨੇ ਸੇਵਾ ਕਰਨੀ ਆ ਸੇਵਾ ਕੀਤੀ ਆ ਚਲੋ ਬਾਬਾ ਸ੍ਰੀ ਚੰਦ ਵੀ ਤੇ ਬਾਬਾ ਲਕਸ਼ਮੀ ਦਾਸ ਜੀ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਹੋਏ ਨੇ ਅੱਜ ਉਹਨਾਂ ਨਿੰਦਿਆ ਬੜੀ ਕਰਦੇ ਬਾਬੇ ਸ੍ਰੀ ਚੰਦ ਦੀ ਬਾਬੇ ਸ੍ਰੀ ਚੰਦ ਦੀ ਅੱਜ ਨਿੰਦਿਆ ਦਾ ਕਰਨ ਲੱਗ ਗਏ ਬਾਬੇ ਸ੍ਰੀ ਚੰਦ ਜੀ ਕੋਲ ਵੀ ਤਾਂ ਗਏ ਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣਾ ਪੁੱਤਰ ਦਿੱਤਾ ਗੁਰੂ ਅਮਰਦਾਸ ਜੀ ਗਏ ਆ ਗੁਰੂ ਰਾਮਦਾਸ ਜੀ ਆਉਂਦੇ ਰਹੇ ਬਾਬੇ ਸ੍ਰੀ ਚੰਦ ਜੀ ਕੋਲੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਵਾੜ ਗਏ ਆ ਕਹਿੰਦੇ ਵੀ ਤੁਹਾਡੇ ਇੰਨੇ ਪੁੱਤਰ ਇੱਕ ਸਾਨੂੰ ਦੇ ਦਿਓ ਫਿਰ ਬਾਬਾ ਗੁਰਦਿੱਤਾ ਜੀ ਦਿੱਤੇ ਆ ਅੱਜ ਬਾਬੇ ਸ੍ਰੀ ਚੰਦ ਜੀ ਇੰਨੀ ਨਿੰਦਿਆ ਕਰਦੇ ਆ ਜਦੋਂ ਨਿੰਦਿਆ ਕਰਦੇ ਪਹਿਲਾਂ ਸੋਚੋ ਦੇਖੋ ਤਾਂ ਸਹੀ ਵੀ ਅਸੀਂ ਕਿੱਡੇ ਕਾ ਅਸੀਂ ਕੁਛ ਵੀ ਨੀ ਹੈਗੇ ਅਸੀਂ ਕਿੱਡੇ ਕ ਸਿੱਖ ਆਗੇ ਤੇ ਨਿੰਦਿਆ ਕਰਨ ਤੇ ਜ਼ੋਰ ਲਾ ਦੇਣੇ ਪੂਰਾ
ਅੱਛਾ ਪ੍ਰਚਾਰ ਦੀ ਜਦੋਂ ਤੁਸੀਂ ਗੱਲ ਕਰਨੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਚਾਰ ਕੀਤਾ ਚੌਂ ਦਿਸ਼ਾਵਾਂ ਦੇ ਵਿੱਚ ਜਾ ਕੇ ਚਾਰ ਯਾਤਰਾਵਾਂ ਦੇ ਉਦਾਸੀਆਂ ਦੇ ਵਿੱਚ ਵੱਖ ਵੱਖ ਮੁਲਕਾਂ ਦੇ ਵਿੱਚ ਜਾ ਕੇ ਵੀ ਕਿਉਂਕਿ ਅੱਜ ਸਾਡਾ ਮੁਲਕ ਵੀ ਛੱਡੋ ਆਪਣੇ ਪੰਜਾਬ ਦੀ ਗੱਲ ਕਰ ਲਈਏ ਪ੍ਰਚਾਰ ਦੀ ਕਮੀ ਨਹੀਂ ਹੈ ਬਹੁਤ ਮੁਲਕਾਂ ਚ ਵੀ ਹੋ ਰਿਹਾ ਪਰ ਫਿਰ ਵੀ ਪ੍ਰਭਾਵ ਜਿਹੜਾ ਇੰਨਾ ਨਹੀਂ ਹੋ ਰਿਹਾ ਉਹਦੇ ਪਿੱਛੇ ਕਾਰਨ ਕੀ ਲੱਗਦਾ ਕਿਉਂਕਿ ਨਾ ਤੇ ਸਿੱਖਿਆ ਦੀ ਕੋਈ ਕਮੀ ਆ ਹਰ ਥਾਂ ਤੇ ਗੁਰੂ ਦੀ ਬਾਣੀ ਪੜ੍ਹੀ ਜਾ ਰਹੀ ਹੈ ਗੁਰੂ ਦੇ ਜੋ ਸੱਜਣ ਠੱਗ ਨੇ ਇੱਕ ਵਾਰ ਉਹ ਬਾਣੀ ਸੁਣੀ ਸੀ ਤੇ ਉਹਦਾ ਜੀਵਨ ਬਦਲ ਗਿਆ ਸੀ ਕੀ ਕਾਰਨ ਆ ਕਿ ਉਸ ਤਰੀਕੇ ਦੇ ਨਾਲ ਜਿਹੜਾ ਸਮਝ ਨਹੀਂ ਪਾ ਰਹੇ ਜਾਂ ਸਾਡਾ ਮਨ ਹੋਰ ਕਿਤੇ ਹੁੰਦੇ ਬੈਠੇ ਸੀ ਜਾਂ
ਚੱਕਰ ਕੀ ਹੁਣ ਕਲਯੁਗ ਦਾ ਜ਼ੋਰ ਹੁਣ ਕਲਯੁਗ ਦਾ ਪ੍ਰਭਾਵ ਪੈ ਰਿਹਾ ਪੂਰਾ ਬਚੂਗਾ ਕਲਯੁਗ ਤੋਂ ਹੀ ਜਿਹੜਾ ਸਰਨ ਚਾਹੂਗਾ ਗੁਰੂ ਗ੍ਰੰਥ ਸਾਹਿਬ ਦੀ ਚ ਵਿੱਚ ਹੁਣ ਸਰਨ ਦੇ ਵਿੱਚ ਵੀ ਆਉਂਦੇ ਆ ਪੂਰਾ ਉਤਰਦੇ ਨੀ ਜਿਹੜੇ ਗੁਰੂ ਸਾਹਿਬਾਨ ਨੇ ਸਾਨੂੰ ਸਿਧਾਂਤ ਦਿੱਤੇ ਆ ਉਹਨਾਂ ਤੇ ਨੀ ਉਤਰਦੇ ਓਹੀ ਚੱਕਰ ਆ ਨਾ ਹੁਣ ਮਾਇਆ ਦਾ ਜਿਆਦਾ ਵਸਾਰਾ ਗਾ ਤੇ ਮਾਇਆ ਨਾਲ ਜਿਆਦਾ ਜੁੜ ਗਿਆ, ਗੁਰੂ ਨਾਲ ਘੱਟ ਜੁੜਿਆ। ਮਾਇਆ ਜੇ ਸਾਡੇ ਕੋਈ ਜਥੇਦਾਰ ਨੇ ਵਿੱਚ ਸਹੀ ਵੀ ਆ ਵਿੱਚ ਗਲਤ ਵੀ ਆ, ਜਿਹੜੇ ਹੁਣ ਮਾਇਆ ਹੀ ਇਕੱਠੀ ਕਰੀ ਜਾਂਦੇ ਹੋਰ ਕੰਮ ਹੀ ਨੀ, ਦੇਖਣਾ ਨੀ ਵੀ ਆ ਕੋਈ ਗਰੀਬ ਸਿੱਖ ਆ ਜਾਂ ਕੋਈ ਦੁਕਾਨਦਾਰ ਆ ਖਿੱਚੀ ਜਾਂਦੇ ਆ, ਨਹੀਂ ਵੀ ਸਾਰਿਆਂ ਦੇ ਵੱਲ ਦੇਖਣਾ ਚਾਹੀਦਾ, ਗਰੀਬ ਦੇ ਵੱਲ ਵੇਖਣਾ ਚਾਹੀਦਾ, ਜਿਹੜੇ ਸਾਡੇ ਜਥੇਦਾਰ ਨੇ ਉਹਨਾਂ ਨੂੰ ਚਾਹੀਦਾ ਤੇ ਵੀ ਸਾਡੇ ਗੁਰਸਿੱਖ ਨੇ ਦੁਕਾਨ ਅਸੀਂ ਦੁਕਾਨ ਲਾਉਂਦੇ ਆ ਕਿਰਪਾਨਾਂ ਕਤਰਿਆਂ ਦੀ ਘੜੇ ਕੰਘਿਆਂ ਦੀ, ਤੇ ਦੇਖਣਾ ਚਾਹੀਦਾ ਵੀ ਸਾਡੇ ਗੁਰਸਿੱਖ ਨੇ ਲਾਓ ਦੁਕਾਨ ਰੇਟ ਜੇ ਚਲਾਉਣਾ, ਤੇ ਹੁਣ ਉੱਥੇ ਜਿੱਥੇ ਅਸੀਂ ਦੁਕਾਨਾਂ ਲਾਉਂਦੇ ਤੇ ਠੇਕਾ ਬਹੁਤ ਜ਼ਿਆਦਾ ਆ, ਕਿਤੇ 10,000 ਕਿਤੇ 20,000 ਰੁਪਿਆ ਕਿਤੇ 5,000, ਉੱਥੇ ਫਿਰ ਇਹ ਚੀਜ਼ਾਂ ਨੇ ਜਿਹੜੇ ਹੁਣ ਸਾਡੇ ਜਥੇਦਾਰਾਂ ਨੂੰ ਚਾਹੀਦਾ, ਕੱਲੀ ਮਾਇਆ ਨੀ ਦੇਖਣੀ ਚਾਹੀਦਾ, ਆਪਦੇ ਨਾਲ ਜੋੜਨਾ ਚਾਹੀਦਾ। ਹੁਣ ਕੋਈ ਕੋਈ ਡੇਰਿਆਂ ਚਲਿਆ ਗਿਆ, ਕੋਈ ਸਰਸੇ ਚਲਿਆ ਗਿਆ, ਕੋਈ ਨੂਰ ਮਹਿਲ ਚਲਿਆ ਗਿਆ, ਕੋਈ ਬਿਆਸ ਚਲਿਆ ਗਿਆ, ਤੇ ਇਹ ਚੀਜ਼ਾਂ ਤੋਂ ਬਚਣ। ਜੇ ਹੁਣ ਮੰਨ ਲਓ ਵੀ ਤੁਸੀਂ ਆਇਓ, ਜੇ ਅਸੀਂ ਤੁਹਾਨੂੰ ਲਵੇ ਲਾਵਾਂਗੇ ਤੁਸੀਂ ਤਾਂਹੀਓ ਲੱਗੋਗੇ, ਜੇ ਤੁਹਾਨੂੰ ਕਹਿਤਾ ਵੀ ਤੁਸੀਂ ਦੂਰ ਚਲੇ ਜਾਓ ਚਲੋ ਉਧਰ ਜਾਓ ਇੱਥੇ ਨੀ ਬਹਿਣਾ, ਤੁਸੀਂ ਕਹੋਗੇ ਨਹੀਂ ਯਾਰ ਆਪਾਂ ਚੱਲੀਏ। ਤੇ ਇਹ ਚੀਜ਼ਾਂ ਨੇ ਵੀ ਮਾਇਆ ਦਾ ਜਿਆਦਾ ਵਸਾਰਾ ਹੈਗਾ, ਮਾਇਆ ਦੇ ਨਾਲ ਜਿਆਦਾ ਜੁੜ ਗਿਆ, ਗੁਰੂ ਨਾਲ ਘੱਟ ਜੁੜਿਆ। ਜਿਹੜੇ ਹੁਣ ਸਾਡੇ ਗੁਰਸਿੱਖ ਨੇ ਗੇ ਉਹਨਾਂ ਨੂੰ ਸਾਹਮਣਾ ਚਾਹੀਦਾ, ਵਿਸਿਆ ਸਿੱਖ ਲੀਗਰਾਂ ਨਾਲ ਵਿਚਾਰਿਆਂ ਨਾਲ ਬਹੁਤ ਧੱਕਾ ਹੋਇਆ, ਤੇ ਉੱਥੇ ਸਾਰ ਲੈਣੀ ਚਾਹੀਦੀ ਸਾਡੇ ਜਥੇਦਾਰਾਂ ਨੂੰ।
ਅੱਛਾ, ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਕਮੀਆਂ ਸਾਡੇ ਚ ਕੁਝ ਹੈਗੀਆਂ, ਜਿਹਦਾ ਕਰਕੇ ਜਿਹੜੀਆਂ ਚੀਜ਼ਾਂ ਨੌਜਵਾਨ ਵੀ ਭਟਕ ਰਿਹਾ। ਅੱਛਾ, ਉਸ ਤੋਂ ਜਿਹੜਾ ਆਉਣ ਵਾਲਾ ਸਮਾਂ ਉਹ ਇਸ ਤੋਂ ਵੀ ਬਿਹਤਰ ਹੋਏਗਾ ਜੇ ਅਸੀਂ ਨਾ ਸਾਂਭਿਆ, ਕਿਸ ਤਰੀਕੇ ਦੇ ਨਾਲ ਹੋ ਸਕਦੀ ਸ਼ੁਰੂਆਤ? ਤੁਹਾਨੂੰ ਕੀ ਲੱਗਦਾ ਕਿ ਗੁਰੂ ਨਾਨਕ ਪਾਤਸ਼ਾਹ ਜਿਹੜੀਆਂ ਸਿੱਖਿਆਵਾਂ ਨੇ ਸਾਨੂੰ ਜੀਵਨ ਦੇ ਵਿਚ ਕਿਸ ਤਰੀਕੇ ਨਾਲ ਅਪਣਾਉਣੀਆਂ ਚਾਹੀਦੀਆਂ? ਜਿਵੇਂ ਤੁਸੀਂ ਗੱਲ ਕਰਨੇ ਆ ਕਿ ਕਮੀਆਂ ਜਿਹੜੀਆਂ ਉਹ ਬਹੁਤ ਜ਼ਿਆਦੀਆਂ ਹੋ ਗਈਆਂ ਨੇ ਜਿਸ ਦੇ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈਗੀ।
ਕਮੀਆਂ ਦਾ ਜਿਹੜੇ ਸਾਡੇ ਜਥੇਦਾਰ ਨੇ ਨਾ ਉਹਨਾਂ ਨੂੰ ਮਾੜਾ ਜਿਹਾ ਥੋੜਾ ਸੋਚਣਾ ਚਾਹੀਦਾ ਹੈਗਾ, ਤੇ ਜਿਹੜੇ ਹੁਣ ਗੁਰਸਿੱਖ ਨੇ ਗੇ ਉਹਨਾਂ ਨੂੰ ਲਵੇ ਲਾਉਣਾ ਚਾਹੀਦਾ, ਤੇ ਜਿਹੜੀ ਨੌਜਵਾਨੀ ਸਾਡੀ ਪੀੜ੍ਹੀ ਆ ਪ੍ਰਚਾਰ ਬਹੁਤ ਹੋ ਰਿਹਾ, ਪ੍ਰਚਾਰ ਦੀ ਕੋਈ ਕਮੀ ਨੀ, ਪਰ ਆਪ ਨੂੰ ਥੋੜਾ ਸਟੈਂਡ ਲੈਣਾ ਪਊਗਾ। ਹੁਣ ਕੋਈ ਗਲਤ ਕੰਮ ਕਰ ਰਿਹਾ ਉਹ ਤੇ ਮਾੜਾ ਮੋਟਾ ਸੋਚਣਾ ਪਊਗਾ, ਕੋਈ ਬਾਣਾ ਪਾ ਲਿਆ, ਕੋਈ ਗਲਤ ਕੰਮ ਕਰ ਰਿਹਾ, ਲੁੱਟ ਖੋਹ ਕਰ ਰਿਹਾ ਜਾਂ ਚੋਰੀ ਕਰ ਰਿਹਾ, ਉਹ ਜਥੇਦਾਰਾਂ ਨੂੰ ਜਿਹੜੇ ਸਾਡੇ ਜਥੇਦਾਰ ਨੇ ਉਹਨਾਂ ਨੂੰ ਤੁਸੀਂ ਸੋਚਣਾ ਪਊਗਾ। ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਇੰਨੇ ਸਮੇਂ ਬੇਜਾਬਦੀਆਂ ਹੋਈਆਂ ਜਾਂਦੇ ਨੇ, ਉਹਦਾ ਕੋਈ ਸਟੈਂਡ ਨੀ ਲੈਂਦਾ। ਜੇ ਹੁਣ ਕਿਸੇ ਨੂੰ ਮਾਰਤਾ, ਹੁਣ ਦਿੱਤੂਪੁਰ ਹੋਇਆ ਪਿੱਛੇ ਜੇ ਕਾਂਡ, ਗੁਰੂ ਗ੍ਰੰਥ ਸਾਹਿਬ ਦੀ ਬੇਜਾਬਦੀ ਲੱਗਿਆ ਦੀ ਕਾਰਨ ਉੱਥੇ ਜਿਹੜੇ ਅੰਦਰ ਸੀਗੇ ਮੌਕੇ ਤੇ ਉਹਨਾਂ ਨੇ ਹਟਾ ਦਿੱਤਾ, ਜੁੱਤੀਆਂ ਪਾਈ ਨੇ ਸਿਰ ਨੰਗਾ, ਤੇ ਉਹਨੇ ਆ ਕੇ ਅੱਗੇ ਕਿਰਪਾਨ ਚੱਕ ਲਈ, ਵੀਡੀਓ ਇੰਨੀ ਵਾਇਰਲ ਹੋਈ ਆ ਦੇਖੀ ਅਸੀਂ ਨੇ ਉਹ, ਪਰ ਉਹਨੂੰ ਕਿਹਾ ਕੁਛ ਨੀ, ਕਿਰਪਾਨ ਲੈ ਕੇ ਬਾਹਰ ਚਲਿਆ ਗਿਆ। ਜੇ ਉੱਥੇ ਮਾਰ ਦਿੰਦੇ ਫਿਰ ਉਹਨੂੰ ਚੱਕ ਕੇ ਜੇਲ੍ਹ ਚ ਕਰ ਦਿੰਦੇ, ਉਹਨੂੰ ਕੁਛ ਨੀ ਕਿਹਾ। ਇਹ ਸਰਕਾਰਾਂ ਨੂੰ ਵੀ ਚਾਹੀਦਾ ਵੀ ਜਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਵੀ ਧਰਮ ਦੀ ਬੇਅਦਬੀ ਨੀ ਕਰਨੀ ਚਾਹੀਦੀ, ਕੁਰਾਨ ਆ ਗੀਤਾ ਗੀ ਵੈਦ ਨੇ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਛੱਡੋ, ਹੋਰ ਜਿਹੜੇ ਦੂਜੇ ਗ੍ਰੰਥ ਨੇ ਕਿਸੇ ਦੇ ਧਰਮ ਦੇ ਵਿਚ ਦਖਲਦਾਜੀ ਨੀ ਦੇਣੀ ਚਾਹੀਦੀ।
ਅੱਛਾ, ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਸੀ, ਸ਼ਾਂਤੀ ਪੂਰਵਕ ਸਾਰੀਆਂ ਗੱਲਾਂ ਨੂੰ ਸਮਝਾ ਕੇ ਆਪਣੀ ਗੱਲਬਾਤ ਦੱਸ ਦੇਣੀ, ਉਸ ਤੋਂ ਬਾਅਦ ਗੁਰੂ ਸਾਹਿਬਾਨ ਜੀ ਨੇ ਜਿਵੇਂ ਛੇਵੇਂ ਪਾਤਸ਼ਾਹ ਜੀ ਨੇ ਸਮਝਿਆ ਕਿ ਕੱਲਾ ਪ੍ਰਚਾਰ ਦੇ ਨਾਲ ਨਾਲ ਜੇ ਕੋਈ ਜ਼ੁਲਮ ਹੋ ਰਿਹਾ, ਜ਼ਾਲਮ ਦੇ ਖਿਲਾਫ਼ ਜਿਹੜਾ ਉਹ ਜੰਗ ਛੇੜਨੀ ਜਾਂ ਉਹਨਾਂ ਨੂੰ ਸਮਝਾਉਣ ਦਾ ਤਰੀਕਾ ਉਹਨਾਂ ਨੇ ਇੱਕ ਕੱਢਿਆ, ਮੇਰੀ ਪੀਰੀ ਦੀਆਂ ਤਲਵਾਰਾਂ ਜਿਹੜੀਆਂ ਧਾਰਨ ਕੀਤੀਆਂ, ਉਸ ਤੋਂ ਬਾਅਦ 10ਵੇਂ ਪਾਤਸ਼ਾਹ ਜੀ ਨੇ ਫਿਰ ਉਸ ਤੋਂ ਬਾਅਦ ਇਹ ਸਿੱਖਿਆ ਵੀ ਸਾਨੂੰ ਦਿੱਤੀ ਹੈ ਕਿ ਜਿੱਥੇ ਜ਼ੁਲਮ ਹੋ ਰਿਹਾ ਉਸ ਦੇ ਸਾਹਮਣੇ ਤੁਸੀਂ ਖੜੋ ਜਾਓ, ਮਜ਼ਲੂਮ ਜਿਹੜਾ ਜਿਹੜੇ ਤੇ ਅਤਿਆਚਾਰ ਹੋ ਰਿਹਾ ਜਾਂ ਕਮਜ਼ੋਰ ਆ ਜਿਸ ਚ ਕਮਜ਼ੋਰੀ ਆ ਜਿਹੜਾ ਉਹ ਲੜ ਨਹੀਂ ਸਕਦਾ ਜ਼ਾਲਮ ਦੇ ਖਿਲਾਫ਼, ਉਹਨਾਂ ਦੇ ਨਾਲ ਲੜੋ। ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਿੱਖਿਆਵਾਂ ਗੁਰੂਆਂ ਨੇ ਸਾਨੂੰ ਸਮੇਂ ਸਮੇਂ ਤੇ ਦਿੱਤੀਆਂ, ਇਹਦਾ ਮਤਲਬ ਕਿ ਹਰ ਸਮੇਂ ਤੇ ਜਿਹੜੀ ਇੱਕ ਸਿਧਾਂਤ ਉਹ ਬਦਲਦੇ ਰਹੇ ਨੇ ਹਾਲਾਤ ਦੇ ਅਨੁਸਾਰ, ਸਮੇਂ ਦੇ ਅਨੁਸਾਰ। ਜਿਵੇਂ ਤੁਸੀਂ ਗੱਲ ਕਰ ਰਹੇ ਕਲਯੁਗ ਹੁਣ ਪੂਰੀ ਜ਼ੋਰਾਂ ਤੇ ਆ, ਇਸ ਸਮੇਂ ਦੇ ਵਿਚ ਕਿਸ ਤਰ੍ਹਾਂ ਦੇ ਸਿਧਾਂਤ ਜਿਹੜੇ ਹੁਣ ਆਪਾਂ ਨੂੰ ਜਾਣਨੇ ਚਾਹੀਦੇ ਨੇ? ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਵੀ ਨੇ, ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਵੀ ਨੇ, ਇਹ ਵੈਸੇ ਤਾਂ ਹੈ ਤੇ ਇੱਕੋ ਹੀ ਜੋਤ, ਕਿਉਂਕਿ
ਗੁਰੂ ਨਾਨਕ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਜੋਤ ਇੱਕੋ ਹੀ ਆ, ਉਹੀ ਜੋਤ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿਚ ਆ। ਗੁਰੂ ਗ੍ਰੰਥ ਸਾਹਿਬ ਦੇ ਵਿਚ ਸਾਰੇ ਧਰਮਾਂ ਦੀ ਬਾਣੀ ਆ। ਹੁਣ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਸਾਰਿਆਂ ਨੂੰ ਨਾਲ ਲੈ ਕੇ ਤੁਰਿਆ, ਜਿਹੜੇ ਹੁਣ ਸਾਡੇ ਜਥੇਦਾਰ ਨੇ ਕੋਈ ਜਾਤਾਂ ਪਾਤਾਂ ਦੇ ਵਿਚ ਵੰਡਿਆ, ਕੋਈ ਕਈ ਡੇਰਿਆਂ ਦੇ ਵਿਚ ਵੀ ਤੁਸੀਂ ਚਮਾਰ ਹੋ, ਮਜ਼੍ਹਬੀ ਹੋ, ਤੁਸੀਂ ਉਧਰ ਜਾਓ, ਉਹ ਚੀਜ਼ਾਂ ਸਾਨੂੰ ਇਹ ਕਰਨੀ ਨਹੀਂ ਚਾਹੀਦੀ।
ਆਪਣੇ ਗੁਰਦੁਆਰੇ ਵੀ ਬਣਨੇ ਸ਼ੁਰੂ ਹੋ ਗਏ,
ਆਪੋ ਆਪਣੇ ਗੁਰਦੁਆਰੇ, ਜਾਤਾਂ ਦੇ ਨਾਮ ਤੇ ਗੁਰਦੁਆਰੇ, ਇਹ ਚੀਜ਼ਾਂ ਤੋਂ ਮਹਾਰਾਜ ਨੇ ਸਾਨੂੰ ਦੂਰ ਕੀਤਾ, ਅਸੀਂ ਉਸੇ ਚੀਜ਼ਾਂ ਦੇ ਫੇਰ ਫਸੀ ਜਾਂਦੇ।
ਇਹ ਕਮੀ ਕੀ ਹੈ ਜਿਹੜਾ ਆਪਣਾ ਆਪਣਾ ਗੁਰਦੁਆਰਾ ਜਾਂ ਮਹੱਲੇ ਚ ਆਪਣਾ ਗੁਰਦੁਆਰਾ ਬਣਾ ਰਹਿਣਾ? ਕੀ ਸਾਨੂੰ ਆਪਣਾ 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 ਤੇ ਗੁਰੂ ਮਹਾਰਾਜ ਨੇ ਸਾਰਿਆਂ ਨੂੰ ਸਾਂਝਾ ਕੀਤਾ?
ਹਾਂ, ਇਹ ਹੁਣ ਪਿੰਡਾਂ ਦੇ ਵਿਚ ਪਤਾ ਕੀ ਚੱਕਰ, ਜਿਹੜੇ ਪਿੰਡਾਂ ਦੇ ਵਿਚ ਗੁਰਦੁਆਰੇ ਨੇ ਉੱਥੇ ਹੁਣ ਮੰਨ ਲਓ ਇਹ ਜਿਮੀਦਾਰਾਂ ਦਾ, ਇਹ ਮਜ਼ਹਬੀਆਂ ਦਾ, ਇਹ ਰਵਿਦਾਸੀਆਂ ਦਾ, ਇੱਕ ਗੁਰਦੁਆਰਾ ਹੋਵੇ ਉਹਦੇ ਵਿਚ ਸਾਰੇ ਬੰਦੇ ਲੈ ਜਾਣ, ਮਜ਼ਹਬੀਆਂ ਦੇ ਵੀ ਲੈ ਜਾਣ, ਤੇ ਜਿਹੜੇ ਰਵਿਦਾਸ ਸਿੰਘ ਨੇ ਉਹ ਵੀ ਇੱਕ ਇੱਕ ਮੈਂਬਰ ਲੈ ਲੈਣ ਸਾਰੇ ਬਰਾਦਰੀ ਦਾ ਵੀ ਸਾਰੇ ਭਾਈ ਰਲ ਕੇ ਚੱਲੋ ਤੇ ਸਾਰਾ ਕੁਝ ਖਤਮ ਹੋ ਜੂਗਾ ਚੀਜ਼ਾਂ।
ਨਹੀਂ ਮਸਲਾ ਕੀ ਪ੍ਰਬੰਧ ਦਾ ਹੈ ਕਿ ਮਸਲਾ
ਪ੍ਰਬੰਧਕਾਂ ਦੀ ਹੈ ਜੀ, ਜਿਹੜੇ ਹੁਣ ਪਿੰਡਾਂ ਦੇ ਵਿੱਚ ਗੁਰਦੁਆਰੇ ਨੇ ਵੀ ਮੰਨ ਲਓ ਜੇ ਜ਼ਿਮੀਦਾਰਾਂ ਦਾ ਗੁਰਦੁਆਰਾ ਉੱਥੇ ਜ਼ਿਮੀਦਾਰਾਂ ਦੀ ਸਾਰੇ ਪ੍ਰਧਾਨ ਨੇ, ਜੇ ਰਵਿਦਾਸ ਸਿੰਘ ਦਾ ਗੁਰਦੁਆਰਾ ਤੇ ਰਵਿਦਾਸ ਸਿੰਘ ਦੀ ਸਾਰੇ ਪ੍ਰਧਾਨ ਨੇ, ਜੇ ਮਜ਼੍ਹਬੀ ਸਿੰਘਾਂ ਦਾ ਗੁਰਦੁਆਰਾ ਤੇ ਮਜ਼੍ਹਬੀ ਪ੍ਰਧਾਨ ਨੇ।
ਪਰ ਗੁਰੂ ਸਾਹਿਬ ਜੀ ਨੇ ਤਾਂ ਪ੍ਰਧਾਨ ਕਿਹਾ, ਉਹਨਾਂ ਨੇ ਕਿਹਾ ਵੀ ਤੁਸੀਂ, ਇਹ ਤਾਂ ਫਿਰ ਉਸੇ ਚੀਜ਼ ਚ ਹੀ ਪੈ ਗਏ ਨਾ, ਅਸੀਂ ਤੇ ਫਿਰ ਉਹ ਜਿਹੜੀ ਕਹਿੰਦੇ ਨੇ ਪ੍ਰਧਾਨ ਗਿਆ ਤੇ ਫਿਰ ਉਹ ਗੱਲ ਹੋ ਗਈ। ਗੁਰੂ ਸਾਹਿਬ ਜੀ ਨੇ ਤਾਂ ਕਿਹਾ ਵੀ ਸੇਵਾ ਦੇ ਲਈ ਜਿਹੜਾ ਵੀ ਆਵੇ ਉਹ ਤੁਸੀਂ ਜੁੱਤਿਆਂ ਦੀ ਸੇਵਾ ਕਰ ਲੋ, ਭਾਂਡਿਆਂ ਦੀ ਸੇਵਾ ਕਰ ਲੋ, ਜਾਂ ਦਾਲ ਪ੍ਰਸ਼ਾਦੇ ਦੀ ਸੇਵਾ ਕਰ ਲੋ, ਉਹਦੇ ਲਈ ਤੇ ਕਿਸੇ ਦੀ ਕੋਈ ਹੈ ਹੀ ਨਹੀਂ। ਪਰ ਜਦੋਂ ਤੁਸੀਂ ਗੱਲ ਕੀਤੀ ਜਿਵੇਂ ਕਿ ਪ੍ਰਬੰਧਕਾਂ ਦੀ ਜਦੋਂ ਸਮੱਸਿਆ ਆਉਂਦੀ ਹੈ ਉਦੋਂ ਸਾਨੂੰ ਲੱਗਦਾ ਕਿ ਵੀ ਸਾਡੀ ਇਹਦੇ ਵਿੱਚ ਪ੍ਰਧਾਨਗੀ ਹੋਵੇ ਜਾਂ ਉਹ ਕਹਿੰਦੇ ਨੇ ਸਾਡੇ ਹੋਣੇ ਚਾਹੀਦੇ ਨੇ। ਮੈਨੂੰ ਲੱਗਦਾ ਕਿ ਜਿਹੜਾ ਝਗੜਾ ਬੇਫਜ਼ੂਲ ਆ, ਜਿਹੜਾ ਪ੍ਰਬੰਧਕਾਂ ਵਾਲਾ ਜਾਂ ਪ੍ਰਧਾਨਗੀ ਵਾਲਾ ਜਾਂ ਸ਼ਾਬਾਸ਼ੇ ਵਾਲਾ ਜਾਂ ਬੱਲੇ ਬੱਲੇ ਵਾਲਾ, ਇਸ ਤੋਂ ਤਾਂ ਬਚਣਾ ਚਾਹੀਦਾ ਸੀ।
ਹੁਣ ਜਿਹੜੇ ਪ੍ਰਧਾਨ ਜਿਆਦਾ ਪ੍ਰਧਾਨ ਕਹਿੰਦੇ ਭੁੱਖ ਨੀ, ਮੈਂ ਪ੍ਰਧਾਨ ਬਣਾ ਤੇ ਮੈਂ ਮੂਹਰੇ ਹੋਣਾ ਚਾਹੀਦਾ। ਕਈ ਚੰਗੇ ਵੀ ਆ ਵਿੱਚ ਸੇਵਾ ਕਰਦੇ, ਬੜੇ ਆ ਵਿਚਰਦੇ ਆ, ਸਾਰੇ ਕੀਤੀ ਜਾਂਦੇ ਆ, ਵਿੱਚ ਚੰਗੇ ਵੀ ਆ ਪ੍ਰਧਾਨ ਤੇ ਜਿਹੜੇ ਸੇਵਾ ਕਰਦੇ ਆ, ਆਏ ਗਏ ਦੀ ਦੇਖਭਾਲ ਕਰਦੇ ਆ, ਵਿੱਚ ਇਹੋ ਜਿਹੇ ਪ੍ਰਧਾਨ ਵੀ ਦੇਖਿਆ ਜਿਹੜੇ 8 ਵਜੇ ਗੁਰਦੁਆਰੇ ਆਉਂਦੇ ਆ, ਸਾਰੀ ਸੰਗਤ ਆ ਕੇ ਮੁੜ ਜਾਂਦੀ ਉਹਨਾਂ ਨੇ ਆਉਣਾ, ਜਾਂ ਜਿਦੇ ਉਦੇ ਆਉਣਾ, ਜਿਦੇ ਗੋਲਕ ਖੋਲਣੀ ਆ, ਗੋਲਕ ਇਕੱਠੀ ਕਰਨੀ ਆ, ਗੋਲਕ ਗਿਣਨੀ ਆ, ਉਦੇ ਆਉਣਾ। ਏਦਾਂ ਦੇ ਵੀ ਹੈਗੇ, ਸਾਰੇ ਚੰਗੇ ਵੀ ਆ ਵਿੱਚ ਸਾਰੇ ਮਾੜੇ ਵੀ, ਏਦਾਂ ਸਾਰੇ ਇੱਕੋ ਜਿਹੇ ਨੀ ਹੁੰਦੇ, ਰਲੇ ਮਿਲੇ ਆ ਸਾਰੇ।
ਯਾਨੀ ਕਿ ਪਹਿਲੇ ਲਾਲਚ ਨਹੀਂ ਤਿਆਗ ਸਕੇ ਸਾਰੇ,
ਸਾਰੇ ਨੀ ਲਾਲਚ ਨੂੰ ਤਿਆਗਦੇ, ਲਾਲਚ ਤਾਂ ਉਹੀ ਤਿਆਗ ਜਿਹੜਾ ਗੁਰੂ ਨਾਲ ਜੁੜ ਗਿਆ, ਜਿਨ੍ਹਾਂ ਨੇ ਮੰਨ ਲਿਆ ਵੀ ਹਾਂ ਗੁਰੂ ਗ੍ਰੰਥ ਸਾਹਿਬ ਆਪ ਪ੍ਰਤੱਖ ਨੇ। ਹੁਣ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜੋਤ ਆ, ਗੁਰੂ ਨਾਨਕ ਦੀ ਜੋਤ ਆ, ਆਪਾਂ ਗੁਰੂ ਨਾਨਕ ਨੂੰ ਮੱਥਾ ਟੇਕ ਰਹੇ ਨਾ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਆ, ਭਗਤ ਰਵਿਦਾਸ ਜੀ ਬੈਠੇ ਆ, ਕਬੀਰ ਜੀ, ਫਰੀਦ ਜੀ, ਸਾਧਨਾ ਜੀ, ਸਾਰੇ ਭਗਤ ਸਾਹਿਬ ਇਹਨਾਂ ਦੇ ਵਿੱਚ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਹੁਣ ਜਿਹੜੇ ਹੁਣ ਲੋਕਾਂ ਨੂੰ ਵਿੱਚ ਪਤਾ ਨੀ, ਹੁਣ ਵਿੱਚ ਆਪਣੇ ਮੁਸਲਮਾਨ ਨੇ ਜਿਨ੍ਹਾਂ ਨੂੰ ਪਤਾ ਗਾ ਵੀ ਇਹਦੇ ਵਿੱਚ ਕਬੀਰ ਜੀ ਵੀ ਆ, ਫਰੀਦ ਜੀ ਵੀ ਆ, ਸਾਧਨਾ ਜੀ ਵੀ ਆ, ਤੇ ਹੁਣ ਜੇ ਭਗਤ ਸਾਹਿਬ ਜੀ ਆ, ਤੇ ਰਵਿਦਾਸ ਜੀ ਬੈਠੇ ਨੇ, ਭੀਖਮ ਜੀ ਬੈਠੇ ਨੇ, ਵਿੱਚ ਮੁਸਲਮਾਨਾਂ ਦੀ ਬਾਣੀ ਬਹੁਤ ਜ਼ਿਆਦਾ ਆ, ਹਿੰਦੂਆਂ ਦੀ। ਇਹ ਗੁਰੂ ਗ੍ਰੰਥ ਸਾਹਿਬ ਚਾਰੇ ਵਰਨਾਂ ਨੂੰ ਨਾਲ ਲੈ ਕੇ ਤੁਰਿਆ,
ਸਾਰਿਆਂ
ਨਾਲ ਤੇ ਜਿਹੜੀ ਹੁਣ ਗੀਤਾ ਕੀ, ਗੀਤਾ ਦੇ ਵਿੱਚ ਤੁਹਾਨੂੰ ਅੱਲਾ ਸ਼ਬਦ ਨੀ ਮਿਲੂਗਾ, ਜਿਹੜੀ ਕੁਰਾਨ ਉਹਦੇ ਵਿੱਚ ਤੁਹਾਨੂੰ ਰਾਮ ਵਾਹਿਗੁਰੂ ਨੀ ਮਿਲੂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਧਰਮਾਂ ਦੀ ਬਾਣੀ ਆ, ਸਾਰਿਆਂ ਨੂੰ ਨਾਲ ਲੈ ਕੇ ਚੱਲਿਆ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਵੱਡਾ ਮੰਨਿਆ ਜਾਂਦਾ। ਤੇ ਜਿਹੜੀ ਅੱਜ ਸਾਇੰਸ ਆ, ਸਾਇੰਸ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਆ, ਤੇ ਜਿਹੜੇ ਸਾਡੇ ਲੋਕ ਨੇ ਉਹ ਨੀ ਮੰਨਦੇ, ਉਹ ਅੰਧ ਵਿਸ਼ਵਾਸਾਂ ਦੀ ਤੁਰੇ ਫਿਰਦੇ ਆ। ਹੁਣ ਜਿਆਦਾ ਜੇ ਕਿਤੇ ਕਾਬਰਾਂ ਤੇ ਮਸੀਤਾਂ ਜਾਂਦੇ ਆ, ਮੁਸਲਮਾਨ ਨੀ ਤੁਹਾਨੂੰ ਮਿਲਣਗੇ, ਸਿੱਖ ਜਿਆਦਾ ਮਿਲਣਗੇ, ਗਾਤਰੇ ਵੀ ਪਾ ਲੈਂਦੇ ਆ, ਜਦੋਂ ਗਾਤਰਾ ਪਾ ਲਿਆ ਫਿਰ ਉਹਨਾਂ ਨੂੰ ਫੇਰ ਵੀ ਵਿਸ਼ਵਾਸ ਨੀ, ਸਾਨੂੰ ਵਿਸ਼ਵਾਸ ਆ ਜੀ, ਹੋਰ ਨੀ ਅਸੀਂ ਕਿਤੇ ਵੀ ਜਾਂਦੇ, ਅਸੀਂ ਇੱਥੇ ਆਉਂਦੇ ਆ। ਹੁਣ ਪਿੰਡਾਂ ਦੇ ਵਿੱਚ ਵਿਚਰਦੇ ਆ, ਮੇਰਾ ਨਵਾਂ ਨਵਾਂ ਜਦੋਂ ਮੇਰੀ ਸਾਦੀ ਹੋਈ, ਕਹਿੰਦੇ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਪਤਾ ਕੀ ਕਰਦੇ, ਗੰਢ ਜੋੜੇ ਲੈ ਕੇ ਜਾਂਦੇ, ਕਹਿੰਦੇ ਮਨਸਾ ਦੇ ਵੀ ਜਾਣਾ, ਗੰਢ ਜੋੜੇ ਲੈ ਕੇ, ਕਹਿੰਦੇ ਤੂੰ ਲੈ ਕੇ ਜਾਏਗਾ ਮਾਂ ਨਹੀਂ।
ਉਹ ਕਿਸ ਤਰ੍ਹਾਂ ਹੁੰਦਾ
ਉਹ, ਜਦੋਂ ਕਿਸੇ ਦੀ ਸਾਦੀ ਹੁੰਦੀ ਆ, ਨਵਾਂ ਵਿਆਹ ਹੋਇਆ ਹੁੰਦਾ, ਫਿਰ ਮਨਸਾ ਦੇ ਵੀ ਜਾਂਦੇ, ਸਾਡੇ ਇਲਾਕੇ ਚ ਬਹੁਤ ਜਾਂਦੇ, ਸਾਡਾ ਸੰਗਰੂਰ ਜ਼ਿਲ੍ਹਾ ਗਾ, ਤੇ ਉਧਰੋਂ ਜਾਂਦੇ ਆ ਗੰਢ ਜੋੜੇ, ਅੰਮ੍ਰਿਤ ਵੀ ਛਕੇ ਆ, ਤੇ ਫੇਰ ਵੀ ਏਦਾਂ ਤੁਰੇ ਜਾਂਦੇ, ਕੋਈ ਮਾਤਾ ਰਾਣੀ ਤੇ ਵਗ ਗਿਆ, ਕੋਈ ਕਿਤੇ ਵਗ ਗਿਆ, ਕਿਤੇ ਏਦੀ ਤੁਰੇ ਰਹਿੰਦੇ, ਆਪਾਂ ਨੀ ਜਾਂਦੇ।
ਤੁਸੀਂ ਫਿਰ ਕੀ ਕਿਹਾ ਜਦੋਂ ਉਹਨਾਂ ਨੇ ਕਿਹਾ?
ਮਾਂ ਅਸੀਂ ਨੀ ਜਾਣਾ, ਅਸੀਂ ਤਾਂ ਯਾਤਰਾ ਕਰਕਣੀ, ਹਜ਼ੂਰ ਸਾਹਿਬ ਆ ਗਏ ਤੇ ਅੰਮ੍ਰਿਤਸਰ ਆ ਗਏ ਤੇ ਏਦਾਂ ਦਰਸ਼ਨ ਮੇਲੇ ਕੀਤੇ ਗੁਰਦੁਆਰੇ ਦੇ ਵਿੱਚ।
ਅੰਧ ਵਿਸ਼ਵਾਸ ਤੋਂ ਅਸੀਂ ਬਚਣਾ। ਵਾਕਿਆ ਤੁਹਾਡੀ ਗੱਲ ਸਹੀ ਹੈ ਕਿ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਨੂੰ ਜੇ ਮੰਨੀਏ ਤਾਂ ਸਾਨੂੰ ਇੱਕ ਪਰਮਾਤਮਾ ਨਾਲ ਜੁੜਨਾ ਚਾਹੀਦਾ, ਜਿਵੇਂ ਉਹਨਾਂ ਨੇ ਇੱਕੋ
ਸਾਰਾ ਖਾਲਸਾ ਮਹਾਰਾਜ ਦਸਵੇਂ ਪਾਤਸ਼ਾਹ ਨੇ ਖਾਲਸਾ ਜਿਹੜਾ ਨਾ, ਇਹ ਐ ਨੀ ਆਖਿਆ ਜੀ ਮੇਰਾ ਖਾਲਸਾ, ਪੁੱਛਿਆ ਜੀ ਮਹਾਰਾਜ ਜੀ ਤੇਰਾ ਖਾਲਸਾ, ਕਹਿੰਦੇ ਨਹੀਂ, ਇਹ ਕਹਿੰਦੇ ਅਕਾਲ ਪੁਰਖ ਦਾ ਖਾਲਸਾ। ਇਹ ਜਦੋਂ ਆਪਾਂ ਫਤਿਹ ਬੁਲਾਉਂਦੇ ਆ, ਫਤਿਹ ਦਾ ਹੀ ਆ ਵਾਹਿਗੁਰੂ ਜੀ ਕਾ ਖਾਲਸਾ, ਵੀ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਦਾ, ਜਿਹੜੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ, ਫਤਿਹ ਵੀ ਵਾਹਿਗੁਰੂ ਦੀ ਆ।
ਜੰਗ ਹੁੰਦੀ ਸੀ, ਫਤਿਹ ਹੁੰਦੀ ਸੀ, ਉਹ ਕਹਿੰਦੇ ਮਹਾਰਾਜ ਫਤਿਹ ਸਾਡੀ ਹੋਈ, ਉਹ ਕਹਿੰਦੇ ਨਹੀਂ
ਨਹੀਂ, ਉਹ ਵੀ ਅਕਾਲ ਦੀ। ਹਾਂ, ਜਿਹੜਾ ਭਗਾਣੀ ਦਾ ਯੁੱਧ ਲੜਿਆ ਬਾਬਾ ਅਜੀਤ ਸਿੰਘ ਦਾ, ਉੱਥੇ ਜਨਮ ਹੋਇਆ ਸੀਗਾ ਅਜੀਤ ਸਿੰਘ, ਨਾ ਹੀ ਤਾਂ ਹੀ ਰੱਖਿਆ ਤੇਰਾ ਨਾਂ ਵੀ ਜੀਤ ਹੋਈ ਆ ਸਾਡੀ ਭਗਾਣੀ ਦੇ ਯੁੱਧ ਵੇਲੇ, ਜਦੋਂ ਪੌਂਟਾ ਸਾਹਿਬ ਲੜਾਈ ਹੋਈ ਆ, ਪਹਿਲੀ ਲੜਾਈ ਉੱਥੇ, ਉਦੋਂ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਸੀਗਾ, ਉਹਨਾਂ ਦਾ ਨਾਮ ਅਜੀਤ ਸਿੰਘ ਹੀ ਰੱਖਿਆ ਸੀ ਵੀ ਜਿੱਤ ਹੋਈ। ਤੇ ਸਾਡੇ ਵਾਸਤੇ ਤਾਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਕੁਛ ਲੁਕੋ ਕੇ ਨੀ ਰੱਖਿਆ, ਆਪਦੇ ਪੁੱਤਰ ਵਾਰਤੇ ਸਾਡੇ ਵਾਸਤੇ, ਆਪਦਾ ਪਿਤਾ ਵਾਰਤਾ, ਜਿਹੜੇ ਅੱਜ ਹਿੰਦੂ ਭਰਾ ਨੇ ਗਏ ਵਿੱਚ ਨੂੰ ਪਤਾ, ਵਿੱਚ ਨੂੰ ਪਤਾ ਨੀ, ਆਹ ਸਿਵ ਸੈਨਾ ਵਾਲੇ ਨੇ ਤੀਜੇ ਦਿਨ ਲੜਾਈ ਉਦਾਂ ਹੀ ਸਕਿਉਰਟੀਆਂ ਲੈਣ ਦੇ ਮਾਰੇ ਕਰੀ ਜਾਂਦੇ ਰਹਿੰਦੇ ਆ, ਪਰ ਉਹਨਾਂ ਨੂੰ ਇਹ ਸੋਚਣਾ ਚਾਹੀਦਾ, ਪਹਿਲਾਂ ਸਿਵੇਂ ਪਾਤਸ਼ਾਹ ਨੇ ਰਾਜਿਆਂ ਨੂੰ ਛੁੜਾਇਆ, ਉਹ ਵੀ ਹਿੰਦੂ ਸੀ, ਜਿਹੜੇ ਗਵਾਲੀਅਰ ਕਿਲੇ ਚੋਂ ਛੁੜਾ ਕੇ ਲਿਆਂਦੇ ਆ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿਰ ਦਿੱਤਾ ਇਹਨਾਂ ਵਾਸਤੇ। ਸਾਡੇ ਨਾਲ ਤਾਂ ਮੁਸਲਮਾਨਾਂ ਦੀ ਲੜਾਈ ਕੋਈ ਨੀ ਸੀ, ਲੜਾਈ ਤਾਂ ਸਿਰਫ ਹਿੰਦੂਆਂ ਨਾਲ ਸੀ, ਹਿੰਦੂਆਂ ਦੇ ਸਿਰ ਲਾਹ ਰਹੇ ਸੀ, ਹਿੰਦੂਆਂ ਦੇ ਔਰੰਗਜ਼ੇਬ ਨੇ ਪੁੱਛਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਸਾਨੂੰ ਸਾੜ ਦਿੰਦੇ ਆ ਤੇ ਤੁਸੀਂ ਇਹਨਾਂ ਦੇ ਵਾਸਤੇ ਸਿਰ ਦੇ ਰਹੇ ਹੋਗੇ। ਉਹ ਮਹਾਰਾਜ ਕਹਿੰਦੇ ਵੀ ਨਹੀਂ, ਅਸੀਂ ਜ਼ੁਲਮ ਦੇ ਖਿਲਾਫ਼ ਆ, ਜੇ ਤੁਹਾਡੇ ਜ਼ੁਲਮ ਹੁੰਦਾ ਹੁੰਦਾ ਅਸੀਂ ਤੁਹਾਡੇ ਨਾਲ ਵੀ ਖੜਨਾ ਸੀਗਾ।
ਮੁਸਲਮਾਨਾਂ ਤੇ ਹੁੰਦਾ ਹੁੰਦਾ ਦੋਨਾਂ ਦੇ ਵੀ ਨਾਲ।
ਮਹਾਰਾਜ ਨੇ ਕਿਹਾ ਸੀਗਾ ਜੇ ਤੁਹਾਡੇ ਤੇ ਜ਼ੁਲਮ ਹੁੰਦਾ, ਕਹਿੰਦੇ ਮਹਾਰਾਜ ਜੀ ਤੁਹਾਡੇ ਨਾਲ ਵੀ ਖੜਨਾ ਸੀ। ਮਹਾਰਾਜ ਜ਼ੁਲਮ ਦੇ ਖਿਲਾਫ਼ ਸੀਗੇ, ਜਿਹੜੀ ਇਹ ਕਿਰਪਾਨ ਪਾਈ ਹੈ ਜ਼ੁਲਮ ਦੇ ਖਿਲਾਫ਼ ਆ, ਗਊ ਗਰੀਬ ਦੀ ਰੱਖਿਆ ਵਾਸਤੇ ਹੈ ਜਿਹੜੀ ਕਿਰਪਾਨ ਪਵਾਈ ਹੈ। ਜੇ ਹੁਣ ਅਸੀਂ ਗਲਤ ਇਸਤੇਮਾਲ ਕਰਾਂਗੇ ਫਿਰ ਸਾਡੇ ਵਾਸਤੇ ਗਲਤ। ਮਹਾਰਾਜ ਨੇ ਕਿਰਪਾਨ ਸਾਡੇ ਇਸ ਵਾਸਤੇ ਪਵਾਈ ਹੈ, ਸ਼ਸਤਰਧਾਰੀ ਬਣਾਇਆ, ਸ਼ਸਤਰ ਦੇ ਨਾਲ ਹੀ ਖਾਲਸਾ ਹੁਣ ਅੰਮ੍ਰਿਤ ਵੀ ਸਾਕ ਲੈਂਦੇ ਆ, ਕਿਰਪਾਨ ਲੁਕੋ ਕੇ ਪਾ ਲੈਂਦੇ ਆ। ਕਿਰਪਾਨ ਦਾ ਪਤਾ ਨੀ ਲੱਗਦਾ ਵੀ ਕਿਰਪਾਨ ਪਾਈ ਹੈ। ਮਹਾਰਾਜ ਨੇ ਸਾਨੂੰ ਜਦੋਂ ਅੰਮ੍ਰਿਤ ਛਕਾਇਆ ਨਾ ਆਨੰਦਪੁਰ ਸਾਹਿਬ ਦੀ ਧਰਤੀ ਦੇ, ਸਾਢੇ ਤਿੰਨ ਤਿੰਨ ਫੁੱਟ ਦੀਆਂ ਕਿਰਪਾਨਾਂ ਪਵਾਈਆਂ ਸੀ ਮਹਾਰਾਜ ਨੇ ਉਸ ਸਮੇਂ ਜਦੋਂ ਪੰਥ ਸਾਜਿਆ। ਮਹਾਰਾਜ ਨੇ ਤਿੰਨ ਤਿੰਨ ਫੁੱਟ ਦੀਆਂ ਕਿਰਪਾਨਾਂ ਪਵਾਈਆਂ ਸੀ, ਅੱਜ 3 ਇੰਚ ਤੇ ਆ ਗਿਆ। ਛੋਟੀ ਜਿਹੀ ਕਿਰਪਾਨ ਹੁੰਦੀ ਆ ਉਹ ਵੀ ਲੁਕੋ ਕੇ, ਵੀ ਪਤਾ ਨਾ ਲੱਗੇ ਜੇ ਵੀ ਅੰਮ੍ਰਿਤ ਛਕਿਆ, ਵਿਆਹ ਸਾਦੀ ਆ ਲੁਕੋ ਕੇ ਰੱਖਣੀ ਆ ਕਿਰਪਾਨ। ਇਸ ਤਰ੍ਹਾਂ ਦਾ ਖਾਲਸਾ ਨੀ ਖਾਲਸਾ, ਮਹਾਰਾਜ ਕਹਿੰਦੇ ਪ੍ਰਗਟ ਹੋ ਖਾਲਸਾ, ਪਰਮਾਤਮਾ ਦੀ ਮੌਜ ਵੀ ਪ੍ਰਗਟ। ਲੱਖਾਂ ਦੇ ਵਿੱਚ ਵੀ ਮਹਾਰਾਜ ਕਹਿੰਦੇ ਵੀ ਜੇ ਲੋਕ ਜੇ ਦਿਸੂਗਾ ਇਹ, ਉੱਥੇ ਜਦੋਂ ਮਹਾਰਾਜ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਏ ਨਾ ਭਾਈ ਜੇਤਾ ਜੀ, ਤੇ ਉੱਥੇ ਪੁੱਛਿਆ ਜੀ ਦਸਵੇਂ ਪਾਤਸ਼ਾਹ ਨੇ, ਕਹਿੰਦੇ ਭਾਈ ਜੇਤਾ ਕਹਿੰਦੇ ਤੂੰ ਸੀਸ ਲੈ ਕੇ ਆ ਦਿੱਲੀਓ ਕੱਲਾ ਆ ਗਿਆ, ਹੋਰ ਕੋਈ ਮਿਲਿਆ ਨੀ ਤੈਨੂੰ ਕੋਈ ਗੁਰਸਿੱਖ ਦਿੱਲੀ ਦੇ ਵਿੱਚ? ਕਹਿੰਦੇ ਮਹਾਰਾਜ ਜੀ ਪਹਿਚਾਣ ਨੀ ਦੀ, ਵੀ ਨਾ ਪਤਾ ਲੱਗਦਾ ਵੀ ਹਿੰਦੂ ਆ ਨਾ ਮੁਸਲਮਾਨ ਆ ਨਾ ਸਿੱਖ ਆ। ਉਦੋਂ ਸਭ ਕੇਸ ਰੱਖਦੇ ਹੁੰਦੇ ਸੀਗੇ, ਇਹ ਕੇਸ ਤਾਂ ਹੁਣ ਘਟਾਉਣ ਲੱਗਿਆ। ਜਿਹੜੇ ਕੇਸ ਹੈ ਪਰਮਾਤਮਾ ਦੀ ਦੇਣ ਆ, ਚਾਹੇ ਤੁਸੀਂ ਹੋ ਚਾਹੇ ਕੋਈ ਵੀ ਆ, ਜਿਹੜੇ ਕੇਸ ਕਟਾਉਣੇ ਆ ਇਹ ਪਰਮਾਤਮਾ ਦੀ ਦੇਣ ਆ, ਕਟਾਉਣੇ ਨੀ ਚਾਹੀਦੇ। ਕਹਿੰਦੇ ਮਹਾਰਾਜ ਪਤਾ ਨੀ ਲੱਗਦਾ ਵੀ ਸਿੱਖ ਕਿਹੜਾ ਦੀ ਤੇ ਮੁਸਲਮਾਨ ਕਿਹੜਾ ਦੀ। ਮਹਾਰਾਜ ਕਹਿੰਦੇ ਚਲੋ ਸਮਾਂ ਐਸਾ ਹੋਊਗਾ, ਮੈਂ ਐਸਾ ਪੰਥ ਸਾਜੂਗਾ। ਮਹਾਰਾਜ ਕਹਿੰਦੇ ਜਿਹੜਾ ਲੱਖਾਂ ਦੇ ਵਿੱਚ ਵੀ ਲੁਕ ਜੇਗਾ ਨਾ, ਲੱਖਾਂ ਦੇ ਵਿੱਚ ਖੜਾ ਹੋਊਗਾ ਤੇ ਉੱਥੇ ਵੀ ਦਿਸੂਗਾ। ਤੇ ਫਿਰ ਮਹਾਰਾਜ ਨੇ ਬਾਣਾ ਇਹ ਸ਼ਸਤਰਧਾਰੀ ਮਹਾਰਾਜ ਨੇ ਫਿਰ ਪ੍ਰਗਟ ਹੋ ਖਾਲਸਾ, ਜਿਹੜਾ ਸ਼ਬਦ ਪੜ੍ਹਦੇ ਆਪਾਂ ਪਰਮਾਤਮਾ ਕੀ ਮੌਜ, ਸਜ਼ਾ ਉਹਦੀ ਮੌਜ ਦੇ ਵਿੱਚ ਆ ਮਹਾਰਾਜ ਕਹਿੰਦੇ ਉਹਦਾ ਖਾਲਸਾ। ਇਹ ਫਿਰ ਮਹਾਰਾਜ ਨੇ ਪ੍ਰਗਟ ਕੀਤਾ ਸੀ ਆਨੰਦਪੁਰ ਸਾਹਿਬ ਦੀ, ਕੇਸਗੜ੍ਹ ਸਾਹਿਬ ਦੀ ਧਰਤੀ ਦੇ। ਹੁਣ ਪਿੱਛੇ ਜੇ ਕਿੱਡੀ ਘਟਨਾ ਵਾਪਰੀ ਆ, ਉੱਥੇ ਕੋਈ ਬੰਦਾ ਸਰਗਟ ਪੀ ਕੇ ਸਿੱਟ ਜੇ ਅੰਦਰ, ਬਚ ਕੇ ਤੇ ਲੈ ਜਾਵੇ, ਇੰਨੇ ਬਰਸਿਆਂ ਵਾਲੇ ਖੜਿਆ ਉੱਥੇ, ਡਾਂਗਾਂ ਸੋਟਿਆਂ ਵਾਲੇ ਖੜਿਆ, ਮੇਰੇ ਵਰਗਾ ਕੋਈ ਛੋਟੀ ਜਿਹੀ ਗਲਤੀ ਕਰਦੇ ਕੁੱਟ ਕੁੱਟ ਕੇ ਮਾਰ ਦੇਣਗੇ, ਵੀ ਇਹ ਨਿੰਗ ਨੇ ਗਲਤੀ ਕਰਦੀ। ਤੇ ਉਹ ਬੀੜੀ ਪੀ ਕੇ ਚਲਿਆ ਗਿਆ, ਉਹਨੂੰ ਫੜ ਕੇ ਪੁਲਿਸ ਨੂੰ ਫੜਾਤਾ, ਉਹਨੂੰ ਕੁਛ ਕਿਹਾ ਨੀ। ਇਹ ਸਾਡੇ ਜਥੇਦਾਰ ਨੇ ਜਿਹੜੇ, ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਵੀ ਜਿਹੜੇ ਹੁਣ ਇੰਨੇ ਬਰਸਿਆਂ ਦੇ ਖੜਾਏ ਨੇ ਸ਼੍ਰੋਮਣੀ ਕਮੇਟੀ ਵਾਲੇ, ਤੇ ਉਹਨਾਂ ਨੂੰ ਉੱਥੇ ਉਹਦੀ ਜੇ ਮਾਰਨਾ ਨਹੀਂ ਸੀ ਉਹਦੀ ਲੱਤ ਵਾਹੀ ਤੋੜ ਦਿੰਦੇ, ਕੱਲੀ ਉਹਨੂੰ ਸੋਧਾ ਤਾਂ ਲਾਉਂਦੇ ਕਹਿੰਦਾ ਚੰਗੀ ਤਰ੍ਹਾਂ ਗਾਂਹ ਬਾਰੇ ਕੋਈ ਗਲਤੀ ਨਾ ਕਰੇ। ਹੁਣ ਇੰਨੀਆਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਬੇਅਬਦੀਆਂ ਹੁੰਦੀਆਂ ਨੇ ਉਹ ਰੋਕਣਗੀਆਂ।
ਬੇਸਮਝੀ ਦੀ ਗੱਲ ਆ ਨਾ, ਜੇ ਸਮਝ ਨੀ ਹੈ ਸਾਨੂੰ ਕਿ ਸਾਨੂੰ ਲੱਗਦਾ ਕਿ ਜਿਹੜੀ ਈਰਖਾ ਜਿਹੜੀ ਇੱਕ ਦੂਜੇ ਦੇ ਧਰਮ ਪ੍ਰਤੀ ਹੋ ਗਿਆ, ਸਾਨੂੰ ਆਪਣਾ ਆਪਣਾ ਹੋਣ ਲੱਗ ਗਿਆ। ਮੈਨੂੰ ਲੱਗਦਾ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆਵਾਂ ਨੂੰ ਸਮਝਣਗੇ ਕਿ ਸਭਨਾ ਦੇ ਜਿਹੜੀ ਆ ਉਹ ਇੱਕੋ ਹੀ ਪਰਮਾਤਮਾ ਸਭਨਾ ਦਾ, ਸਾਨੂੰ ਇੱਕ ਨੇ ਹੀ ਜਨਮ ਦਿੱਤਾ, ਅਸੀਂ ਉਹਨਾਂ ਦੇ
ਜਪਜੀ ਸਾਹਿਬ ਚ ਆਪਾਂ ਪੜ੍ਹਦੇ ਸਭਨਾ ਜੀਆਂ ਕਾ ਇੱਕ ਹੈ ਦਾਤਾ ਸੋਵੇਂ ਵਿਸਰ ਨਾ ਜਾਏ, ਵੀ ਮੈਨੂੰ ਵਿਸਰੇ ਨਾ, ਉਹਦਾ ਸਾਰਿਆਂ ਦਾ ਇੱਕੋ ਹੀ ਆ। ਤੇ ਜਿਹੜੇ ਹੁਣ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਬਦੀਆਂ ਹੁੰਦੀਆਂ ਨੇਗੀਆਂ, ਇਹ ਤਾਂ ਸਿਰਫ ਜਿਹੜੇ ਕਿਸਾਨ ਉੱਥੇ ਦਿੱਲੀ ਬੈਠੇ ਨੇ ਧਰਨੇ ਤੇ, ਉਹਨਾਂ ਨੂੰ ਹਟਾਉਣ ਵਾਸਤੇ ਆ ਵੀ ਕਿਸੇ ਹਿਸਾਬ ਨਾਲ ਉੱਠ ਖੜਨਾ। ਇਹ ਸਰਕਾਰਾਂ ਕਰਵਾ ਰਹੀ ਨੇ, ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਤੁਹਾਡਾ ਕੀ ਵੈਰ ਹੈ? ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਤੁਹਾਡੇ ਧਰਮ ਦੀ ਬਾਣੀ ਲਿਖੀ, ਕਿਉਂ ਇਹ ਬੇਅਬਦੀਆਂ ਕਰਵਾਉਂਦੇ ਹੋ? ਮਾਇਆ ਤਾਂ ਇੱਥੇ ਰਹਿ ਜਾਣੀਆਂ। ਪਹਿਲਾਂ ਤੁਸੀਂ ਦੇਖ ਲੋ ਕੌਰੂ ਬਾਦਸ਼ਾਹ ਵਰਗੇ ਵੀ ਇੱਥੇ ਸਾਡੇ ਚਲੇ ਗਏ, ਔਰੰਗਜ਼ੇਬ ਵਰਗੇ, ਮੱਥੇ ਰੰਗੜ ਵਰਗੇ, ਅਹਿਮਦ ਸ਼ਾਹ ਅਬਦਾਲੀ ਵਰਗੇ ਨਹੀਂ ਰਹੇ। ਇਹ ਮੋਦੀ ਨੂੰ ਸੋਚਣਾ ਚਾਹੀਦਾ ਵੀ ਸਿੱਖ ਇਤਿਹਾਸ ਪੜ੍ਹੇ ਵੀ ਇਹ ਮੈਂ ਪੰਗਾ ਕਿਹਦੇ ਨਾਲ ਲੈ ਰਿਹਾ ਗਾ। ਅੰਗਰੇਜ਼ ਦੀ ਊਧਮ ਸਿੰਘ ਨੇ ਜਾ ਕੇ ਲੰਡਨ ਮਾਰਿਆ ਹੈ, ਵੀ ਇਹ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਸਰਕਾਰਾਂ ਨੂੰ। ਜਿਹੜੇ ਕਿਸਾਨਾਂ ਦੇ ਬਿੱਲ ਕਾਨੂੰਨ ਲਾਗੂ ਕਰੇ ਉਹਨਾਂ ਨੂੰ ਰੱਦ ਕਰਨਾ ਚਾਹੀਦਾ, ਜਿਹੜੇ ਇੰਨੇ ਚਿਰਾਂ ਦੇ ਉੱਥੇ ਕਿਸਾਨ ਬੈਠੇ ਆ ਦਿੱਲੀ ਧਰਨੇ ਤੇ, ਇਹ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ।
ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਬਹੁਤ ਵਧੀਆ ਵਿਚਾਰ ਜਿਹੜੇ ਦਿੱਤੇ ਆ ਸੰਗਤਾਂ ਨੂੰ, ਜਿਹੜਾ ਉਹ ਇਤਿਹਾਸ ਬਾਰੇ ਵੀ ਦੱਸਿਆ, ਸਿੱਖਿਆਵਾਂ ਵੀ ਦਿੱਤੀਆਂ, ਬਹੁਤ ਬਹੁਤ ਸ਼ੁਕਰੀਆ ਬਾਬਾ ਜੀ।
ਧੰਨਵਾਦ ਜੀ। ਅਸੀਂ ਮਿਸਲ ਸੀ ਤਰਨਾ ਦਲ ਹਰੀਆਂ ਪਹਿਲਾਂ, ਜਥੇਦਾਰ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਉਹਨਾਂ ਦੀ ਦਲਪੰਥ ਦੀ ਫੌਜ ਆ। ਹੈਗੇ
ਜੀ ਦਾ ਨਾਮ?
ਮੇਰਾ ਨਾਮ ਪੂਰਨ ਸਿੰਘ ਆ। ਹੈਗੇ ਅਸੀਂ ਅਨਪੜ੍ਹੀਆਂ, ਚਲੋ ਉਹਨਾਂ ਦੇ ਨਾਲ ਵਿਚ ਰਿਹਾ, ਕੁਛ ਮਾੜੀ ਮੋਟੀ ਨੌਲੇਜ ਆ ਬਾਬਾ ਜੀ ਦੇ ਨਾਲ ਰਹੇ ਆ, ਬੜੀ ਉਹਨਾਂ ਦੀ ਬੰਦਗੀ ਆ, ਅਸੀਂ ਨਾਲ ਵਿਚ ਰਿਹਾ। ਗੜਬਈ ਸਿੰਘ ਵੀ ਰਿਹਾ, ਨਿਤਨੇਮ ਦੇ ਬੜੇ ਪੱਕੇ ਆ, ਨਿਤਨੇਮ ਉਹਨਾਂ ਨੇ ਕਰਨਾ ਹੀ ਕਰਨਾ। ਅਸੀਂ ਸਫ਼ਰ ਦੇ ਵਿਚ ਹੁੰਦੇ ਤੇ ਜਦੋਂ ਕੋਈ ਸੰਧਿਆ ਦਾ ਟਾਈਮ ਆਉਂਦਾ ਰਹਿ ਰਸ ਉਹਨਾਂ ਨੇ ਸ਼ੁਰੂ ਕਰ ਦੇਣੀ, ਜੇ ਪੜਾ ਤੇ ਤੇ ਉੱਥੇ ਵੀ ਰਹਿ ਰਸ ਸ਼ੁਰੂ ਕਰ ਦੇਣੀ, ਨਿਤਨੇਮ ਪੱਕਾ ਕਰਨਾ ਉਹਨਾਂ ਨੇ। ਜਿਹੜਾ ਨਿਤਨੇਮ ਆ, ਨਿਤਨੇਮ ਦੇ ਨਾਲ ਹੀ ਜੀਵਨ ਆ। ਜਦੋਂ ਨਿਤਨੇਮ ਕਰਨਾ ਖਾਲਸੇ ਨੇ, ਫਿਰ ਮਹਾਰਾਜ ਆਪ ਬਾਬਰ ਦਿੰਦਾ। ਅਸੀਂ ਉੱਥੇ ਹਰੀਆਂ ਪਹਿਲਾਂ ਵਿਚਰਦੇ ਸੀ, ਬਾਬਾ ਜੀ ਕਹਿੰਦੇ ਪੂਰਨ ਸਿੰਘ ਜੀ ਹੋਰ ਵੀ ਸਿੰਘ ਖੜੇ ਤੇ, ਵੀ ਜਿਹੜਾ ਬਾਣਾ ਇਹ ਐ ਨਾ ਸਮਝ ਲੋ ਵੀ ਅਸੀਂ ਉਹੀ ਬਾਣਾ ਪਾ ਲਿਆ, ਇਹ ਤੁਸੀਂ ਪੰਥ ਚੋ ਬਾਣਾ ਪਾਇਆ ਜੀ, ਪਿਛਲੇ ਜਨਮਾਂ ਦੇ ਵੀ ਨਿੰਗ ਸਿੰਘ ਹੁੰਦੇ ਸੀ, ਹੁਣ ਇੱਕ ਬਾਣਾ ਪਾਉਣਾ ਤੇ ਪਾ ਤਾਂ ਹਰੇਕ ਲੈਂਦਾ, ਸਾਹਮਣਾ ਬੜਾ ਔਖਾ, ਸਾਹਮ ਨੀ ਇਹਨੂੰ ਸਕਦਾ ਕੋਈ ਵੀ ਪਿੰਡਾਂ ਦੇ ਵਿਚ ਕੀ ਕਰਦੇ ਬਾਣਾ ਪਾ ਲਿਆ ਲਾ ਲਿਆ ਪਾ ਲਿਆ ਲਾ ਲਿਆ, ਇਹ ਫਿਰ ਬਾਬਾ ਜੀ ਕਹਿੰਦੇ ਪਾਵਰ ਘੱਟ ਜਾਂਦੀ ਆ। ਜਿਹੜਾ ਬਾਣਾ ਗਾ ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਜਿਹੜਾ ਬਾਣੀ ਪੜਦਾ ਉਹਨੂੰ 50 ਨੰਬਰ ਨੇ, ਜੇ ਬਾਣਾ ਨਾਲ ਪਾਇਆ ਤਾਂ 100 ਨੰਬਰ, ਬਾਣੀ ਬਾਣਾ ਪੰਥ ਪਸਾਣੋ ਸਿੰਘ ਗੁਰੂ ਕਾ ਪੰਥੀ ਜਾਣੋ, ਜੇ ਦੋਨੇ ਚੀਜ਼ਾਂ ਨੇ ਫਿਰ ਇੱਕ ਪੰਥੀ ਦੇ ਰਾਮ ਜਿੱਥੇ ਮਰਜ਼ੀ ਉੱਡ ਕੇ ਚਲਿਆ ਜਾਵੇ, ਬਾਣੀ ਦੇ ਵਿਚ ਵੀ ਇੰਨੀ ਪਾਵਰ ਆ, ਬਾਣੀ ਦੇ ਵਿਚ ਹੀ ਮਹਾਰਾਜ ਨੇ ਇੰਨੀ ਪਾਵਰ ਦਿੱਤੀ ਆ, ਜਿਹੜਾ ਬਾਣਾ ਬਾਣੇ ਦੇ ਨਾਲ ਬਾਣੀ ਪੜਨੀ ਆ ਤੇ ਫਿਰ ਪਾਵਰ ਜਿਆਦਾ ਮਿਲਦੀ ਆ, ਤੇ ਬਾਣੀ ਨੂੰ ਇਹ ਨੀ ਗਾ ਵੀ ਅਸੀਂ ਲਾ ਲਿਆ ਕਿਤੇ ਕੁੜਤਾ ਪਜਾਮਾ ਪਾ ਲਿਆ ਵਿਚ, ਹੁਣ ਕੇ ਸਾਡੇ ਜਿਹੜੇ ਪ੍ਰਚਾਰਕ ਨੇ ਕਹਿ ਦੇਣਗੇ ਬਾਣਾ ਜਿਹੜੇ ਪੰਜ ਕਕਾਰ ਨੇ ਉਹ ਬਾਣਾ ਗਾ, ਪੰਜ ਕਕਾਰ ਦੇ ਉੱਤੇ ਸਜਾਉਣੇ ਆਪਾਂ ਨੇ, ਕਿਰਪਾਨ ਜਿਹੜੀ ਪਾਉਣੀ ਆ, ਕੰਘਾ ਆ ਗਿਆ ਸਾਡੇ ਕੇਸਾਂ ਚ, ਕੜਾ ਆ ਗਿਆ, ਇਹ ਪੰਜ ਕਕਾਰ ਨੇ, ਜਿਹੜਾ ਬਾਣਾ ਬਾਣਾ ਅਲੱਗ ਚੀਜ਼ ਆ, ਬਾਣੇ ਦੇ ਬਾਣੇ ਤੋਂ ਪਤਾ ਲੱਗ ਜਾਂਦਾ ਜਦੋਂ ਅਸੀਂ ਦੂਰੋਂ ਆਉਂਦੇ ਆ ਵੀ ਉਹ ਗੁਰੂ ਦਾ ਸਿੰਘ ਆ ਰਿਹਾ, ਹੁਣ ਕੁੜਤੇ ਪਜਾਮੇ ਦੇ ਵਿਚ ਕਿਹੜਾ ਪਤਾ ਲੱਗਦਾ, ਕਿਰਪਾਨ ਲੁਕੋਈ ਹੁੰਦੀ ਆ ਵੀ ਤਾਂ ਅੰਮ੍ਰਿਤ ਛਕਿਆ ਕਿ ਨਹੀਂ ਛਕਿਆ, ਮਹਾਰਾਜ ਨੇ ਕੁੜਤੇ ਪਜਾਮੇ ਚ ਪੰਥ ਨਹੀਂ ਸਾਜਿਆ ਸੀ, ਮਹਾਰਾਜ ਨੇ ਬਾਣੇ ਚ ਪੰਥ ਸਾਜਿਆ ਸੀਗਾ, ਕੁੜਤੇ ਪਜਾਮੇ ਅੱਜ ਵੀ ਜਦੋਂ ਅੰਮ੍ਰਿਤ ਛਕਾਉਂਦੇ ਆ ਨਾ ਉਦੋਂ ਪਜਾਮੇ ਲਹਾ ਦਿੰਦੇ ਆ ਤੇ ਪਜਾਮੇ ਲਹਾ ਕੇ ਫੇਰ ਅੰਮ੍ਰਿਤ ਛਕਾਉਂਦੇ ਆ, ਤੇ ਇਹਦਾ ਭਾਵ ਇਹੀ ਆ ਵੀ ਮਹਾਰਾਜ ਨੇ ਪਜਾਮੇ ਨੀ ਪਵਾਏ ਸੀਗੇ, ਜਿਹੜੀਆਂ ਹੁਣ ਨਿੰਗ ਸਿੰਘ ਦੰਦਾਲੀਆਂ ਕਹਿ ਦਿੰਦੇ ਆਮ ਪਜਾਮੇ ਕਹਿ ਦਿੰਦੇ ਆ, ਤੇ ਵੀ ਉਹ ਚੀਜ਼ਾਂ ਨੀ ਜਿਹੜੀਆਂ ਮਹਾਰਾਜ ਨੇ, ਜਿਹੜਾ ਖਾਲਸਾ ਗਾ ਉਹ ਪੂਰਾ ਬਾਣੇ ਚ ਸਾਜਿਆ ਸੀ ਮਹਾਰਾਜ ਨੇ 3 ਫੁੱਟ ਦੀਆਂ ਕਿਰਪਾਨਾਂ ਪਵਾ ਕੇ।
ਬਹੁਤ ਬਹੁਤ ਸ਼ੁਕਰੀਆ ਬਾਬਾ ਜੀ, ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ
ਪਾਤਸ਼ਾਹੀ ਬਾਰੇ
ਜੀ,
ਆਰਮੀ ਸੰਗਤਾਂ ਨੂੰ ਜੀ, ਗੁਰੂ ਨਾਨਕ ਪਾਤਸ਼ਾਹੀ ਤੇ ਗੁਰਪੁਰਬ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ, ਤੇ ਸੁਲਤਾਨਪੁਰ ਲੋਧੀ ਮਨਾ ਰਹੇ ਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਪ੍ਰਕਾਸ਼ ਦਿਹਾੜਾ, ਸੰਗਤਾਂ ਵੱਧ ਤੋਂ ਵੱਧ ਆਉਣ ਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਾਬਾ ਜੀ ਬਹੁਤ ਸੋਹਣੇ ਤਰੀਕੇ ਦੇ ਨਾਲ ਹਰ ਗੱਲ ਦਾ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ। ਤਾਂ ਪਿਆਰੇ ਸਰੋਤਿਓ, ਗੱਲਬਾਤ ਜਿਹੜੀ ਆ ਉਹ ਅਸੀਂ ਜਾਰੀ ਰੱਖਾਂਗੇ, ਇੱਕ ਵਾਰੀ ਫਿਰ ਤੋਂ ਦੁਬਾਰਾ ਜੁੜਦੇ ਹਾਂ ਪ੍ਰੋਗਰਾਮ ਦੇ ਵਿੱਚ, ਸਾਡੇ ਨਾਲ ਜੁੜੇ ਰਹਿਣਾ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895
ਪੱਖੇ
ਨੂੰ ਸਮਝਾਓ ਵੀ ਫੁੱਫੜ ਇੱਥੇ ਪਿਆ, ਇਹ ਕਿਤੇ ਹੋਰ ਘੁੰਮੀ ਜਾਂਦਾ।
ਪੱਖੇ ਨੂੰ ਕੀ ਪਤਾ ਤੁਸੀਂ ਸਾਡੇ ਫੁੱਫੜ।
ਮੇਰਾ ਸੋਹਣਾ ਵੱਡਾ ਹੋ ਕੇ ਕੀ ਬਣੂਗਾ,
ਜਿਹੜਾ ਹਿਸਾਬ ਕਿਤਾਬ ਮੈਂ ਤਾਂ ਫੁੱਫੜ ਹੀ ਬਣੂੰਗਾ।
ਜੀ ਸਟੂਡੀਓ ਪੇਸ਼ ਕਰਦੇ ਨੇ ਪੰਕਜ ਬਤਲਾ ਦੀ ਫਿਲਮ ਫੁੱਫੜ ਜੀ, ਸਟਾਰਿੰਗ ਬਿੰਨੂ ਢਿੱਲੋਂ, ਗੁਰਨਾਮ ਭੁੱਲਰ, ਜੈਸਮੀਨ ਬਾਜਵਾ, ਜੱਸੀ ਗਿੱਲ ਤੇ ਸਿਦਿਕਾ ਸ਼ਰਮਾ। 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਉਹ ਭਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਧਰਤੀ ਤਨ ਹੋਈ, ਤਨ ਹੋਏ ਅੰਬਰ, ਸਭੇ ਦੁੱਖ ਮੁੱਕੇ, ਸੱਚੇ ਪਾਤਸ਼ਾਹ ਜੀ ਹੱਥ ਬੰਨਦੇ ਆਂ, ਮੱਥਾ ਟੇਕਦੇ ਆਂ, ਤੁਸੀਂ ਆਣ ਟੁੱਕੇ ਸੱਚੇ ਪਾਤਸ਼ਾਹ ਜੀ। ਹੇਠਾਂ ਚਾਨਣ ਦਾ ਦਰਿਆ ਵਗੇ, ਉੱਤੋਂ ਮਿਹਰ ਦਾ ਬਰਸੇ ਮੇਗ ਬਾਬਾ, ਜਿਨ੍ਹਾਂ ਥਾਵਾਂ ਤੇ ਪਾਏ ਪੈਰ ਤੁਸੀਂ, ਉੱਥੇ ਅੱਜ ਵੀ ਵਰਤੇ ਦੇਗ ਬਾਬਾ। ਪਾਰ ਨਾਨਕ, ਪਾਰ ਨਾਨਕ, ਸਭ ਥਾਏ ਕੋਕਾਰ ਨਾਨਕ, ਨਾਨਕ ਸਭ ਥਾਏ ਕਿਉਂ ਕਾਰ ਨਾਨਕ। ਤੂੰ ਨੂਰ ਦਾ ਫੁੱਟਦਾ ਚਸ਼ਮਾ ਏ, ਤੂੰ ਰੋਸ਼ਨੀਆਂ ਦੀ ਰੇਖਾ ਏ, ਦਰਬਾਰ ਸੱਚਾ, ਬਾਕੀ ਸਭ ਪਰਮ ਭੁਲੇਖਾ ਏ। ਤੇਰਾ ਸ਼ਬਦ ਸੁਣਾ ਵੈਰਾਗ ਹੋਵੇ, ਤਨ ਮਨ ਦੇ ਬਦਲਣ ਵੇਗ ਬਾਬਾ। ਸੋਹਣੇ ਨੱਕ ਜਿਨ ਲੰਮੜੇ ਵਾਲਾ, ਕੰਚਨ ਕਾਇਆ ਸੋਨੇ ਕੀ ਟਾਲਾ, ਤੇਰੇ ਰੂਪ ਜਿਹਾ ਕੋਈ ਰੂਪ ਨਹੀਂ, ਤੇਰੀ ਦੀਦ ਜਿਹਾ प्रसाद नहीं सरबत दा भला सिखाया तू कोई काट नहीं कोई वाद नहीं तू केंद्र बिंदु ब्रह्मंड दा तू सिरजी सारी खेड बाबा जदों पाया दसवां जमा तू हत्थां विच फड़ लई तेग बाबा
जी सत श्री अकाल जी एक बार फिर तो बहुत बहुत जी आयान करने हैं जी इस वेले गुरुद्वारा हट साहब दे विच आपा उस तो बाद गलबात कीती है एक बार फिर तो जी आयान करने हैं तुहाडा ता गुरुद्वारा हट साहब दे दर्शन दे लई बहुत सारियां संगतां जिहड़ियां पहुंच रहियां ने खास गुरु नानक पातशाह दा प्रकाश दिहाड़ा इस संदर्भ दे विच संगतां हुम हुम आगे पहुंच रहियां ने वख वख शहरां तों पिंडां तों देशां तों विदेशां तों कुछ जड़िया ट्रालिया लैके संगत पहुंचिया ने अपा उन्होंने भी जड़ी गलबात की सांझ पाने उन्होंने विचार भी जाने नौजवान खास तौर ते ज्यादा ने उन्होंने गलबात करने सत श्रीकाल भाजी
सत श्रीकाल जी
नाम जी थोड़ा
करणदीप सिंह
करणदीप जी केड़े पिंड तो आए हो
जिला हुशियारपुर पिंड डल्लेवाल तो आए जी
डल्लेवाल
हां जी
अच्छा सारे जने नौजवान ज्यादा देखने नु मिलते ने ते बाला कहा जांदा है कि नौजवान दा विच शरदा घट हुंदी आ ओ जांदे ने ते पार्टियां करदे ने जां ओ जांदे ने पिकनिकां ते जांदे ने पहाड़ां ते जांदे ने इत्थे देखने विच मिलदा कि नौजवान बहुत वध
चढ़ के आपो अपनी सोच वा जिदा की मान लो जो कोई भी आंदा है यात्रा ते हले एक बंदा आपो अपनी सोच लैके आंदा है किदा आना है किदा नहीं आना ਇਹ ਸਾਡੇ ਆਪਣੇ ਆਪ ਤੇ ਡਿਪੈਂਡ ਵਾ ਕਿ ਕਿੱਦਾਂ ਆਉਣਾ ਕਿੱਦਾਂ ਪਿਕਨਿਕ ਦੇ ਹਿਸਾਬ ਨਾਲ ਆਉਣਾ ਆ ਕੋਈ ਸ਼ਰਧਾ ਦੇ ਹਿਸਾਬ ਨਾਲ ਆਉਣਾ ਕੋਈ ਆਪਣੀ ਜਿੱਦਾਂ ਮਨੋਕਾਮਨਾ ਜਾਂ ਉਹ ਪੂਰੀ ਲਈ ਹੋਵੇ ਜਾਂ ਕਿੱਦਾਂ ਵੀ ਹੈ ਨਾ ਇਹ ਹਰੇਕ ਬੰਦੇ ਦੀ ਆਪੋ ਆਪਣੀ ਮੈਂਟੈਲਿਟੀ ਹੋਰ ਆ ਹਾਂਜੀ
ਇੱਥੇ ਤੁਹਾਡਾ ਫਿਰ ਆਉਣ ਦਾ ਕੀ ਮਕਸਦ ਸੀ ਕਿ ਕੋਈ ਸੁਖਣਾ ਸੀ ਜਾਂ ਮਨ ਜੀ ਵਿਚ ਸੋਚ ਧਾਰਿਆ ਸੀ ਜਾਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ ਉਸ ਸੰਦਰਭ ਦੇ ਵਿਚ ਦਰਸ਼ਨ ਕਰ ਰਹੇ
ਹਾਂਜੀ ਤੇ ਉਸ ਕਰਕੇ ਵੀ ਆਏ ਸੀਗੇ ਇੱਕ ਸਾਰਿਆਂ ਦਾ ਸੀਗਾ ਸਲਾਹ ਸੀਗੀ ਸਾਰਿਆਂ ਦੀ ਭਈ ਜਾਈਏ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰੀਏ ਹੁਣ ਇਸ ਤੋਂ ਬਾਅਦ ਅਸੀਂ ਗੋਇੰਦਵਾਲ ਸਾਹਿਬ ਬਾਬਾ ਬਕਾਲਾ ਖਡੂਰ ਸਾਹਿਬ ਤਰਨ ਤਾਰਨ ਸਾਹਿਬ ਦਰਬਾਰ ਸਾਹਿਬ ਸਾਰੀ ਜਗ੍ਹਾ ਜਾਵਾਂਗੇ ਦੋ ਦਿਨ ਬਾਅਦ ਮਤਲਬ ਪਿੰਡ ਪਹੁੰਚਾਂਗੇ
ਆਪਾਂ ਦੋ ਦਿਨ ਦਾ ਟੂਰ ਹੈ ਸਾਰਾ ਜਿਹੜਾ ਜਿਹੜੀ ਯਾਤਰਾ ਸ਼ੁਰੂ
ਹਾਂਜੀ ਰਾਤ ਪਹੁੰਚੇ ਸੀਗੇ ਇੱਥੇ ਤੇ ਹੁਣ ਦੋ ਦਿਨ ਬਾਅਦ ਮਤਲਬ ਆਪਾਂ ਪਿੰਡ ਜਾਵਾਂਗੇ ਆਪਾਂ ਹਾਂਜੀ
अच्छा किवें सुभाव बनिया जदों जेड़ा सारे जने ने व्यंत बंदी कीती ता जदों कहा जांदा कि गुरुद्वारा साहिबां दे विच दर्शन करन जाणा वा किदां दा मन दे विच चाह सी किस तरह दी उमंग सी
मन च चाह तां सीगा एदां ही एक दिन बैठे सीगे एक ट्राली लैणी सीगी दो ट्रालियां लई एक जना कहिंदा सी असीं अमृतसर नूं जाणा एक कहिंदा आनंदपुर साहिब नूं जाणा एक आनंदपुर साहिब नूं लै गए इह प्रोग्राम सीगा ते असीं हौली हौली फिर टाइम कढ के सारिआं ने कर लिया ਤੇ ਏਦਾਂ ਦੋ ਕੁ ਗੁਰਦੁਆਰਿਆਂ ਦਾ ਸਿਖਾ ਫਿਰ ਹੌਲੀ ਹੌਲੀ ਅਸੀਂ ਏਦਾਂ ਗਾਂ ਵਿਆਹ ਇਹ ਵੀ ਘੁੰਮੇ ਆਨੇ ਆ ਮੁੜ ਕੇ ਪਤਾ ਨੀ ਆ ਹੋਣਾ ਕੇ ਨਹੀਂ ਇਹ ਇਹੀ ਆ ਜੀ
ਟਰੈਕਟਰ ਲੈ ਕੇ ਕੌਣ ਆਇਆ ਤੁਸੀਂ ਚਲਾ ਕੇ
ਇਹਨਾਂ ਦਾ ਟਰੈਕਟਰ ਤਾਂ ਸਾਡੇ
ਟਰਾਲੀ ਟਰੈਕਟਰ ਟਰਾਲੀ ਤੁਸੀਂ ਲਿਆਂਦੇ ਪਹਿਲਾਂ ਵੀ ਸੇਵਾ ਦੇ ਵਿੱਚ ਸ਼ਾਮਿਲ ਹੁੰਦੇ ਆਏ ਆ ਜਾਂ
ਹਾਂਜੀ ਪਹਿਲਾਂ ਕਾਫੀ ਚਿਰ ਹੋ ਗਿਆ ਉਦੋਂ ਅਸੀਂ ਛੋਟੇ ਛੋਟੇ ਸੀਗੇ ਉਦੋਂ ਵੀ ਸਾਡੇ ਡੈਡੀ ਜੀ ਹੋਣੀ ਟਰਾਲੀ ਲੈ ਕੇ ਆਏ ਸੀਗੇ ਉਦੋਂ ਅਸੀਂ 8-9 ਸਾਲ ਦੇ ਹੋਵਾਂਗੇ ਹੁਣ ਕਾਫੀ ਚਿਰ ਬਾਅਦ ਆਏ ਆ
ਅੱਛਾ ਜਦੋਂ ਮੁੰਡੇ ਜਿਆਦਾ ਹੁੰਦੇ ਨੇ ਤਾਂ ਘਰਦਿਆਂ ਨੂੰ ਫਿਕਰ ਹੁੰਦਾ ਕਾਕਾ ਹੌਲੀ ਚਲਾਇਓ ਜਾਂ ਖੱਪ ਨਾ ਕਰਿਓ ਜਾਂ ਰੌਲਾ ਨਾ ਪਾਇਓ ਕਿਉਂਕਿ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਜਦੋਂ ਜਾਣੇ ਆਉਂਦੇ ਆ ਕਿ ਰੱਬ ਦਾ ਨਾਮ ਜਪਦੇ ਆਉਂਦੇ ਜਾਂਦੇ ਹੋ ਜਾਂ ਕਈ ਵਾਰ ਕਿਹਾ ਜਾਂਦਾ ਕਿ ਟਰਾਲੀਆਂ 'ਚ ਰੌਲਾ ਪਾਉਂਦੇ ਆਉਂਦੇ ਨੇ ਮੁੰਡੇ ਕਿਸ ਤਰ੍ਹਾਂ ਦਾ ਹੁੰਦਾ
ਨਹੀਂ ਨਹੀਂ ਇਹ ਕੋਈ ਨਹੀਂ ਜੀ ਸ਼ਬਦ ਜਿੱਦਾਂ ਪਿੰਡੋਂ ਤੁਰੇ ਉਦਾਂ ਹੀ ਸ਼ਬਦ ਲੱਗਦੇ ਆਉਂਦੇ ਇੱਦਾਂ ਹੀ ਸ਼ਬਦ ਲੱਗਦੇ ਜਾਣੇ ਆ ਨਾ ਕੋਈ ਅਸੀਂ ਗਾਣਾ ਲਾਇਆ ਜੀ ਬਸ ਨਾ ਇਹ ਆ ਵੀ ਕਈ ਕਹਿੰਦੇ ਆ ਤਾਜ ਗੇਟ ਤੇ ਕੋਈ ਤਾਜ ਦੂਜ ਨਹੀਂ ਆਮ ਆਪ ਅਸੀਂ ਆਪਣਾ ਗੱਲਾਂ ਕਰਦੇ ਹਾਂ
ਤਾਂ ਸਭ ਤੋਂ ਪਹਿਲਾਂ ਇੱਥੇ ਹੀ ਪਹੁੰਚੇ ਹੋ? ਪਹਿਲਾਂ ਸਥਾਨ
ਪਹਿਲਾਂ ਅਸੀਂ ਉੱਥੇ ਕਰਤਾਰਪੁਰ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਉੱਥੇ ਹੋ ਕੇ ਫਿਰ ਸੁਲਤਾਨਪੁਰ ਲੋਧੀ
ਹੋਣਾ ਸਾਹਿਬ ਵੀ ਆ ਰਸਤੇ ਦੇ ਵਿੱਚ ਜਿੱਥੇ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦਾ ਵਿਆਹ
ਉੱਥੇ ਰੁਕੇ ਜੀ, ਉੱਥੋਂ ਅਸੀਂ ਇੱਥੇ ਆਏ ਹਾਂ, ਫਿਰ ਹੁਣ ਅਸੀਂ ਗੋਬਿੰਦਵਾਲ ਸਾਹਿਬ ਜਾਣਾ, ਫਿਰ ਖਡੂਰ ਸਾਹਿਬ ਜਾਵਾਂਗੇ, ਫਿਰ ਤਰਨ ਤਾਰਨ ਸਾਹਿਬ ਵੀ ਜਾਣਾ, ਫਿਰ ਸ਼ਾਇਦ ਤਰਨ ਤਾਰਨ ਸਾਹਿਬ ਜੇ ਹਨੇਰਾ ਹੋ ਗਿਆ ਫਿਰ ਉੱਥੇ ਰੁਕਾਂਗੇ, ਤਾਂ ਸਵੇਰ ਨੂੰ ਅਸੀਂ ਬਾਬਾ ਬਕਾਲਾ ਜੀ ਦੇ ਹਰਿਮੰਦਰ ਸਾਹਿਬ ਜਾਵਾਂਗੇ, ਫਿਰ ਉੱਥੋਂ ਅਗਲੇ ਦਿਨ ਅਸੀਂ ਬਾਬਾ ਬਕਾਲਾ ਡੇਰਾ ਬਾਬਾ ਨਾਨਕ ਨੂੰ ਪਿੰਡ ਆਪਣੇ ਹੁੰਦੇ ਹੋਏ ਜਾਵਾਂਗੇ।
ਇਹ ਜਿਹੜਾ ਸਾਰਾ ਫਿਰ ਤੇਲ ਦਾ ਜਾਂ ਯਾਤਰਾ ਦਾ ਖਰਚਾ ਤੁਹਾਡਾ ਆਪਣਾ ਹੀ ਸੀ ਸਾਰਿਆਂ ਨੇ ਰਲ ਕੇ?
ਇਹ ਆਪਣਾ ਹੀ ਸੀਗਾ ਜੀ ਸਾਡਾ।
ਇਹ ਇੱਕ ਸੇਵਾ
ਹੀ ਆ। ਹਾਂਜੀ,
ਬਾਕੀ ਜੀ ਕੰਮ ਕਾਰ ਪਰਮਾਤਮਾ ਚਲਾਉਣ ਵਾਲਾ ਕੁਝ ਹੋਰ ਵੀ ਹੈਗੇ ਨੇ ਨੌਜਵਾਨ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ।
ਅੱਛਾ, ਜਦੋਂ ਰਸਤੇ ਚ ਜਾਂਦੇ ਹੋ ਸ਼ਬਦ ਲੱਗੇ ਹੁੰਦੇ ਨੇ, ਫਿਰ ਨਾਲ ਨਾਲ ਗਾਉਂਦੇ ਜਾਂਦੇ ਹੋ, ਜਾਂ ਕਈ ਵਾਰ ਹੁਣ ਦੇਖਿਆ ਜਾਂਦਾ ਕਿ ਚਮਟੇ ਲੈ ਕੇ ਜਾਂ ਉਹਨਾਂ ਦੇ ਨਾਲ ਗਾਇਆ ਜਾਂਦਾ ਜਾਂ ਨਾਮ ਜਪਿਆ ਜਾਂਦਾ, ਕਿਸ ਤਰੀਕੇ ਨਾਲ ਜਾਂਦੇ ਹੋ ਜਾਂ ਗੱਲਾਂ ਬਾਤਾਂ ਕਰਦੇ ਜਾਂਦੇ?
ਨਹੀਂ ਨਹੀਂ, ਗੱਲਾਂ ਬਾਤਾਂ ਹੀ ਕਰਦੇ ਆ ਜੀ, ਸ਼ਬਦ ਤਾਂ ਇੱਥੇ ਲੱਗੇ ਟਰੈਕਟਰ ਦੇ ਤੇ ਉਦਾਂ ਗੱਲਾਂ ਬਾਤਾਂ ਟਰਾਲੀ ਦੇ ਵਿੱਚ ਕਰਦੇ ਜਾਂ ਆਪਣੇ ਮਨ ਵਿੱਚ।
ਸਾਰੇ ਨੌਜਵਾਨ ਆਏ ਹੋ ਜਾਂ ਸਿਆਣੇ ਬਜੁਰਗ ਜਾਂ ਮਾਤਾਵਾਂ ਉਹ ਭੈਣਾਂ ਵੀ ਆਈਆਂ?
ਸਾਰੇ ਨੌਜਵਾਨ ਹੀ।
ਨੌਜਵਾਨ ਹੀ ਸਾਰੇ ਇਕੱਠੇ ਹੋਏ? ਬਹੁਤ ਵਧੀਆ ਉਪਰਾਲਾ ਜੀ। ਕੁਝ ਹੋਰ ਨੌਜਵਾਨ ਨੇ? ਸਤਿ ਸ੍ਰੀ ਅਕਾਲ ਭਾਜੀ। ਪੜ੍ਹਦੇ ਹੋ ਜਾਂ ਪੜ੍ਹ ਹਟੇ?
ਪੜ੍ਹ ਹਟੇ।
ਅੱਛਾ ਹਾਂਜੀ, ਤੇ ਉਸ ਤੋਂ ਬਾਅਦ ਆ ਸਵਾਬ ਬਣਿਆ, ਤਾਂ ਕਿੱਦਾਂ ਇਹਨਾਂ ਮੁੰਡਿਆਂ ਨੇ ਗੱਲ ਕੀਤੀ ਸੀ ਵੀ ਆਪਾਂ ਜਾਣਾ ਜਾਂ ਫਿਰ ਅਨਾਉਂਸਮੈਂਟ ਹੋਈ ਕਿਸ ਤਰੀਕੇ ਦੇ ਨਾਲ ਫਿਰ ਸਾਰੇ ਜਾਣੇ ਇਕੱਠੇ ਹੋਏ?
ਕਲਾਸ ਫਰੈਂਡ ਸੀ ਆਪਣੇ, ਇਹਨਾਂ ਦਾ ਫੋਨ ਆਇਆ ਸੀ ਕਹਿੰਦੇ ਯਾਤਰਾ ਜਾਣਾ, ਮੈਂ ਕਿਹਾ ਚਲੋ ਠੀਕ ਹੈ ਚੱਲ ਚੱਲਦੇ ਹਾਂ। ਹਾਂਜੀ, ਜਿਸ ਕਰਕੇ
ਜਦੋਂ ਯਾਤਰਾ ਤੇ ਜਾਂਦੇ ਹੋ ਸੰਕਲਪ ਕੋਈ ਲੈ ਕੇ ਆਉਂਦੇ ਆ ਜਾਂ ਕੁਝ ਧਾਰਨਾ ਮਨ ਦੇ ਵਿੱਚ ਹੁੰਦੀ ਆ ਜਾਂ ਜਿਹੜੀ ਗੁਰੂ ਦੇ ਦਰਸ਼ਨ ਕਰਨੇ ਹੋ, ਕੋਈ ਸਿੱਖਿਆ ਮਿਲਦੀ ਆ?
ਸਿੱਖਿਆ ਤਾਂ ਬਹੁਤ ਕੁਝ ਮਿਲਦੀ ਹੈ, ਇਤਿਹਾਸ ਬਾਰੇ ਪਤਾ ਲੱਗਦਾ, ਗੁਰਦੁਆਰਾ ਸਾਹਿਬ ਬਾਰੇ, ਹਾਂਜੀ ਸਭ ਕੁਝ ਪਤਾ ਲੱਗਦਾ ਹੈ। ਬਾਕੀ
ਕੁਝ ਐਸੇ ਸਥਾਨ ਹੈਗੇ ਜਿੱਥੇ ਪਹਿਲੀ ਵਾਰੀ ਵਿਜਿਟ ਕੀਤਾ?
ਮੈਂ ਪਹਿਲੀ ਵਾਰੀ ਆਇਆ ਜੀ
ਸੁਲਤਾਨਪੁਰ। ਅੱਛਾ, ਪਹਿਲਾਂ ਨਹੀਂ ਆਇਆ?
ਪਹਿਲਾਂ ਨਹੀਂ ਕਰੀ ਹੈ।
ਹੁਸ਼ਿਆਰਪੁਰ ਵੈਸੇ ਉਹ ਦੂਸਰੀ ਸਾਈਡ ਤੇ ਰਹਿ ਜਾਂਦਾ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ।
ਭਾਜੀ ਥੋੜਾ ਜਾਨਣਾ ਚਾਹਾਂਗੇ, ਜਦੋਂ ਗੁਰੂ ਧਾਮਾਂ ਤੇ ਦਰਸ਼ਨ ਕਰਨੇ ਆ ਉਸ ਤੋਂ ਬਾਅਦ ਮਨ ਦੇ ਵਿੱਚ ਜਦੋਂ ਵਾਪਸ ਵੀ ਜਾਂਦੇ ਆ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ, ਪਰਿਵਾਰ ਕਿਸ ਤਰ੍ਹਾਂ ਸਾਥ ਦਿੰਦਾ ਪਰਿਵਾਰ ਦੇ ਨਾਲ ਜਦੋਂ ਗੱਲ ਕਰਨੇ ਯਾਤਰਾ ਤੇ ਜਾਂਦੇ
ਆ? ਜੀ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਅਸੀਂ ਕਿਤੇ ਜਾਂਦੇ ਆ, ਤੇ ਪਰਿਵਾਰ ਵੱਲੋਂ ਤਾਂ ਮਨਾਹੀ ਤਾਂ ਕੋਈ ਨਹੀਂ ਹੈਗੀ ਕਿਉਂਕਿ ਆਪਾਂ ਪਹਿਲਾਂ ਵੀ ਆਨੰਦਪੁਰ ਸਾਹਿਬ ਜਾ ਕੇ ਆਏ ਸੀਗੇ, ਤੇ ਚਲੋ ਵਧੀਆ ਲੱਗਦਾ ਉਦਾਂ ਵੀ ਘੁੰਮਣ ਫਿਰਨ ਜਾਂਦਾ ਬੰਦਾ, ਪਰ ਏਦਾਂ ਸਾਨੂੰ ਆਪਣਾ ਜਿੱਥੇ ਇਤਿਹਾਸਕ ਗੁਰਦੁਆਰਿਆਂ ਜਾਂਦੇ ਆ ਤੇ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ, ਤੇ ਆਪਾਂ ਹੋਰਨਾਂ ਵਿੱਚ ਜਦੋਂ ਵਿਚਰਦੇ ਆ ਤੇ ਆਪਣੇ ਗੁਰਦੁਆਰਾ ਸਾਹਿਬ ਜਾਂ ਹੋਰਨਾਂ ਬਾਰੇ ਦੱਸਦੇ ਆ ਕਿ ਪਿੰਡ ਦੇ ਵਿੱਚ ਜਾ ਕੇ ਜਾਂ ਹੋਰ ਕਿਤੇ ਜਾ ਕੇ ਆਪਾਂ ਉੱਥੇ ਘੁੰਮ ਕੇ ਆਏ ਆ, ਤੇ ਚਲੋ ਵਧੀਆ ਲੱਗਦਾ ਜੀ ਏਦਾਂ ਸਾਨੂੰ।
ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਫਿਰ ਉਹ ਵੀ ਕਿਤੇ ਸਥਾਨ ਤੇ ਜਾਂਦੇ ਹੋਣੇ, ਧਾਰਮਿਕ ਸਥਾਨ ਤੇ ਜਾਂ ਫਿਰ ਉਹ ਪਿੰਡ ਦੇ ਵਿੱਚ ਹੀ ਸੇਵਾ ਕਰਨੇ?
ਨਹੀਂ, ਉਦਾਂ ਦਾ ਪਿੰਡ ਚ ਹੀ ਮਨਾਈਦਾ ਜੀ ਉਹ ਹਰ ਵਾਰੀ, ਤੇ ਇਸ ਵਾਰ ਵੀ ਤਿਆਰੀਆਂ ਚੱਲ ਰਹੀਆਂ ਆ ਤੇ ਪ੍ਰਭਾਤ ਫੇਰੀਆਂ ਕੱਢਣੀਆਂ ਹੁਣ ਅਸੀਂ 20 ਤਰੀਕ ਤੋਂ, ਤੇ ਪਰ ਉਦਾਂ ਜਾਣੀ ਕਿ ਕੋਈ ਖਾਸ ਮੌਕਾ ਨਹੀਂ ਹੈਗਾ, ਪਰ ਜਦੋਂ ਸਲਾਹ ਬਣਦੀ ਹੈ ਜਿੱਦਾਂ ਹੁਣ ਇਹਨਾਂ ਨੇ ਨਵੀਂ ਟਰਾਲੀ ਬਣਾਈ ਸੀਗੀ ਉਹਦਾ ਮੱਥਾ ਟਿਕਾਉਣ ਆਏ ਸੀਗੇ ਅਸੀਂ। ਹਾਂਜੀ, ਤੇ ਉਸ ਕਰਕੇ ਤੇ ਜਾਣੀ ਕਿ ਪਹਿਲਾਂ ਆਪਾਂ ਹਰਿਮੰਦਰ ਸਾਹਿਬ ਦਾ ਰੱਖਿਆ ਸੀਗਾ ਜੀ, ਤੇ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਕਿ ਸਾਰੇ ਘੁੰਮ ਕੇ ਆਉਣਾ 10-12 ਗੁਰਦੁਆਰੇ, ਤੇ ਇਸ ਕਰਕੇ ਫਿਰ ਸਬੱਬ ਬਣਿਆ ਜੀ, ਤਾਂ ਕਰਕੇ ਇਕੱਠੇ ਹੋ ਕੇ ਫਿਰ ਉਪਰਾਲਾ ਕੀਤਾ ਅਸੀਂ।
ਬਹੁਤ ਬਹੁਤ ਸ਼ੁਕਰੀਆ ਜੀ।
ਧੰਨਵਾਦ ਜੀ ਬਹੁਤ।
ਜੀ ਇਹ ਜਿਹੜੇ ਨੌਜਵਾਨ ਆ ਜਿਹੜੀ ਗੱਲਬਾਤ ਕਰਨੇ, ਥੋੜੇ ਕੁਝ ਹੋਰ ਵੀ ਨੌਜਵਾਨ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਦੀ ਜਿਹੜੀ ਆ ਉਹ ਸਾਂਝ ਪਾਉਂਦੇ ਆ, ਬਾਲਾ ਜਗਦੇ ਨੇ ਮੁੰਡੇ। ਅੱਛਾ, ਜਿਵੇਂ ਉਹਨਾਂ ਨੇ ਭਾਜੀ ਹੋਰਾਂ ਨੇ ਦੱਸਿਆ ਕਿ ਸਵੇਰੇ ਜਿਹੜੇ ਨਗਰ ਕੀਰਤਨਾਂ ਦੇ ਵਿੱਚ ਜਾਂ ਪ੍ਰਭਾਤ ਫੇਰੀਆਂ ਹੁੰਦੀਆਂ ਉਹਨਾਂ ਚ ਵੀ ਸ਼ਾਮਲ ਹੁੰਦੇ, ਤੁਸੀਂ ਵੀ ਸ਼ਾਮਲ ਹੁੰਦੇ?
ਹਾਂਜੀ ਹਾਂਜੀ, ਹੋ ਜੀ ਦਾ ਜੀ ਜਦੋਂ ਸੇਵਾ ਮਿਲਦੀ ਆ।
ਅੱਛਾ, ਜਦੋਂ ਸਵੇਰੇ ਸਵਖਤੇ ਉੱਠਦੇ ਹੋ, ਕਿਉਂਕਿ ਨੌਜਵਾਨ ਕਹਿੰਦਾ ਲੇਟ ਹੀ ਉੱਠਿਆ ਜਾਵੇ ਤਾਂ ਬਿਹਤਰ ਆ, ਜਦੋਂ ਸਵੇਰੇ ਉੱਠਦੇ ਹੋ ਕਿਸ ਤਰੀਕੇ ਦੇ ਨਾਲ, ਘਰ ਦੇ ਹੀ ਉਠਾਉਂਦੇ ਆ ਜਾਂ ਆਪਣੇ ਆਪ ਹੀ ਬੰਨਿਆ ਹੁੰਦਾ ਟਾਈਮ?
ਨਹੀਂ ਜੀ, ਦੇਖੋ ਪਹਿਲਾਂ ਜਦੋਂ ਜਿਮ ਜਾਂਦੇ ਸੀ ਥੋੜਾ ਟਾਈਮ ਪਹਿਲਾਂ, ਫਿਰ ਵਿੱਚ ਬਿਮਾਰ ਹੋ ਗਏ ਸੀ, ਉਦੋਂ ਤਾਂ 5 ਵਜੇ ਆਪ ਹੀ ਜਾਗ ਆ ਜਾਂਦੀ ਸੀ, ਤਾਂ ਪ੍ਰਭਾਤ ਫੇਰੀਆਂ ਵੇਲੇ ਥੋੜਾ ਅੱਧਾ ਘੰਟਾ ਪਹਿਲਾਂ ਅਲਾਰਮ ਲਾ ਕੇ ਉੱਠ ਲਈਦਾ ਆ, ਫਿਰ ਉਨਾ ਟਾਈਮ ਬੰਦੇ ਨੇ ਨਹਾਉਣਾ ਧੋਣਾ ਪੈਂਦਾ, ਤਿਆਰ ਹੋਣਾ।
ਜਿਮ ਦਾ ਸਿਹਤ ਤੇ ਮੇਰੇ ਕੀ ਮਿਲ ਲੱਗਦਾ ਕਿ ਹਲੇ ਸ਼ੁਰੂ ਹੀ ਕੀਤਾ?
ਨਹੀਂ ਯਾਰ ਭਾਜੀ, ਬਿਮਾਰ ਹੋ ਗਿਆ ਸੀ ਵਿੱਚ ਮੈਂ ਬਹੁਤ ਜ਼ਿਆਦਾ, ਸਾਰਾ ਕੁਝ ਫਿਰ ਡਾਊਨ ਹੋ ਜਾਂਦਾ ਤੁਹਾਨੂੰ ਪਤਾ।
ਕਈ ਡਾਕਟਰ ਵਗੈਰਾ ਉਸ ਤਰ੍ਹਾਂ ਦਾ ਯੂਜ਼ ਕਰ ਲਿਆ ਜਿਹੜਾ ਸੈੱਟ ਨਹੀਂ ਬੈਠਾ, ਕਿਉਂਕਿ ਕਈ ਵਾਰ ਜਲਦੀ ਸਰੀਰ ਬਣਾਉਣ ਦੇ ਚੱਕਰ ਦੇ ਵਿੱਚ ਅਸੀਂ ਕੁਝ ਐਸਾ ਲੈ ਲੈਂਦੇ ਆ ਕਿ ਛੇਤੀ ਬਣ ਜਾਏ।
ਉਹ ਵੀ ਚਲੋ ਚੱਲਦਾ ਸੀ, ਪਰ ਵਿੱਚ ਵੈਕਸੀਨ ਲਵਾਈ ਸੀ ਕੋਰੋਨਾ ਦੀ, ਉਹਦੇ ਕਰਕੇ ਬੁਖਾਰ ਬਹੁਤ ਜ਼ਿਆਦਾ ਚੜਿਆ, ਤਾਂ ਵੀਕਨੈਸ ਬਹੁਤ ਜ਼ਿਆਦਾ ਆ ਗਈ ਸੀ, 107 ਬੁਖਾਰ ਚੜਦਾ ਰਿਹਾ, ਉਹ ਫਿਰ ਹਫ਼ਤਾ ਤੁਹਾਨੂੰ ਪਤਾ ਵਿੱਚ ਬੰਦਾ ਦਵਾਈ
ਨਹੀਂ ਸੈੱਟ ਨਹੀਂ ਬੈਠੀ ਜਾਂਦੀ,
ਉਹ ਸਹੀ ਨਹੀਂ ਰਿਹਾ, ਤਾਂ ਕਰਕੇ ਫਿਰ ਬਹੁਤ ਜ਼ਿਆਦਾ ਕੰਮ ਖਰਾਬ।
ਡਬਲ ਡੋਜ਼ ਲੈ ਲਈ ਫਿਰ?
ਨਹੀਂ,
ਚਲੋ ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਸ਼ੁਕਰੀਆ,
ਧੰਨਵਾਦ ਜੀ।
ਅਤੇ ਇਹ ਸਨ ਨੌਜਵਾਨ, ਵੈਸੇ ਇੱਕ ਨੌਜਵਾਨਾਂ ਦੇ ਵਿੱਚ ਤਾਂ ਹੈ ਹੀ ਆ ਕਿ ਜਿਹੜਾ ਬਾਹਰ ਜਾਣ ਦਾ ਜਿਹੜਾ ਉਹ ਹੈ ਹੀ ਆ, ਰਿਵਾਜ ਜਾਂ ਕਹਿ ਲਓ ਜਾਂ ਮਜਬੂਰੀ ਕਹਿ ਲਓ ਜਾਂ ਟ੍ਰੈਂਡ ਕਹਿ ਲਓ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੇਖਣੀਆਂ ਪੈਂਦੀਆਂ। ਬਹੁਤੇ ਨੌਜਵਾਨ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਗੱਲਾਂ ਬਾਤਾਂ ਜਿਹੜੀਆਂ ਕਰਦੇ ਨੇ ਤਾਂ ਉਹਦੇ ਉਸ ਤੋਂ ਬਾਅਦ ਜਿਹੜੇ ਆ ਉਹ ਪਰਮਾਤਮਾ ਦਾ ਨਾਮ ਜਪਦੇ ਜਿਹੜੇ ਯਾਤਰਾ ਕਰਦੇ ਨੇ। ਯਾਤਰਾ ਸਾਨੂੰ ਕਰਨੀਆਂ ਚਾਹੀਦੀਆਂ ਨੇ, ਜਦੋਂ ਅਸੀਂ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਸਾਡੇ ਇਤਿਹਾਸ ਨਾਲ ਜਾਣੂ ਅਸੀਂ ਹੁੰਦੇ ਹਾਂ, ਤਾਂ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਕਿ ਨੌਜਵਾਨ ਜਿਹੜੇ ਆ ਜਦੋਂ ਸਮਾਂ ਮਿਲੇ ਤਾਂ ਉਹਨਾਂ ਨੂੰ ਧਾਰਮਿਕ ਸਥਾਨਾਂ ਤੇ ਜਾਣਾ ਜ਼ਰੂਰ ਚਾਹੀਦਾ। ਪਹਿਲੇ ਦੋਸਤੋ ਇੰਨਾ ਹੀ ਪ੍ਰੋਗਰਾਮ ਦੀ ਹਾਜ਼ਰੀ ਜਿਹੜੀ ਉਹ ਕਬੂਲ ਕਰੋ, ਕੱਲ ਨੂੰ ਫਿਰ ਅਸੀਂ ਗੁਰੂ ਧਾਮਾਂ ਦੇ ਦਰਸ਼ਨ ਕਰਾਵਾਂਗੇ ਤਾਂ ਸੁਲਤਾਨਪੁਰ ਲੋਧੀ ਤੋਂ ਹੀ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ। ਸਤਿ ਸ੍ਰੀ ਅਕਾਲ।
नानक नाम चढ़दी कला तेरे पाने सर्वत दा भला।
जानी तैनू परख ना कोई, जानी तैनू परख ना कोई, रियल ते फेक दी रेंज विच बैठे जट दे अंजू ता वेख दी, रेबन दे थले रोंदे नैन ता वेख दी, जानी तैनू परख ना मेरे दे 90 किलोमीटर, शक्ल देख के चंटी हो गया जट ता नहीं सी चिटर, रह गया मैं धूड़ शान दा, रह गया मैं धूड़ शान दा, रह गया मैं धूड़ शान दा, 11 ते लेख दी रेंज विच बैठे जट दे अंजू ता वेख दी, रे बन दे थले रोंदे नैन ता वेख दी, जानी तैनू परख ना कोई, आउनी लभदी उमरां नू मिल गई हार करारी, दिल वड्डे दिल मिलिया ना सानू मिले बैठे जट दे अंजू ता वेख दी, रे बन दे थले रोंदे नैन ता वेख दी, जानी तैनू परख ना कोई।
रोम शहर विच एक चर्च सी, उस दे पादरी सन फादर डिमेलो। उन्हां नूं पता लगा कि एक दूर दुराडे पिंड विच डेविड स्मिथ नां दा एक व्यक्ति है। लोक कहिंदे हन कि ओ जदों साडे वास्ते अरदास करदा है साडियां मनोकामनावां पूरियां हो जांदियां हन। फादर डिमेलो दे मन विच आया कि क्यों ना जाके उस व्यक्ति नूं मिलिया जावे। फादर डिमेलो आप बहुत पढ़े लिखे गुणी ज्ञानी व्यक्ति सन ते ईसाई धर्म दे बहुत वड्डे ज्ञाता। फादर डिमेलो ते उन्हां दा साथी किश्ती विच बैठ के डेविड दे पिंड चले गए। उसनूं जद पता लगा तां डेविड ने उन्हां दी बहुत आओ भगत कीती। उन्हां दे बैठिया ही 2-4 लोग आए ते डेविड ने उन्हां लोड़वंद लोकां लई अरदास कीती। फादर डिमेलो ने उह सारा कुछ देखिया। उन्हां नूं महसूस होया कि इहदा अरदास करन दा ढंग सही नहीं है ते ओह डेविड नूं समझाउण लगे कि सही तरीके नाल ईसाई धर्म दे विच अरदास किवें कीती जांदी है। डेविड ने उन्हां दा धन्नवाद कीता कि अज तों बाद ओह होर वधिया ढंग नाल लोकां दी सेवा कर सकेगा। कुछ देर बाद फादर डिमेलो ते उन्हां दा साथी वापस अपने शहर वल नूं रवाना हो गए। ओह किश्ती दे विच जा रहे सन। हाले उन्हां नूं 10 मिंट ही तुरियां नूं होए सन कि उन्हां दूरों वेख्या कि कोई व्यक्ति पानी दे उपर दौड़दा होया उन्हां वल आ रहा है। फादर डिमेलो ते उन्हां दा साथी ए वेख के हैरान हो गए। ओह व्यक्ति लागे पहुंचया तां पता लगा कि ए डेविड स्मिथ है ते डेविड ने हाथ जोड़ के पुछया, फादर जिहड़ा तुसीं मैनूं ढंग दस के आए हो अरदास करन दा, किरपा करके मैनूं एक वार ओह फिर समझा दिओ। फादर डिमेलो ओदे सवाल दा जवाब देन दी थां ओनू पुछन लगे, तू पानी दे उपर किवें तुरिया आ रहा सैं? तां डेविड कहन लगा, मैं बस रब अगे अरदास कीती ते रब दा नां लैके मैं पैर पानी ते रखदा ते तुर के तुहाडे कोल आ गया। फादर कहन लगे, डेविड तैनू साडे सिखाए हुए ढंग सिखण दी लोड़ नहीं है, जा
तू जिस तरह भी अरदास करदा है उसे तरह ही करया कर। दोस्तो जे तुहाडी अरदास पूरी हो रही है तां तुहानू ए सिखन दी लोड़ नहीं है कि सही ढंग नाल अरदास किवें करी दी है। जे जंगल विच रहन वाला कोई व्यक्ति कच्चा मांस ते कच्चियां सब्जियां खा के भी तंदुरुस्त है तां उसनू ए जानन दी लोड़ नहीं है कि सब्जियां ते मांस नू पकाया किवें जांदा है। पर जे किसे व्यक्ति नू कच्चा अन्न खाना उस दे शरीर नू तकलीफ पहुंचा रहा है तां उसनू लोड़ है जानन दी कि अन्न नू किवें पकाया जा सकता है ते सौखे तरीके नाल हजम कीता जा सकता है। जे तुसी अपनी जिंदगी दे विच बहुत खुश हो तां तुहानू ए जानन दी लोड़ नहीं है कि खुशी किवें प्राप्त कीती जावे। जे तुहानू लगदा है कि तुसी अपने जीवन दे विच खुश नहीं हो, संतुष्ट नहीं हो, आनंद विच नहीं हो, तां तुहानू ज्ञान दी लोड़ है। आवाज अते विचार सरबजीत सिंह।
ਕਿੱਥੋਂ ਲਫ਼ਜ਼ ਲਿਆਵਾਂ ਘੜਕੇ ਤੇਰੇ ਮੇਚ ਦੇ, ਕਿੱਦਾਂ ਸਿਫਤ ਕਰਾਂ ਮੈਂ ਦੱਸ ਖਾਂ ਤੇਰੀ ਕੁੜੀਏ ਨੀ। ਕੁਦਰਤ ਵਰਗੀ ਏ ਜਾਂ ਕੁਦਰਤ ਤੇਰੇ ਵਰਗੀ ਨੀ, ਜਾਈ ਧਰਤੀ ਦੀ ਤੂੰ ਉਂਬਰਾਂ ਤੇ ਚੰਨ ਵਰਗੀ ਨੀ। ਤੇਰਾ ਮੁੱਲ ਪਾਦਿਆਂ ਏਡੀ ਨਹੀਂ ਔਕਾਤ ਅਜੇ, ਮਹਿੰਗੇ ਮੁੱਲ ਦੀ ਏ ਨਾ ਪੱਟੀਏ ਕਿਸਮਤ ਪੁੜੀਏ ਨੀ। ਤੇਰਾ ਰੂਪ ਸਾਦਗੀ ਵਿੱਚ ਵੀ ਕਿੰਨਾ ਫੱਬਦਾ ਏ, ਤੱਕਦੇ ਤੈਨੂੰ ਰਾਹੀ ਰਾਹਾਂ ਨੂੰ ਭੁੱਲ ਜਾਂਦੇ ਨੇ, ਸੂਰਤ ਸੀਰਤ ਦੇ ਦਰ ਤੇਰੇ ਤੇ ਖੁੱਲ ਜਾਂਦੇ ਨੇ। ਤੂੰ ਏ ਨੂਰ ਨਿਰਾ ਨੂਰ ਨਿਰਾ ਨੂਰ ਨਿਰਾ ਨੂਰ ਨਿਰਾ ਨੂਰ ਨਿਰਾ ਤੇ ਅਸੀਂ ਕੋਤੀਆਂ ਵਰਗੇ ਆ, ਸੋਨੇ ਰੰਗੀਏ ਤੇਰੇ ਅੱਗੇ ਤਾਈਓ ਤੁਰੀਏ ਨੀ। ਰੱਖੀਏ ਸਾਂਭ ਸਾਂਭ ਕੇ ਤੂੰ ਸਾਹਾਂ ਤੋਂ ਪਿਆਰੀਏ, ਸਾਨੂੰ ਬੇਅਕਲਾਂ ਨੂੰ ਭਾਗਾਂ ਦੇ ਨਾਲ ਜੁੜੀਏ ਨੀ।
ਸਦੀਆਂ ਤੋਂ ਮਨੁੱਖ ਪ੍ਰਵਾਸ ਕਰਦਾ ਆ ਰਿਹਾ ਹੈ। ਇਹ ਪ੍ਰਵਾਸ ਪੜ੍ਹਾਈ ਲਿਖਾਈ ਲਈ, ਕੰਮ ਕਾਰ ਲਈ ਜਾਂ ਬਿਹਤਰ ਜੀਵਨ ਦੇ ਲਈ ਕੀਤੇ ਜਾਂਦੇ ਨੇ। ਅਜੋਕੀ ਦੁਨੀਆ ਵਿੱਚ ਮਾਈਗ੍ਰੇਸ਼ਨ ਦੇ ਸੰਬੰਧ ਵਿੱਚ ਕੀ ਕਾਨੂੰਨ ਨੇ, ਵੱਖ ਵੱਖ ਦੇਸ਼ਾਂ ਦੇ ਮਾਈਗ੍ਰੇਸ਼ਨ ਸੰਬੰਧੀ ਜਾਣਕਾਰੀ ਹਰਮਨ ਰੇਡੀਓ ਤੇ ਤੁਸੀਂ ਲੈ ਸਕੋਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ।
ਰੰਗ ਤੇਰੀ ਚੁੰਨੀ ਮੇਰੀ ਪੱਗ ਦਾ ਲਾਗੇ ਖੜਾ ਸੱਚੀ ਬਾਈ ਗੋਡ ਬੜਾ ਫੱਬਦਾ, ਇੱਕੋ ਹੀ ਰੰਗ ਤੇਰੀ ਚੁੰਨੀ ਮੇਰੀ ਪੱਗ ਦਾ ਲਾਗੇ ਖੜਾ ਸੱਚੀ ਬਾਈ ਗੋਡ ਬੜਾ ਫੱਬਦਾ। ਫੱਬਰਾ ਤੇ ਚਾਦਰ ਵਿਸ਼ਾਦਾ ਸੋਨੀ तेरे मेरे प्यार वाली आजो तस्वीर दी तारे आने दिती आ मुबारक है चन्नू किन्नी सोनी लग दिए जोड़ी तारा मीरा दी मेरी सोनी है मेरी हीरी है दिल भी तेरा है जान भी तेरी है मेरी सोनी है मेरी हीरी है दिल भी तेरा है जान भी तेरी मिक रही है आपा राजा रानी बन के जिवे आप रोए हुण कानी विच मण के इक मिक रही है आपा राजा रानी बन के जिवे आप रोए हुण कानी विच मण के लग देना पैर अज धरती ते सोनिए हो गई कबूल दुआ मंगी होई पीरा दी मेरी सोनी है मेरी हीरी है दिल भी तेरा है जान भी तेरी है मेरी सोनी है मेरी हीरी है दिल भी तेरा है जान भी तेरी बस कहां साड़ा जा मुकद्दरा दा खेल है रब ने कराया दो रूहां दा मेल है ओ बस कहां साड़ा जा मुकद्दरा दा खेल है रब ने कराया दो रूहां दा मेल है लगे ना नजर रब्बा साडे इस प्यार नूं मंग नहीं होर कोई दौलत जागीरा दे मेरी सोनी है मेरी हीरी है दिल भी तेरा है जान भी तेरी है मेरी सोनी है मेरी हीरी है दिल भी तेरा है जान भी तेरी है
ये तुसी अपने पैसे गिन सकते हो ता तुसी सच्ची मुच्ची दे अमीर नहीं हो विचार जीन पाल गेटी चंगे अते चंजे विचारां ले जुड़े रहो हरमन रेडियो दे नाल
ਮਗਰੋਂ ਦੂਜੇ ਦੇ ਦੁੱਖ ਸਮਝਣੇ ਪੈਂਦੇ ਆਪ ਹੰਢਾਣ ਤੋਂ ਮਗਰੋਂ ਆਪ ਹੰਢਾਣ ਤੋਂ ਮਗਰੋਂ ਧੀਆਂ ਦੇ ਦੁੱਖ ਮਾਪਿਆਂ ਲਈ ਚੱਲਣੇ ਡਾਢੇ ਔਖੇ ਸੁੱਖ 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 ਲਏ ਜੋ ਜੱਗ ਤੋਂ ਘੱਲਣੇ ਡਾਢੇ ਔਖੇ ਪਤਾ ਨਹੀਂ ਕਦ ਕਿਹੜੇ ਵੇਲੇ ਕੀ ਸੱਜਣਾ ਹੋ ਜਾਣਾ ਪਤਾ ਨਹੀਂ ਕਦ ਕਿਹੜੇ ਵੇਲੇ ਕੀ ਸੱਜਣਾ ਹੋ ਜਾਣਾ ਰੋ ਕੇ ਮੰਨੀਏ ਹੱਸ ਕੇ ਮੰਨੀਏ ਮੰਨਣਾ ਹੀ ਪੈਣਾ ਭਾਣਾ ਦੇ ਉਹ ਤਾਂ ਨਿਤ ਦਿਨ ਪਲ ਪਲ ਮਰਦੇ ਦਿਨ ਪਲ ਪਲ ਮਰਦੇ ਉਹ ਭੈਣੋ ਵੀਰੋ ਦੋਸਤੋ ਕੋਈ ਵੀ ਇੰਜ ਕਦੇ ਨਾ ਕਰਿਓ ਭੈਣੋ ਵੀਰੋ ਦੋਸਤੋ ਕੋਈ ਵੀ ਇੰਜ ਕਦੇ ਨਾ ਕਰਿਓ ਰੱਬ ਬਿਸ਼ਕ ਦੀ ਲੈ ਜੇ ਹਾੜਾ ਆਪਣੇ ਆਪ ਨਾ ਮਰਿਓ ਜ਼ਿੰਦਗੀ ਦੇ ਨਾਲ ਲੜਨਾ ਇਹ ਤਾਂ ਫਰਜ਼ ਹੁੰਦਾ ਇਕਲਾਕੀ ਜ਼ਿੰਦਗੀ ਦੇ ਨਾਲ ਲੜਨਾ ਇਹ ਤਾਂ ਫਰਜ਼ ਹੁੰਦਾ ਇਕਲਾਕੀ ਜ਼ਿੰਦਗੀ ਦੇ ਨਾਲ ਲੜਨਾ ਇਹ ਤਾਂ ਫਰਜ਼ ਹੁੰਦਾ ਇਕਲਾਕੀ
ਸੋਚਣ ਵਾਲੀ ਗੱਲ ਹੈ ਕਿ 100 ਰੁਪਏ ਦਾ ਨੋਟ ਬਹੁਤ ਜ਼ਿਆਦਾ ਲੱਗਦਾ ਹੈ ਜਦੋਂ ਗੁਰਦੁਆਰੇ ਚ ਦਿੱਤਾ ਜਾਵੇ ਪਰ 100 ਦਾ ਪੈਟਰੋਲ ਪਵਾ ਕੇ ਫੂਕਣਾ ਬਹੁਤ ਛੋਟਾ ਲੱਗਦਾ ਹੈ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
ਨਿਤ ਦਿਲ ਤੇ ਚਲਾਏ ਨੈਣਾ ਵਾਲ ਤੀਰ ਨਿਤ ਦਿਲ ਤੇ ਚਲਾਏ ਤੋਰ ਤੇਰੀ ਕਾਲਜੇ ਤੇ ਕੈਰ ਜੇ ਹਟਾਏ ਤੋਰ ਤੇਰੀ ਕਾਲਜੇ ਤੇ ਕੈਰ ਜੇ ਹਟਾਏ ਵੇਖੀ ਸਭ ਤੋਂ ਨਾ ਕਰਾਂ ਦੀ ਕੁਛ ਰੰਗ ਨਹੀਂ ਛੇੜਾ ਕਹਿੰਦੀ ਸੀ ਕਵਾਜ ਚੱਕ ਧਾਲ ਫੜ ਚੱਕ ਤੇਰਾ ਲੌਂਗ ਨਹੀਂ
ਚਿਰ ਦਾ ਗਵਾਚਾ
ਜਿਹੜਾ ਕਹਿੰਦੀ ਸੀ ਗਵਾਚਾ ਹਲ ਪੜ ਚੱਕ ਤੇਰਾ ਲੌਂਗ ਨਹੀਂ ਜਿਹੜਾ ਕਹਿੰਦੀ ਸੀ ਗਵਾਚਾ ਹਲ ਪੜ ਚੱਕ ਤੇਰਾ ਲੌਂਗ ਨਹੀਂ ਜਿਹੜਾ ਕਹਿੰਦੀ ਸੀ ਗਵਾਚਾ
ਜੀ ਵੈਰੋ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਆ। ਉਮੀਦ ਹੈ ਕਿ ਪ੍ਰੋਗਰਾਮ ਦਾ ਤੁਸੀਂ ਆਨੰਦ ਲਿਆ ਹੋਏਗਾ, ਜਿਹੜਾ ਕਿ ਸੁਲਤਾਨਪੁਰ ਲੋਧੀ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜਾ ਤੁਹਾਡੇ ਤੱਕ ਲੈ ਕੇ ਆਂਦਾ ਜੀ ਗੁਰਦੁਆਰਾ ਹੱਟ ਸਾਹਿਬ ਦਾ। ਤੇ ਲਓ ਜੀ ਹੁਣ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ, ਮਾਫੀ ਚਾਹੁੰਦੇ ਥੋੜਾ ਜਿਹਾ ਦੇਰ ਜਿਹੜੀ ਹੋ ਜਾਂਦੀ ਰਾਸਤੇ ਦੇ ਵਿੱਚ, ਕਿਉਂਕਿ ਸੁਲਤਾਨਪੁਰ ਤੋਂ ਸਟੂਡੀਓ ਦਾ ਜਿਹੜਾ ਰਾਸਤਾ ਉਹ ਥੋੜਾ ਜਿਹਾ ਹੈਗਾ 20 ਕਿਲੋਮੀਟਰ ਦਾ, ਇਸ ਕਰਕੇ ਥੋੜਾ ਜਿਹਾ ਦੇਰੀ ਜਿਹੜੀ ਆ ਉਹ ਜ਼ਰੂਰ ਹੋ ਗਈ ਆ। ਉਹਦੇ ਲਈ ਉਮੀਦ ਆ ਕਿ ਸਾਡੇ ਸਰੋਤੇ ਇਸ ਚੀਜ਼ ਦੀ ਮਾਫ਼ ਜ਼ਰੂਰ ਕਰ ਦੇਣਗੇ।
ਵਾਹ ਮਾਫ਼ ਕਰ ਹੀ ਦੇਣਾ।
ਤਾਇਆ ਜੀ ਆਜੋ ਆਜੋ ਆਜੋ, ਆਉਣਾ ਤਾਂ ਮੈਂ ਤਾਂ ਵਾ ਜੀ ਕਿਤੇ ਗਿਆ ਹੋਇਆ। ਕੀ ਗੱਲ ਹੋਈ? ਉਹ ਗੱਲ ਠੰਡੇ ਠੁੰਡੇ ਜਾਂ ਪਿਓਦੀ ਨੇ ਹੁਖਪ੍ਰੀਤ ਬਣਾਉਣੇ ਆਏ ਰਹਿ। ਕੱਲ ਤੁਸੀਂ ਆਏ ਨੀ, ਆਉਣਾ ਮੈਂ ਸਵਾਹ ਸੀ, ਤੂੰ ਵੀ ਕਿਤੇ ਦਫ਼ਾ ਹੋ ਗਿਆ। ਮੈਂ ਤਾਂ ਜੀ ਨਗਰ ਕੀਰਤਨ ਚਲੇ ਗਿਆ। ਆਹ ਤੇ ਮਾਫ਼ ਵਿਆਹ ਚਲੇ ਗਿਆ, ਇਸੇ ਕਰਕੇ ਰਹਿ ਗਿਆ ਤਾਇਆ ਜੀ। ਚਲੋ ਤੇ ਹੁਣ ਫੇਰ ਤੁਸੀਂ ਤੇ ਵਿਆਹਾਂ ਦੇ ਵਿੱਚ ਪੂਰੇ ਛਾਏ ਆ। ਵਿਆਹ ਦੀ ਏਦਾਂ ਦੁਨੀਆ ਆਣ ਕਹਿੰਦੀ ਆ, ਉਹਦੇ ਵਿਆਹ ਦੇ ਵੇਖੇ ਅਸੀਂ ਪਹਿਲਾਂ ਜਿਹੜੇ ਵੇਖੇ ਆ, ਉਹ ਵਿਆਹ ਅਸੀਂ ਵਿਆਹ ਨੀ ਵਿਆਹ ਹੁਣ ਵੇਖਿਆ ਜਿਹੜਾ ਅਸੀਂ ਵੇਖਿਆ। ਮੈਂ ਕਿਹਾ ਹਲੇ ਵੇਖਿਆ ਤੁਸੀਂ ਕੀ? ਹਲੇ ਤਾਂ ਗਾਂ ਵੇਖੜਾ, ਹਲੇ ਤਾਂ ਫੀਚਰ ਆ। ਉਹ ਕਹਿੰਦੇ ਫੀਚਰ ਸਾਨੂੰ ਪ੍ਰੈਜੈਂਟ ਤੋਂ ਪਤਾ ਲੱਗ ਜਾਂਦਾ ਕੀ ਆ ਜੀ। ਅਫਲਾਤੂਨ ਵਿਆਹ ਜਿਹੜਾ ਅਸੀਂ ਉਹ ਮਤਲਬ ਕਰਨਾ ਮੁੰਡੇ ਦਾ ਜੀ। ਚਲੋ ਤਾਇਆ ਜੀ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਅਸੀਂ ਦੇ ਦਿੰਦੇ ਹਾਂ ਜੀ। ਮੁਬਾਰਕਾਂ ਤੇ ਮੁਬਾਰਕਾਂ ਜਾਂ ਮੁਬਾਰਕਾਂ ਨੂੰ ਸਾਡਾ ਉਸੇ ਜਿਹੜਾ ਚਾਰ ਵਟੇ ਖੱਟੇ ਸਾਰੇ ਡਾਦੇ ਲੱਗੇ ਆ, ਇਹਨੂੰ ਮੁਬਾਰਕਾਂ ਦੀ ਜ਼ਰੂਰ ਬਈ। ਚਲੋ ਫਿਰ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਨੂੰ ਸ਼ਾਮਲ ਕਰਨੇ ਆ, ਤੇ ਪਿਆਰੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਸ਼ਾਮਲ ਹੋਣਾ ਤੇ ਰਿਕੁਐਸਟ @ harmanradio.com ਤੇ ਈਮੇਲ ਕਰ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਪ੍ਰੋਗਰਾਮ ਦੇ ਵਿੱਚ ਭੇਜਿਆ ਜਾ ਸਕਦਾ। ਤੇ ਲਓ ਜੀ ਪਹਿਲੇ ਸਰੋਤੇ ਜਿਹੜੇ ਆ ਸਵਰਨ ਸਿੰਘ ਭਾਜੀ ਹੋਣੀ ਪਹੁੰਚੇ ਨੇ, ਕਹਿੰਦੇ ਹੈਲੋ ਤਾਇਆ ਜੀ, ਮਨਦੀਪ ਭਾਜੀ, ਮਲਕੀਤ ਭਾਜੀ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਵਰਨ ਸਿੰਘ ਜੀ, ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਰਨ ਸਿੰਘ ਪਿੰਡ ਦੌਲੇਵਾਲ ਜ਼ਿਲ੍ਹਾ ਮੋਗਾ ਤੋਂ ਆਪਾਂ ਨੂੰ ਸੁਣਦੇ ਪੈਣ, ਕਹਿੰਦੇ ਜੀ ਨਾਲ ਦੋਸਤ ਬਿੰਦਰ ਗਹਿਲੋਤ ਤੇ ਓਂਕਾਰ ਸਿੰਘ ਕਾਰੀ ਆਪਾਂ ਨੂੰ ਸੁਣਦੇ ਪੈ ਨੇ। ਵਾਹ ਵਾਹ ਓਂਕਾਰ ਕਾਰੀ, ਕਾਰੀ ਦੀਆਂ ਕਿਆਰੀ ਸਾਂ, ਕਾਰੀ 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 ਮਲਕੀਤ ਦੀ ਜੱਗ ਤੋਂ ਜਾਣ ਦੀ ਤਿਆਰੀ। ਕਹਿੰਦੇ ਨੇ ਤਾਇਆ ਜੀ ਗੀਤ ਸੁਣਨਾ, ਤੇਰੇ ਇਸ਼ਕੇ ਮੈਂ ਨਾਚੇਂਗੇ, ਤੇਰੇ ਇਸ਼ਕੇ ਮੈਂ ਨਾਚੇਂਗੇ, ਇਸ਼ਕੇ ਮੈਂ ਟੇਕੇ ਬਹਿਣਾ। ਮਾੜੀ ਗੱਲ ਆ ਬਲਾ ਸਵਾਲ ਜਿਹਾ, ਇਸ਼ਕੇ ਜੇ ਬੰਦੇ ਨੂੰ ਟੇਕੇ ਬਹਿਣਾ ਚਾਹੀਦਾ, ਇਸ਼ਕੇ ਜੇ ਬਾਲਾ ਨੱਚਣ ਨਚਾਉਣ ਚਾਹੀਦਾ ਜੀ। ਬੁੱਲਾ ਨੱਚਿਆ ਸੀ, ਬੁੱਲਾ ਨੱਚਿਆ ਸੀ ਯਾਰ ਮਨੂਰ, ਉਸੇ ਨੂੰ ਮਨਾਉਣ ਲੈ ਕੇ ਇਸ਼ਕੇ ਨੀ ਨੱਚਿਆ। ਬੁੱਲਾ ਤਾਂ ਨੱਚਦਾ ਸੀ ਵੀ ਯਾਰ ਮੰਨ ਜਾਵੇ ਕਿਸੇ ਦੇ, ਬੁੱਲਾ ਕੰਜਰਾਂ ਜੀ ਯਾਰ ਰਲਿਆ, ਕੰਜਰਾ ਜੀ ਯਾਰ ਰਲਿਆ, ਕੰਜਰੀ ਨੂੰ ਕਹਿੰਦੇ ਜਿਹੜੇ ਨੱਚਦੇ ਸੀ, ਗਾਉਂਦੇ ਸੀ, ਧੁੰਮਾਂ ਪਾਉਂਦੇ ਸੀ, ਲੁੱਡੀਆਂ ਪਾਉਂਦੇ ਸੀ, ਤੇ ਨਚਾਰ ਜੀ ਨੂੰ ਕਹਿੰਦੇ ਨੱਚਣ ਚੱਲ ਗਿਆ। ਤਾਂ ਘਰ ਜਾਣ ਗਿਆ, ਬੁੱਲਿਆ ਉਹ ਤੂੰ ਕਿਹੜੇ ਕੰਮ ਕਰਦਾ ਫਿਰਦਾ, ਸੱਯਦ ਹੋ ਕੇ ਤਾਂ ਤੂੰ ਰਾਈਆਂ ਚ ਨੱਚਦਾ ਫਿਰਦਾ, ਰਾਈਆਂ ਦੇ ਗੂੰ ਗਾਉਂਦਾ ਫਿਰਦਾ। ਉਹ ਕਹਿੰਦਾ ਜਿਹੜਾ ਮੈਨੂੰ ਸੱਯਦ ਆਖੇ, ਨਰਕਾਂ ਦੀਆਂ ਜਿਹੜੀਆਂ ਉਹਨੂੰ ਵਾਧੂਆਂ ਜਾਣੀ ਦਿੱਤੀਆਂ, ਵੀ ਜਿਹਨਾਂ ਨੇ ਮੈਨੂੰ ਰਾਈ ਆਖਿਆ ਉਹ ਬਹਿਤਾਂ ਨੂੰ ਜਾਣ, ਬਾਕੀ ਜਿਹੜੇ ਨਰਕਾਂ ਨੂੰ ਜਾਣ, ਉਹਦਾ ਜਿਹੜਾ ਤੂੰ ਮੈਨੂੰ ਕਹਿੰਦਾ ਆਪਣੇ ਮੂਰਖ ਦਾ, ਉਹ ਮਹਾਰਾਜ ਉਹਨਾਂ ਨੂੰ ਸਵਰਗ ਦੇਵੇ, ਜਿਹੜੇ ਤੂੰ ਮੈਨੂੰ ਵੱਡੀ ਯਾਦਨਾ ਕਰਕੇ ਜਾਣਦੇ ਉਹਨਾਂ ਨੂੰ ਜਨਤਾ ਕਿਆ ਕੀ ਲਵੇ ਰੱਬ। ਤੇ ਲੋ ਬਤਾਇਆ ਜੀ ਨਰਿੰਦਰ ਰਠੌਰ ਸਾਹਿਬ ਵੀ ਆਪਾਂ ਨੂੰ ਸੁਣਦੇ ਪਏ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਸਵਾਗਤ ਹੈ ਜੀ ਹਰਮਨ ਪਿਆਰੇ ਪਰਿਵਾਰ ਚ ਤੁਹਾਡਾ। ਉਹ ਸਵਾਗਤ ਹੀ ਸਵਾਗਤ ਆ ਪਰਿਵਾਰ ਦੇ, ਪਰਿਵਾਰ ਜੀ ਕੇ ਵਿਆਹ ਸ਼ਾਦੀ ਜੀ ਕਰੀਏ ਦਾ। ਤੇ ਤਾਇਆ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਜੀ ਭਾਜੀ ਖਾਲਸਾ ਜੀ ਦਾ ਵਿਚਾਰ ਬਹੁਤ ਹੀ ਗਿਆਨ ਨਾਲ ਭਰਪੂਰ ਹੈ, ਕਿਆ ਬਾਤਾਂ ਨੇ ਜੀ। ਜਿਹੜੇ ਖਾਲਸਾ ਜੀ ਬੋਲਿਆ ਕੋਈ ਨਾ ਤਾਇਆ ਜੀ, ਉਹ ਸਵੇਰੇ ਜਿਹੜਾ ਪ੍ਰੋਗਰਾਮ ਉਹਨਾਂ ਨੇ ਸੁਣਿਆ ਨਾ ਸਵੇਰ ਦਾ, ਓਹਦੇ ਵਿਚ ਖਾਲਸਾ ਜੀ ਨੇ ਬੋਹਤ ਸੋਹਣੇ ਜੇਰੇ ਵਿਚਾਰ ਦਿੱਤੇ ਨੇ। ਨਿਹੰਗ ਸਿੰਘ ਸੀ। ਅੱਛਾ, ਵਾਹ 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 ਵਾਹ, ਤੁਸੀਂ ਨਹੀਂ ਸੁਣਿਆ? ਹਾਂ ਮੈਂ ਸੁਣਦਾ ਸੀ, ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਬੋਲਦੇ ਸੀ, ਸੁਣਦਾ ਰਿਹਾ ਮੈਂ। ਹਾਂ ਹਾਂ, ਕੱਲ ਨੂੰ ਵੀ ਤਾਂ ਜੀ ਆਪਾਂ ਉਥੋਂ, ਕੱਲ ਤੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆਂ ਦੇ ਵਿਚ ਹੀ ਮਨਾਇਆ ਜਾਂਦਾ, ਤੇ ਆਪਾਂ ਕੱਲ ਨੂੰ ਵੀ ਖਾਸ ਪ੍ਰੋਗਰਾਮ ਲੈ ਕੇ ਆਉਣਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ। ਤੇ ਪਿਆਰੇ ਸੋਚੋ, ਕੱਲ ਦਾ ਪ੍ਰੋਗਰਾਮ ਜ਼ਰੂਰ ਸੁਣਨਾ ਜੀ ਅਸੀਂ, ਖਾਸ ਪ੍ਰੋਗਰਾਮ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਦੇ ਵਿਚ ਆਪਾਂ ਉਹ ਸੈਲੀਬ੍ਰੇਟ ਕਰਾਂਗੇ। ਕੱਲ ਨੂੰ ਦੂਸਰੇ ਗੀਤ ਆਪਾਂ ਚਲਾਉਣੇ ਨੀ, ਉਹ ਚੰਗਾ ਸਗੋਂ ਦੂਸਰੇ ਨੈਤ ਜਗਾਈਏ। ਚੰਦਨ ਸਾਹਿਬ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਕਿਵੇਂ ਹੋ? ਸਿਹਤ ਤਾਂ ਠੀਕ ਠਾਕ ਹੋ? ਸਿਹਤ ਤਾਂ ਨਹੀਂ ਤਾਂ ਪੁੱਛਦਾ ਕੀ ਹੈ ਚੰਦਰ, ਆਨੰਦ ਮੰਗਲ ਜੈ ਜੈਕਾਰ ਜੀ। ਤੇ ਵਾਹਿਗੁਰੂ ਅੱਗੇ ਅਰਦਾਸ ਕਰਨੇ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੱਚੇ ਪਾਤਸ਼ਾਹ, ਆਹ ਮਹਾਰਾਜ ਸਭ ਦੀ ਝੋਲੀਆਂ ਭਰ ਕੇ ਰੱਖੇ। ਚੰਦਨ ਉਹ ਬਲਾ ਚੰਦਨ, ਚੰਦਨ ਵੀ ਆ, ਪ੍ਰੀਤ ਵੀ ਆ, ਪ੍ਰੀਤ ਵੀ ਆ, ਚੰਦਨ ਵੀ ਆ, ਯੇ ਪ੍ਰੀਤ ਜਹਾਂ ਕੀ ਰੀਤ ਹੈ ਜੀ। ਕਹਿੰਦੇ ਸੁਲਤਾਨਪੁਰ ਲੋਧੀ ਤੋਂ ਬਹੁਤ ਹੀ ਵਧੀਆ ਸੀ ਭਾਜੀ ਪ੍ਰੋਗਰਾਮ। ਕਹਿੰਦੇ ਜੀ ਸਰ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਸੀ ਤੇ ਵੀਡੀਓ ਟੈਲੀਕਾਸਟ ਕਰ ਰਹੇ ਹੋ ਉਥੋਂ? ਹਾਂਜੀ ਭਾਜੀ ਕਰ ਰਹੇ ਹਾਂ ਜੀ, ਤੁਹਾਨੂੰ ਲਿੰਕ ਭੇਜ ਦੇਣਾ, ਉਥੋਂ ਤੁਸੀਂ ਉਹ ਵੀਡੀਓ ਜਿਹੜੀ ਦੇਖ ਸਕਦੇ ਹੋ। ਤੇ ਗਾਣਾ ਮੰਦੀ ਭਾਜੀ ਆਪਣੀ ਪਸੰਦ ਦਾ ਕੋਈ ਵੀ ਸੁਣਾ ਦਿਓ। ਗਾਣੇ ਦੀ ਤੇ ਤੂੰ ਪੁੱਛਦਾ ਕੀ ਆ, ਗਾਣੇ ਦੀ ਨਾ ਪਰਵਾਹ ਮਨ, ਗਾਣੇ ਵਾਲੀਆਂ ਬੱਚੀਆਂ ਚੱਕਦੇ ਆ। ਤੇ ਬਹੁਤ ਬਹੁਤ ਸ਼ੁਕਰੀਆ ਜੀ ਚੰਦਨ ਬਾਜੀ ਤਾਂ ਜੀ, ਆਪਾਂ ਨੂੰ ਵੈਸੇ ਰੋਜ਼ਾਨਾ ਸੁਣਦੇ ਹੀ ਨੇ ਤਾਂ ਉਹਨਾਂ ਦਾ ਆਪਾਂ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਸਾਨੂੰ ਇੰਨਾ ਪਿਆਰ ਸਤਿਕਾਰ ਜਿਹੜੇ ਆ ਉਹ ਦਿੰਦੇ ਨੇ। ਆਹ ਤੇ ਲਓ ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਸਰੋਤਿਆਂ ਦੇ ਨਾਲ ਜਿਹੜੀਆਂ ਉਹ ਸਾਂਝਾ ਪਾਵਾਂਗੇ, ਤਾਂ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਦੀ ਸਾਂਝ ਪਾਵਾਂਗੇ। ਤੇ ਪਿਆਰੇ ਦੋਸਤੋ, ਤੁਸੀਂ ਜੇ ਸੁਨੇਹਾ ਭੇਜਣਾ ਚਾਹੁੰਦੇ ਹੋ ਤਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਪ੍ਰੋਗਰਾਮ ਦੇ ਭੇਜਿਆ ਜਾ ਸਕਦਾ। ਲਓ ਤੇਰੇ ਇਸ਼ਕ ਮੈਂ ਨਾਚਾਂਗੇ ਗੀਤ ਆਪਾਂ ਸੁਣਦੇ ਹਾਂ ਜੀ, ਤੇ ਫਿਰ ਹਾਜ਼ਰ ਹੁੰਦੇ, ਥੋੜਾ ਸਾਹ ਨਾਲੇ ਲੈ ਲਈਏ, ਭੱਜੇ ਭੱਜੇ ਗੱਡੀ ਤੋਂ ਉਤਰ ਕੇ ਭੱਜ ਕੇ ਹੀ ਆਏ ਨੇ। ਚਲੋ ਸਾਹ ਤੈਨੂੰ ਕੋਈ ਬੁੜੇ ਵਾਰੇ ਸਾਹ ਚੜਦਾ ਹੁੰਦਾ, ਇਹ ਨੌਜਵਾਨਾਂ ਨੂੰ ਜੇ ਸਾਹ ਚੜਦਾ ਤੇ ਉਹਨੂੰ ਮੈਂ ਸਮਝਦਾ ਵੀ ਉਹਨੂੰ ਕੋਈ ਦਵਾਈ ਦਵੂਈ ਹੋਮਿਓਪੈਥੀ ਖਾਣੀ ਚਾਹੀਦੀ। ਤਾਇਆ ਜੀ ਹੋਮਿਓਪੈਥੀ ਦਵਾਈ ਤੁਸੀਂ ਤਾਂ ਮਾਰ ਆ ਹੋਮਿਓਪੈਥੀ ਦੇ? ਆਹੋ ਮਾਰ ਮੈਂ ਹੈਗਾ ਜਾਂ ਮਾਰ ਹੀ ਨਾ ਦਿਓਗੇ ਤੇ ਮੈਨੂੰ ਮਿਲ ਗਈ ਤੇ ਲਾਭ ਹੀ ਸ਼ੇਰ ਵਗਿਆ। ਲਓ ਫਿਰ ਖੂਬਸੂਰਤ ਗੀਤ ਇਹ ਕੁਮਾਰ ਸਾਹਿਬ ਦਾ ਆਵਾਜ਼ ਦੇ ਵਿੱਚ ਤੁਸੀਂ ਸੁਣੋਗੇ ਜੀ, ਤਾਂ ਫਿਰ ਆਪਾਂ ਚੰਦ ਪਲਾਂ ਦੇ ਵਿੱਚ ਬਾਕੀ ਸਰੋਤਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਨੇ ਆ। ਤੇ ਜਲਦੀ ਜਲਦੀ ਸੁਨੇਹਾ ਭੇਜੋ ਪਿਆਰੇ ਦੋਸਤੋ, ਤੁਹਾਨੂੰ ਆਪਾਂ ਸੋਹਣੇ ਸੋਹਣੇ ਗੀਤ ਹੋਰ ਵੀ ਸੁਣਾਉਣੇ ਨੇ।
ਤੇਰੇ ਇਸ਼ਕ ਮੈਂ नाचेंगे तेरे इश्क में नाचेंगे तेरे इश्क में नाचेंगे तूने तड़पाया है तुझको तड़पाएंगे तुझको तड़पाएंगे
नाचेंगे तेरे इश्क में नाचेंगे तेरे इश्क में नाचेंगे, तेरे इश्क में नाचेंगे, तेरे इश्क में नाचेंगे।
ਬਸ ਮਿਲਗੀ ਤਾਂ ਨੱਚਣ ਨਚਾਉਣ ਵਾਲਾ ਕੰਮ ਨਿਬੜਿਆ ਨੀ ਬੋਲੋ। ਨੱਚਣ ਨਚਾਉਣ ਵਾਲਾ ਤਾਂ ਜੀ ਵਿਆਹ ਤੁਹਾਡਾ ਇਹ ਹੈਗਾ, ਵਿਆਹ ਮੇਰਾ ਨੀ, ਉਹ ਪੁੱਤ ਐਵੇਂ ਨਾ ਖੇਤਰ ਕਿਤੇ ਪਵਾ ਦੇ। ਮੇਰੀਆਂ ਇੱਕ ਵਿਆਹ ਨੀ ਪੂਛਾਂ ਚੁਕਾਈਆਂ, ਮਗੋ ਮੁੜਲਾ ਵਿਆਹ ਵਾਲੀ ਤੇ ਮੇਰੀ ਹੁਣ ਉਮਰ ਨੀ ਦੇ
ਜੀ। ਤੇ ਜਦੋਂ ਉਮਰ ਸੀ
ਉਦੋਂ ਮੈਂ ਵਿਆਹ ਨੂੰ ਮੰਨਿਆ ਨਹੀਂ। ਉਮਰ ਦੇ ਰਿਸ਼ਤੇ ਉਹ ਕਿੱਥੇ ਆ ਗਿਆ, ਰਿਸ਼ਤੇ ਮੈਨੂੰ ਬੜੇ ਦੂਰੋਂ ਆਉਂਦੇ ਸੀ। ਕਿਥੋਂ? ਕਾਬਲ ਤੋਂ ਮੈਨੂੰ ਰਿਸ਼ਤਾ।
ਕਾਬਲ ਤੋਂ?
ਹਾਂ, ਉਹ ਕਹਿੰਦੇ ਵੀ ਮੁੰਡਾ ਹੀ ਕਾਬਲ ਸਾਡਾ ਇਹ ਆ। ਮੈਨੂੰ ਰਿਸ਼ਤਾ ਕੈਨੇਡਾ ਤੋਂ ਵੀ ਆ।
ਉਸ ਸਮੇਂ ਚ ਕੈਨੇਡਾ ਗਿਆ ਹੀ ਕੋਈ ਕੋਈ ਨੀ ਸੀ।
ਉਹ ਮੈਂ ਕਿਹੜਾ ਜੰਮਿਆ ਬਾਬੇ ਆਦਮ ਮਿਲੇ ਦਾ ਵੀ ਜਦੋਂ ਧਰਤੀ ਇੱਕ ਹੀ ਹੁੰਦੀ ਸੀ। ਮੈਨੂੰ ਰਿਸ਼ਤਾ ਕਿਹੜੀ ਕੈਨੇਡਾ ਤੋਂ ਵੀ ਆ।
ਕਿਹੜੀ ਕੈਨੇਡਾ ਮਤਲਬ?
ਉਹ ਕਿਹੜੀ ਜਿਹੜਾ ਉਦੋਂ ਕੈਨੇਡਾ, ਹੁਣ ਤੋਂ ਕੈਨੇਡਾ ਬੜਾ ਵਿਸ਼ਾਲ ਹੋ ਗਿਆ। ਰਿਸ਼ਤਾ ਮੈਨੂੰ ਲੰਡਨ ਚੋਂ ਵੀ ਆਇਆ।
ਕਿਥੋਂ?
ਲੰਡਨ ਚੋ। ਮੈਂ ਕਿਹਾ ਸਾਡੇ ਤੇ ਭਗਤੋਂ ਨੇ ਬੰਬ ਹੀ ਲਿਆ, ਲੰਡਨ ਚ ਸਿਟਿਆ ਸੀ, ਅਸੀਂ ਉੱਥੇ ਰਿਸ਼ਤੇ ਜੋੜਦੇ ਫਿਰੀਏ? ਨਾ, ਕਦੇ ਵੀ ਨਹੀਂ।
ਅੱਛਾ,
ਮੈਂ ਜਵਾਬ ਦੇ ਦਿੱਤਾ।
ਅੱਛਾ, ਤੁਸੀਂ ਜਵਾਬ ਦੇ ਦਿੱਤਾ?
ਘਰਦਿਆਂ ਨੂੰ ਜਵਾਬ ਦੇ ਦਿੱਤਾ। ਬਾਪੂ ਕਹਿੰਦਾ ਵੀ ਇਹ ਚਲੇ ਗਿਆ ਤੇ ਵਾਪਸ ਹੀ ਨਹੀਂ ਆਉਣਾ।
ਕਿਉਂ?
ਉਹ ਮਾਂ ਪਿਓ ਨੂੰ ਹੁੰਦਾ ਵੀ ਅੱਖਾਂ ਦਾ ਤਾਰਾ ਬਣ ਕੇ ਰਵੇ।
ਅੱਛਾ ਅੱਛਾ ਅੱਛਾ।
ਉਹ ਆਂਦਾ ਵੀ ਜੇ ਚਲੇ ਗਿਆ ਤੇ ਕਿੱਥੇ ਮੁੜਨਾ? ਉਥੇ ਨਿਆਣੇ ਆ, 12 ਨਿਆਣੇ। ਮੈਂ ਕੋਈ ਮੈਜਿਸਟਰੇਟ ਹੋਣਾ ਸੀ, ਕੋਈ ਇੰਜੀਨੀਅਰ ਹੋਣਾ ਸੀ, ਕੋਈ ਡਾਕਟਰ ਹੋਣਾ ਸੀ, ਕੋਈ ਵਕੀਲ ਹੋਣਾ ਸੀ। ਵੱਡੀਆਂ ਵੱਡੀਆਂ ਪੋਸਟਾਂ ਤੇ ਅਸੀਂ ਹੱਥ ਪਾ ਲੈਣਾ
ਜੀ।
ਹੁਣ ਸਾਰੇ ਕੱਦੂ ਨੂੰ ਹੱਥ ਪਾਉਂਦੇ, ਜਾਂਬਣਾ ਖਾਈ ਜਾਂਦੇ, ਜਾਂ ਉਹ ਹੋਰ ਇੱਦਾਂ ਚੀਜ਼ਾਂ ਨੂੰ ਪਈ
ਜੀ।
ਫਰਕ ਪੈ ਗਿਆ
ਜੀ। ਤੇ ਜਿਹੜਾ ਹੁਣ ਤੁਸੀਂ ਵਿਆਹੁਣ ਡਏ ਹੋ?
ਉਹ ਹੁਕਮਪ੍ਰੀਤ ਕਹਿੰਦੀ, ਮੈਂ ਕਿਹਾ ਬਾਹਰ ਵਿਆਹੁਣਾ, ਇਧਰ ਵਿਆਹੁਣਾ? ਇਧਰ ਹੀ ਹੋ ਜਾਏ ਤਾਂ ਬੜੀ ਗੱਲ ਆ। ਬਾਹਰ ਵਾਲੋ ਹੈ ਹੀ ਨੀ
ਜੀ।
ਬਾਹਰ ਵਾਲੇ ਬੰਦੇ ਜਿਹੜੇ ਆ ਤਾਂ ਬੜੇ ਮਿਹਨਤੀ, ਬੜੇ ਸਿਰੜੀ, ਬੜੇ ਕੰਮ ਵਾਲੇ ਚਾਹੀਦੇ। ਉੱਥੇ ਨਿਕੰਮੇ ਬੰਦੇ ਦੀ ਕੋਈ ਇੱਜ਼ਤ ਛੱਡੋ, ਨਿਕੰਮੇ ਬੰਦੇ ਨੂੰ ਕੋਈ ਰੋਟੀ ਨੀ ਮਿਲਦੀ। ਕੰਮ ਵਾਲੇ ਬੰਦੇ ਦੀ ਉੱਥੇ ਕਦਰ ਆ, ਜਿਹੜਾ ਕੰਮ ਆ ਉਹ ਬੰਦੇ ਦੀ ਉੱਥੇ ਕਦਰ ਕਰੋਗਾ। ਇੱਥੇ ਤੇ ਕਦਰ ਜਿਹੜੀ ਆ ਉਹ ਪੈਸੇ ਵਾਲੇ ਦੀ, ਉੱਥੇ ਕੰਮ ਵਾਲੇ ਦੀ
ਜੀ।
ਕਿਉਂਕਿ ਪੈਸਾ ਉੱਥੇ ਹੈ ਹੀ ਬਹੁਤ ਆ। ਜੇ ਉੱਥੇ ਮਲਕੀਤ ਹੁੰਦਾ ਨਾ, ਇਹ ਤੇ ਤਾਂ ਜੀ ਇਹਨੇ ਉੱਥੇ ਮੰਗਣਾ ਨੀ ਸੀ, ਕੰਮ ਕਰਨਾ ਸੀ। ਤੂੰ ਪਹਿਲਾਂ ਇਹਨਾਂ ਦੇ ਦਿਆ ਕਰ ਰਿਟੇਨਮੈਂਟ। ਜੇ ਉੱਥੇ ਹੁੰਦਾ ਤਾਂ ਉੱਥੋਂ ਦੇ ਇਹਨੇ ਨੌਕਰਾਂ ਤੋਂ ਹੀ ਇਹਨਾਂ ਤਨਖਾਹ ਇਕੱਠੀ ਕਰ ਲੈਣੀ ਸੀ, ਲੈ ਲੈ ਪੈਸੇ, ਤੇ ਲੋੜ ਹੀ ਨਹੀਂ ਪੈਣੀ ਕੰਮ ਦੀ।
ਤੇ ਇੱਧਰ ਪਾਲਾ ਭਾਜੀ ਵੀ ਤਾਂ ਜੀ ਆਪਾਂ ਨੂੰ ਸੁਣਦੇ ਪਏ ਨੇ।
ਤੇ ਲੈ, ਪਾਲੇ ਨੂੰ ਆਪਾਂ ਕੋਈ ਮਨਾ ਕੀਤਾ? ਪਾਲੇ ਦਾ ਰੇੜਵਾ ਪਾਲਾ, ਪਾਲੇ ਯਾਰ ਬੇੜਾ ਆ ਨਹੀਂ ਜੀ, ਨੀ ਲੱਗਦਾ ਕੱਲੀ ਦਾ।
ਠੰਡੇ ਪੀ ਪੀ ਬੋਲਣ ਡਿਆ ਤੁਹਾਡਾ ਗਾਲ,
ਠੰਡੇ ਪੱਛੀ ਲੱਗਦੇ ਪਿਆਏ ਬੜੇ। ਇੱਕ ਦਿਨ ਜਿਹੜੇ ਸਾਡੇ ਰਿਸ਼ਤੇਦਾਰ ਜਿਹੜੇ ਅਸੀਂ ਜੋੜ ਲੈਣ ਨਾ ਸੰਗ ਸਾਹਿਬ, ਉਹ ਕਹਿੰਦੇ ਠੰਡੇ ਨਾਲ ਹੀ ਜਿਹੜੇ ਆ ਉਹ ਸਾਰੇ ਕੰਮ ਠੰਡੇ ਨਾਲ ਹੀ ਚੱਲਣੇ ਆ। ਮੈਂ ਕਿਹਾ ਠੰਡੇ ਨਾਲ? ਕਹਿੰਦੇ ਵੀ ਹਾਂ, ਖਾਣਾ ਪੀਣਾ ਸਭ ਠੰਡਾ ਹੀ
ਜੀ।
ਮੈਂ ਕਿਹਾ ਵੀ ਏਦਾਂ ਨਾ ਕਰੀਏ ਵੀ ਲੈਟਰਿੰਗ ਦੀ ਜਿਹੜੀ ਉਹ ਬਾਲਟੀ ਜੀ ਹੁੰਦੀ ਉੱਤੇ ਜਿਹੜੇ ਪਾਣੀ ਨਿਕਲਦਾ ਆ ਪਚਕਾਰੀ ਜੀ ਜੋ, ਮੈਂ ਕਿਹਾ ਵੀ ਉੱਥੇ ਵੀ ਠੰਡਾ ਹੀ ਨਾ ਪਾ ਦਿਓ।
ਠੰਡਾ ਹੀ ਪਾ ਦਈਏ
ਵੀ ਠੰਡਾ ਹੀ ਕਹਿੰਦੇ ਖਾਈ ਪੀ ਜਾਣਾ, ਹੋਰ ਕੋਈ ਕੰਮ ਦਾ? ਰੋਟੀ ਤੋਂ ਬਾਅਦ ਪਾਣੀ ਪੀਂਦੇ ਨਾ ਬੰਦਾ
ਜੀ,
ਉਹ ਆਉਂਦੇ ਪਾਣੀ ਵੀ ਜਿਹੜਾ ਉਹ ਪੀਣਾ ਨੀ, ਅਸੀਂ ਠੰਡਾ ਹੀ ਪੀਣਾ। ਇੰਨਾ ਮੈਂ ਕਿਹਾ ਵੀ ਸਾਡੇ ਕੋਕਾ ਕੋਲੇ ਵਾਲੇ ਸਾਡੇ ਬਤਿਆਰੇ ਲੱਗਦੇ ਵੀ ਜਿਹੜੇ ਸਾਨੂੰ ਦੇਈ ਜਾਣਗੇ। ਪੀਣਾ ਕਹਿੰਦੇ ਕੋਕਾ ਕੋਲਾ ਜਾਂ ਜਿਹੜਾ ਕੋਕਾ ਕੋਲੇ ਜਾਂ ਰੰਗਾ
ਜੀ,
ਕੋਕੇ ਕੋਲੇ ਰੰਗਾ ਤਾਂ ਜੀ ਪਹਿਲਾਂ ਰੰਗ ਹੀ ਭੂਰਾ ਜਿਹਾ ਸੀ, ਉਹਨੂੰ ਕੋਕਾ ਕੋਲਾ ਬਣਾਤਾ, ਕੋਕਾ ਕੋਲਾ ਮਸ਼ਹੂਰ ਬੜਾ। ਉਹ ਵੀ ਕਹਿੰਦਾ ਜਿਹੜਾ ਉਹ ਕੀ ਮਤਲਬ ਮੰਗਲ ਪਾਂਡੇ ਬਣਿਆ, ਇਹਦਾ ਠੰਡਾ ਮਤਲਬ ਕੋਕਾ ਕੋਲਾ।
ਅਮੀਰ ਖਾਨ?
ਹਾਂ, ਅਮੀਰ ਖਾਨ, ਮੀਰ ਨੀ ਅਮੀਰ। ਉਹ ਮੀਰ ਹੋਊਗਾ ਘਰੇ ਹੋਊਗਾ, ਇੱਥੇ ਆਪ ਵੀ ਮੀਰ, ਇਹ ਕਿਹੜਾ ਗਰੀਬ ਦਿਲ ਦੇ ਮੀਰ
ਜੀ,
ਉਹ ਜੇਬੋਂ ਅਮੀਰ ਹੋਊਗਾ।
ਕੰਮੋ ਅਮੀਰ ਆ ਤਾ ਜੀ,
ਉਹ ਉਹਦਾ ਵੀ ਅਮੀਰ ਆ ਕੰਮੋ ਨੇ, ਪੈਸੇ ਪਛੀ ਲੱਗਣੇ ਉਹ ਇੰਨੇ ਲੈ ਜਾਂਦਾ, ਸਾਡੇ ਤੇ ਸਾਰੇ ਪਿੰਡ ਚੋਂ ਨੀ ਜੁੜੇ ਨੇ ਜੁੜਨੇ। ਇਹ ਮਲਕੀਤ ਜਿਹੜੇ ਮਹੀਨੇ ਕਿੰਨਾ ਹੀ ਕਮਾ ਲੈਂਦਾ। ਪਾਲਾ ਕਹਿੰਦਾ ਕੀ? ਕਹਿੰਦੇ ਤਾ ਜੀ ਕਿਵੇਂ ਪੈਰੀ ਪੈਣਾ ਜੀ? ਕਿਵੇਂ ਪੈਰੀ ਪੈਣਾ? ਜਿੱਦਾਂ ਪੈਂਦੀ ਦੁਨੀਆਂ ਉਦਾਂ ਹੀ ਪੈਣੀ ਪੁੱਤ। ਕਿਵੇਂ ਹਾਲ ਚਾਲ ਪੁੱਛਦੇ ਨੇ? ਹਾਲ ਤੇ ਤੈਨੂੰ ਹਾਲ ਨਹੀਂ ਤੇ ਪਾਲੇ ਦੱਸੀ ਜਾਂਦਾ ਵਾ ਵੀ ਹਾਲ ਜਿਹੜਾ ਉਹ ਬੇਹਾਲੋ ਹਾਲ ਆ, ਗਲ ਦੁਖੀ ਜਾਂਦਾ, ਨੱਕ ਚੋ ਚੋ ਧਰਤੀ ਤੇ ਆ ਗਿਆ, ਇਹ ਰੰਗ ਚੋ ਕੇ ਪਰਾਤ ਵਿਚ ਪੈ ਗਿਆ, ਧੁੱਪੇ ਮੈਂ ਪਕਾਈਆਂ ਰੋਟੀਆਂ। ਹਾਂਜੀ, ਸਾਡੇ ਤਾਂ ਸਰੀਰ ਦੇ ਵਿੱਚ ਖਰੇ ਤਰਲ ਪਦਾਰਥ ਹੀ ਮੁੱਕ ਜਾਣਾ, ਨਸਾਂ ਸਾਰੀ ਬਾਹਰ ਆਈ ਜਾਣਾ। ਕਹਿੰਦੇ ਤਾਇਆ ਜੀ ਭਾਜੀ ਕਹਿੰਦੇ ਸਵੇਰ ਵਾਲਾ ਪ੍ਰੋਗਰਾਮ ਤੁਸੀਂ ਬਹੁਤ ਵਧੀਆ ਪੇਸ਼ ਕੀਤਾ ਜੀ, ਥੈਂਕ ਯੂ ਭਾਜੀ, ਐਪਰੀਸ਼ੀਏਟ ਕਰਦੇ ਹਾਂ ਜੀ ਤੁਹਾਡਾ, ਧੰਨਵਾਦ। ਬਹੁਤ ਸ਼ੁਕਰੀਆ ਪਾਲਾ ਭਾਜੀ, ਤੁਹਾਡੇ ਵਰਗੇ ਦੋਸਤਾਂ ਵੀਰਾਂ ਦਾ ਬਹੁਤ ਧੰਨਵਾਦ ਕਿ ਜਿਹਨਾਂ ਨੇ ਸਾਨੂੰ ਸਪੋਰਟ ਕੀਤਾ ਤਾਂ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਦਰਭ ਦੇ ਵਿੱਚ ਕੋਈ ਬਾਹਰੋਂ ਪ੍ਰੋਗਰਾਮ ਲਿਆ ਸਕੀਏ, ਕਿਉਂਕਿ ਇਹ ਤੁਹਾਡੀ ਬਦੌਲਤ ਹੀ ਆ ਜੀ ਅਸੀਂ ਕੁਝ ਇਸ ਤਰ੍ਹਾਂ ਦਾ ਕਰ ਰਹੇ ਹਾਂ, ਤੁਹਾਡੇ ਸਾਥ ਦੇ ਨਾਲ ਹੀ ਆ, ਕਿਉਂਕਿ ਜਦੋਂ ਤੁਸੀਂ ਸਾਡਾ ਸਾਥ ਦਿੰਦੇ ਹੋ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕੁਝ ਵੱਖਰਾ ਵੀ ਲੈ ਕੇ ਆਈਏ ਖਾਸ ਖਾਸ ਦਿਨਾਂ ਦੇ ਉੱਤੇ। ਉੱਦਾਂ ਤੇ ਹੈ ਸਾਡਾ ਆਊਟਡੋਰ ਪ੍ਰੋਗਰਾਮ ਕਰਨ ਦਾ ਸੁਪਨਾ, ਪਰ ਸਮਾਂ ਨਹੀਂ ਮਿਲਦਾ ਕਰਕੇ ਨਹੀਂ ਕਰ ਪਾਏ ਹੁੰਦੇ। ਬਹੁਤ ਸ਼ੁਕਰੀਆ ਤੁਹਾਡੀ ਬਦੌਲਤ ਹੀ ਸਾਰਾ ਹੋਇਆ। ਬਾਕੀ ਕਹਿੰਦੇ ਤਾਇਆ ਜੀ ਡੋਲੀ ਵਾਲੀ ਕਾਰ ਚੋਂ ਪੈਸੇ ਸੁੱਟਣ ਲਈ ਗੁਥਰੀ ਲੈ ਲਈ ਲਈ ਆ ਭਰਾਵਾ, ਉਹਦੇ ਆਹਾ ਸ਼ਨੀਲ ਦਾ ਕਪੜਾ ਸੋਨੇ ਦੀ ਕਢਾਈ ਕੀਤੀ, ਸੋਨੇ ਦੀ ਨੀ ਸੋਨੇ ਰੰਗੀ ਹੋਣੀ, ਉਹ ਸੋਨੇ ਦੀ ਰੰਗੀਆਂ ਤਾਂ ਸਾਰੇ ਰੰਗੀ ਬਣਦੇ, ਸੋਨੇ ਦੀ ਕਢਾਈ ਤੇ ਸੋਨਾ ਕਿੱਥੋਂ ਲਿਆ? ਸੁਨਿਆਰੇ ਤੋਂ ਲੈਣਾ, ਸੋਨਾ ਲਿਹਾਰ ਤੋਂ ਲੈਂਦੇ, ਸੋਨੇ ਦੀ ਕਢਾਈ। ਸੋਨੇ ਸੁਨਿਆਰੇ ਨੂੰ ਕਿਹਾ ਵੀ ਤੂੰ ਆਪਣੀ ਜਿਹੜੀ ਆ ਕਢਾਈ ਆ ਉਹ ਕੱਢ ਲਈ ਜੀ, 1200 ਰੁਪਈਆ ਸੁਨਿਆਰੇ ਨੂੰ ਪਰ ਘੰਟੇ ਦਾ ਦੇਣਾ, ਘੰਟੇ ਦਾ ਘੰਟੇ ਚ ਅਸੀਂ ਪੈਸੇ ਛੱਡ ਕੇ ਪਾਸੇ ਹੋਣਾ, 1200 ਚ ਗੱਲ ਨੀ ਬਣਨੀ, ਉਹ ਕਹਿੰਦਾ ਹੁਣ 24 ਘੰਟੇ ਰੱਖੂਗਾ ਤੂੰ ਚੰਗੇ ਪੈਸੇ ਬਣਾਉਣਾ, 24 ਘੰਟੇ ਗੁਸਲੀ ਰੱਖ ਕੇ ਲੈਣੀ ਕੀ ਆ, ਫੋਟੋਆਂ 2-4 ਕਰਾਉਣੀਆਂ ਜਾਲੇ ਬਣੋ। ਕਹਿੰਦੇ ਲੋਲੀ ਨੇ ਤਾਂ ਉਸ ਟਾਈਮ ਸ਼ਰਾਬੀ ਹੋ ਜਾਣਾ ਤੇ ਪੈਸੇ ਤਾਂ ਤੁਹਾਨੂੰ ਸੁੱਟਣੇ ਬਣੇ ਡੋਲੀ ਵਾਲੀ ਘਰ ਤੋਂ, ਤਾਂ ਫੇਰ ਕੀ ਗਾਇਓ? ਮੈਂ ਇਮਾਨਦਾਰ ਨਹੀਂ, ਅਲੇਟੀ ਨੂੰ ਤਾਂ ਭਰੋਸਾ ਕਿਸੇ ਨੂੰ ਹੋਵੇ ਨਾ ਹੋਵੇ, ਮੈਂ 1-1 ਰੁਪਈਆ ਸਹੀ ਸੁੱਟੋ ਨਹੀਂ ਤਾਂ ਜੀ ਤੁਸੀਂ ਲੌਜਿਕ ਸਮਝੋ।
ਕੀ ਸਮਝੋ?
ਲੌਜਿਕ ਉਹ ਕੀ ਹੁੰਦੀ ਹੈ? ਉਹ ਮਤਲਬ ਕਹਿਣਾ ਕੀ ਚਾਹੁੰਦਾ, ਯਾਨੀ ਕਿ ਡੋਲੀ ਵਾਲੇ ਕਾਰ ਚੋਂ ਪੈਸੇ ਸੁੱਟਣੇ ਪਿਓ ਸੜਦਾ ਹੁੰਦਾ, ਪਿਓ ਹੋਣ ਨਾ ਸ਼ਰਾਬੀ ਤੇ ਤਾਏ ਚਾਚੇ ਵੀ ਛੱਡ ਸਕਦੇ, ਐਡੀ ਕੋਈ ਜ਼ਰੂਰੀ ਨਹੀਂ ਸਿੱਟਣ ਦੀ, ਕੋਈ ਗੁਥਲੀ ਤੋਂ ਬੰਦਾ ਮਾਰਨਾ ਫੜਾਉਂਦਾ ਆਪਣੇ ਭਰਾ ਨੂੰ, ਲੈ ਵੀ ਤੂੰ ਸੁੱਟੀ ਜਾ, ਤੇ ਤੁਹਾਡਾ ਕਿਹੜਾ ਭਰਾ ਲੋਲੀ? ਨਹੀਂ ਤਾਂ ਲੋਲੀ ਮੇਰਾ ਸ਼ਤਰੂ ਆ, ਤੈਨੂੰ ਕੀ ਲੱਗਦਾ ਵੀ ਲੋਲੀ ਪੋਰਸਾ ਤੇ ਮੈਂ ਸਿਕੰਦਰ ਆ? ਨਹੀਂ ਨਹੀਂ ਨਹੀਂ, ਮੈਂ ਪੋਰਸ ਬਣਨਾ, ਸਿਕੰਦਰ ਤੇ ਮਗਰੋਂ ਮਾਰੀ ਗਿਆ, ਤੈਨੂੰ ਕੀ ਲੱਗਦਾ ਮੈਂ ਪੋਰਸਾਂ ਤੇ ਲਾਲ ਲੋਲੀ ਸਿਕੰਦਰ ਆ, ਜਿਹੜਾ ਆ ਕੇ ਚੜ ਕੇ ਮੇਰੇ ਦੁਆਲੇ ਹੋਊ ਪਾਲਾ ਯਾਰ ਦਾ ਪਾਲਾ ਹਜੇ 7-10 ਸਾਲ ਸੁਣਦੇ ਨੂੰ ਹੋਇਆ, ਇਹਨੂੰ ਪਤਾ ਵੀ ਲੋਲੀ ਨੇ ਉਸ ਟਾਈਮ ਸ਼ਰਾਬੀ ਹੋ ਜਾਣਾ, ਇੱਥੇ ਦੋ ਰਹਿ ਵਾਲੀ ਗੱਲ ਨੇ, ਹੋ ਨਹੀਂ ਜਾਣਾ ਸ਼ਰਾਬੀ ਤੇ ਸ਼ਰਾਬ ਦੇ ਯਾਨ ਦੇਣ ਨੂੰ ਤਿਆਰ ਹੋ ਜਾਂਦਾ, ਯਾਨ ਤੇ ਨਿਕਲੀ ਜਾਂਦੀ ਫਿਰ ਜਦੋਂ ਬਾਲੀ ਪੀ ਲਿਆ ਬੰਦਾ, ਮੈਨੂੰ ਤੇ ਇਹ ਆ ਵੀ ਕੋਮਾ ਜੀ ਨਾ ਕਦੇ ਜਾਈਏ, ਕੁੜੀ ਦੇ ਵਿਆਹ ਤੇ ਇਹਨੂੰ ਜ਼ਿਆਦੀ ਪੀ ਲਈ ਤੇ ਇਹਨੂੰ ਚੱਕ ਚੁੱਕ ਕੇ ਪਾਣੀ ਪੂਣੀ ਫੇੜੇ ਮਾਰੇ ਤੇ ਉੱਠ ਕੇ ਕਹਿੰਦਾ ਵੀ ਮੋਟਰਸਾਈਕਲ ਮੇਰਾ ਠੀਕ ਆ, ਅੱਛਾ ਹੁਕਮਰੀ ਠੀਕ ਆ, ਮੁੰਡਾ ਠੀਕ ਆ, ਕੁੜੀ ਠੀਕ ਆ, ਕੀ? ਮੈਂ ਕਿਹਾ ਵੀ ਇਹ ਕਾਹਨੂੰ ਪੁੱਛ ਜਾਣਾ? ਕਹਿੰਦਾ ਵੀ ਮੇਰੇ ਗੱਡੀ ਚ ਨੀ ਮੋਟਰਸਾਈਕਲ ਵੱਜਿਆ, ਮੈਂ ਕਿਹਾ ਗੱਡੀ ਚ ਸਵਾਹ ਵੱਜਿਆ, ਬਾਥਰੂਮ ਕਰਨ ਗਿਆ ਤੇ ਬੂਹ ਚ ਡਹਿ ਕੇ ਤੇ ਵੱਜ ਕੇ ਮਰ ਗਿਆ, ਤੇ ਮਗਰ ਟੋਇਲਟ ਬਾਥਰੂਮ ਤੇਰੇ ਮਗਰ ਮੋਢਿਆਂ ਦੇ ਬਿਠਾਏ ਸੀ ਸਾਰਾ ਪਰਿਵਾਰ, ਜਿਹੜਾ ਕਿਹੜਾ ਕਿੱਥੇ ਕਿਹੜਾ ਕਿੱਥੇ ਇਹਦਾ ਪੁੱਛੀ ਜਾਵੇ ਬੇਸੁਰਤ ਹੋ ਜਾਂਦਾ, ਉਹਦਾ ਪਤਾ ਕੋਈ ਨਹੀਂ। ਤੇ ਤੂੰ ਪਹਿਲਾਂ ਕਿਸੇ ਦੇ ਵਿਆਹ ਚ ਗਿਆ ਤੇ ਉਦੋਂ ਜਾ ਕੇ ਕਹਿੰਦਾ ਬਈ ਉਹ ਜਿਹੜਾ ਕੀ ਉਹਦਾ ਨਾਂ ਜਿਹੜਾ ਜੇ ਤੇ ਬੀਰਬਲ ਸੀ ਜਿਹਦੇ ਕੋਲ ਅਕਬਰ, ਕਹਿੰਦਾ ਅਕਬਰ ਦਾ ਰਾਜ ਖਤਮ ਹੋ ਗਿਆ। ਤੇ ਮੈਂ ਕਿਹਾ ਵੀ ਹਲੇ ਤੇਰੇ 2 ਪੈਗ ਲਾਏ ਤੇ ਇਹਨੂੰ ਅਕਬਰ ਦਿਖਣ ਲੱਗ ਪਿਆ, 4 ਨੇ ਲਾਏ ਬਾਬੇ ਆਦਮ ਦੇ, ਇੱਕ ਪਹੁੰਚ ਜਾਣਾ ਕਹਿੰਦੇ ਸ੍ਰਿਸ਼ਟੀ ਚ ਲੱਗਣੇ ਹੀ 2 ਆ, ਆਦਮ ਤੇ ਹਵਾ ਇਹਨੂੰ ਦਿਖਣੀਆਂ ਹੀ, ਉਹ ਆ ਦੋ ਦਿਖਣਾ ਹੀ ਕੋਈ ਨਾ। ਤੇ ਉਹ ਤਾਂ ਇਹਨੇ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਇਹਦਾ ਪਤਾ ਕੋਈ ਨੀ, ਹੁਣ ਇਹਨੇ ਕਿਹੜੇ ਯੁੱਗ ਚ ਜਾਣਾ ਪੀ ਕੇ। ਇਹ ਤਾਂ ਗੱਲ ਤਾਇਆ ਜੀ ਸਹੀ ਹੈ। ਤੇ ਕਹਿੰਦੇ ਤਾਇਆ ਜੀ ਕਿ ਕੋਈ ਹੋਰ ਆਉਣ ਦੇਵਾ, ਫਿਰ ਕੀ ਆਉਣ ਦੇਣਾ ਹੋਰ ਕੀ, ਪਤਾ ਨੀ ਕਹਿੰਦੇ ਕੁਝ ਹੋਰ ਆਉਣ ਦੇਵਾ, ਉਹ ਹੋਰ ਕੀ ਆਉਣ ਦੇਗਾ, ਇਧਰੋਂ ਕੋਈ ਟੈਂਕ ਭੇਜਣੇ ਵਿਆਹ ਚ, ਜੋ ਭੇਜਣਾ ਭੇਜ ਪਾਲੇ, ਪਰਵਾਹ ਹੀ ਕੋਈ ਨੀ, ਪਰਵਾਹ ਨੀ ਟੁੱਡੀ ਲੋੜ ਦੀ।
ਗੁਰਵਿੰਦਰ ਭਾਜੀ ਤਾਇਆ ਜੀ ਨਿਊਜ਼ੀਲੈਂਡ ਵਾਲੇ ਸੁਣ ਦੇਣ ਕਹਿੰਦੇ ਸਤਿ ਸ੍ਰੀ ਅਕਾਲ ਦੋਵੇਂ ਹੱਥ ਜੋੜ ਕੇ ਤਾਇਆ ਜੀ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹੋਣਗੀਆਂ ਵਿਆਹ ਦੀਆਂ ਜ਼ੋਰਾਂ ਸ਼ੋਰਾਂ ਹੋਏ ਅੱਛਾ ਇੱਕ ਰਫੜ ਪਿਆ ਨਿਊਜ਼ੀਲੈਂਡ ਵਾਲੇ ਗੁਰਵਿੰਦਰ ਸਾਹਿਬ ਤੂੰ ਸਿਆਣਾ ਬਿਆਣਾ ਤੈਨੂੰ ਜ਼ਿਆਦਾ ਪਤਾ ਪਾਲੇ ਤੋਂ ਪੁੱਛਿਆ ਤੇ ਉਹਨੇ ਓਦਾਂ ਨੀ ਕੋਈ ਗੱਲ ਕਰ ਜਾਣੀ ਸੀ ਤੇ ਮੈਨੂੰ ਫਿਰ ਉਹਦੀ ਲਾਭਾ ਕਰਨੀ ਪੈਣੀ ਸੀ ਤੂੰ ਅਵਲਦੀ ਜਦੋਂ ਮੇਰੀ ਕਰਨ ਆਉਣਾ ਸੀ ਤਾਂ ਨੀ ਮੈਂ ਪੁੱਛਿਆ ਬਾਰੇ ਮੈਨੂੰ ਲੱਗਦਾ ਸਾਰੇ ਸਰੋਤੇ ਖਰੇ ਸਾਡਾ ਉੱਥੇ ਲੋਲੀ ਦਾ ਵਿਆਹ ਸੁੱਖ ਹੋ ਕੇ ਵਿਆਹ ਤੇ ਗਿਆ ਹੋਇਆ ਕੋਈ ਆਇਆ ਨੀ ਡੇਡੂਏ ਤੇ ਪੁੱਛਣਾ ਤੈਨੂੰ ਹੀ ਆ ਅੱਛਾ ਉਹ ਹੁਕਮਪ੍ਰੀਤ ਕਹਿੰਦੀ ਆ ਵੀ ਡੀ ਏ ਪਾਰਟੀ ਜਾਗੋ ਅੱਜ ਰੱਖਣੀ ਆ ਕੱਲ ਨੂੰ ਆਰਾਮ ਕਰਾਂਗੇ ਲੋਲੀ ਕਹਿੰਦਾ ਵੀ ਅੱਜ ਵੀ ਰੱਖਣੀ ਆ ਤੇ ਕੱਲ ਨੂੰ ਵੀ ਰੱਖਣੀ ਆ ਮੁੰਡਾ ਕਹਿੰਦਾ ਵੀ ਅੱਜ ਦੀ ਪਾਰਟੀ ਨੀ ਕੱਲ ਦੀ ਪਾਰਟੀ ਰੱਖਣੀ ਪਰ ਤੁਹਾਨੂੰ ਵਿਆਹ ਕਰਨਾ ਕੁੜੀ ਕਹਿੰਦੀ ਆ ਵੀ ਡੀ ਜੇ ਲਾਉਣਾ ਹੀ ਨੀ ਅਸੀਂ ਕਿੱਦਾਂ ਹੀ ਪਾਉਣਾ ਬਸ ਤੇ ਮੈਂ ਕਿਹਾ ਵੀ ਜਿਹੜੇ ਭੰਗੜੇ ਵਾਲੇ ਆ ਉਹ ਫਿਰ ਕੱਛਾ ਝੱਤ ਦੇ ਕੇ ਬੈਠੇ ਰਹਿਣਗੇ ਤਾਂ ਹੁਣ ਤੂੰ ਬਸ ਵੀ ਕਿਹਦਾ ਫੈਸਲਾ ਤੈਨੂੰ ਠੀਕ ਲੱਗਦਾ ਜੀ ਮੈਨੂੰ ਤਾਈ ਦਾ ਵਧੀਆ ਲੱਗਦਾ ਅੱਜ ਕਰੋ ਪਾਰਟੀ ਕੱਲ ਨੂੰ ਆਰਾਮ ਕਰੋ ਉਹ ਜੇ ਮੈਂ ਤੈਨੂੰ ਤੋਂ ਪੁੱਛਿਆ ਹੁੰਦਾ ਤਾਂ ਮੈਂ ਬੇਸ਼ੱਕ ਤੇਰਾ ਜਵਾਬ ਲੈ ਲੈਂਦਾ ਤੇਰਾ ਜਵਾਬ ਤੇ ਸਾਡੇ ਵੱਲੋਂ ਜਵਾਬ ਹੀ ਆ ਤੇ ਮੈਂ ਗੁਰਵਿੰਦਰ ਤੁਹਾਨੂੰ ਪੁੱਛਦਾ ਵੀ ਕਿਹੜਾ ਤੈਨੂੰ ਫੈਸਲਾ ਜਿਹੜਾ ਉੱਤਮ ਲੱਗਦਾ ਲੈ ਵੀ ਜੇ ਤਾਂ ਜਵਾਬ ਦੇਦਾ ਪੰਜਾਂ ਸੱਤਾਂ ਮਿੰਟਾਂ ਚ ਤੇ ਅਸੀਂ ਉਸੇ ਚੀਜ਼ ਦਾ ਦੇਸ਼ ਕਹਿ ਕਰ ਲਈਏ ਨਹੀਂ ਤੇ ਫਿਰ ਕਿਸੇ ਹੋਰ ਸਰੋਤ ਨੂੰ ਮੁਸ਼ਕਿਲ ਨਹੀਂ ਕਰਦਾ ਕਹਿੰਦੇ ਵਾਹਿਗੁਰੂ ਜੋੜੀ ਤੇ ਪਰਿਵਾਰ ਦੇ ਮੇਰ ਭਰੇ ਹੱਥ ਰੱਖੇ ਸੱਚੇ ਪਾਤਸ਼ਾਹ ਕਾਰਜ ਚੋਣਾ ਉਹ ਸਹਿਯੋਗ ਸਤਿਗੁਰ ਨੇ ਬਣਾਇਆ ਸਹਿਯੋਗ ਤਾਂ ਤਾਂ ਜੀ ਤੁਹਾਡੇ ਸਹਿਯੋਗ ਵੀ ਤਾਂ ਨਾਲ ਰਿਹਾ ਵਾ ਤੇ ਕੁੜੀ ਤਾਂ ਜਦੋਂ ਉਹਨੇ ਪੁੱਛ ਲਿਆ ਵੀ ਬੁੱਝ ਲਾ ਤੇ ਉਦੋਂ ਤਾਂ ਕੰਮ ਖਰਾਬ ਹੋ ਗਿਆ ਉਹ ਬੁੱਝਣ ਵਾਲੇ ਬੁੱਝੀ ਫੈਲਿਆ ਉਹਨੂੰ ਗੱਲ ਛੱਡ ਦੇ ਤਾਂ ਇੱਕ ਨਾ ਨੀ ਸੌ ਜਣਿਆਂ ਨੂੰ ਆ ਤਾਂ ਜੀ ਕਹਿੰਦੇ ਆਪਣੀ ਦੁਕਾਨ ਤੇ ਕਾਰੀਗਰ 100 ਰੁਪਏ ਕਿਲੋ ਵਾਲੀ ਮਠਿਆਈ ਜੋਗੇ ਨੇ ਵਿਆਹ ਲਈ ਤੁਸੀਂ ਹਲਵਾਈ ਬਾਹਰੋਂ ਲੱਭੀ ਜਾਂਦੇ ਹੋ ਮਠਿਆਈ ਜੋਗੇ ਨੀ ਕਹਿੰਦੇ ਉਹ ਜਿਹੜੇ ਹਲਵਾਈ ਤੁਹਾਡੇ ਕਾਰੀਗਰ ਨਹੀਂ ਉਹ ਛਿੱਤਰਾਂ ਵਾਲੇ ਆ ਜਿਹੜੀ 100 ਰੁਪਈਏ ਕਿਲੋ ਮਠਿਆਈ ਦੱਸੋ ਰਿਹਾ ਹੁਣ 100 ਵਾਲੀ ਜਿਹੜੇ ਚੋਣਾ ਕੀ ਆ ਤੂੰ ਵੀ ਜਾਣਦਾ ਹੀ ਆ ਅੱਛਾ ਉਹ ਸ਼ੁੱਧ ਨੀਗੀ ਸ਼ੁੱਧ ਆ ਹੋਰ ਅਸੀਂ ਵਿੱਚ ਕੁੱਕੜ ਦਾ ਮੀਟਰ ਲਾ ਲਾ ਪਾਈ ਜਾਣੇ ਸ਼ੁੱਧ ਹੀ ਆ ਹਾਂ ਹੋਰ ਅਸੀਂ ਭੇਡ ਦਾ ਵਿੱਚ ਮੀਟ ਮਲਾਈਆ ਨੇ ਜਾਂ ਉਹ ਚ ਖੂਨ ਮਲਾਈਆ ਨੇ ਤੇ ਬਣਦਾ ਤੇ ਉਹ ਖੋਏ ਦਾ ਹੀ ਆ ਖੋਏ ਦਾ ਬਣਦਾ ਸੋੜਿਆ ਹੋਰ ਕੋਈ ਉਹਦੇ ਵਿੱਚ ਦਾਬੜਾ ਲਾ ਦਿੰਦੇ ਆ ਪਰ ਉਹ ਜਿਹੜੇ ਆ ਵਿਆਹ ਵਾਲੇ ਕਾਰੀਗਰ ਥੋੜੇ ਜਿਹੇ ਤੇਜ਼ ਨੇ ਚੰਡ ਉਹਨੂੰ ਇਹਨਾਂ ਨੇ ਤਾਂ ਪਛੀ ਲੱਗਣਿਆਂ ਨੇ ਸਾਰੇ ਬਰਾਤ ਲਈ ਬਰਾਤ ਚਲੋ ਸਾਡੀ ਆਪਦੀ ਆ ਕਿਹੜਾ ਕਿਸੇ ਨੂੰ ਬੋਲ ਇਹਨਾਂ ਨੇ ਜਦੋਂ ਬਰਾਤ ਜੋਗੀ ਕੱਢਣੀ ਮਿਠਾਈ ਉਦੋਂ ਨੂੰ ਤੇ ਖਰੇ ਮੁੰਡੇ ਦਾ ਵੀ ਤੇਰਵਾਂ ਸ਼ੁਰੂ ਹੋ ਜਾਏ ਮੁੰਡੇ ਦਾ ਹੀ ਅੱਗਾ ਮੁੰਡਾ ਵੀ ਹੋ ਗਿਆ ਤਾਂ ਜੀ ਤੋਂ ਬਣ ਨਹੀਂ ਇਹਨਾਂ ਦੇ ਭਾਵੇਂ ਹੈ ਨੀ ਇਹ ਤੇ ਥੋੜੇ ਜਿਹੇ ਨਾ ਢਿੱਲੇ ਮਠੇ ਜੇ ਚੱਲਣ ਵਾਲੇ ਆ ਚੰਡ ਚਾਹੀਦਾ ਹੀ ਚੰਡ ਜੀ ਹੁਣ ਜਿਹੜੇ ਸਿਖਾਂਦਰੂ ਆ ਉਹਨਾਂ ਨੂੰ ਥੋੜੀ ਜੰਗ ਚ ਭੇਜ ਦਈਦਾ ਲੜਾਈ ਕਰਨ ਦੇ ਲਈ ਤੂੰ ਕਹੇ ਵੀ ਜੇ ਕੋਈ ਨੌ ਸਿੱਖੀ ਆ ਜਿਹੜੇ ਸਿੱਖਣ ਹੀ ਡਿਆ ਉਹਨਾਂ ਨੂੰ ਜੰਗ ਚ ਭੇਜ ਕੇ ਧੌਣਾ ਲਵਾਉਣਗੀਆਂ ਜੰਗ ਦੇ ਵਿੱਚ ਤੇ ਹੋਈ ਜਾਓ ਜਿਹੜਾ ਪੂਰਾ ਸਿੱਖਿਆ ਇਹ ਨਵ ਸਿੱਖੀ ਥੋੜੇ ਥੋੜੇ ਨਾ ਹੌਲੀ 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 ਜਿਹੜਾ ਕੁ ਬਣਾਉਂਦੇ ਉਹ ਲੋਕ ਬਣਾਉਂਦੇ ਇੰਨਾ ਉਹਨਾਂ ਕੋਲ ਬਣ ਲਾ ਦੇ
ਜੀ ਕਹਿੰਦੇ ਜੀ ਕੱਲ ਚੁੰਨੀ ਚੜਾਉਣ ਗਿਆ ਸੀ
ਨਿਹਾਇਤ ਨੀ ਜੇ ਕਹਿੰਦੇ ਤੇ ਚੱਲ ਜਾਂਦੇ ਆ ਅੱਜ ਹੀ ਜਾਣਾ ਸਰ ਚੁੰਨੀ ਕੱਲ ਨੂੰ ਜਾਣਾ ਕੋਈ ਚੁੰਨੀ ਚੜਾਉਣ ਗਿਆ ਤੇ ਨੀ ਪਹਿਲਾਂ ਹੀ ਚੁੰਨੀ ਚੜਾ ਦੇਣੀ ਦੋ ਮਹੀਨੇ ਚੁੰਨੀ ਤਾਂ ਵੈਸੇ ਉਦੋਂ ਚੜਾ ਹੀ ਆਏ ਤੁਸੀਂ ਆ ਚੁੰਨੀ ਉਦਾਂ ਚੜਾਏ ਇੱਕ ਵਾਰੀ ਰਸਮ ਜੀ ਫੇਰ ਕਰਿਆ ਵਾਂਗੇ ਉੱਥੇ ਵੀ ਉੜਵੇਂ ਕੋੜਵੇਂ ਦੇਖ ਆਵਾਂਗੇ ਅੱਜ ਭਾਜੀ ਦਾ ਮਤਲਬ ਦੁਨੀਆਂ ਵੱਲੋਂ ਇੰਤਜ਼ਾਮ ਕਿੱਦਾਂ ਦੇ ਆ ਮਤਲਬ ਸੋਚਣਾ ਪੈਂਦਾ ਭਰਾਵਾ ਇਹ ਗੱਲ ਹੋਰ ਪਾਸੇ ਵੀ ਲੈ ਜਾਂਦੇ ਕਹਿੰਦੇ ਗਾਣਾ ਜੀ ਤਾਂ ਜੀ ਵੀਰ ਜੀ ਵਿਆਹੁਣ ਚੱਲਿਓ ਵੀਰ ਜੀ ਹਲੇ ਘਰ ਬੈਠੇ ਅੱਗੇ ਦਰੀਆਂ ਖਾਲੀ ਪੂਜੇ ਤੇ ਵੀਰ ਜੀ ਕਿਥੋਂ ਚੱਲ ਗਿਆ ਵਿਆਹ ਹਲੇ ਤਾਂ ਸੁੱਤੇ ਨੀ ਉੱਠੇ ਹੋਣੇ ਸੁੱਤੇ ਨੀ ਉੱਠਦਾ ਪਛੀ ਲੱਗਣਾ ਤੇ ਮੈਨੂੰ ਲੱਗਦਾ ਬੇਇੱਜ਼ਤੀ ਸਾਡੀ ਕਰਾਉਣੀ ਆ ਕੁੜੀ ਨੂੰ ਕਹਿਣਾ ਤੇ ਮੁੰਡਾ ਤਾਂ ਸੁੱਤਿਆ ਨੀ ਉੱਠਦਾ ਕੰਮ ਤਾਂ ਸਾਰੇ ਨੀ ਕਰ ਲੈਣਾ ਤੇ ਪਾਲਾ ਕਹਿੰਦੇ ਤਾਂ ਜੀ ਤੁਸੀਂ ਤੇ ਸੁਖਪ੍ਰੀਤ ਕੋਲ ਬੈਠ ਕੇ ਸਲਾਹ ਕਰ ਲਵੋ ਜੀ ਕੀ ਕਰਨਾ ਤੁਹਾਡੀ ਸਲਾਹ ਤਾਂ ਸਾਰਾ ਉੱਤਰੀ ਭਾਰਤ ਮੰਨਦਾ ਉਹ ਦੀਵੇ ਥੱਲੇ ਨੇਰਾ ਹੀ ਹੁੰਦਾ ਉੱਤਰੀ ਭਾਰਤ ਮੰਨਦਾ ਲੋਲਪ੍ਰੀਤ ਨੀ ਤਾਂ ਮੰਨਦਾ ਉੱਤਰੀ ਭਾਰਤ ਜੀ ਆਉਂਦਾ ਹੀ ਨੀ ਉਹ
ਕਿਉਂ ਕਿੱਥੇ ਰਹਿੰਦਾ? ਜੋ ਸ਼ਰਾਬ ਪੀ ਲੈਂਦਾ ਉਹਦਾ ਪਤਾ ਲੱਗਦਾ ਵੀ ਕਿਹੜੇ ਪਹਾੜਾਂ ਟੈਲੀਫੋਨ ਚ ਆਖੋ ਮੇਰਾ ਸ਼ੇਰਾ ਮੇਰਾ ਵਗਿਆ। ਹੈਲੋ
ਹੈਲੋ ਸਤਿ ਸ਼੍ਰੀ ਅਕਾਲ।
ਉਹ ਸਤਿ ਸ਼੍ਰੀ ਅਕਾਲ ਉਹ ਬਲਿਆ ਸੁਖਾਂ ਦੇ ਪ੍ਰੀਤ ਲੈ ਹੁਣ ਯਾਦ ਹੀ ਕੀਤਾ ਤੈਨੂੰ ਨਾਲ ਹੀ ਤੇਰੀ ਉਮਰ ਬੜੀ ਲੰਬੀ ਉਮਰ ਕੀਤਾ ਇਹ ਤੇ ਸੁਣਿਆ 150 ਸਾਲ ਚ ਕਿਤੇ ਨੀ ਗਿਆ ਨਾ ਆ ਜਾ ਵੀ ਸੁਖਾਂ ਦੇ ਪ੍ਰੀਤ
ਆਵਾਜਾਈ
ਨੱਕ ਦੀ ਬੰਦ ਹੋ ਗਈ ਸਾਹਾਂ ਦੀ ਪ੍ਰਕਿਰਿਆ ਜਿਹੜੀ ਧੀਮੀ ਹੋ ਗਈ ਆ ਤੇ ਉਮਰ ਲੰਬੀ ਸਾਡੀ ਹੋ ਗਈ ਕਿਉਂਕਿ ਸਾਹ ਜਦੋਂ ਹੌਲੇ ਲਈਏ ਤਾਂ ਉਮਰ ਵੱਧ ਜਾਂਦੀ ਅਵੇਲਾ ਕਿੱਦਾਂ ਦੀ ਆਵਾਜ਼ਾਂ ਆਉਂਦੀਆਂ ਸਾਹ ਲਈਦਾ ਠੰਡੇ ਭਰਾਵਾ ਪੀਤੇ ਠੰਡਿਆਂ ਨਾਲ ਨਹਾਉਂਦੇ ਰਹਿਣ ਠੰਡਿਆਂ ਨਾਲ ਧੋਂਦੇ ਰਹਿਣ ਠੰਡਿਆਂ ਨਾਲ ਹੀ ਮੂੰਹ ਹੱਥ ਤੇ ਠੰਡਿਆਂ ਨਾਲ ਹੀ ਠੰਡ ਹੀ ਪੀਂਦੇ ਰਹਿ ਠੰਡ ਹੀ ਸਰੀਰ ਚ ਪਾਉਂਦੇ ਰਹਿਣ ਪੈਰ ਵੀ ਧਵਾਏ ਸੀ ਪਰਾਹੁਣੇ ਨੇ ਠੰਡੇ ਨਾਲ ਹੀ ਹੈ ਸੱਚ ਪੁੱਛੇ ਨੇ ਅੱਡੀਆਂ ਉੱਡੀਆਂ ਜਿਹਨਾਂ ਦੀਆਂ ਪਾਰਟੀਆਂ ਸੀ ਆਪੇ ਠੀਕ ਹੁੰਦੀਆਂ ਫਿਰ ਹੁਣ ਅੱਛਾ ਮੈਨੂੰ ਸਮਝ ਨੀ ਆਉਂਦੀ ਤੁਸੀਂ ਬਾਹਰ ਵਾਲੇ ਭਾਈ ਸਾਨੂੰ ਠੰਡਿਆਂ ਦੀ ਲੱਤ ਲਾ ਕੇ ਤੇ ਆਪ ਤੁਸੀਂ ਹੁਣ ਸਿਆਣੇ ਹੋ ਗਏ ਜੂਸਾਂ ਦੇ ਤੇ ਸਾਨੂੰ ਹੁਣ ਠੰਡਿਆਂ ਚੋਂ ਨਿਕਲ ਨਹੀਂ ਡੈ ਆ ਕੜੇ ਕੋਕਾ ਕੋਲੇ ਬਾਹਰੋਂ ਹੀ ਆਏ ਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਲੱਸੀ ਦੁੱਧ ਤੋਂ ਬਗੈਰ
ਹਾਂਜੀ ਬਾਹਰ ਨੀ ਕੱਢ
ਗਿਆ ਉਹ ਬਾਹਰਲੇ ਤੇ ਭਰਾਵਾ ਪਹਿਲਾਂ ਜਾਜਾ ਕਰਦੇ ਕੋਕਾ ਕੋਲਾ ਪੀਣੇ ਹੁਣ ਦੇਖੇ ਸਾਡੇ ਕੋਲ ਹੁਣ ਇੱਥੇ ਪਰਾਹੁਣੇ ਛੱਡਦੇ ਨੀ ਠੰਡੇ ਤੋਂ ਬਗੈਰ ਕਹਿੰਦੇ ਗੱਲ ਹੀ ਕੋਈ ਨੀ ਕਰਨੀ ਪਹਿਲਾਂ ਠੰਡਾ ਪਿਆਉਂਦੇ ਫਿਰ ਪਾਣੀ ਪਿਆਉਂਦੇ ਫਿਰ ਚਾਹ ਪਿਆਉਂਦੇ ਫਿਰ ਠੰਡਾ ਪਿਆ ਦਿੰਦੇ ਟੌਰ ਦੇ ਚੱਕਰ ਚ ਮੈਂ ਮਰਿਆ ਜਿਆਦਾ ਠੰਡਾ ਤੇ ਚਿਲਡ ਕਰ ਲਿਆ ਯਾਰ ਹੁਣ ਠੰਡ ਵੀ ਇੱਥੇ ਜਾਂਦੀ ਆ ਆ ਦਿਨ ਵੈਸੇ ਠੰਡੇ ਪੀਣ ਵਾਲੇ ਹੈ ਨਹੀਂ ਪਰ ਕੀ ਕਰੀਏ ਜਿਹੜਾ ਮਨ ਆ ਇਹ ਕਹਿੰਦਾ ਚੱਲ ਹਉ
ਬਾਹਰ ਵੀ ਵਾਧੂ ਪੀਂਦੇ ਬਾਹਰ ਵੀ ਠੰਡੇ ਜਿਹੜੇ ਜਿਹੜੇ ਰੱਖਦੇ ਠੀਕ ਆ ਪਰ ਜਿਹੜੇ ਬਹੁਤ ਬਹੁਤ ਪਾਣੀ ਚਾਹੀਦਾ ਪਾਣੀ ਤਾਂ ਪੀਂਦੇ ਠੰਡੇ ਹੀ ਪੀ ਜਾਂਦੇ ਨੇ ਕੋਕਾ ਵੀ ਪੀ ਜਾਂਦੇ ਨੇ ਆਪਾਂ ਤਾਂ ਛੋਟੀ ਬੋਤਲ ਲੈਂਦੇ ਹਾਂ ਇਹਦਾ ਪੂਰੀ ਲੀਟਰ ਦੀ ਬੋਤਲ ਹੁੰਦੀ ਆ ਉਹ ਕੀ ਇਕੱਲਾ ਬੰਦਾ ਉਹ ਹੀ ਪੀ ਜਾਂਦਾ ਇੱਥੇ
ਇੱਕ ਹੋਰ ਵੀ ਆਉਂਦਾ ਜਿਹੜਾ ਉਹ ਕੀ ਮਾਰਾ ਇਹ ਤੇ ਬਲਦੀ ਆ ਬਣੇ ਲੜਦੇ ਕੀ ਉਹਦਾ ਨਾਂ ਰੈਡ ਬੁਲ ਆਹ ਇਹ ਬੜਾ ਪੀਂਦੇ ਇਹਦੇ ਚ ਕੀ ਆ ਭਲਾ
ਪਤਾ ਜੀ ਇਹ ਐਨਰਜੀ ਡਰਿੰਕ ਹੁੰਦੀ ਹੈ ਜਿੰਨੇ ਕੈਫੀਨ ਹੁੰਦੀ ਹੈ ਜਿਵੇਂ ਚਾਹ ਵਿੱਚ ਜਿਹੜੀ ਜਿਵੇਂ ਕੈਫੀਨ ਹੁੰਦੀ ਹੈ ਜਿਵੇਂ ਚਾਹ ਹੋ ਗਈ ਜਾਂ ਕਾਫੀ ਹੋ ਗਈ
ਆਹੋ
ਉਹੀ ਕੰਮ ਕਰਦਾ ਇਹ ਹਾਂਜੀ ਹਾਂਜੀ ਉਹੀ ਮੰਨ ਲਓ ਤੁਸੀਂ ਜਿਵੇਂ ਕਾਫੀ ਚ ਕੈਫੀਨ ਹੁੰਦੀ ਹੈ ਉਹਦੇ ਚ ਕੈਫੀਨ ਹੁੰਦੀ ਹੈ ਅੱਡ ਰੈਡ ਬੁਲ ਹੁੰਦੀ ਹੈ ਹੋਰ ਹੋਰ ਕਈ ਬ੍ਰਾਂਡ ਆਉਂਦੇ ਨੇ ਵੀ ਡਰਿੰਕ ਹੁੰਦੀ ਆ ਹੋਰ ਹਜੇ ਮੌਸਮ ਡਰਿੰਕਾਂ ਹੀ ਹੁੰਦੀਆਂ ਉਹ ਪਰ ਕਿੰਨੇ ਜਿਵੇਂ ਕੋਈ ਬੰਦਾ ਹੁਣ ਜਿਹੜੇ ਰਾਤ ਨੂੰ ਕੰਮ ਕਰਦਾ ਸੱਚਿਆ ਹੋਇਆ ਨੀਂਦ ਆਉਂਦੀ ਹੈ ਪੀ ਲਓ ਉਹਦੇ ਵਿੱਚ ਨਸ਼ਾ ਤਾਂ ਨੀ ਹੁੰਦਾ ਹੈਗਾ ਜਿਵੇਂ ਇੰਡੀਆ ਕਈ ਲੋਕ ਕਹਿੰਦੇ ਸੋਚਣ ਲੱਗ ਜਾਂਦੇ ਕਿੰਨੀਆਂ ਕਿ ਨਸ਼ਾ ਹੁੰਦਾ ਨਸ਼ਾ ਤਾਂ ਨੀ ਹੁੰਦਾ ਉਹੀ ਹੁੰਦੇ ਚਾਹ ਵਾਲੀ ਚੀਜ਼ ਹੁੰਦੀ ਹੈ ਕਾਫੀ ਵਾਲੀ ਉਹਦੇ ਨਾਲ ਬਸ ਹੋਈ ਜਾਂਦਾ ਨੀਂਦ ਹੀ ਚੱਕੀ ਜਾਂਦੀ ਹੈ ਥਕੇਵਾਂ ਚੱਕਿਆ ਜਾਂਦਾ ਥੋੜੇ ਟਾਈਮ ਲਈ
ਅੱਛਾ ਇਹ ਵੈਸੇ ਤੇ ਕੈਫੀਨ ਬਾਜੀ ਨੈਚੁਰਲੀ ਹੁੰਦੀ ਆ ਕਿ ਜ਼ਿਆਦਾ ਮਾਤਰਾ ਚ ਨਾ ਲਈ ਜਾਵੇ ਲਿਮਿਟਡ ਮਾਤਰਾ ਚ ਲਈ ਜਾਵੇ ਤੇ ਐਨਰਜੀ ਨੂੰ ਬੂਸਟ ਅਪ ਕਰਦੀ ਆ ਉਹਦਾ
ਹਾਂਜੀ 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 ਬਸ ਤੁਹਾਡਾ ਇਹ ਕੋਈ ਐਨਰਜੀ ਕੋਈ ਮਤਲਬ ਐਨਰਜੀ ਤਾਂ ਨੀ ਹੁੰਦੀ ਇਹ ਸਿਰਫ ਇੱਕ ਤੁਹਾਡੇ ਬਲੱਡ ਉਹਦੇ ਬਲੱਡ ਸਰਕੂਲੇਸ਼ਨ ਬੜਾ ਤੇਜ਼ ਕਰ ਦਿੰਦੀ ਹੈ ਇੱਕ ਟੈਂਪਰੇਰੀ ਉਹ ਥੋੜਾ ਤੁਹਾਨੂੰ ਥੋੜਾ ਐਕਟਿਵ ਕਰ ਦਿੰਦੀ ਹੈ ਪਰ ਬਾਅਦ ਚ ਜਿਹੜੀ ਐਨਰਜੀ ਹੈ ਰੀਅਲ ਐਨਰਜੀ ਉਹਦਾ ਤੁਹਾਨੂੰ ਫੂਡ ਤੋਂ ਹੀ ਮਿਲਣੀ ਆ ਤੁਸੀਂ ਜਿਹੜੀ ਕੋਈ ਬਸ ਉਹ ਸ਼ੂਗਰ ਹੁੰਦੀ ਆ ਉਹ ਸ਼ੂਗਰ ਨਾਲ ਤੁਹਾਡਾ ਜਿਹੜਾ ਗਲੂਕੋਸ ਲੈਵਲ ਆ ਉਹ ਬਾਡੀ ਤੇ ਵੱਧ ਜਾਂਦਾ ਥੋੜਾ ਜਿਹਾ ਉਹ ਬਸ ਉਹ ਸ਼ੂਗਰ ਹੀ ਨਹੀਂ ਤਾਂ ਐਨਰਜੀ ਤੇ ਜਿਹੜੀ ਕੈਫੀਨ ਉਹਦਾ ਇੱਕ ਪੰਪ ਹੀ ਕਰਦੇ ਤੁਹਾਡੇ ਬਲੱਡ ਨੂੰ
ਸਫਾਈ ਦਾ ਜਿਹੜਾ ਕੰਮ ਆ ਨਾ ਸਰੀਰ ਦਾ ਉਹ ਕੰਮ ਵਧਾ ਦਿੰਦੇ ਜਿੱਦਾਂ ਕਹਿ ਲਓ ਵੀ ਘਰ ਚ ਸਾਫ ਸੁਥਰਾ ਤੇ ਕੰਮ ਵਾਲਾ ਬੰਦਾ ਜਿਹੜਾ ਉਹ ਛੇਤੀ ਕੰਮ ਨਿਬੇੜ ਲੂ ਜੇ ਖਲਾਰਾ ਜ਼ਿਆਦਾ ਪਾਤਾ ਤੇ ਉਹਨੂੰ ਜਿਹੜਾ ਸਾਫ ਕਰਨਾ ਮੁਸ਼ਕਲ ਤੇ ਹੈ ਔਖਾ ਲੱਗਦਾ ਸਰੀਰ ਦਾ ਵੀ ਏਦਾਂ ਹੀ ਜਿੰਨੀ ਸਰੀਰ ਚ ਗੰਦਗੀ ਸਿੱਟੀ ਜਾਵਾਂਗੇ ਸਰੀਰ ਆਲਾ ਕੰਮ ਜਿਹੜਾ ਕਰਦਾ ਡਾਕਟਰ ਆ ਉਹ ਵਿਚਾਰਾ ਓਨਾ ਹੀ ਕਹੂਗਾ ਵੀ ਹੱਦ ਵਾਲੀ ਗੱਲ ਆ ਵੀ ਜੇ ਚੌਥੇ ਦਿਨ ਕੂੜਾ ਹੀ ਛੱਡੀ ਤੁਰੇ ਆਉਂਦੇ ਆ। ਅਸੀਂ ਜ਼ਿਆਦਾ ਹੁਕਮਤ ਕੂੜਾ ਇਕੱਠੀ ਕਰੀ ਗਏ ਨੇ ਸਰੀਰ ਚ, ਉਹ ਜਦੋਂ ਸਫਾਈ ਦਾ ਕੋਈ ਮੌਕਾ ਨੀ ਦਿੰਦੇ ਰਹਾ ਉਹਨੂੰ।
ਬਿਲਕੁਲ ਹਾਂਜੀ ਤਾਜੀ, ਇਹਦਾ ਨਾ ਕਾਰਨ ਇੱਕ ਜਿਹੜਾ ਬਾਹਰ ਜ਼ਿਆਦਾ ਇਹੀ ਆ ਜਿਵੇਂ ਕੰਮਾਂ ਕੁੰਮਾਂ ਕਰਕੇ ਹੀ ਆ, ਹੁਣ ਜਿਹੜੇ ਕਈ ਮੁੰਡੇ ਮੁੰਡੇ ਜਿਵੇਂ ਖਾਸ ਕਰ ਲਈ ਨਾ ਜਿਹੜੀ ਟਰੱਕਿੰਗ ਆ ਟਰੱਕਿੰਗ ਵਿੱਚ ਜ਼ਿਆਦਾ ਬਾਹਰੋਂ ਖਾਣਾ ਪੰਪ ਤੋਂ ਪਾਈਆਂ ਪੁਈਆਂ ਜਿਹੀਆਂ ਹੁੰਦੀਆਂ, ਪਾਈ ਆਟੀ ਹੁੰਦੀ, ਸਮੋਸੇ ਵਾਂਗੂ ਹੁੰਦੀ, ਸਾਨੂੰ ਕਹਿ ਲਓ ਵੀ ਗੋਰਿਆਂ ਦਾ ਸਮੋਸਾ ਮੰਨ ਲਓ, ਟਰਾਲੀ ਵੀ ਪੈਕ ਹੁੰਦਾ ਉਹਦੇ ਵਿੱਚ, ਉਹਦੀ ਸਬਜ਼ੀ ਭਰੀ ਹੁੰਦੀ, ਉਹ ਪਾਈਆਂ ਖਾਂਦੇ ਰਹਿੰਦੇ ਨੇ ਜਾਂ ਫਿਰ ਉਹ ਡਰਿੰਕਾਂ ਪੀਂਦੇ ਰਹਿੰਦੇ ਨੇ, ਕਹਿੰਦੇ ਕੱਲੇ ਕੱਲੇ ਰਹਿੰਦੇ ਨੇ, ਰੋਟੀ ਰੋਟੀ ਪਾਣੀ ਦਾ ਕੋਈ ਇੰਤਜ਼ਾਮ ਜਾਂ ਫਿਰ ਆਪਦੀ ਨੀ ਖੇਤੀ ਪਿਕਚਰ ਕਰਦੇ ਆਪਦੀ ਬਣਾ ਕੇ ਲਿਆਈਏ, ਹੋਰ ਬਾਹਰ ਨੀ ਖਾਈ ਜਾਂਦੇ ਨੇ ਤੇ ਉਹ ਡਰਿੰਕਾਂ ਪੀ ਜਾਂਦੇ ਨੇ, ਰੈਸਟ ਨੀ ਪ੍ਰੋਪਰ ਕਰਦੇ, ਉਹ ਕਈ ਤਾਂ ਬਹੁਤ ਹੀ ਜ਼ਿਆਦਾ ਇਹਦੀ ਐਨਰਜੀ ਡਰਿੰਕਾਂ ਤੇ ਲੱਗੇ ਹੁੰਦੇ ਨੇ, ਉਹ ਫਿਰ ਸਿਹਤਾਂ ਵੀ ਖਰਾਬ ਹੁੰਦੀਆਂ ਉਹਦੇ ਨਾਲ, ਤੇ ਟੈਂਪਰੇਰੀ ਕੰਮ ਦੇ ਲਾਲਚ ਨੂੰ ਇੱਕ ਚੱਕੀ ਜਾਂਦਾ ਕੰਮ, ਉਹ ਨੀ ਦੇਖਦੇ ਵੀ ਇਹ ਨਹੀਂ ਸਰੀਰ ਲਈ ਠੀਕ ਨੀ ਹੈਗਾ, ਤੇ ਇਹ ਕਾਰਨ ਆ ਇੱਥੇ ਜ਼ਿਆਦਾ। ਤੇ ਦੂਸਰਾ ਕਾਰਨ ਜਿਹੜਾ ਇੱਥੇ ਜਿਹੜੇ ਨਹੀਂ ਉਹ ਜਿਹੜੇ ਲੇਜੀ ਲੋਕ ਨੇ ਉਹ ਆਪਣੇ ਨੀ ਹੈਗੇ, ਇੱਥੋਂ ਲੋਕ ਜਿਹੜੇ ਇੱਥੇ ਦੇ ਇੱਥੇ ਦੇ ਜਿਹੜੇ ਹੈਗੇ ਨਾ ਨੇਟਿਵ ਲੋਕ ਨੇ ਜਿਹੜੇ ਨਿਊਜ਼ੀਲੈਂਡ ਦੇ ਮੋਹਰੀ ਲੋਕ, ਤੁਸੀਂ ਸੁਣਿਆ ਹੋਣਾ ਮੋਹਰੀ ਲੋਕ ਨੇ ਇੱਥੇ ਦੇ ਜਿਹੜੇ ਮੇਨ ਮੋਹਰੀ ਨੇ, ਜਾਂ ਫਿਰ ਜਿਹੜੇ ਪੈਸਿਫਿਕ ਆਈਲੈਂਡਰ ਲੋਕ ਨੇ ਉਹ ਉਹਨਾਂ ਦੇ ਜਿਹੜੀ ਤੁਸੀਂ ਦੇਖੋ ਜੀ ਉਹਨਾਂ ਨੂੰ ਉਹ 70-80% ਦੇ ਲੋਕ ਆ ਓਵਰਵੇਟ ਹੀ ਹੁੰਦੇ ਨੇ, ਉਹ ਆਪਾਂ ਉਹਨਾਂ ਨੂੰ ਓਵਰਵੇਟ ਕਹਿ ਵੀ ਨੀ ਸਕਦੇ, ਪਰ ਉਹਨਾਂ ਦੀ ਬਣਤਰ ਹੀ ਉਹ ਚੀਜ਼ ਹੁੰਦੇ, ਸਰੀਰ ਹੀ ਉਹ ਹੁੰਦੇ ਨੇ ਮੋਟੇ ਮੋਟੇ, ਜਿਹੜੇ ਕੁਆਂਟਲ ਦੇ 2-2 ਕੁਆਂਟਲ ਦੇ ਹੁੰਦੇ ਨੇ, ਕੱਦ ਵੀ ਚੰਗੇ ਵੱਡੇ ਵੱਡੇ ਹੁੰਦੇ ਨੇ। ਤੁਸੀਂ ਸ਼ਾਇਦ ਜੀ ਦੇਖੀ ਹੋਣੀ ਆ ਉਹ ਕਬੱਡੀ ਇਹਨਾਂ ਦੀ ਨਿਊਜ਼ੀਲੈਂਡ ਦੀ ਕੁੜੀਆਂ ਦੀ ਕਬੱਡੀ ਟੀਮ ਦੇਖੀ ਤੁਸੀਂ ਜਦੋਂ ਪਹਿਲਾਂ ਵਰਲਡ ਕੱਪ ਹੁੰਦੇ
ਸੀ, ਪਹਿਲਾਂ ਕਬੱਡੀ ਜਿਹੜੀਆਂ ਕੁੜੀਆਂ ਖੇਡਦੀਆਂ ਰਹੀਆਂ, ਮੈਂ ਤੇ ਸੁਣਿਆ ਜ਼ਿਆਦਾ ਤੇ ਵੇਖਣ ਤੇ ਕਦੇ ਨੀ ਗਿਆ, ਓਦਾਂ ਜਿਹੜੇ ਕੋਈ ਸ਼ੌਕੀਨ ਜਿਹੜੇ ਕਬੱਡੀ ਕੁਬੜੀ ਦੇ ਬਾਹਲੇ ਜਿਹੜੇ ਉਹ ਦੱਸਦੇ ਰਹਿੰਦੇ।
ਹਾਂਜੀ ਉਹ ਜਿਹੜੇ ਉਹ ਲੋਕ ਉਹ ਆਣਕੀ ਬਣਤਰ ਹੀ ਕੁਦਰਤੀ ਬਹੁਤ ਵੱਡੇ ਵੱਡੇ ਚੌੜੇ ਚੌੜੇ ਆ, ਉਹ ਹੁੰਦੇ ਹੀ ਪਤਾ ਕਿ ਉਹ ਖਾਣਾ ਵੀ ਬਹੁਤ ਇਹੋ ਜਿਹਾ ਖਾਂਦੇ ਨੇ, ਇਹ ਪਾਣੀ ਪੂਣੀ ਘੱਟ ਹੀ ਪੀਂਦੇ, ਆਹ ਜਿਹੜੀਆਂ ਫਿਜੀ ਡਰਿੰਕਾਂ ਹੋ ਗਈਆਂ, ਇਹ ਟੂਬ ਆ ਕਿਸੇ ਦਾ ਕੁਛ, ਇਹ ਹੋਰ ਜਾਂ ਫਿਰ ਆਮ ਜਿਹੜੇ ਲੋਕ ਜਿਹੜੇ ਨਹੀਂ ਧਿਆਨ ਰੱਖਦੇ ਰਹਿੰਦੇ ਨੇ ਖਾਣਾ ਬਣਾਉਣ ਬਣਾਉਣ ਦੇ ਚੱਕਰ ਕਿਤੇ ਬਾਹਰੋਂ ਹੀ ਖਾਈ ਜਾਂਦੇ ਆ, ਉਹ ਥੋੜੇ ਜਿਹੇ ਛੱਡ ਜਾਂਦੇ ਆਪਦੀ ਯਾਨੀ ਕਿ ਸਿਹਤ ਨੂੰ ਖਰਾਬ ਕਰ ਲੈਂਦੇ। ਦੂਸਰਾ ਟਰੱਕਾਂ ਵਾਲੇ ਵੀ ਆਪਣੇ ਹਜੇ ਮੈਨੂੰ ਲੱਗਦਾ ਘੱਟ ਹੋਣਗੇ, ਪੰਜਾਬੀ ਘੱਟ ਹੋਣਗੇ, ਜਿਹਨੇ ਸਿਹਤਾਂ ਘੱਟ ਖਰਾਬ ਹੁੰਦੀਆਂ, ਜਿਹੜੇ ਇੱਧਰ ਜਿਹੜੇ ਦੂਸਰੇ ਨੇ ਗੋਰੇਗਾਲੇ ਜਾਂ ਹੋਰ ਉਹਨਾਂ ਦੀਆਂ ਸਿਹਤਾਂ ਬੜੀਆਂ ਖਰਾਬ ਹੋਈਆਂ, ਹੁਣ ਉਹ ਬਸਾਂ ਉਹਨਾਂ ਤੋਂ ਬਸ ਟਰੱਕ ਦੇ ਵਿੱਚ ਕੱਲਾ ਬਹਿਣ ਜੋਗੀ ਐਮਰਜੀ ਹੁੰਦੀ ਆ, ਉਹ ਮੈਂ ਦੇਖਿਆ ਕਈ ਬਹੁਤ ਭਾਰੇ ਸ਼ਰੀਰ ਕੀਤੇ ਹੁੰਦੇ ਨੇ, ਮਾੜੇ ਹਾਲਤ ਹੁੰਦੇ ਨੇ ਆਪਣੇ ਹਜੇ ਮੈਨੂੰ ਲੱਗਦਾ ਆਪਣੇ ਜਿਹੜੇ ਇੰਡੀਆ ਇੰਡੀਆ ਜਿਹੜੇ ਟਰੱਕ ਡਰਾਈਵਰ ਨੇ ਉਹ ਤੁਹਾਨੂੰ ਜਦ ਵੈਸੇ ਪਤਾ ਹੋਊਗਾ, ਤੁਹਾਨੂੰ ਕੀ ਲੱਗਦਾ ਜ਼ਿਆਦਾਤਰ ਜਿਹੜੀ ਤਾਦਾਦ ਆ ਟਰੱਕ ਡਰਾਈਵਰਾਂ ਦੀ ਇੰਡੀਆ ਚ ਉਹ ਲਿਸੇ ਆ ਜਾਂ ਜ਼ਿਆਦਾ ਮੋਟੇ ਨੇ।
ਇੰਡੀਆ ਦੇ ਟਰੱਕ ਡਰਾਈਵਰ ਤੁਸੀਂ ਵੇਖੇ ਨਾ ਸੁਣਿਆ ਤੇ ਉਹਨਾਂ ਦੇ ਜਿਹੜੇ ਦੋ ਤਰ੍ਹਾਂ ਦੀਆਂ ਵਰਾਇਟੀਆਂ, ਹੁਣ ਤੂੰ ਕਿਹੜੀ ਕਿਹੜੀ ਦੱਸਾਂ ਦੇ ਰਹੀ, ਤੇ ਉਹ ਅਸਲ ਦੇ ਵਿੱਚ ਪਹਿਲੀ ਵਰਾਇਟੀ ਉਹ ਜਿਹੜੀ ਨਸ਼ਾ ਪਤਾ ਹੀ ਛਕਦੀ ਆ, ਜਰਦਾ ਜੁਰਦਾ ਲਾਉਂਦੀ ਆ, ਉਹ ਤਾਂ ਕਈ ਤਾਂ ਸੁੱਕ ਕੇ ਦਵੀਦ ਹੋਏ ਆ, ਤਾਂ ਕਈ ਜਿਹੜੇ ਆ ਉਹ ਬਿਲਕੁਲ ਜਿਹੜੇ ਆ ਭਾਰੇ ਹੋਏ ਆ, ਜਿਹਨਾਂ ਨੇ ਜਿਹੜੀ ਹੈ ਨਸ਼ਾ ਪਤਾ ਵੀ ਕਰੀ ਫਿਰਦੇ ਵਿੱਚ ਵਿੱਚ, ਕਈਆਂ ਨੂੰ ਰੋਟੀ ਪਾਣੀ ਜਿਹੜਾ ਲੇਟ ਫਸੇਟ ਹੋ ਜਾਂਦਾ, ਕਿਉਂਕਿ ਜਦੋਂ ਅੰਨ ਆਪਾਂ ਰਿਧਮ ਚ ਨਹੀਂ ਨਾ ਖਾਣਾ ਉਦੋਂ ਫਿਰ ਜਿਹੜਾ ਕੰਮ ਵਿਗੜੀ ਜਾਂਦਾ ਜੀ। ਤਾਂ ਜੀ ਉਹਨਾਂ ਦਾ ਫੋਨ ਕੱਟਿਆ ਗਿਆ, ਤੁਸੀਂ ਚਲੋ ਜਵਾਬ ਤਾਂ ਮੈਂ ਦੇ ਸਕਦਾ ਅਗਲੇ। ਉਹਨਾਂ ਜ਼ਿਆਦਾਤਰ ਜਿਹੜੇ ਆ ਇੱਥੇ ਜਿਹੜੇ ਡਰਾਈਵਰ ਆ ਉਹ ਭਾਈਚਾਰਾ ਉਹ ਮੋਟਾ ਹੀ ਆ, ਢਿੱਡ ਵੱਧ ਜਾਂਦਾ ਕਿਉਂਕਿ ਬਹਿਣ ਵਾਲਾ ਕੰਮ ਆ, ਤੇ ਬੈਠਣ ਵਾਲਾ ਜਦੋਂ ਤੁਸੀਂ ਅੰਨ ਖਾਈ ਗਿਆ ਬੇਬਾਈ ਤੇ ਉਹ ਖਾਣਾ ਪੀਣਾ ਜਿਹੜਾ ਉਹ ਢਾਬਿਆਂ ਦਾ ਉਹ ਮੈਦਾ ਜਾ ਕੇ ਢਿੱਡ ਚ ਜ਼ੋਰ ਲਾਉਂਦਾ, ਤੇ ਇਸ ਕਰਕੇ ਬਹੁਤਾ ਜਿਹੜਾ ਨਾ ਸਿਹਤਮੰਦ ਨਹੀਂ। ਸਿਹਤਮੰਦ ਦਾ ਮਤਲਬ ਵੀ ਸਰੀਰ ਜਿਹੜਾ ਇੱਕ ਪੂਰੀ ਆਪਣੀ ਜਿਹੜੀ ਹੈ ਸ਼ੇਪ ਆ, ਮਾਸਪੇਸ਼ੀਆਂ ਮਜ਼ਬੂਤ ਆ ਜਿਹੜਾ ਉਹ ਜਿਹੜਾ ਥੋੜੀ ਜੀ। ਤੇ ਲਓ ਜੀ ਤਾਂ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਆਪਣੇ ਨਗਿੰਦਰ ਭਾਜੀ ਹੋਰਾਂ ਨੇ ਵੀ ਆਪਾਂ ਨੂੰ ਟੈਲੀਫੋਨ ਕੀਤਾ ਹੈ, ਤੇ ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਸ਼ਾਮਿਲ ਕਰੀਏ। ਉਹ ਨਗਿੰਦਰ ਸਿੰਘ ਜੀ ਹੋਰਾਂ ਨਾਲ ਗੱਲਬਾਤ ਆਪਾਂ ਕਰਨੀ ਆ, ਉਹ ਮੋਗੇ ਤੋਂ ਨਗਿੰਦਰ ਸਿੰਘ ਜੀ ਹੋਰਾਂ ਨੂੰ ਮਿਲਾ ਟੈਲੀਫੋਨ, ਪੱਛੀ ਲੱਗੇ ਮਹੀਨਾ ਹੋ ਗਿਆ ਉਹਨਾਂ ਨਾਲ ਗੱਲ ਹੀ ਨਹੀਂ ਕੀਤੀ, ਤੇ ਗੱਲ ਕਰੀਏ ਉਹਨਾਂ ਦੇ ਨਾਲ। ਲਓ ਤਾਂ ਜੀ ਫਿਰ ਉਹਨਾਂ ਨੂੰ ਆਪਾਂ ਹੁਣੇ ਜੋੜ ਲੈਂਦੇ ਹਾਂ।
ਚੱਕਦਾ ਨੀ ਟੈਲੀਫੋਨ, ਮੈਂ ਤੇਰੇ ਜੁੱਤੀਆਂ ਲਾਉਣੀਆਂ ਮੈਂ ਤੇਰੇ ਦੀਪਿਆ ਤਾਇਆ ਜੀ ਮੈਂ ਤਾਂ ਚੱਕਦਾ ਟੈਲੀਫੋਨ, ਉਹ ਇੱਧਰ ਬਿਜ਼ੀ ਸੀ ਲਾ ਜੁੜ ਗਏ ਨੇ ਭਾਜੀ ਹੋਰੀ। ਉਹ ਨਗਿੰਦਰ ਸਿੰਘ ਜੀ ਪਹਿਲਾਂ ਤੇ ਹੱਥ ਜੋੜ ਕੇ ਠੀਕ ਆ ਜਾਓ ਬਾਬਾ ਜੀ, ਹਾਂਜੀ ਆ ਜਾਓ ਪਿਆਰਿਓ, ਆ ਜਾਓ ਬਾਬਾ ਜੀ, ਆ ਜਾਓ ਬਾਬਾ ਜੀ, ਆ ਜਾਓ ਜੀ, ਵਾਹਿਗੁਰੂ ਜੀ।
ਸ਼ਬਦ ਸੁਣ ਆਈਆਂ ਪਰੀਆਂ, ਸ਼ਬਦ ਸੁਣ ਆਈਆਂ
ਜੀ।
ਹੈਲੋ,
ਹਾਂਜੀ 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 ਹਾਂਜੀ,
ਬੜੀਆਂ ਹੀ ਰੌਣਕਾਂ ਲਾਈਆਂ, ਸ਼ਬਦ ਗਾਉਣ ਆਈਆਂ
ਜੀ। ਵਾਹਿਗੁਰੂ ਵਾਹਿਗੁਰੂ
ਤਾਇਆ ਜੀ, ਮੈਂ ਬੜਾ ਹੀ ਫੋਨ ਲਾਇਆ ਤੁਹਾਨੂੰ, ਕਵਿਤਾ ਵੀ ਭੇਜੀ ਹੈ ਜੀ।
ਵਾਹਿਗੁਰੂ, ਨਹੀਂ ਜੀ ਇਹਨਾਂ ਦੀ ਨਿਆਣਿਆਂ ਦੀ ਨਾ ਸਮਝੀ ਲਾ ਲੋ ਵੀ ਜਾਂ ਇਹਨਾਂ ਦੀ ਮੂਰਖਤਾ ਲਾ ਲੋ।
ਬਾਬੇ ਜੀ ਦੀ ਕੰਧ ਦੇ ਕੋਲੋਂ,
ਵਾਹਿਗੁਰੂ ਵਾਹਿਗੁਰੂ,
ਹੋ ਸਕਦਾ ਤੁਹਾਨੂੰ ਦਰਸ਼ਨ ਕਰਵਾ ਦਿੰਦਾ ਆਨਲਾਈਨ। ਤੁਸੀਂ ਨਾ ਹੀ ਫੋਨ ਚੁੱਕਿਆ, ਸੰਗਤ ਦੇ ਵਿਚ ਹੋ ਕੇ ਮੈਂ ਇੰਨਾ ਔਖਾ ਹੋ ਕੇ ਗਿਆ ਕਿ ਨੰਗੇ ਪੈਰੀ ਸਰਕਲ ਰੋਡ ਜਾਂਦਾ, ਬੜਾ ਖੁਸ਼ ਗਿਆ
ਜੀ।
ਮੈਂ ਬਾਬਾ ਜੀ ਦੇ ਇੱਕ ਦਵਾਰ ਕੰਧ ਵੇਖਣ ਚੱਲਿਆ, ਜਿਹੜੀ ਕਿ ਦਸ ਕੰਧ ਅੱਜ ਸ਼ੀਸ਼ੇ ਦੇ ਵਿਚ ਮੌਜੂਦ ਹੈ।
ਵਾਹਿਗੁਰੂ,
ਕੰਧਾਂ ਵਸੇਲੀਆਂ ਹਨ ਉੱਥੇ ਹੋਰ ਵੀ।
ਵਾਹਿਗੁਰੂ,
ਪਰ ਇੱਕ ਕੰਧ ਐਸੀ ਹੈ ਇੱਕ ਨੀ ਕਰੋੜਾਂ ਦੁਨੀਆਂ ਮੱਥਾ ਟੇਕ ਕੇ ਆਪਦਾ ਸਿੱਧਾ ਕਰਦੀ ਹੈ।
ਵਾਹਿਗੁਰੂ,
ਨਾਲ ਦਰਬਾਰ ਸਾਹਿਬ ਪ੍ਰਕਾਸ਼ ਆ ਕਾਰਨ
ਜੀ,
ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ
ਵਾਹਿਗੁਰੂ
ਦੇ ਕੋਲੇ ਬੈਠੇ ਹਨ।
ਵਾਹਿਗੁਰੂ,
ਇਹ ਮੇਰਾ
ਸਤਿਗੁਰੂ
ਥਾਨ ਸਹਾਵਾ ਰਾਮ।
ਵਾਹਿਗੁਰੂ,
ਵੈਸੇ ਆਪ ਜੀ ਨੇ ਕਿਹਾ ਸੀ ਅੱਜ ਲੱਚਰ ਗਾਣੇ ਨਹੀਂ ਲਾਉਣੇ
ਜੀ,
ਉਹ ਪਹਿਲਾਂ ਮੇਮਣੀ ਜੀ ਲਾਈ, ਮੈਂ ਤੋਂ ਹੁਣ ਫਿਰ ਪਰਮਾ ਸੁਣਿਆ
ਜੀ,
ਸਿੱਖਵਾ ਬੜਾ ਭਾਰੀ ਹੋਇਆ। ਚਲੋ, ਕਿਉਂਕਿ ਸਰੋਤਿਆਂ ਦੀ ਡਿਮਾਂਡਾਂ ਤੋਂ ਪੂਰੀ ਕਰਨੀ ਜੀ।
ਨਹੀਂ ਨਹੀਂ, ਕੱਲ ਨੂੰ ਆਪਾਂ ਜਿਹੜਾ ਨਾ ਕੱਲ ਦਾ ਸਾਰਾ ਪ੍ਰੋਗਰਾਮ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਕੱਲ ਆ, ਤੇ ਕੱਲ ਨੂੰ ਆਪਾਂ ਕੋਈ ਲੱਚਰ ਗੀਤ ਚੱਲਣ ਦੇਣਾ ਹੀ ਨੀ, ਕੱਲ ਨੂੰ ਚੱਲਣਾ ਬਾਬੇ ਨਾਨਕ ਦੇ ਭਜਨ ਬੰਦਗੀ
ਵਾਲੇ। ਹਰਗੋਬਿੰਦ ਸਾਹਿਬ ਗੁਰਦੁਆਰਾ ਦੇ ਕੀਰਤਨ ਕਰਨਾ ਹੈ।
ਵਾਹਿਗੁਰੂ, ਧੰਨਵਾਦ ਜੀ।
ਉੱਥੇ ਉਹਨਾਂ ਨੇ ਮੈਨੂੰ ਬੋਲਤਾ,
ਉਹ ਕਹਿੰਦੇ ਨਾ ਮਹਾਰਾਜ ਬਿਨ ਭਾਗਾ ਸਤ ਸੰਗਤ ਨਾ ਮਿਲੇ। ਚਲੋ ਤੁਸੀਂ ਦੇਖੋ, ਆਹ ਵਾਜ ਤੇ ਜਾਣੇ ਨਗਦ ਲੱਗ ਗਏ ਨਾ ਟਾਈਮ
ਜੀ।
ਆ ਤੁਸੀਂ ਕੋਈ ਗੱਲ ਨੀ, ਜਿੱਦਾਂ ਤੁਹਾਨੂੰ ਬਿਹਤਰ ਲੱਗਦਾ ਓਦਾਂ ਹੀ ਤੁਸੀਂ ਸਾਨੂੰ ਭੇਜ ਦਿਓ ਜੀ,
ਕਿਉਂਕਿ ਬਾਬਾ ਜੀ ਤਾਇਆ ਜੀ ਫਿਰ ਮੈਂ ਗਾਹ ਅੱਗੇ ਗਿਆ। ਅੰਕਿਤ ਕਹਿੰਦੀ ਹੁਣ ਥੱਕੇ ਪਏ ਗਾਹ ਨੀ ਜਾ ਸਕਦੇ, ਮੈਂ ਕਿਉਂ ਨੀ ਜਾ ਸਕਦੇ। ਤੁਸੀਂ ਪੌਣਾ ਕਿਲੋਮੀਟਰ ਤੁਰ ਕੇ ਆ ਗਏ, ਮੈਂ ਫਲੋਰਿੰਗ ਪੱਥਰ ਖਾਂਦਾ ਆ ਗਿਆ ਹੈ, ਤੇ ਮੈਂ ਚਲੋ ਗਾਹ ਅੱਗੇ ਗਏ ਖੜਾ ਖੜਾ ਸਾਹਿਬ ਗੁਰਦੁਆਰਾ
ਜੀ। ਅੱਛਾ,
ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਬਣਿਆ ਹੋਇਆ ਥੱਲਾ ਜੀ ਦੇ ਉੱਤੇ ਜਪਜੀ ਹਰ ਦਾ ਗੁਪਤਾ ਰੱਖ ਕੇ ਬਾਬਾ ਜੀ ਅਨੰਦ ਪ੍ਰਾਪਤ ਕਰੇ
ਜੀ।
ਉੱਥੇ ਇੱਕ ਕੂਹੀ ਲੱਗੀ ਹੋਈ ਹੈ, ਕੂਹੀ ਦੇ ਫੋਟੋਆਂ ਭੇਜ ਦੇਗਾ ਮਨਦੀਪ ਜੀ, ਫੋਟੋਆਂ ਭੇਜਾਂਗਾ ਤੁਸੀਂ ਦਰਸ਼ਨ ਕਰੋ ਉਹਨਾਂ ਉੱਥੋਂ ਦੇ
ਜੀ।
ਠੀਕ ਹੈ ਜੀ,
ਠੀਕ ਹੈ ਜੀ। ਜਦੋਂ
ਉਹਨਾਂ ਨੇ ਕੂਹੀ ਲਾਈ ਸੀ ਬਾਬੇ ਨਾਨਕ ਨੇ, ਉਦੋਂ ਦੀ ਕੂਹੀ ਉਹ ਐਤਵਾਰ ਦੀ ਮੌਜੂਦਾ, ਹੁਣ ਵੀ ਪਾਣੀ ਨਿਕਲਿਆ
ਦੁਕਾਨਾਂ
ਹੈਗੀ ਅੰਦਰ। ਮੈਂ ਮਨ ਵਿਚ ਸੋਚਿਆ ਵੀ ਕਿੰਨੇ ਭਾਗਾਂ ਦੇ ਲੋਕ ਆ ਜਿਹੜੇ ਗੁਰੂ ਨਾਨਕ ਦੇਵ ਜੀ ਇਲਾਕੇ ਚ ਰਹਿ ਰਹੇ।
ਵਾਹਿਗੁਰੂ ਵਾਹਿਗੁਰੂ, ਸਤ ਵਚਨ ਠੀਕ ਆ। ਬਾਕੀ
ਜਦੋਂ ਵਾਪਸ ਜਦੋਂ ਮੈਂ ਵਾਪਸ ਆਇਆ ਜੀ, ਮੇਰੀ ਉਹ ਵੀ ਬੋਲਤੀ ਬੰਦ, ਮੈਂ ਥੱਕ ਗਿਆ ਤੇ ਮੈਂ ਥੱਲੇ ਦੇ ਬਹਿ ਗਿਆ ਤੇ ਮੈਂ ਗਾਹ ਆਇਆ, ਗਾਹ ਕੇ ਸੜਕ ਸੀ, ਕਿਉਂਕਿ ਸੜਕ ਦੇ ਵਿੱਚ ਸਿਵਰੇ ਪੈਦਾ ਸੀ, ਬਣ ਰਹੀ ਸੀ, ਬੱਸਾਂ ਸਾਡੀਆਂ ਗਾਹ ਨਹੀਂ ਆ ਸਕਦੀਆਂ ਤੇ ਪੌਣਾ ਸਤਾਰਾਂ ਕਿਲੋਮੀਟਰ ਜਗ੍ਹਾ ਰੁਕ ਗਿਆ। ਉਹ ਮੈਂ ਨੰਗੇ ਪੈਰੀ ਤੋਂ ਹੋ ਗਿਆ, ਮੈਨੂੰ ਪਤਾ ਨੀ ਸੀ ਵੀ ਗਾਹ ਸੜਕ ਪੁੱਤੀ ਵੀ ਹੈ। ਸੰਗਤ ਕਹਿੰਦੀ ਬਾਬਾ ਜੀ ਜੋੜੇ ਪਾਏ ਆਉਂਦੇ, ਮੈਂ ਕਿਹਾ ਮੈਂ ਜੋੜੇ, ਮੈਨੂੰ ਹੁਕਮ ਨੀ ਜੋੜੇ ਪਾਉਣ ਦਾ, ਚੱਲ ਕਿਆ ਹੋਈ ਪੈਰੀ ਮੈਂ ਬਹਿ ਗਿਆ ਬਾਬੇ ਨੂੰ, ਬਾਬੇ ਨੂੰ ਨਾਨਕ ਆਇਆ, ਬਾਬਾ ਜੀ
ਅੱਜ ਤਾਂ ਅਸੀਂ ਤਾਂ ਇਹ ਸੰਗਤਾਂ ਨੂੰ ਸੁਣਨ ਵਾਲਿਆਂ ਨੂੰ ਬੇਨਤੀ ਆਪ ਜੀ ਤੋਂ ਬੇਨਤੀ ਕਰਨੇ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਜਿਹੜੀ ਸ਼ਰਧਾ ਦੇ ਸਲਾਮ ਨਾਲ ਮਨਾਇਆ ਜਾਣਾ ਕੱਲ ਨੂੰ, ਕਿਉਂਕਿ ਤੁਸੀਂ ਕੱਲ ਨੂੰ ਤੇ ਹਾਜ਼ਰ ਨਹੀਂ ਹੋਣਾ, ਥੋੜਾ ਜਿਹਾ ਸੰਗਤਾਂ ਨੂੰ ਇਹ ਬੇਨਤੀ ਕਿੱਦਾਂ ਸਾਨੂੰ ਮਨਾਉਣਾ ਚਾਹੀਦਾ, ਇਹਨੂੰ ਕਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰਨਾ ਚਾਹੀਦਾ ਇਹਦੇ ਬਾਰੇ ਜ਼ਰੂਰ ਦੱਸੋ।
ਇਹਦੇ ਬਾਰੇ ਇਹ ਹੈ ਪਹਿਲੀ ਗੱਲ, ਅੰਮ੍ਰਿਤ ਵੇਲੇ ਉੱਠੋ
ਜੀ,
ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਜਿਹਨੂੰ ਉਹ ਵੀ ਕੁਛ ਨਹੀਂ ਆਉਂਦਾ
ਜੀ,
ਵਾਹਿਗੁਰੂ ਵਾਹਿਗੁਰੂ ਆਉਂਦਾ, ਜਪਜੀਆਂ ਦਾ ਪਾਠ ਹੁੰਦਾ, ਸੰਗਤਰੇ ਦਾ ਪਾਠ ਕਰਦਾ, ਉਹ ਇਹੀ ਅਰਦਾਸ ਕਰੇ ਵੀ ਸੱਚੇ ਪਾਤਸ਼ਾਹ ਜਗ ਜੀ ਰੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਕੁਬਰ ਜਿੱਤ ਲਿਓ ਬਾਰ, ਸੱਚੇ ਪਾਤਸ਼ਾਹ ਪਿਛਲੇ ਸਾਲ ਸੱਤ ਗਲਤੀਆਂ ਹੁੰਦੀਆਂ ਹੋਣਗੀਆਂ, ਅੱਜ ਤੋਂ ਤੁਹਾਡਾ ਪ੍ਰਕਾਸ਼ ਪਿਆਰਾ ਹੈ, ਸਾਡਾ ਮਨ ਹਮੇਸ਼ਾ ਸਾਡੀ ਸੰਗਤ ਦਾ ਮਨ ਹਮੇਸ਼ਾ ਪ੍ਰਕਾਸ਼ ਹੁੰਦਾ ਰਹੇ।
ਧਾਰਨਾ ਸੁਣਨੀ ਗੁਰੂ ਨਾਨਕ ਪਾਤਸ਼ਾਹ ਜੀ,
ਮੈਂ ਸਾਰੇ ਸਰੋਤਿਆਂ ਨੂੰ ਅੱਜ ਹੀ ਵਧਾਈ ਦੇ ਦੇਵਾਂ, ਕੱਲ ਨੂੰ ਮੈਂ ਆਉਣਾ
ਨੀ,
ਇਸ ਤਰ੍ਹਾਂ ਮੈਨੂੰ ਲੈਂਦੇ ਮੈਨੂੰ ਬੜਾ ਚੰਗਾ ਲੱਗਦਾ, ਸਾਰੇ ਸਰੋਤੇ ਮੈਨੂੰ ਸੁਣਦੇ ਹੋਣਗੇ ਦਾਸ ਨੂੰ ਨਿਮਾਣੇ ਨੂੰ, ਨਿਮਾਣੇ ਦੀ ਕਵਿਤਾਵਾਂ ਥੋੜੀ ਠਹਿਰ ਕੇ ਪੜ੍ਹਦੇ, ਕੋਈ ਗੱਲ ਨੀ
ਕਵਿਤਾਵਾਂ ਪੜ੍ਹ ਕੇ ਜਾਵਾਂ, ਕੋਈ ਗੱਲ ਨੀ ਕੱਲ ਨੂੰ ਪੜ੍ਹ ਦਾਂਗੇ,
ਅੱਜ ਪੜ੍ਹ ਲੋ, ਅੱਜ ਹੀ ਉੱਥੇ ਜਿਹੜੀ ਅੱਜ ਤੂੰ ਥੋੜੀ ਸਾਡੀ ਉਹ ਤਾਂ ਪੜ੍ਹ ਦਿਓ,
ਚਲੋ ਅੱਜ ਪੜ੍ਹ ਦਿੰਦੇ, ਪਹਿਲਾਂ ਤੁਸੀਂ ਇੱਕ ਧਾਰਨਾ ਫਿਰ ਸੁਣਾ ਦਿਓ, ਫਿਰ ਫਤਿਹ ਦੀ ਸਾਂਝ ਵੀ ਆਪਾਂ ਪਾ ਲਈਏ,
ਕਿਉਂਕਿ ਤੁਸੀਂ ਨਾ ਮੈਂ ਹੋ ਕੇ ਕਿਸੇ ਨੂੰ ਕਿਹੜੀ ਸਿਲਾਜ ਸੀ, ਆਪਣਾ ਟਾਈਮ ਪ੍ਰੈਕਟਿਸ ਤੇ ਰੁਕਣ ਜਾਂਦੀ ਹੈ, ਇਹਦੇ ਵਿੱਚ ਤੁਸੀਂ 100 ਗੱਲ ਦੀ ਇੱਕ ਗੱਲ ਕਿਹਾ ਕਰੋ, 100 ਗੱਲ ਦੀ ਗੱਲ ਦੀ ਜਾਂਦੇ ਇੱਕ ਗੱਲ, ਅਸੀਂ ਇਤਿਹਾਸ ਸੁਣਾਇਆ, ਪਹਿਲਾਂ ਇੰਗਲੈਂਡ ਬੋਲੀ
ਫਰਕ ਹੈ
ਉਹ ਸਵੇਰ ਦੀ ਗੱਲ ਹੈ
ਜੀ,
ਗੁਰੂ ਨਾਨਕ ਸਾਹਿਬ ਜੀ ਕੱਚੀ ਕੰਧ ਦੇ ਕੋਲੇ ਬੈਠੇ ਹਨ, ਰਿਸ਼ਤੇਦਾਰਾਂ ਨੇ ਕਿਹਾ ਬਾਬਾ ਜੀ ਉਹਨਾਂ ਦਾ ਮੁੰਡਾ ਕਿਹਾ ਇਹ ਮੁੰਡਿਆ ਨੌਜਵਾਨ ਸੀ, ਦਾੜੀ ਫੁੱਟਦੀ ਸੀ, ਕਾਹੀ ਸੀ, ਉਹਨਾਂ ਕਹਿੰਦਾ ਮੈਂ ਵਿਆਹ ਤੇ ਇੱਥੇ ਰੋਡ ਦੇ ਉੱਤੇ ਬਾਲਾ ਤੇ ਮਰਦਾਨਾ ਨਾਲ ਹਨ, ਤੇ ਬਾਬਾ ਜੀ ਤੁਹਾਡੇ ਤੇ ਕੱਲ ਦੇਖੋ ਵੀ ਕਹਿੰਦਾ ਨਹੀਂ ਇਹ ਕੰਧ ਨੂੰ ਤੁਸੀਂ ਕੰਧ ਨੀ ਢਹਿ ਸਕਦੀ, ਚਾਰ ਚੁੱਕ ਰਹੇਗੀ,
ਮੈਨੂੰ
ਢਾਉਣ ਵਾਲੇ ਢਹਿ ਜਾਣਗੇ, ਇਹ ਏਦਾਂ ਹੀ ਖੜੀ ਰਹੇ। ਅੱਜ ਮੌਜੂਦਾ ਉਹ ਕੰਧ ਖੜੀ ਹੈ, ਜਦ ਗੁਰੂ ਨਾਨਕ ਦੇਵ ਜੀ ਆਏ ਤਾਂ ਪਰੀਆਂ ਨੇ ਫੁੱਲ ਵਰਤਾਏ, ਸ਼ਬਦ ਗਾਵਣ ਆਈਆਂ ਪਰੀਆਂ, ਸ਼ਬਦ ਗਾਵਣ ਆਈਆਂ, ਗੇਵਣ ਵਧਾਈਆਂ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਗਾਵਣ ਆਈਆਂ ਜੀ, ਸ਼ਬਦ ਗਾਵਣ ਆਈਆਂ,
ਵਾਹਿਗੁਰੂ,
ਸ਼ਬਦ ਗਾਵਣ ਆਈਆਂ ਪਰੀਆਂ, ਸ਼ਬਦ ਗਾਵਣ ਆਈਆਂ,
ਆਇਆ ਜੀ, ਸ਼ਬਦ ਗਾਵਣ ਆਇਆ ਜੀ,
ਸ਼ਬਦ ਗਾਵਣ ਆਇਆ ਪਰੀਆਂ, ਸ਼ਬਦ
ਗਾਵਣ ਆਇਆ,
ਜਾਗਰਤ ਪਰਵਾਰ ਪਰੀਆਂ, ਸ਼ਬਦ ਗਾਵਣ ਆਇਆ ਪਰੀਆਂ, ਸ਼ਬਦ ਗਾਵਣ ਆਇਆ, ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਵਾਹਿਗੁਰੂ
ਨਾਨਕ ਆਨੰਦ ਹੋਆ, ਸਤਿਗੁਰੂ ਮੈਂ
ਪਾਇਆ ਜੀ,
ਨਾਨਕ ਆਨੰਦ ਹੋਆ, ਸਤਿਗੁਰੂ ਮੈਂ
ਪਾਇਆ, ਵਾਹਿਗੁਰੂ।
ਮਤਲਬ ਇਹ ਹੈ ਗੁਰੂ ਨਾਨਕ ਦੇਵ ਜੀ ਨੇ ਤੇ ਭਾਰ ਲਾ ਦੇ ਧਰਤੀ ਨੂੰ, ਬੰਜਰ ਧਰਤੀ
ਨੂੰ
ਗਏ, ਉੱਚੀ ਜਗ੍ਹਾ ਭਾਰ ਜਾ ਇੱਥੇ ਕਿਥੋਂ
ਉੱਤੇ
ਆ ਕੇ ਬੈਠ ਗਏ। ਅੱਜ ਧਰਤੀ ਉੱਤੇ ਇੱਕ ਨੀ ਦੋ ਨੀ ਉਹਦੇ ਉੱਤੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਲੱਖਾਂ ਨੀ ਕਰੋੜਾਂ ਹੀ ਸੰਗਤਾਂ ਆ ਕੇ ਕੋਟ ਕੋਟ ਹੀ ਪ੍ਰਣਾਮ ਕਰ ਰਹੀਆਂ ਹਨ, ਤੀਸ ਚੁਕਾ ਰਹੀਆਂ, ਮਸਤ ਚੁਕਾ ਰਹੀਆਂ
ਹਨ,
ਨੋਟ ਬੁੱਕ ਭਰ ਭਰ ਕੇ ਸੁੱਟ ਰਹੀਆਂ ਹਨ।
ਵਾਹਿਗੁਰੂ
ਇੰਨਾ ਕੁਛ ਦਾਸ ਜਮਾਣਾ ਵਚਨ ਬੋਲ ਨਾ ਗਈ,
ਵਾਹਿਗੁਰੂ
ਜਾਨ ਡੁੱਬ ਜਾਂਦੇ ਆ,
ਅਸੀਂ
ਤਾਂ ਉਹਦੀ ਜਾਨ ਡੁੱਬ ਜਾਂਦੇ ਆ।
ਵਾਹਿਗੁਰੂ
ਮਨਦੀਪ ਨੂੰ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ,
ਮਨਦੀਪ ਨੂੰ ਸਤਿ ਸ੍ਰੀ ਅਕਾਲ,
ਬਦਾਮ ਲਕੀ ਤੋ ਬੁਲਾਉਂਦਾ ਜੀ, ਸਿਰ ਮਾਰਦਾ ਸਿਰ ਤੇ ਮੇਰੇ ਵੱਲ ਵੀ ਮਾਰਦਾ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਬਹੁਤ ਸ਼ੁਕਰੀਆ ਜੀ, ਵਾਹਿਗੁਰੂ ਜੀ ਕੀ ਫਤਿਹ। ਇਸ ਅੰਦਾਸ ਨੁਮਾਣੇ ਜਿਨ੍ਹਾਂ ਨੇ ਮਤਲਬ ਮੋਗੇ ਤੋਂ ਧਰਤੀ ਤੋਂ ਪਿੰਡ ਡੋਡਾਵਾਲ ਤੋਂ, ਉਹ ਕਹਿੰਦੇ ਜੀ ਪਿੰਡ ਡੋਡਾਵਾਲ ਦਾ ਨਾਮ ਨੀ ਲੈਂਦੇ, ਅਸੀਂ ਡੋਡਾਵਾਲ ਦਾ ਨਾਮ ਲਿਆ ਕਰਨਾ, ਉਹ ਮੋਗਾ ਛੱਡ ਹੀ ਦੇਣਾ। ਮਲਕੀਤ ਕੀ ਗੱਲ ਹੋਈ, ਚਾਹ ਦੀ ਕਮੀ ਜੀ ਮਹਿਸੂਸ ਹੁੰਦੀ ਹੈ। ਮਲਕੀਤ ਚਾਹ ਲਿਆ ਜੀ, ਚਾਹ ਲਿਆ। ਪਹਿਲਾਂ ਨਰਿੰਦਰ ਜੋਲ ਸਾਹਿਬ ਵੀ ਤਾਜੀ ਸੁਣਦੇ ਪੈਣਗੇ, ਸਤਿ ਸ੍ਰੀ ਅਕਾਲ ਤਾਜੀ, ਮਨਦੀਪ ਭਾਜੀ, ਮਲਕੀਤ ਭਾਈ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕਿੰਨੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ, ਚਾਹ ਦੇ ਬਿਨਾ ਵੀ ਸੋਹਣਾ ਹੀ ਲੱਗੀ ਜਾਂਦਾ, ਸਾਨੂੰ ਤੇ ਐ ਲੱਗਦਾ ਜਿੱਦਾਂ ਕਿਸੇ ਨੇ ਪੈਰ ਵੀ ਬੰਨ ਲਿਆ, ਬਾਹਾਂ ਬੰਨ ਲਈਆਂ ਤੇ ਮੂੰਹ ਦੇ ਵੀ ਜਿੱਦਾਂ ਲਾਤਾ। ਚਾਹ ਬਿਨਾ ਤੇ ਕੰਮ ਜਿਹੜਾ ਸੁਣਨਾ ਸੁਣਨਾ, ਸੁੱਚੇ ਯਾਰ ਬਿਨਾ ਗਈ ਨਹੀਂ ਲੱਗਦਾ, ਕੱਲੀ ਆ ਕੇ ਸੁਣ ਲਓ ਕਹਿੰਦੀ ਉਹਦੇ ਬਾਅਦ ਹਵਾਰੀ। ਚਾਹ ਬਿਨਾ ਕਹਿੰਦਾ ਜਿਹਦੇ ਬੁੱਝੂ ਬੁੱਝੂ ਕਰਦਾ ਏ ਮੈਂ ਸਜੜਾ, ਚਾਹ ਦੇ ਬਿਨਾ ਜ਼ਿੰਦਗੀ ਜਿਵੇਂ ਹੋ ਗਈ ਨਿਮਾਨ। ਤਾਜੀ ਪਹਿਰਾਵਾ ਕਿਹੋ ਜਿਹਾ ਹੋਣਾ ਵਿਆਹ ਤੇ ਪੱਗ ਨੂੰ ਮਾਵਾ ਲਗਾ ਕੇ ਤੁਰਲੇ ਵਾਲੀ ਪੱਗ ਬੰਨਣੀ ਚਾਹੀਦੀ ਹੈ ਤਾਜੀ? ਤੁਹਾਨੂੰ ਨਹੀਂ ਚਾਹੀਦੀ, ਨੀ ਬੰਨਣੀ ਵੀ ਏਦਾਂ ਚਾਹੀਦੀ ਤੇ ਤਾਂ ਵਾ ਜੇ ਅਸੀਂ ਉਸ ਚੀਜ਼ ਨੂੰ ਮੰਨੀਏ ਨਾ। ਤੂੰ ਸੁਣਿਆ ਟੌਰ ਵੇਖੀ, ਤੁਰਲੇ ਵਾਲੀ ਪੱਗ ਬੰਨਣੀ, ਤੁਰਲਾ ਜੇ ਕਿਸੇ ਦੇ ਮਤਲਬ ਇੰਨਾ ਤਿੱਖਾ ਕਰਕੇ ਬਣਨਾ ਜੇ ਕਿਸੇ ਦੀ ਧੌਣ ਚ ਬਚ ਗਿਆ, ਧੌਣ ਹੀ ਲੱਥ ਕੇ ਡਿੱਗ ਪੈਣੀ ਹੈ। ਪੈਦਾ ਦਾ ਤਿੱਲੇ ਵਾਲੀ ਜੁੱਤੀ, ਤੁਰਲੇ ਵਾਲੀ ਪੱਗ, ਸਮਾਂ ਵਾਲੀ ਡਾਂਗ, ਚਿੱਟਾ ਕੁਰਤਾ, ਚਿੱਤਰਾ ਪਜਾਮਾ ਤੇ ਚਾਦਰਾ, ਸੱਚ ਪਜਾਮੇ ਤੇ ਪਾਏ ਨੀ ਅਸੀਂ ਵਿਆਹ ਦੇ, ਕੁਰਤਾ ਚਾਦਰਾ ਤੇ ਉੱਤੇ ਜਿਹੜੀ ਝੱਗੀ ਕਾਲੇ ਰੰਗ ਦੀ ਤੇ ਸੋਨੇ ਦੇ ਬਟਨ ਤੇ ਚਾਂਦੀ ਦੀ ਕਢਾਈ, ਤੇ ਲਾਲ ਰੰਗ ਦਾ ਟਿੱਕਾ ਟਿੱਕਾ ਮੈਂ ਯੂਣਾ ਮੋੜ ਬਣਾਉਣ ਡਿਆ ਕਿ ਤੂੰ ਵਿਆਹ ਚ ਕਲਿਆ ਲਾਲ ਰੰਗ ਦੇ ਧਾਗੇ ਚ ਪਰੋਇਆ ਹੋਇਆ ਸੋਨੇ ਦੇ ਮਣਕੇ ਆਲਾ ਕੈਂਠਾ ਲੱਕ ਵਿਚ ਜਿਹੜੀ ਆ ਗੋਲੀ ਗੋਲਾ ਬਰੂਦ ਗੋਲੀ ਕਾਹਦੀ ਗੋਲੀ ਜ਼ੁਕਾਮ ਦੀ ਗੋਲੀ ਜਿਹੜੀ ਪਿਸਤੌਲ ਚ ਪਾਉਣ ਵਾਲੀ ਆ ਉਹਦਾ ਪਟਾ ਬੰਨਣਾ ਗੱਲ ਚ ਹੋਰ ਗੋਲੀਆਂ ਕਾਹਦੀਆਂ ਸਿਰ ਦੋ ਦਿੱਤੀਆਂ ਬੰਨ ਲੈਣੀਆਂ ਪੱਤੇ ਲੱਕ ਦੇ ਬਰਾਬਰ ਤੇਰਾ ਹੀ ਮੰਡਿਆ ਹੈ ਗੋਲੀ ਕਾਹਦੀ ਮੈਂ ਸੋਚਿਆ ਗੋਲੀਆਂ ਲੈ ਕੇ ਜਾਣੀਆਂ ਜ਼ੁਕਾਮ ਜੋ ਹੋਇਆ ਤੁਹਾਨੂੰ ਜ਼ੁਕਾਮ ਜ਼ੁਕੂਮ ਸਭ ਚੱਕੇ ਜਾਣੇ ਅੱਜ ਟਰੀਟਮੈਂਟ ਕਰਾ ਲੈਣੇ ਕੋਲ ਨਹੀਂ ਜਾ ਕੇ ਲੈਣੇ ਮੈਡੀਸਿਨ ਕੋਈ ਨੀ ਤੇ ਉਹ ਹੱਥ ਚ ਦਨਾਲੀ ਦੋ ਨਾਲੀ ਦੋ ਨਾਲੀਆਂ ਵਾਲੀ ਦੋ ਰੌਂਦ ਵਿਚ ਭਰ ਕੇ ਤੇ ਐਕਟੀਵੇਟ ਕਰਕੇ ਰੱਖਣੇ ਕਿਉਂ ਜਦੋਂ ਕੋਈ ਬਾਹਲੇ ਸ਼ਰਾਬੀ ਯਾਦੀ ਦਾਰੂ ਲੱਗੇ ਪੀਣ ਦੋ ਫੈਰ ਤਾਂ ਨੂੰ ਕੱਢ ਦੇਣੇ ਆਪੇ ਗਲਾਸੀਆਂ ਥੱਲੇ ਆ ਦੇਣੀ ਸੋਹਣਿਆ ਤੈਨੂੰ ਮੌਕੇ ਤੇ ਫੋਟੋ ਪਾ ਦਿੱਤੀ ਨਾ ਤੁਸੀਂ ਵਾਲ ਪੇਪਰ ਲਾਈ ਫਿਰਨੇ
ਅੱਛਾ
ਲੈ ਵੀ ਯੋਲ ਤੈਨੂੰ ਤਾਂ ਫੋਟੋ ਪਾ ਦਾਂਗੇ ਗਾਂ ਕਿਸੇ ਨੂੰ ਫਾਰ ਬਰਡ ਨਾ ਕਰਦੀ ਕਹਿੰਦੇ ਫਾਰ ਬਰਡ ਕਰ ਦਈਏ ਤੇ ਫਿਰ ਮਗਰੋਂ ਬੰਦਾ ਬਰਡ ਦੀ ਤਰ੍ਹਾਂ ਉੱਡਦਾ ਫਿਰਦਾ ਇਧਰ ਸੁਖਪ੍ਰੀਤ ਭਾਜੀ ਹੋਰ ਵੀ ਸੁਣਦੇ ਨੇ ਲਾ ਮੈਂ ਹੋਈ ਕਿ ਨਹੀਂ ਉਹ ਗੱਲ ਮੈਂ ਕਿਹਾ ਨਾ ਮੈਂ ਕਿਹਾ ਹੁਕਾਂ ਦਾ ਪ੍ਰੀਤ ਆਊ ਆਊ ਨਾ ਆਊ ਤੇ ਗੱਲ ਹੋ ਹੀ ਨਹੀਂ ਸਕਦੀ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਮਲਕੀਤ ਭਾਜੀ ਸਤਿ ਸ੍ਰੀ ਅਕਾਲ ਵਾਹਤੀ ਸ੍ਰੀ ਅਕਾਲ ਤੇ ਪਰਸੋਂ ਨਹੀਂ ਆਇਆ ਤੂੰ ਕੱਲ ਅਸੀਂ ਨਹੀਂ ਆਏ ਪਰਸੋਂ ਸੁਖਪ੍ਰੀਤ ਨਹੀਂ ਆਈ ਸਾਡਾ ਕੀਰਤੀ ਨਹੀਂ ਆਈ ਮੂੰਹ ਚੋਂ ਨਿਕਲ ਗਿਆ ਆਇਆ ਆਈ ਕਿਹਦਾ ਸੁਖਪ੍ਰੀਤ ਉਹ ਧਮਾਲ ਕੇ ਫੈਲ ਗਿਆ ਯਾਰ ਉਹ ਮੂੰਹ ਚੋਂ ਨਿਕਲ ਗਿਆ ਆਇਆ ਆਈ ਦੇ ਵਿੱਚ ਕੋਈ ਫਰਕ ਆ ਬੜਾ ਤੇ ਬੰਦਿਆਂ ਦੇ ਬਣਾਏ ਆ ਉਹ ਹੁਕਮਰੀਤ ਕੱਲ ਪਰਸੋਂ ਤੂੰ ਆਇਆ ਨਹੀਂ ਤੇ ਉਹ ਮੈਂ ਚੇਤੀ ਨੀ ਲੱਗੇ ਮੈਂ ਕਿਹਾ ਵੀ ਹੁਕਮਰੀਤ ਨੀ ਆਇਆ ਤੇ ਬੜਾ ਅੱਜ ਬੜਾ ਖੁਸ਼ੀ ਹੋਈ ਅੱਜ ਦਿਨ ਬਗਾ ਜਿਹੜਿਆ ਆਇਆ ਵੀ ਸ਼ੇਰ ਬਗਿਆ ਤੇ ਸੁਖਪਾਲ ਭਾਜੀ ਵੀ ਆਏ ਨੇ ਬਹਿਬਲ ਕਲਾ ਵਾਲੇ ਫਰੀਦਕੋਟ ਵਾਲੇ ਉਹ ਬਲਾ ਬਬਲ ਕਲਾ ਵਾਲਿਆ ਬਹਿਬਲ ਬਹਿਬਲ ਕਿਹਾ ਤੇ ਗੁੱਸਾ ਕਿਹੜੀ ਗੱਲ ਦਾ ਕਹਿੰਦੇ ਤਾਇਆ ਜੀ ਮਨਦੀਪ ਢਿੱਲੋਂ ਭਾਜੀ ਸਤਿ ਸ੍ਰੀ ਅਕਾਲ ਗੀਤ ਕਹਿੰਦੇ ਸੁਣਾ ਦਿਓ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਤੂੰ ਮੇਰੀ ਖੰਡ ਮਿਹਰੀ ਤੇ ਟੀਟੂ ਹੁਣੀ ਕਹਿਣਗੇ ਲੱਗੇ ਯਾਰ ਨੋ ਬਿਹਾਰੀ ਤੇ ਮੈਂ ਕਹੂੰਗਾ ਤੂੰ ਮੇਰੀ ਖੰਡ ਮਿਹਰੀ ਇਹ ਕਹਿੰਦੇ ਲੱਗੇ ਯਾਰ ਨੋ ਬਿਹਾਰੀ ਅਸੀਂ ਨਾ ਉਹ ਕੀਤੇ ਆ ਦੂਸਰੇ ਜਾਗੋ ਦਾ ਤੁਸੀਂ ਪੁੱਛਿਆ ਨੀ ਵੇਰਵਾ ਕੀ
ਜੀ
ਬੋਲੀਆਂ ਪਾਉਣ ਵਾਲੀਆਂ ਕਹਿੰਦਾ ਹੈ ਬੁੜੀਆਂ ਕਰਨੀਆਂ ਦਾ ਮੁੰਡਾ ਕਹਿੰਦਾ ਸੁਖੋ ਦਾ ਜੀ ਮੈਂ ਕਿਹਾ ਰਿਹਾ ਕਿ ਨਹੀਂ ਲੋਲੀ ਵਾਲੇ ਕੰਮ ਕਰਾਂਗੇ ਬੁੜੀਆਂ ਕਰਨੀਆਂ ਬੋਲੀਆਂ ਪਾਉਣ ਦੇ ਲਈ ਉਹਦੇ ਪੈਸੇ ਦੇਣੇ ਉਹਨਾਂ ਨੂੰ 25-30 ਹਜ਼ਾਰ ਰੁਪਇਆ ਜਿਹੜਾ ਬੋਲੀਆਂ ਪਾਈਆਂ ਤੇ ਮੈਂ ਕਿਹਾ ਸਾਡੇ ਜਿਹੜੀਆਂ ਬੁੜੀਆਂ ਪਿੰਡ ਦੀਆਂ ਉਹਨਾਂ ਦੇ ਕਿਤੇ ਮੂੰਹਾਂ ਤੇ ਚੇਪੀਆਂ ਲਾ ਦੇਣੀਆਂ ਮੈਂ ਕਿਹਾ ਤੂੰ 25,000 ਵਾਲੀਆਂ ਲਿਆ ਕੇ ਖੜੀਆਂ ਕਰਦੇ ਜਿਹੜੀਆਂ ਬੋਲੀਆਂ ਪਾਉਂਦੀਆਂ ਮੁੱਲਾ ਤੇ ਸਾਡੀਆਂ ਜਿਹੜੀਆਂ ਉਹ ਪਿੰਡ ਦੀਆਂ ਬੀਬੀਆਂ ਉਹਨਾਂ ਨੂੰ ਅੱਡਗਾਲੀਆਂ ਕਰਦੇ ਜਵਾਨੀ ਉਹਨਾਂ ਨੂੰ ਇੱਕ ਤਾਂ ਦੇ ਬੋਲਤੀ ਰਾਹ ਬੰਦ ਕਰਾ ਦੇ ਤੇ ਤੂੰ ਸਾਨੂੰ ਸਮਝੀ ਗਈ ਆ
ਅੱਛਾ
ਅੱਛੋ ਜਲੇ ਦੁਨੀਆ ਦੇ ਹੜਦੇ ਨੀ ਫਿਰ ਲੋਲੀ ਕਹਿੰਦਾ ਮੈਂ ਮਰ ਜਾਣਾ ਕੋਈ ਖਾਣ ਕਿਉਂ ਕਹਿੰਦਾ ਜੇ ਸਦੀਆਂ ਕਿਹੜੀਆਂ ਬੋਲੀਆਂ ਪਾਉਣ ਵਾਲੀਆਂ ਬੰਦੀਆਂ ਨੂੰ ਖਾ ਕਹਿੰਦਾ ਪਿੰਡ ਦੀ ਕੋਈ ਆਉਂਦੀ ਕੋਈ ਨਹੀਂ ਆਉਂਦੀ ਕਿਸੇ ਨੂੰ ਬੋਲੀ ਆਉਂਦੀ ਕੋਈ ਨਹੀਂ ਕਹਿੰਦਾ ਮੋਲੀ ਮੈਂ ਕਿਹਾ ਵੀ ਉਹ ਨਾ ਹੋਵੇ ਵੀ ਵਿਆਹ ਕੈਂਸਲ ਕਰਕੇ ਤੇ ਲੱਕੜਾਂ ਲੱਭਣੀਆਂ ਪੈਣ ਮੈਂ ਕਿਹਾ ਚੱਲ ਸੱਦ ਲਓ ਫਿਰ ਹੁਣ ਮੈਂ ਪਰਿਵਾਰ ਚ ਲੜਾਈ ਚ ਕੀ ਵਿੱਚ ਬੋਲਣ ਚੰਗਾ ਲੱਗਦਾ
ਅੱਛਾ ਉਹ ਵੀ ਆਉਣੀਆਂ
ਆਉਣੀਆਂ ਅੱਛਾ 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 ਹਾਜੀ ਤੂੰ ਵੀ ਵੇਖ ਲਈ ਵੀ ਉਹ ਕਿੱਦਾਂ ਬੋਲੀਆਂ ਪਾਉਣੀਆਂ ਹਾਲੇ ਆਊਂਗਾ ਮੈਂ ਤੇਰਾ ਤੇ ਆਪਦਾ ਮਤ ਵਜੀ ਆ ਚੱਲ ਦਵਾਈ ਲਿਆਉਂਦਾ ਤੇ ਦਿਖਾ ਲਾਂਗਾ ਤਾਂ ਆਪਦੀ ਉਹ ਮੈਨੂੰ ਸਗੋਂ ਕਹਿੰਦਾ ਭਾਜੀ ਦਾ ਸਹੁਰਾ ਆਇਆ ਨਹੀਂ ਇਹ ਤਾਂ ਭਾਜੀ ਦੇ ਮੁੰਡੇ ਦਾ ਸਹੁਰਾ ਆਇਆ ਕਹਿੰਦਾ ਉਹ ਫੀਮ ਫੂਮ ਖਾ ਲੈ ਕਹਿੰਦਾ ਛਗਣੀ ਨੇ ਨੱਕ ਨੂੰ ਮੁਕਾਮੀ ਮੁਕਦੇ ਦੁਨੀਆਂ ਖਾਣੇ ਖਾਂਦੀ ਫਿਰੂਗੀ ਤੇ ਮੈਂ ਉਲਟੀਆਂ ਕਰਦਾ ਫਿਰੂਗਾ ਦੂਜਾ ਦੁਨੀਆਂ ਨੇ ਖਾਣਾ ਅੰਦਰ ਨੂੰ ਭੇਜਣਾ ਤੇ ਮੈਂ ਅੰਦਰੋਂ ਬਾਹਰ ਨੂੰ ਕੱਢੂਗਾ ਤੇ ਫਾਇਦਾ ਕੋਈ ਨੀ ਯਾਰ ਜਰਿਆ ਤੇਰਾ ਕਿ ਮਤਾਂ ਦੇਣ ਵਾਲੇ ਮੈਨੂੰ ਇੱਕ ਨੀ 100 ਟੱਕਰ ਦੇ ਕਈ ਤੇ ਮੋਹਰੇ ਖੋਲ ਕੇ ਢੱਕਣ ਯਾਰ ਕਰ ਵੀ ਦਿੰਦੇ ਲੈ ਵੀ ਲਾਲਾ ਬੋਰਾ ਮਗਾ ਵੀ ਆ ਜੇ ਸ਼ਰਾਬੀਆਂ ਨੇ ਬੋਤਲ ਵੀ ਮੋਹਰੇ ਕੀਤੀ ਸੀਮਾ ਵਾਲਿਆਂ ਨੇ ਚਾਂਦੀ ਦੀਆਂ ਡੱਬੀਆਂ ਮੋਹਰੇ ਕੀਤੀਆਂ ਡੋਡਿਆਂ ਵਾਲੇ ਨੇ ਲਿਫਾਫਾ ਵੀ ਮੋਹਰੇ ਕਰਕੇ ਦੇਖ ਲਿਆ ਸੈਕਟਾਂ ਵਾਲੇ ਨੇ ਸੈਕਟ ਵੀ ਖੋਲ ਕੇ ਦਿਖਾ ਦਿੱਤੀ ਭੰਗ ਵਾਲਿਆਂ ਨੇ ਭੰਗ ਵੀ ਘੋਟ ਕੇ ਮੋਹਰੇ ਫੜਾ ਤੀ ਇਹ ਸਾਡਾ ਮਨ ਆ ਵੀ ਕਿਹੜੀ ਚੀਜ਼ ਨੂੰ ਹੱਥ ਲਾਉਣਾ ਕਿਹੜੀ ਛੱਡਣਾ ਤੁਸੀਂ ਕਿਹੜੀ ਨੂੰ ਹੱਥ ਲਾਇਆ ਕਿਸੇ ਨੂੰ
ਤੈਨੂੰ ਕੀ ਲੱਗਦਾ ਵੀ ਮੈਂ ਮਰਜ਼ੀ ਦਾ ਮਾਲਕ ਆ ਜਿਹੜੀ ਚੀਜ਼ ਖਾਣ ਨੂੰ ਕੀਤੀ ਖਾ ਲਈ ਤੇ ਛੱਡਦੀ ਹੈ ਦੁਨੀਆ ਸਾਰਿਆਂ ਦੇ ਲਈ ਆਫਰਾਂ ਕਰਦੀ ਬੰਦੇ ਨੇ ਆਪਣੇ ਅੰਦਰ ਚ ਕੀ ਜਿਹੜਾ ਸਟੋਰ ਕਰਨਾ ਉਹਦੇ ਤੇ ਕੂੜਾ ਕਰਕੇ ਥੋੜਾ ਸਟੋਰ ਕਰਕੇ ਲਈ ਜਾਣਾ ਅੰਦਰ ਹੀ ਉਹ ਹੈ ਚਲੋ ਬਤਾ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਪ੍ਰੇਮ ਭਾਜੀ ਵੀ ਪਹੁੰਚੇ ਨੇ ਲੈ ਵੀ ਪ੍ਰੇਮ ਪ੍ਰੇਮ ਤੋਂ ਬਿਨਾਂ ਦੀ ਜ਼ਿੰਦਗੀ ਗੱਡੀ ਤੋਰੀ ਨਹੀਂ ਸਕਦੀ ਤੇ ਪ੍ਰੇਮ ਸਗੋਂ ਕਦੇ ਆਉਂਦਾ ਟਾਵਾ ਟਾਵਾ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲ ਰਹੀਆਂ ਨੇ ਤਿਆਰੀਆਂ ਤੁਹਾਡੇ ਮੁੰਡੇ ਦੇ ਵਿਆਹ ਦੀਆਂ ਤੁਹਾਡੇ ਮੁੰਡੇ ਦੇ ਜਾਂ ਪਿੰਡ ਦੇ ਮੁੰਡੇ ਦੀ ਗੱਲ ਕਰਦੇ ਤੁਹਾਡਾ ਹੀ ਹੁੰਦਾ ਉਸ ਮੁੰਡੇ ਦੀ ਧੀਆਂ ਭੈਣਾਂ ਸਾਂਝੀਆਂ ਸੁਣੀਆਂ ਸੀ ਮੁੰਡਿਆਂ ਦਾ ਸਰਪੰਚ ਤੁਹਾਡੇ ਕੋਲੋਂ ਸੁਣਿਆ ਮੁੰਡੇ ਵੀ ਸਾਂਝੇ ਹੁੰਦੇ ਆਹੋ ਇਹ ਕਹਿੰਦਾ ਧੀਆਂ ਕਹਿੰਦਾ ਮੁੰਡੇ ਵੀ ਕਹਿੰਦਾ ਤੁਹਾਡੇ ਏਦਾਂ ਹੀ ਕਹਿੰਦੇ ਮੈਂ ਤਾਂ ਜਗੋਂ ਤੇਰਵੀਂ ਗੱਲ ਤੁਹਾਡੇ ਮੂੰਹੋਂ ਸੁਣੀ ਕਹਿੰਦੇ ਤੂੰ ਦੁਨੀਆਂ ਦਾ ਦਸਤੂਰ ਹੀ ਬਦਲ ਕੇ ਰੱਖਦਾ ਕਹਿੰਦੇ ਦੱਸੋ ਕੋਈ ਬਹਾਨਾ ਕੱਲ ਦਾ ਕਿਉਂ ਨਹੀਂ ਆਏ ਦੱਸਣਾ ਕੀ ਨਹੀਂ ਦੱਸੀ ਜਾਂਦੇ ਪ੍ਰਾਹੁਣੇ ਆਏ ਕੱਲ ਕੱਲ ਪ੍ਰਾਹੁਣੇ ਆਏ ਆ ਉਹਨਾਂ ਠੰਡੇ ਪਿਆਉਂਦੇ ਪਿਆਉਂਦੇ ਦੱਸੀ ਤੀ ਜਾਂਦਾ ਸਾਡਾ ਤਾਂ ਗੱਲ ਠੰਡਿਆਂ ਨੇ ਬੰਨ ਲਿਆ ਇਹ ਕਹਿੰਦਾ ਨਗਰ ਕੀਰਤਨ ਚੱਲ ਗਿਆ ਤੁਸੀਂ ਮੈਂ ਵੀ ਤੂੰ ਦਰਸ਼ਨ ਕੀਤੇ ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ ਇਹ ਦਰਸ਼ਨਾਂ ਨੂੰ ਚੱਲ ਗਿਆ ਤੇ ਮੈਂ ਮੇਰੇ ਭਾਗਾ ਉਹ ਕਹਿੰਦੇ ਨਾ ਮਹਾਰਾਜ ਦਾ ਸਤਸੰਗ ਮਿਲਦਾ ਹੀ ਨੀਗਾ ਤੇ ਉਹ ਭਾਗ ਸਾਡੇ ਮਾੜੇ ਅਸੀਂ ਪ੍ਰਾਹੁਣੇ ਵਿਚਾਰੀ ਵਿੱਚ ਹੀ ਤੁਰੇ ਫਿਰਦੇ ਰਹਿ ਚਲੋ ਕਰਮ ਆਪੋ ਆਪਣੇ ਲਤਾ ਜੀ ਰੱਬ ਜੀ ਆਏ ਨੇ ਇਹ ਗੀਤ ਰਣਜੀਤ ਬਾਬਾ ਦਾ ਸੁਣਨਾ ਚਾਹੁੰਦੇ ਨੇ ਲਓ ਜੀ ਸੁਣਾਵਾਂਗੇ ਜੀ ਸੱਚੇ ਪਾਤਸ਼ਾਹ ਮੇਰ ਕਰ ਕਹਿੰਦੇ ਭਾਜੀ ਪਲੀਜ਼ ਪਹਿਲਾਂ ਜੇ ਸੌਂਗ ਪਲੇ ਕਰ ਦਿਓ ਜੀ ਫਸਟ ਔਨ ਹਰਮਨ ਰੇਡੀਓ ਹੁਣੇ ਹੀ ਆਇਆ ਕਹਿੰਦੇ 17 ਘੰਟੇ ਪਹਿਲਾਂ 30 ਮਿੰਟ ਰਹਿ ਗਏ ਨੇ ਹੁਣ ਰਹਿ ਨਹੀਂ ਦਿਓ ਸੌਂਗ 30 ਮਿੰਟ ਰਹਿ ਗਿਆ ਕਿਹੜੀ ਚੀਜ਼ 30 ਮਿੰਟ ਰਹਿ ਗਿਆ ਮਲਕੀਤ ਜੀ ਉਹ ਮਲਕੀਤ ਆ ਯਾਰ ਨਾਰਾਜ਼ ਨਹੀਂ ਕਰਨਾ ਯਾਰ ਯਾਰਾਂ ਨਾਲ ਮਿਲਦੇ ਰਹਿੰਦੇ ਤੇ ਯਾਰ ਯਾਰਾਂ ਨਾਲ ਗੁੱਸੇ ਆਹ ਸੱਜਣਾ ਗੱਲ ਮਿਲ ਕੇ ਲਈਏ ਕਿਤੇ ਉਹ ਦੁਨੀਆਂ ਤੋਂ ਤੁਰ ਹੀ ਨਾ ਜਾਈਏ ਰੁੱਸੇ ਲਾਵੇ ਮਲਕੀਤ ਲਾ ਦੇਗੀ
ਜੇ ਅੰਬਰ ਵੀ ਰੁਸ਼ਨ ਆ ਗਿਆ ਖੁਦ ਆ ਗਿਆ ਆਪ ਅਤਾ ਅੱਜ ਫਿਰ ਹਵਾਵਾਂ ਗਾਉਂਦੀਆਂ ਅੱਜ ਨਵਾਂ ਜਿਹਾ ਤਿਉਹਾਰ ਅੱਜ ਚੰਨ ਦਾ ਚਾਨਣ ਵੱਧ ਗਿਆ ਲੈ ਰਾਤ ਨੇ ਵਾਲ ਸਵਾ ਅੱਜ ਖੁਦ ਪ੍ਰਤੱਖ ਪਰਮਾਤਮਾ ਆਇਆ ਹੈ ਦਿਨ ਦਿਦਾ ਆਇਆ ਹੈ ਦਿਨ ਦਿਦਾ ਅੱਜ ਧਰਤੀ ਮੱਥਾ ਟੇਕਦੀ ਲਿਆ ਨਾਨਕ ਨੇ ਅਵਤਾਰ ਅੱਜ ਧਰਤੀ ਮੱਥਾ ਟੇਕਦੀ ਲਿਆ ਨਾਨਕ ਨੇ ਅਵਤਾਰ ਗੁਰੂ ਨਾਨਕ ਨੇ ਅਵਤਾਰ ਗੁਰੂ ਨਾਨਕ ਨੇ ਅਵਤਾਰ ਜਾਗੇ ਭਾਗ ਸ੍ਰਿਸ਼ਟ ਦੇ ਉੱਠ ਚੱਲਿਆ ਸਿਰ ਤੋਂ ਭਾਰ ਅੱਜ ਉਹਨੇ ਦਸਤਕ ਦਿੱਤੀ ਜਿਹਨੇ ਸਾਜਿਆ ਖੁਦ ਵਿਸਾਰ ਅੱਜ ਭੈਣ ਨਾਨਕੀ ਖੁਸ਼ ਬੜੀ ਜਾਏ ਵੀ ਦੇ ਸਿਰ ਤੋਂ ਵਾਰ ਅੱਜ ਮਾਤਾ ਤ੍ਰਿਪਤਾ ਮਹਿਤਾ ਕਾਲੂ ਚੁਣੇ ਗਏ ਪਰਿਵਾਰ ਅੱਜ ਧਰਤੀ ਮੱਥਾ ਟੇਕਦੀ ਲਿਆ ਨਾਨਕ ਨੇ ਅਵਤਾਰ ਅੱਜ ਧਰਤੀ ਮੱਥਾ ਟੇਕਦੀ
ਲਿਆ ਨਾਨਕ ਨੇ ਅਵਤਾਰ ਗੁਰੂ ਨਾਨਕ ਨੇ ਅਵਤਾਰ ਗੁਰੂ ਨਾਨਕ ਨੇ ਅਵਤਾਰ ਕਾਇਨਾਤ ਹੈ ਸਭ ਇਹਦੇ ਹੀ ਦਿਖਤਾ ਅੱਜ ਦੁਨੀਆ ਦਾ ਗੁਰੂ ਆ ਗਿਆ ਕਰੂ ਆਪਣੀ ਲਈ ਤਿਆ ਇਹ ਜੱਗ ਵਿੱਚ ਕਰੂ ਉਦਾਸੀਆਂ ਤੇ ਸੱਚ ਦਾ ਹੀ ਪ੍ਰਚਾਰ ਸੰਤ ਫਕੀਰ ਵੀ ਹੋਣਗੇ ਤੇ ਆਸ਼ਿਕ ਲੱਖ ਹਜ਼ਾਰ ਹਰ ਪਾਸੇ ਸਰਕਾਰ ਅੱਜ ਧਰਤੀ ਮੱਥਾ ਟੇਕਦੀ ਲਿਆ ਨਾਨਕ ਨੇ ਅਵਤਾਰ ਅੱਜ ਧਰਤੀ ਮੱਥਾ ਟੇਕਦੀ ਲਿਆ ਨਾਨਕ ਨੇ ਅਵਤਾਰ ਗੁਰੂ ਨਾਨਕ ਨੇ ਅਵਤਾਰ ਗੁਰੂ ਨਾਨਕ ਨੇ ਅਵਤਾਰ ਤਵੀ ਤੇ ਬੈਠਣਾ ਕਦੇ ਚੱਕ ਲਊ ਤਲਵਾਰ ਕਦੇ ਦਊ ਸ਼ਹਾਦਤ ਧਰਮ ਲਈ ਜਾ ਚਾਂਦਨੀ ਚੌਂਕ ਵਿੱਚ ਗਾ ਕਦੇ ਸਾਰੇ ਹੀ ਸਰਪੰਚ ਨੂੰ ਖੁਦ ਆਪ ਦਊ ਗਾਵਾ ਖੁਦ ਆਪ ਦਊ ਗਾਵਾ ਇਹ ਦਸਵੇਂ ਜਾਮੇ ਆਣ ਕੇ ਕਰੂ ਖਾਲਸਾ ਪੰਥ ਤਿਆ ਜਦੋਂ ਗਿਆਰਵਾਂ ਜਾਮਾ ਪਹਿਨਿਆ ਕੁੱਲ ਸੰਗਤ ਦੇ ਵਿਚਕਾ ਫਿਰ ਗੁਰੂ ਮਾਨਿਓ ਗ੍ਰੰਥ ਜੀ ਉਦੋਂ ਹੁਕਮ ਕਰੂ ਸਰਕਾਰ
ਅੱਜ ਧਰਤੀ ਮੱਥਾ ਟੇਕਦੀ ਲਿਆ ਨਾਨਕ ਦੇ ਅਵਤਾਰ ਅੱਜ ਧਰਤੀ ਮੱਥਾ ਟੇਕਦੀ ਲਿਆ ਨਾਨਕ ਦੇ ਅਵਤਾਰ ਅੱਜ ਧਰਤੀ ਮੱਥਾ ਟੇਕਦੀ ਲਿਆ ਨਾਨਕ
ਵਾਹ ਬਹੁਤ ਸੋਹਣਾ ਜੀ ਵਾਹ ਬਾਵਿਆ ਬਹੁਤ ਸੋਹਣਾ ਵੀ ਮੈਨੂੰ ਗਹਿਰਾ ਬਣ ਗਿਆ ਤੇ ਖਾਸ ਪ੍ਰੇਮ ਦਾ ਵੀ ਧੰਨਵਾਦ ਬਈ ਇਹਨਾਂ ਰਸ ਦੇ ਨਾਲ ਇਹਨਾਂ ਸੋਹਣਾ ਗੀਤ ਜਿਹੜਾ ਸਾਨੂੰ ਸੁਣਾਇਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੀ ਤਾਂ ਲਓ ਪਿਤਾ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਭਾਜੀ ਪਹੁੰਚੇ ਹੋਏ ਨੇ ਇੰਦਰ ਸੰਘਾ ਸਾਹਿਬ ਉਹ ਬਲਿਆ 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 ਮਤਲਬ ਕਿ ਇਹਨੇ ਸਿਰ ਚ ਨੀ ਫੇਰਿਆ ਤੇਰੇ ਆਉਣ ਤੋਂ ਪਹਿਲਾਂ ਕੰਘਾ ਤੇ ਆ ਗਿਆ ਇੰਦਰ ਸੰਘਾ ਇਹਨਾਂ ਚੰਗ ਸੰਘਾ ਸਾਹਿਬ ਤੁਸੀਂ ਆਏ ਨੀ ਸੱਚ ਜਾਣੇ ਹੋ ਇਹਨੇ ਕਹਿੰਦਾ ਵੀ ਮੈਨੂੰ ਸੌ ਹੀ ਹੋ ਉਸ ਵਾਲਾਂ ਦੀ ਜਿਹੜੇ ਮੇਰੇ ਸਿਰ ਚ ਚਾਰ ਪੰਜ ਰਹਿ ਗਿਆ ਆਹਦਾ ਮੈਂ ਸਿਰ ਚ ਕੰਘਾ ਨੀ ਫੇਰਾ ਜੀ ਇਹਨਾਂ ਚ ਸੰਘਾ ਨਾ ਆਇਆ ਕਹਿੰਦੇ ਜੀ ਲੋਕ ਤਾਂ ਜੀ ਆ ਗਏ ਨੇ ਸੰਘਾ ਸਾਹਿਬ ਕਹਿੰਦੇ ਬ੍ਰਦਰ ਫੋਨ ਨਹੀਂ ਚੱਲਦਾ ਜਨਾਬ ਫੋਨ ਨੀ ਚੱਲਦਾ ਮਿਲਗੀ ਤੇ ਫੋਨ ਨੀ ਚੱਲਦਾ ਤੇ ਉਹ ਪੈਸੇ ਪਾਉਣ ਵਾਲੇ ਹੋਣੇ ਫੋਨ ਕਹਿੰਦੇ ਹੈਲੋ ਤਾਜੀ ਸਤਿ ਸ਼੍ਰੀ ਅਕਾਲ ਪਲੀਜ਼ ਫੋਨ ਠੀਕ ਕਰੋ ਜੀ ਫੋਨ ਤੇ ਸਾਡਾ ਹੁਣੇ ਹਲੇ ਹੁਕਮਰੀ ਦਾ ਆ ਗਿਆ ਹਰਿਆ ਉਹ ਸੁਣਿਆ ਹੋ ਸਕਦਾ ਵੀ ਹਜੇ ਦਿਨ ਪੈਸੇ ਮੁੱਕੇ ਹੋਣ ਫੋਨ ਕਿਉਂ ਇਧਰੋਂ ਤਾਂ ਹਲੇ ਹੁਣ ਹੁੰਦਾ ਹਟਿਆ ਟੈਲੀਫੋਨ ਹੋ ਸਕਦਾ ਕੋਈ ਪ੍ਰੋਬਲਮ ਹੋਵੇ ਤਾਜੀ ਕਹਿੰਦੇ ਜੇ ਮੈਨੂੰ ਕੋਈ ਨੰਬਰ ਸੈਂਡ ਕਰੋ ਡਾਇਰੈਕਟ ਕਾਲ ਕਰ ਲਿਆ ਕਰਾਂ ਜੀ ਤੇ ਕੈਨੇਡਾ ਵਾਲਾ ਨੰਬਰ ਨਹੀਂ ਚੱਲਦਾ ਜੀ ਆਪਣੀ ਗੱਲ ਇੱਦਾਂ ਸੁਣ ਲੋ ਇਹ ਵੀ ਚੰਗਾ ਤਰੀਕਾ
ਸਤਿ ਸ੍ਰੀ ਅਕਾਲ ਤਾਇਆ ਜੀ
ਹਾਂ ਜੀ
ਸਤਿ ਸ੍ਰੀ
ਅਕਾਲ
ਫੋਨ ਨੰਬਰ ਨੀ ਚੱਲਦਾ ਜੀ ਕੈਨੇਡਾ ਦਾ ਕੰਟੈਕਟ ਕਰਨ ਲਈ ਮੈਨੂੰ ਇਹ ਵੀ ਨੀ ਪਤਾ ਤੁਹਾਡਾ ਪ੍ਰੋਗਰਾਮ ਅੱਜ ਕਿਤੇ ਰਿਪੀਟ ਤੇ ਨੀ ਚੱਲਦਾ ਨਗਿੰਦਰ ਸਾਹਿਬ ਦੀਆਂ ਗੱਲਾਂ ਸੁਣ ਕੇ ਸ਼ਾਂਤੀ ਜੀ ਹੋ ਗਈ ਭੁੱਲ ਗਿਆ ਸਾਰੀ ਥੈਂਕ ਯੂ ਉਹਨਾਂ ਦਾ ਬਹੁਤ ਬਹੁਤ ਐਕਸਪੀਰੀਅੰਸ ਸ਼ੇਅਰ ਕਰਨ ਲਈ। ਐਂਡ ਤਾਜੀ ਕੁੜਤੇ ਪਜਾਮੇ ਦੇ ਤੁਸੀਂ ਆ ਜਿਹੜਾ ਵਿਆਹ ਦੀ ਤਿਆਰੀ ਦੱਸੀ ਸੀ, ਜਿੰਨਾ ਕੁ ਸੋਨਾ ਕਢਾਈ ਕਢੂਈ ਦੱਸੀ, ਸੋਨਾ ਸੋਨਾ ਪਾਉਣਾ, ਮੈਨੂੰ ਲੱਗਦਾ ਤੁਸੀਂ ਪਿੰਡੋਂ ਨਿਕਲਦੇ ਸਾਰ ਪਿੰਡ ਦੇ ਪਹਿਲੇ ਮੋੜ ਤੇ ਜਾਂ ਕਿਸੇ ਨਸ਼ੇੜੀ ਤੋਂ ਕੱਪੜੇ ਪੜਾ ਲੈਣੇ ਆ ਤੇ ਜਾਂ ਫਿਰ ਕਿਸੇ ਚੋਰ ਲਟੇਰੇ ਤੋਂ ਬਚ ਕੇ ਜਾਓ।
ਸੋਨਾ ਯਾਰ
ਅਪਡੇਟ ਦੇ ਦਿਓ ਜੀ ਪਲੀਜ਼, ਫੋਨ ਕਰਨ ਤੱਕ ਠੀਕ ਹੋਊਗਾ ਜੇ ਮੇਰਾ ਮੈਸੇਜ ਤੁਹਾਡੇ ਤੱਕ ਪਹੁੰਚਦਾ ਵਾ।
ਨਹੀਂ ਤੇਰਾ ਮੈਸੇਜ ਸਾਨੂੰ ਏਦਾਂ ਮਿਲਣ ਡਿਆ ਵੀ ਜਿੱਦਾਂ ਸਾਨੂੰ ਆਣ ਕੇ ਬੈਠ ਕੇ ਗੱਲਾਂ ਬਾਤਾਂ ਸੋਹਣਿਆ ਕਰ ਰਿਹਾ। ਆ ਵੀ ਤੇ ਇੱਕ ਵਾਰਤਾਲਾਪ ਦਾ ਤਰੀਕਾ ਹੀ ਆ, ਉਧਰੋਂ ਸੁਣਿਆ ਆਇਆ ਫਿਰ ਇਧਰੋਂ ਗਿਆ ਫਿਰ ਉਧਰੋਂ ਆਇਆ ਫਿਰ ਇਧਰੋਂ ਗਿਆ, ਇਹ ਵੀ ਇੱਕ ਵਾਰਤਾਲਾਪ ਹੀ ਆ। ਅੱਛਾ ਗੱਲ ਇਹ ਆ ਵੀ ਤੇਰੀ ਗੱਲ ਠੀਕ ਆ, ਗੌਰ ਤਾਂ ਮੈਂ ਨੀ ਕੀਤਾ ਵੀ ਹੋ ਸਕਦਾ ਕੋਈ ਸ਼ਰਾਬੀ ਕੋਈ ਨਸ਼ੇੜੀ ਤੇ ਕੋਈ ਡਾਕੂ ਚੋਰ ਮੈਨੂੰ ਆਣ ਕੇ ਮਿਲੇ, ਕਿਉਂਕਿ ਸੋਨਾ ਮੇਰੇ ਪਾਇਆ ਬੜਾ ਹੁਣ ਤੇ ਸੋਹਣਿਆ ਜਿਹੜੀ ਰਫਲ ਨਾਲ ਲਿਆਂਦੀ, ਮੈਂ ਕਿਹੜਾ ਉੱਥੇ ਕੁੱਕੜ ਤੇ ਮਗਰਾਈਆਂ ਮਾਰਨ ਜਾਣਾ, ਇਹਨਾਂ ਦੇ ਬੰਦੇ ਦੂਰ ਕਰਨ ਦੇ ਲਈ ਤੋਂ ਰੱਖੀ ਆ। ਜਿਹੜਾ ਕੋਈ ਲਾਗੇ ਵੀ ਮੈਂ ਦੱਸਿਆ ਹੋਇਆ, ਮੈਂ ਲਿਖ ਕੇ ਵੀ ਲਾਇਆ ਪਿੱਛੇ ਉਹ ਆਪਣੇ ਝੱਗੀ ਦੇ ਮਗਰਲੇ ਪਿੱਛੇ ਵੀ ਮੇਰੇ ਤੋਂ ਘੱਟ ਵੀ ਇੱਕ ਮੀਟਰ ਦੀ ਦੂਰੀ ਬਣਾ ਕੇ ਰਹੋ, ਵੀ ਜਿਹੜਾ ਕੋਈ ਇੱਕ ਮੀਟਰ ਦੇ ਦਾਇਰੇ ਚ ਆ ਗਿਆ ਉਹ ਪਿੱਛੇ ਮੇਰੀ ਟਰਾਲੀ ਪਾਈ ਆ ਫੜਕਾ ਫੜਕਾ ਉਹਦੇ ਚ ਰੱਖੀ ਜਾਣੇ। ਤੇ ਜੇ ਤਾਂ ਸੁਖਪ੍ਰੀਤ ਕੰਨ ਚ ਕੋਈ ਕਹਿਣ ਆਈ ਤੇ ਉਹ ਇੱਕ ਮੀਟਰ ਤੋਂ ਬਹੁਤ ਘੱਟ ਬਣ ਜਾਣਾ, ਪਹਿਲੀ ਗੋਲੀ ਚਲਾਉਣੀ ਮੈਂ ਤੇਰੇ ਦੇ, ਤੇਰੀ ਜ਼ਬਾਨ ਲੁਤਰੋ ਜਿਹੜੀ ਜਿਹੜੀ ਨਾ ਪਿਛਲੀਆਂ ਗੱਲਾਂ ਸੋਚਦੀ, ਪਹਿਲੀ ਤੇਰੇ ਵੱਲ ਚਲਾਉਣੀ ਚਲਾਉਣੀ ਪੁੜਪੜੀ ਚ ਰੱਖ ਕੇ ਵੀ ਜਿਹੜਾ ਹੋਰ ਕਿਸੇ ਪਾਸੇ ਨੂੰ ਕੋਈ ਨਿਗਾਨ ਲਿਆਉਣ ਵਾਲਾ ਕੰਮ ਹੀ ਨਾ ਰਹੇ। ਓਦਾਂ ਹੀ ਪੁੱਛ ਲਿਆ ਤੂੰ ਓਦਾਂ ਹੀ ਤੇ ਮਲਕੀਤ ਕੀ ਕਹਿੰਦਾ, ਉਹ ਕਹਿੰਦਾ ਟਾਈਮ ਹੋ ਗਿਆ ਪ੍ਰੋਗਰਾਮ ਦਾ, ਖੜਾ ਮੂੰਹ ਤੇਰੇ ਯਾਰੀ ਮਾੜੀ ਗੱਲ ਇਹਦੇ ਮੂੰਹ ਜਚਦੀ ਕੀ ਨਹੀਂ। ਤੇ ਲਓ ਫਿਰ ਤਾਂ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਆਪਾਂ ਫਿਰ ਹੁਣ ਇਜਾਜ਼ਤ ਲਈ ਲੈਣੀ ਹੈ। ਨਰਿੰਦਰ ਭਾਜੀ ਕਹਿੰਦੇ ਆਸਟ੍ਰੇਲੀਆ ਦਾ ਨੰਬਰ ਵੀ ਨਹੀਂ ਚੱਲ ਰਿਹਾ, ਨਹੀਂ ਅੱਜ ਕੀ ਸਾਢ ਸਦੀ ਆ ਗਈ ਆਵੇ ਟੈਲੀਫੋਨ ਨੂੰ, ਹੁਣ ਤਾਂ ਹਲੇ ਨਿਊਜ਼ੀਲੈਂਡ ਵਾਲਾ ਆਪਣਾ ਕਰਦਾ ਹਟਿਆ ਟੈਲੀਫੋਨ, ਇਹ ਸ਼ੇਰ ਬਗਾ ਆਪਣਾ ਹੁਕਮਰੀਤ ਨੇ ਕਹਿੰਦਾ ਲਾਤਾ ਯਾਰ ਨਿਊਜ਼ੀਲੈਂਡ ਵਾਲਾ ਚੱਲ ਆਹੂ। ਉਹ ਤਾਇਆ ਜੀ ਇੱਧਰ ਹੋ ਸਕਦਾ ਕੋਈ ਪ੍ਰੋਬਲਮ ਪੈ ਗਈ ਹੋਵੇ ਕਿਉਂਕਿ ਉਹਨਾਂ ਦਾ ਵਿੱਚੇ ਕੱਟਿਆ ਗਿਆ ਸੀ। ਚਲੋ ਫਿਰ ਪਿਆਰੇ ਦੋਸਤੋ ਇਹਦੇ ਨਾਲ ਹੀ ਹੁਣ ਆਪਾਂ ਹਾਜ਼ਰੀ ਜਿਹੜੀ ਆ ਉਹ ਸਾਡੀ ਇਹ ਨਹੀਂ ਕਬੂਲ ਕਰੋ, ਕੱਲ ਨੂੰ ਫਿਰ ਆਪਾਂ ਮਿਲਾਂਗੇ ਪ੍ਰੋਗਰਾਮ ਚ। ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਮਿੱਤਰਾਂ ਦਾ ਜਿਹਨਾਂ ਨੇ ਸਾਥ ਦਿੱਤਾ। ਤੇ ਕੱਲ ਨੂੰ ਸਪੈਸ਼ਲ ਪ੍ਰੋਗਰਾਮ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਆਪਾਂ ਸਮਰਪਿਤ ਤੁਹਾਨੂੰ ਸੁਣਾਉਣਾ, ਤਾਂ ਉਹਨੂੰ ਵੀ ਤੁਸੀਂ ਜ਼ਰੂਰ ਜਿਹੜਾ ਉਹ ਸੋਨਾ ਜੀ ਸ਼ੁਕਰੀਆ ਕਰਨੇ ਕਿ ਤੁਸੀਂ ਸਾਨੂੰ ਇੰਨਾ ਪਿਆਰ ਮੁਹੱਬਤ ਦਿੰਦੇ ਹੋ। ਤਾਂ ਪਰਸੋਂ ਨੂੰ ਵਿਆਹ ਤਾ ਜੀ, ਪਰਸੋਂ ਦਾ ਵਿਆਹ, ਪਰਸੋਂ ਨੂੰ ਤਾਂ ਨਹੀਂ ਆਇਆ ਜਾਣਾ, ਇਹ ਮੇਰੀ ਨਾਲ ਉਡੀਕ ਰੱਖਿਓ, ਮੈਂ ਨੀ ਮੇਲੇ ਗਈ ਨੇ ਆਉਣਾ, ਪਰਸੋਂ ਦੇ ਵਿਆਹ ਦੇ ਜਿਹੜੇ ਸਿੱਧਾ ਪ੍ਰਸਾਰਣ ਦਾ ਤੂੰ ਪੇਸ਼ ਕਰਨਾ ਹੀ, ਕਾਹਦੇ ਤੋਂ ਟੈਲੀਫੋਨ ਦਾ ਹੀਰਾ ਜੀ ਰਖਾ ਲੈਣੇ ਤੇ ਪਾਸ ਕਿਉਂ ਉਸਨੂੰ ਆਵਾਂਗੇ, ਪਿਆਰ ਦੇ ਸੁਨੇਹੇ ਲੈ ਕੇ ਫਿਰ ਦੱਸਿਓ ਕਿੱਦਾਂ ਦਾ ਲੱਗਾ ਜੀ। ਤੇ ਲਓ ਫਿਰ ਤਾਂ ਜੀ ਹੁਣ ਆਪਾਂ ਇਜਾਜ਼ਤ ਲਈਏ, ਆ ਹੁਣ ਵੀ ਅੱਜ ਦੀ ਇਜਾਜ਼ਤ ਆ ਬਾਈ, ਤੇ ਅੱਜ ਦੇ ਲਈ ਇਜਾਜ਼ਤ ਹੀ ਸਮਝੋ ਵੀ ਫਿਰ ਆਪਾਂ ਹੁਣ ਮਿਲਣੀ ਜੀ। ਤੇ ਲਓ ਫਿਰ ਤਾਂ ਜੀ ਖੰਡ ਮਿਸ਼ਰੀ ਗੀਤ ਫਿਰ ਸੁਣਾ ਦਈਏ, ਆ ਤੇ ਸੁਣਾਉਣਾ ਹੀ ਪੈਣਾ ਮਿਲ ਗੀਤ, ਤੂੰ ਮੇਰੀ ਖੰਡ ਮਿਸ਼ਰੀ ਲੱਗੇ ਜਾਣ ਦੋ ਪਿਆਰੀ। ਲਓ ਵੀ ਇਹ ਗੀਤ ਆਪਾਂ ਸੁਣਨਾ ਖੰਡ ਮਿਸ਼ਰੀ, ਲਓ ਤਾਂ ਜੀ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਆਪਾਂ ਸੁਣਨਾ ਤੇ ਪਿਆਰੇ ਦੋਸਤੋ ਫਿਰ ਕੱਲ ਨੂੰ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਹੋਣਾ ਜੀ, ਕੁਝ ਗੁਰੂ ਨਾਨਕ ਪਾਤਸ਼ਾਹ ਜੀ ਯਾਦ ਕਰਦਿਆਂ ਉਹਨਾਂ ਦੀਆਂ ਕੋਈ ਗੱਲਾਂ ਬਾਤਾਂ ਜ਼ਰੂਰ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਾਂਝ ਪਾਵਾਂਗੇ। ਤੇ ਲਓ ਵੀ ਖੰਡ ਮਿਸ਼ਰੀ ਗੀਤ ਜਿਹੜਾ ਉਹ ਆਪਾਂ ਸੁਣਦੇ ਹਾਂ ਜੀ, ਆਹ ਬਲਕਾਰ ਸਿੱਧੂ ਦੀ ਆਵਾਜ਼ ਜੀ, ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ। ਲਓ ਜੀ ਇਹਦੇ ਨਾਲ ਹੀ ਹੁਣ ਇਜਾਜ਼ਤ ਮੰਗਦੇ ਹਾਂ, ਕੱਲ੍ਹ ਨੂੰ ਪਰਸੋਂ ਨੂੰ ਤੇ ਤਾਏ ਹੋਰਾਂ ਨੇ ਆਉਣਾ, ਕੱਲ੍ਹ ਨੂੰ ਆਪਾਂ ਜਿਹੜਾ ਉੱਥੋਂ ਦਾ ਸਪੈਸ਼ਲ ਪ੍ਰੋਗਰਾਮ ਚੱਲਣਾ, ਹੋ ਸਕਦਾ ਸਰੋਤਿਆਂ ਨੂੰ ਸ਼ਾਮਲ ਨਾ ਕਰ ਪਾਈਏ, ਉਹਦੇ ਲਈ ਮਾਫ਼ੀ ਵੀ ਚਾਹੁੰਦੇ ਹਾਂ, ਤੇ ਸਰੋਤਿਆਂ ਨੂੰ ਸ਼ਾਮਲ ਕਰਾਂਗੇ ਆਪਾਂ ਕੱਲ੍ਹ ਨੂੰ ਪਰਸੋਂ ਚੌਥ ਨੂੰ। ਚਲੋ
शर्मिंदा ਸ਼ਰਮਿੰਦਾ ਏਦਾਂ ਦੇ ਆਦਮੀ ਨੂੰ ਏਦਾਂ ਦੇ ਆਦਮੀ ਨੂੰ ਰੱਬ ਮਾਫੀਆਂ ਨਹੀਂ ਦਿੰਦਾ ਕਿਤੇ ਬੜੇ ਗੁਨਾਹ ਮੈਂ ਹੁਣ ਆਪ ਹਾਂ
ਮਨ ਮੇਰੇ ਗੁਰ ਕੀ ਸਿੱਖ ਸੁਣੀਜ ਹਰ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਾਡੇ ਘਰ ਚ ਤਾਂ ਭਾਈ ਜਵਾਕਾਂ ਦੇ ਫੁੱਫੜ ਦੇ ਹੁਕਮ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿਲਦਾ ਸਾਡਾ ਪ੍ਰਾਹੁਣਾ ਅਰਜਨ ਸਿੰਘ ਜੇ ਭਾਈ ਇਸ ਰਿਸ਼ਤੇ ਨੂੰ ਹਾਂ ਕਰੂ ਤਾਂ ਹਾਂ ਹੈ ਜੇ ਨਾ ਕਰਤੀ ਤਾਂ ਫਿਰ ਨਾ
ਇਸ ਸਟੂਡੀਓ ਦੀ ਪੇਸ਼ਕਸ਼ ਫੁੱਫੜ ਜੀ
ਭੁੱਖ ਨਾਲ ਬੇਬੇ ਆ ਬਾਪੂ ਹੈ ਤੇ ਕੱਲਾ ਮੁੰਡਾ ਕਿ ਸਾਡਾ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ
ਇਹੋ ਜਿਹੇ ਪ੍ਰਾਹੁਣੇ ਦਾ ਫਾਇਦਾ ਕੀ ਜਿਹੜਾ ਸਹੁਰੇ ਆ ਕੇ ਲਲਕ ਲੈਣਾ ਮਾਰੇ
ਪੰਕਜ ਪਤਰਾ ਦੀ ਡਾਇਰੈਕਸ਼ਨ ਤੇ ਫਿਲਮ ਦੀ ਸਟਾਰ ਕਾਸਟ ਨੇ ਬਿੰਨੂ ਢਿੱਲੋ ਗੁਰਨਾਮ ਭੁੱਲਰ ਜਸਮੀਨ ਬਾਜਵਾ ਜੱਸੀ ਗਿੱਲ ਤੇ ਸਿਦਿਕਾ ਸ਼ਰਮਾ 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਇਵੈਂਟ ਤੇ ਵਿਲੇਜ ਸਿਨੇਮਾ ਵਿੱਚ
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ ਉਹ ਆਜੋ ਤਾਇਆ ਜੀ ਵੈਲਕਮ
ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
ਰੋਟੀ ਹਜਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404 527 518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਉਹ ਭਤੀਜ ਘਰੇ ਹੀ ਆ,
ਆਜੋ ਤਾਇਆ ਜੀ ਲੰਘ ਆਓ।
ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ।
ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ।
PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ।
ਵਾਹ ਵਾਹ ਵਾਹ।
ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਸਾਰੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਸ਼ਾਮ ਦੇ 5 ਵੱਜ ਚੁੱਕੇ ਨੇ, ਤਾਂ ਆਓ ਜੀ ਦਿਨ ਭਰ ਦੇ ਅਕੇਵੇਂ ਥਕੇਵਿਆਂ ਤੋਂ ਮੁਕਤ ਹੋਣ ਲਈ ਸਰਵਣ ਕਰਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ